ਡੋਟ ਕਾਮ ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਫਿਜ਼ਾ ਚ ਸਰਗਸ਼ਤਗੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮੈਲਬਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ।
ਹਰਮਨ ਰੇਡੀਓ ਤੇ ਪ੍ਰੋਗਰਾਮ ਲਹਿਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅਮਰਦੀਪ ਕੌਰ। ਪ੍ਰੋਗਰਾਮ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਆਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੀ ਹਾਂ ਕਿ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਚੜਿਆ ਹੋਣਾ ਔਰ ਜਿੱਥੋਂ ਕਿਤੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਪਰਮਾਤਮਾ ਦੇ ਅੱਗੇ ਅਰਦਾਸ ਇਹੀ ਕਰਦੇ ਹਾਂ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਜਿਹੜਾ ਉਹ ਸੁਹਾਵਣਾ ਹੋਵੇ, ਸੁੱਖਾਂ ਲੱਗਦਾ ਹੋਵੇ, ਤੁਸੀਂ ਖੁਸ਼ੀਆਂ ਖੇੜੇ ਮਾਣੋ। ਇਸੇ ਅਰਦਾਸ ਦੇ ਨਾਲ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਪ੍ਰੋਗਰਾਮ 'ਚ ਅੱਜ ਬਹੁਤ ਕੁਛ ਹੋਣਾ, ਪਰ ਉਸ ਤੋਂ ਵੀ ਪਹਿਲਾਂ ਨਿਗਾਹ ਮਾਰਦੇ ਹਾਂ ਅੱਜ ਦੇ ਦਿਨ ਦੇ ਉੱਤੇ। ਅੱਜ ਦਿਨ ਹੈਗਾ ਜੀ ਮੰਗਲਵਾਰ। ਸੋ ਮੰਗਲਵਾਰ ਤੁਸੀਂ ਮੇਰੇ ਨਾਲ ਇਹ ਸਫ਼ਰ ਕਰਦੇ ਹੋ ਲਹਿਰਾਂ ਦਾ ਪੂਰੇ 2 ਘੰਟੇ ਲਈ ਮੈਲਬਨ ਤੋਂ। ਸੋ ਅੱਜ ਦਾ ਇਹ ਮੈਲਬਨ ਤੋਂ ਸਫ਼ਰ ਜਿਹੜਾ ਉਹ ਸ਼ੁਰੂ ਹੋਣਾ ਹੈ ਔਰ ਅਸੀਂ ਹੋਰ ਵੀ ਬਹੁਤ ਸਾਰੀਆਂ ਥਾਵਾਂ ਤੇ ਜਾਵਾਂਗੇ ਔਰ ਜਾਂ ਫਿਰ ਹੋਰ ਥਾਵਾਂ ਤੋਂ ਅਸੀਂ ਇੱਥੇ ਲਈ ਸੱਦਾ ਦੇਵਾਂਗੇ। ਸਾਡੇ ਨਾਲ ਬਹੁਤ ਸਾਰੇ ਜਿਹੜੇ ਦੋਸਤ ਆ ਉਹ ਜੁੜਨ ਜਾ ਰਹੇ ਨੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਉਹਨਾਂ ਨਾਲ ਤੁਹਾਨੂੰ ਵੀ ਮਿਲਵਾਉਣਾ। ਪਰ ਦਿਨ ਅੱਜ ਮੰਗਲਵਾਰ ਦਾ, ਸਾਲ 2020 ਦੇ ਮਈ ਮਹੀਨੇ ਦੀ 19 ਤਰੀਕ ਹੈ, ਜਦਕਿ ਨਾਨਕ ਸ਼ਾਹੀ ਸੰਮਤ 552 ਦੇ ਜੇਠ ਮਹੀਨੇ ਦੀ 6 ਤਰੀਕ ਹੋ ਚੁੱਕੀ ਹੈ ਦੋਸਤੋ। ਤੇ ਘੜੀਆਂ ਵੱਲ ਨਜ਼ਰ ਮਾਰਾਂ ਤਾਂ ਘੜੀਆਂ ਕਹਿੰਦੀਆਂ ਜੀ ਕਿ ਮੈਲਬਰਨ, ਸਿਡਨੀ, ਕੈਨਬਰਾ ਤੇ ਬ੍ਰਿਸਬਨ ਦੇ ਵਿੱਚ ਹੈ ਇਸ ਵੇਲੇ ਜਿਹੜਾ ਸਮਾਂ ਜੀ ਉਹ ਹੋ ਚੁੱਕਿਆ 8:04 ਦਾ, ਜਦਕਿ ਪਰਥ ਦੇ ਵਿੱਚ ਅਜੇ 6:04 ਦਾ ਸਮਾਂ, ਐਡੀਲੇਡ ਦੇ ਵਿੱਚ 7:34 ਦਾ ਸਮਾਂ। ਆਸਟ੍ਰੇਲੀਆ ਤੋਂ ਬਾਹਰ ਚਲੀਏ ਤਾਂ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿੱਚ ਸਮਾਂ 10:04 ਦਾ ਹੋ ਚੁੱਕਿਆ, ਯਾਨੀ ਮੰਗਲਵਾਰ ਦੀ ਜਿਹੜੀ ਸਵੇਰ ਆ ਉਹਦੇ ਵੀ 2 ਘੰਟੇ ਯਾਨੀ ਸਾਡੇ ਤੋਂ ਉਹ ਅੱਗੇ ਹੁੰਦੇ ਆ ਔਰ ਸਾਡੇ ਤੋਂ ਪਹਿਲਾਂ ਉੱਥੇ ਸਵੇਰ ਜਿਹੜੀ ਆ ਉਹ ਹੋ ਜਾਂਦੀ ਆ। ਸੋ ਇਸ ਵੇਲੇ ਉੱਥੇ 10:05 ਹੋ ਚੁੱਕੇ ਨੇ ਤੇ ਇਸੇ ਤਰ੍ਹਾਂ ਕੁਝ ਹੋਰ ਮੁਲਕਾਂ ਦੇ ਵਿੱਚ ਜਿੱਥੇ ਜਿੱਥੇ ਮੰਗਲਵਾਰ ਚੜ ਚੁੱਕਿਆ ਉਹਨਾਂ ਦਾ ਜ਼ਿਕਰ ਕਰਦੇ ਹਾਂ। ਹਾਂਗਕਾਂਗ ਦੇ ਵਿੱਚ ਵੀ ਮੰਗਲਵਾਰ ਦਾ ਦਿਨ ਚੜ ਚੁੱਕਿਆ, ਇਸ ਵੇਲੇ 6:05 ਦਾ ਸਮਾਂ ਉੱਥੇ ਹੋ ਚੁੱਕਿਆ। ਦੁਬਈ ਦੇ ਵਿੱਚ ਮੰਗਲਵਾਰ ਚੜ ਚੁੱਕਿਆ, ਉੱਥੇ ਅਜੇ ਬਹੁਤ ਵੱਡਾ ਤੜਕਾ 2:05 ਦਾ ਸਮਾਂ ਉੱਥੇ ਹੋਇਆ। ਬੈਂਕਾਕ ਦੇ ਵਿੱਚ 5:05 ਦਾ ਸਮਾਂ ਮੰਗਲਵਾਰ ਯਾਨੀ ਕਿ ਸਵੇਰ ਦਾ ਜਿਹੜਾ ਤੜਕਾ ਚੱਲ ਰਿਹਾ ਇਸ ਤੋਂ ਵੀ ਵੱਡਾ ਤੜਕਾ ਚੱਲ ਰਿਹਾ। ਭਾਰਤ ਪੰਜਾਬ ਦੇ ਵਿੱਚ ਸਮਾਂ 3:35 ਦਾ ਇਸ ਵੇਲੇ ਹੋ ਚੁੱਕਿਆ, ਯਾਨੀ ਕਿ ਮੰਗਲਵਾਰ ਦਾ ਦਿਨ ਜਿਹੜਾ ਉਹ ਚੜ ਚੁੱਕਿਆ। ਪਰ ਕੁਝ ਮੁਲਕਾਂ ਦੇ ਵਿੱਚ ਅਜੇ ਵੀ ਚੱਲ ਰਿਹਾ ਸੋਮਵਾਰ। ਬਹੁਤ ਸਾਰੇ ਮੁਲਕਾਂ ਤੋਂ ਸਾਡੇ ਨਾਲ ਦੋਸਤ ਜੁੜਦੇ ਨੇ ਪ੍ਰੋਗਰਾਮ ਦੇ ਵਿੱਚ, ਉਹਨਾਂ ਮੁਲਕਾਂ ਦਾ ਜ਼ਿਕਰ ਕਰਦੇ ਹਾਂ। ਕੈਨੇਡਾ ਤੋਂ ਬਹੁਤ ਸਾਰੇ ਦੋਸਤ ਜੁੜਦੇ ਨੇ। ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿੱਚ ਸੋਮਵਾਰ ਦੀ ਬਾਅਦ ਦੁਪਹਿਰ ਪਈ ਹੋਈ ਹੈ, 3:05 ਦਾ ਸਮਾਂ ਉੱਥੇ। ਟੋਰਾਂਟੋ ਦੇ ਵਿੱਚ 6:05 ਦਾ ਸਮਾਂ ਦੀ ਸ਼ਾਮ ਪੈ ਚੁੱਕੀ ਹੈ ਤੇ ਇਸੇ ਤਰ੍ਹਾਂ ਵਿਨੀਪੈਗ ਦੇ ਵਿੱਚ ਵੀ ਸ਼ਾਮ ਪੈ ਚੁੱਕੀ ਹੈ। 5:05 ਦਾ ਜਿਹੜਾ ਸਮਾਂ ਆ ਉਹ ਟੋਰਾਂਟੋ ਦੇ ਵਿੱਚ ਹੋ ਚੁੱਕਿਆ ਤੇ ਇਸੇ ਤਰ੍ਹਾਂ ਜੇ ਅਸੀਂ ਲੋਸ ਏਂਜਲਸ ਚਲੀਏ, US ਚਲੀਏ ਤਾਂ 3:06 ਦਾ ਉੱਥੇ ਸਮਾਂ ਹੋਇਆ, ਯਾਨੀ ਕਿ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ। ਤੇ ਜੇ ਅਸੀਂ ਨਿਊਯਾਰਕ ਚਲੀਏ ਤਾਂ ਨਿਊਯਾਰਕ ਦੇ ਵਿੱਚ ਸਮਾਂ ਸ਼ਾਮ ਦੇ 6:06 ਦਾ ਹੋ ਚੁੱਕਿਆ, ਯਾਨੀ ਸ਼ਾਮ ਪੈ ਚੁੱਕੀ ਹੈ ਨਿਊਯਾਰਕ ਦੇ ਵਿੱਚ। ਤੇ ਦੋਸਤੋ, ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਮੁਲਕ ਤੋਂ, ਜਿਸ ਵੀ ਧਰਤੀ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿੱਚ ਸ਼ਾਮਲ ਹੁੰਦੇ ਹੋ, ਤੁਹਾਡਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਇੱਕ ਵਾਰ ਫੇਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ। ਸੋ ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ ਇਹਦੇ ਬਾਬਤ ਵੀ ਜ਼ਰੂਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ। ਅੱਜ ਖ਼ਬਰਾਂ, ਮੌਸਮ ਦੀ ਜਾਣਕਾਰੀ ਤੋਂ ਇਲਾਵਾ ਹੋਰ ਬਹੁਤ ਕੁਝ ਜਿਹੜਾ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ, ਯਾਨੀ ਕਿ ਆਉਣ ਵਾਲੇ ਹਫ਼ਤੇ ਚ। ਵਿਕਟੋਰੀਆ ਦੇ ਵਿੱਚ ਜਿਹੜੇ ਸਕੂਲ ਆ ਉਹ ਖੁੱਲਣ ਜਾ ਰਹੇ ਨੇ, ਯਾਨੀ ਕਿ ਫੇਸ ਟੂ ਫੇਸ ਲਰਨਿੰਗ ਜਿਹੜੀ ਆ ਉਹ ਸ਼ੁਰੂ ਹੋ ਰਹੀ ਹੈ ਸਕੂਲਾਂ ਦੇ ਵਿੱਚ। ਸੋ ਇਹਦੇ ਬਾਬਤ ਅੱਜ ਅਸੀਂ ਇੱਕ ਸਕੂਲ ਅਧਿਆਪਕਾਂ ਦੇ ਨਾਲ ਗੱਲਬਾਤ ਜਿਹੜੀ ਆ ਉਹ ਵੀ ਕਰਨੀ ਹੈ, ਔਰ ਉਹ ਗੱਲਬਾਤ ਜਿਹੜੀ ਆ ਤੁਹਾਨੂੰ ਸੁਣਾਵਾਂਗੇ ਤਾਂ ਕਿ ਜਿਹੜੇ ਇਸ ਵੇਲੇ ਮਾਪੇ ਫਿਕਰਮੰਦ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਬੱਚਿਆਂ ਦੀ ਸਕੂਲ ਵਾਪਸੀ ਨੂੰ ਲੈ ਕੇ, ਕਿ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਸਕੂਲਾਂ ਦੇ ਵਿੱਚ ਹੋਣਗੇ, ਔਰ ਬੱਚਿਆਂ ਦੀ ਜਿਹੜੀ ਸਿਹਤ ਆ ਉਹ ਸਭ ਤੋਂ ਵੱਡੀ ਚੀਜ਼ ਆ, ਚਿੰਤਾ ਦੀ ਗੱਲ ਹੈ, ਔਰ ਉਸ ਨੂੰ ਲੈ ਕੇ ਜਿਹੜੇ ਤੁਹਾਡੇ ਸਵਾਲ ਨੇ ਉਹਨਾਂ ਸਵਾਲਾਂ ਦਾ ਜਵਾਬ ਅਸੀਂ ਲੈਣ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਅਧਿਆਪਕਾਂ ਜੁੜਨਗੇ ਜਿਹੜੇ ਕਿ ਵਿਕਟੋਰੀਅਨ ਐਜੂਕੇਸ਼ਨ ਸਿਸਟਮ ਦੇ ਨਾਲ 12-13 ਸਾਲਾਂ ਦੇ ਤਜਰਬੇ ਨਾਲ ਕੰਮ ਕਰ ਰਹੇ ਨੇ, ਔਰ ਉਹਨਾਂ ਤੋਂ ਅਸੀਂ ਜਾਣਾਂਗੇ ਇਹਨਾਂ ਸਵਾਲਾਂ ਦੇ ਜਵਾਬ। ਤੇ ਇਸ ਤੋਂ ਇਲਾਵਾ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਇੱਕ ਖਾਸ ਸ਼ਖਸੀਅਤ ਦੇ ਨਾਲ ਅੱਜ ਤੁਹਾਡੀ ਅਸੀਂ ਮੁਲਾਕਾਤ ਕਰਾਉਣੀ ਹੈ। ਸੋ ਉਹ ਸ਼ਖਸੀਅਤ ਜਿਹੜੀ ਹੈ ਸੰਗੀਤ ਜਗਤ ਦੇ ਖੇਤਰ ਦੇ ਵਿੱਚ ਇੱਕ ਬੜੀ ਹੀ ਮਹਾਨ ਸ਼ਖਸੀਅਤ ਹੈ, ਕਿਉਂਕਿ ਬਹੁਤ ਤਰ੍ਹਾਂ ਦੇ ਜਿਹੜੇ ਸੰਗੀਤ ਦੇ ਵਿੱਚ ਰੂਪ ਆ ਰਹੇ ਨੇ, ਸੰਗੀਤ ਦੀਆਂ ਜਿਹੜੀਆਂ ਸ਼ੈਲੀਆਂ ਨੇ, ਤੇ ਉਸ ਸੰਗੀਤ ਦੀ ਸੋਝੀ ਸਮਝ ਰੱਖਣ ਵਾਲੀ ਉਹ ਸ਼ਖਸੀਅਤ ਜਿਸ ਨੇ ਬਹੁਤ ਤਰ੍ਹਾਂ ਦੇ ਜਿਹੜੇ ਸ਼ਗਿਰਦ ਆ ਉਹ ਵੀ ਪੈਦਾ ਕੀਤੇ ਆ, ਔਰ ਲਗਾਤਾਰ ਸੰਗੀਤ ਦੀ ਸਾਧਨਾ ਦੇ ਨਾਲ ਉਹ ਜੁੜੇ ਹੋਏ ਆ। ਸੋ ਉਹ ਸ਼ਖਸੀਅਤ ਕੌਣ ਹੋਣਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਉਹਦਾ ਜ਼ਿਕਰ ਵੀ ਅਸੀਂ ਜ਼ਰੂਰ ਕਰਾਂਗੇ, ਪਰ ਅੱਜ ਬਹੁਤ ਖਾਸ ਜਿਹੜੀ ਗੱਲਬਾਤ ਆ ਅਸੀਂ ਉਹਨਾਂ ਨਾਲ ਕਰਨੀ ਆ, ਔਰ ਬਹੁਤ ਕੁਛ ਉਹਨਾਂ ਤੋਂ ਅਸੀਂ ਜਾਣਨਾ, ਕਿਉਂਕਿ ਬਹੁਤ ਸਾਰੇ ਅੱਜ ਦੇ ਇਸ ਦੌਰ ਦੇ ਵਿੱਚ ਜਿਹੜੇ ਕਾਮਯਾਬ ਗਾਇਕ ਨੇ, ਬਹੁਤ ਤਰ੍ਹਾਂ ਦੇ ਜਿਹੜੇ ਕੰਟੈਸਟ ਸਿੰਗਿੰਗ ਦੇ ਹੁੰਦੇ ਨੇ, ਉਹਨਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਈ ਕਰਨ ਵਾਲੇ ਜਿਹੜੇ ਗਾਇਕ ਕਲਾਕਾਰ ਨੇ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਉਹਨਾਂ ਦੇ ਆਪਣੇ ਸ਼ਗਿਰਦ ਨੇ ਜਿਹੜੇ ਜੇਤੂ ਰਹੇ ਨੇ, ਔਰ ਇਸ ਵੇਲੇ ਬਹੁਤ ਸੋਹਣੇ ਮੁਕਾਮ ਜਿਹੜੇ ਉਹਨਾਂ ਨੇ ਹਾਸਲ ਕਰ ਲਏ ਆ। ਸੋ ਇੱਕ ਇਹੋ ਜਿਹੇ ਉਸਤਾਦ ਦੀ ਗੱਲਬਾਤ ਜਿਹੜੀ ਆਪਾਂ ਕਰਨ ਜਾਵਾਂਗੇ ਅਗਲੇ ਹਿੱਸੇ ਦੇ ਵਿੱਚ। ਸੋ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਖ਼ਬਰਾਂ ਜਿਹੜੀਆਂ ਉਹ ਅੱਜ ਅਸੀਂ ਸਾਂਝੀਆਂ ਕਰਨੀਆਂ ਨੇ। ਸੋ ਖ਼ਬਰਾਂ ਜਿਹੜੀਆਂ ਜਦੋਂ ਅਸੀਂ ਸਾਂਝੀਆਂ ਕਰਨੀਆਂ ਨੇ ਉਸ ਸਿਲਸਿਲੇ ਦੇ ਵਿੱਚ ਮੇਰੇ ਨਾਲ ਅੱਜ ਮੇਰਾ ਸਾਥ ਦੇਣਗੇ ਨਿਊਯਾਰਕ ਤੋਂ ਧੀਰਜ ਹੁਰੀ ਵੀ। ਸੋ ਉਸ ਸਿਲਸਿਲੇ ਦੇ ਵਿੱਚ ਹੋਰ ਗੱਲਾਂ ਬਾਤਾਂ ਜਿਹੜੀਆਂ ਉਹ ਵੀ ਅਸੀਂ ਨਾਲ ਨਾਲ ਕਰਦੇ ਜਾਵਾਂਗੇ। ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚ ਵੇਲਾ ਗੀਤ ਸੰਗੀਤ ਦਾ ਜਿਹੜਾ ਉਹ ਵੀ ਹੋ ਚੁੱਕਿਆ। ਸੋ ਪ੍ਰੋਗਰਾਮ ਚ ਪਹਿਲਾ ਗੀਤ ਜਿਹੜਾ ਉਹ ਵੀ ਤੁਹਾਡੀ ਨਜ਼ਰ ਕਰਦੇ ਆ ਬਹੁਤ ਜਲਦੀ, ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ, ਉਸ ਤੋਂ ਵੀ ਜ਼ਿਆਦਾ ਅਹਿਮ ਹੁੰਦਾ ਕਿ ਪ੍ਰੋਗਰਾਮ ਚ ਤੁਹਾਡੇ ਸੁਨੇਹੇ ਜਿਹੜੇ ਉਹ ਸਾਡੇ ਤੱਕ ਪਹੁੰਚਣੇ ਬਹੁਤ ਜ਼ਰੂਰੀ ਹੁੰਦੇ ਆ। ਇਸ ਵੇਲੇ ਤੁਸੀਂ ਪ੍ਰੋਗਰਾਮ ਚ ਸਾਡੇ ਨਾਲ ਸਾਂਝ ਬਣਾਈ ਆ ਜਾਂ ਨਹੀਂ ਬਣਾਈ, ਇਹ ਸਾਨੂੰ ਉਦੋਂ ਹੀ ਪਤਾ ਲੱਗਦਾ ਜਦੋਂ ਤੁਸੀਂ ਆਪਣਾ ਪਿਆਰਾ ਜਿਹਾ ਸੁਨੇਹਾ, ਆਪਣਾ ਪਿਆਰਾ ਜਿਹਾ ਮੈਸੇਜ ਜਿਹੜਾ ਉਹ ਲਿਖ ਕੇ ਭੇਜ ਦਿਓ। ਸੋ ਅੱਜ ਵੀ ਲਿਖ ਭੇਜੋ ਆਪਣਾ ਉਹ ਪਿਆਰਾ ਜਿਹਾ ਸੁਨੇਹਾ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ। ਸੋ ਟੈਲੀਗ੍ਰਾਮ ਐਪ ਜੇਕਰ ਤੁਹਾਡੇ ਫੋਨ ਤੇ ਹੈ ਤਾਂ ਉਹਦੇ ਵਿੱਚ ਹਰਮਨ ਰੇਡੀਓ ਨੂੰ ਲੱਭ ਲਓ, ਔਰ ਜੇਕਰ ਹਰਮਨ ਰੇਡੀਓ ਦੀ ਐਪ ਤੁਹਾਡੇ ਫੋਨ ਤੇ ਹੈ ਤਾਂ ਫਿਰ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਆ। ਹਰਮਨ ਰੇਡੀਓ ਦੀ ਐਪ ਤੇ ਕੰਟੈਕਟ ਲਿੰਕਸ ਜਿਹੜੇ ਦਿੱਤੇ ਹੋਏ ਨੇ ਉਹਨਾਂ ਤੇ ਜਾ ਕੇ ਤੁਸੀਂ ਆਪਣਾ ਮੈਸੇਜ ਟਾਈਪ ਕਰਕੇ ਸਾਨੂੰ ਸੈਂਡ ਕਰ ਸਕਦੇ ਹੋ, ਭੇਜ ਸਕਦੇ ਹੋ, ਔਰ ਤੁਹਾਡੇ ਮੈਸੇਜ ਕਿੰਨੀ ਜਲਦੀ ਸਾਡੇ ਤੱਕ ਪਹੁੰਚਦੇ ਨੇ, ਕਦੋਂ ਤੋਂ ਤੁਸੀਂ ਆਪਣਾ ਰਾਬਤਾ ਸਾਡੇ ਨਾਲ ਜੋੜਿਆ ਸਾਨੂੰ ਉਦੋਂ ਹੀ ਪਤਾ ਲੱਗਣਾ। ਸੋ ਆਪਣੇ ਮੈਸੇਜ ਜਿਹੜੇ ਅੱਜ ਵੀ ਭੇਜਣੇ ਨਾ ਭੁੱਲਿਓ, ਤੁਸੀਂ ਆਪਣੇ ਵਿਚਾਰਾਂ ਦੀ ਸਾਂਝ ਵੀ ਸਾਡੇ ਨਾਲ ਪ੍ਰੋਗਰਾਮ ਦੌਰਾਨ ਬਣਾਉਣੀ ਹੈ। ਸੋ ਕੀ ਵਿਚਾਰ ਤੁਸੀਂ ਰੱਖਦੇ ਹੋ, ਵਿਕਟੋਰੀਆ ਦੇ ਵਿੱਚ ਸਕੂਲ ਖੁੱਲਣ ਜਾ ਰਹੇ ਨੇ ਜਦਕਿ ਆਸਟ੍ਰੇਲੀਆ ਦੇ ਬਾਕੀ ਸਾਰੇ ਹੀ ਸੂਬਿਆਂ ਦੇ ਵਿੱਚ ਸਕੂਲ ਜਿਹੜੇ ਆ ਉਹ ਵਾਪਸੀ ਕਰ ਗਏ, ਯਾਨੀ ਕਿ ਜਿਹੜੇ ਵਿਦਿਆਰਥੀਆਂ ਦੀ ਵਾਪਸੀ ਜਿਹੜੀ ਆ ਉਹ ਹੋ ਚੁੱਕੀ ਹੈ ਸਕੂਲਾਂ ਦੇ ਵਿੱਚ ਫੇਸ ਟੂ ਫੇਸ ਲਰਨਿੰਗ ਦੇ ਲਈ। ਪਰ ਵਿਕਟੋਰੀਆ ਦੇ ਵਿੱਚ ਜਿਹੜੀ ਇਹ ਫੇਸ ਟੂ ਫੇਸ ਲਰਨਿੰਗ ਹੈ ਥੋੜਾ ਜਿਹਾ ਲੇਟ ਸ਼ੁਰੂ ਹੋਣ ਜਾ ਰਹੀ ਹੈ, ਪਰ ਇਹਦੇ ਬਾਬਤ ਵੀ ਦੋ ਤਰ੍ਹਾਂ ਦੀ ਜਿਹੜੀ ਰਾਏ ਹੈ ਲੋਕਾਂ ਦੀ, ਦੋ ਤਰ੍ਹਾਂ ਦੀਆਂ ਜਿਹੜੀਆਂ ਚਿੰਤਾਵਾਂ ਉਹ ਹਮੇਸ਼ਾ ਬਣੀਆਂ ਹੋਈਆਂ। ਇੱਕ ਉਹ ਲੋਕ ਸੀ ਜਿਹੜੇ ਹੁਣ ਤੱਕ ਇਸ ਕਰਕੇ ਚਿੰਤਤ ਸੀਗੇ ਕਿ ਜਿਹੜੀ ਆਸਟ੍ਰੇਲੀਆ ਦੇ ਵਿੱਚ ਅਜੇ ਵੀ ਜਿਹੜੀ ਆਨਲਾਈਨ ਲਰਨਿੰਗ ਚੱਲ ਰਹੀ ਹੈ ਔਰ ਵਿਦਿਆਰਥੀ ਜਿਹੜੇ ਉਹ ਸਹੀ ਤਰ੍ਹਾਂ ਫੋਕਸ ਨਹੀਂ ਕਰ ਪਾ ਸਕਣਗੇ। ਪਰ ਦੂਜੇ ਪਾਸੇ ਕੁਛ ਇਹੋ ਜਿਹੇ ਮਾਪੇ ਵੀ ਆ ਜਿਹੜੇ ਚਿੰਤਤ ਨੇ ਕਿ ਸਕੂਲਾਂ ਚ ਭੇਜਣ ਤੋਂ ਬਾਅਦ ਸ਼ਾਇਦ ਉਹਨਾਂ ਦੀ ਜਿਹੜੀ ਚਿੰਤਾ ਆ ਉਹ ਦੁੱਗਣੀ ਹੋ ਜਾਏਗੀ, ਕਿਉਂਕਿ ਜਦੋਂ ਤੱਕ ਕੋਰੋਨਾ ਦਾ ਜਿਹੜਾ ਕਹਿਰ ਆ ਉਹ ਪੂਰੀ ਤਰ੍ਹਾਂ ਇਸ ਸਟੇਟ ਦੇ ਵਿੱਚੋਂ, ਇਸ ਸੂਬੇ ਦੇ ਵਿੱਚੋਂ ਚੁੱਕਿਆ ਨਹੀਂ ਜਾਂਦਾ, ਉਦੋਂ ਤੱਕ ਉਹਨਾਂ ਦੀਆਂ ਚਿੰਤਾਵਾਂ ਜਿਹੜੀਆਂ ਉਹ ਬਣੀਆਂ ਰਹਿਣਗੀਆਂ। ਸੋ ਇਸ ਬਾਰੇ ਚ ਤੁਸੀਂ ਕੀ ਸੋਚਦੇ ਹੋ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਪ੍ਰੋਗਰਾਮ ਦੇ ਵਿੱਚ ਆਪਣੇ ਮੈਸੇਜਿਸ ਭੇਜ ਕੇ। ਸੋ ਸਾਡੇ ਨਾਲ ਅੱਜ ਆਪਣੇ ਵਿਚਾਰਾਂ ਦੀ ਸਾਂਝ ਜ਼ਰੂਰ ਬਣਾਇਓ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਤੁਹਾਡੀ ਫੋਨ ਕਾਲ ਵੀ ਅਸੀਂ ਪ੍ਰੋਗਰਾਮ ਦੌਰਾਨ ਸ਼ਾਮਲ ਕਰਾਂਗੇ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਆਪਾਂ ਤੁਹਾਡੀ ਨਜ਼ਰ ਕਰਦੇ ਹਾਂ ਸੂਫੀ ਬਲਬੀਰ ਤੇ ਕਰਮ ਹੋਰਾਂ ਦੀਆਂ ਆਵਾਜ਼ਾਂ ਦੇ ਵਿੱਚ। ਬਹੁਤ ਜਲਦੀ ਆਉਂਦੇ ਹਾਂ ਵਾਪਸ, ਤੁਸੀਂ ਕਿਆ ਬਾਤ ਹੈ ਜੀ। ਸੂਫੀ ਬਲਬੀਰ ਤੇ ਕਰਮਜੀਤ ਅਨਮੋਲ ਦੀਆਂ ਆਵਾਜ਼ਾਂ ਦੇ ਵਿਚ ਇਹ ਪਿਆਰਾ ਜਿਹਾ ਗੀਤ ਸੁਣਿਆ ਔਰ ਬਿਲਕੁਲ ਇੱਕ ਅਰਦਾਸ ਦੇ ਰੂਪ ਦੇ ਵਿਚ ਇਹ ਗੀਤ ਤੁਹਾਡੀ ਨਜ਼ਰ ਆਪਾਂ ਕੀਤਾ ਸੀ। ਸੋਹਣਿਆ ਰੱਬਾ ਸੋਹਣੇ ਜੱਗ ਨੂੰ ਵਸਦਾ ਰੱਖੀ। ਬਿਲਕੁਲ ਪਰਮਾਤਮਾ ਜਿਹੜਾ ਹੈ ਉਸਨੇ ਵੈਸੇ ਇੰਨੀਆਂ ਕੁ ਜ਼ਿਆਦਾ ਨਿਆਮਤਾਂ ਜਿਹੜੀਆਂ ਉਹ ਸਾਨੂੰ ਦਿੱਤੀਆਂ, ਇੰਨੀਆਂ ਕੁ ਜ਼ਿਆਦਾ ਬਰਕਤਾਂ ਜਿਹੜੀਆਂ ਉਹ ਸਾਡੀ ਝੋਲੀ ਪਾਈਆਂ, ਪਰ ਕਹਿੰਦੇ ਹੁੰਦੇ ਆ ਵੀ ਕਈ ਵਾਰ ਸਾਨੂੰ ਹੀ ਉਹ ਬਰਕਤਾਂ ਜਿਹੜੀਆਂ ਉਹ ਰਾਸ ਨਹੀਂ ਆਉਂਦੀਆਂ, ਹਨਾ। ਸੋ ਕੁਦਰਤ ਦੇ ਨਾਲ ਜਦੋਂ ਅਸੀਂ ਖਿਲਵਾੜ ਕਰਦੇ ਹਾਂ ਤਾਂ ਉਹਦੇ ਨਤੀਜੇ ਦੇ ਵਿੱਚ ਬਹੁਤ ਕੁਛ ਜਿਹੜਾ ਉਹ ਸਾਨੂੰ ਵੀ ਭੁਗਤਣਾ ਪੈਂਦਾ। ਸੋ ਅੱਜ ਦੇ ਦੌਰ ਦੇ ਵਿੱਚ ਜੋ ਸਾਡੇ ਨਾਲ ਵਾਪਰ ਰਿਹਾ ਉਹ ਅਸਲ ਦੇ ਵਿੱਚ ਅਸੀਂ ਉਹੀ ਕੁਛ ਭੁਗਤ ਰਹੇ ਹਾਂ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਕਿ ਜੋ ਅਸੀਂ ਬੀਜਾਂਗੇ ਉਹੀ ਸਾਨੂੰ ਵੱਢਣਾ ਪੈਣਾ, ਹਨਾ। ਸੋ ਇਹ ਕਰਮਾਂ ਸੰਡੜਾ ਕੇ ਤਾਂ ਜੋ ਕਰਮ ਅਸੀਂ ਕਰ ਰਹੇ ਹਾਂ ਉਸ ਦਾ ਜਿਹੜਾ ਨਤੀਜਾ ਉਹ ਸਾਨੂੰ ਭੁਗਤਣਾ ਜ਼ਰੂਰ ਪੈਣਾ। ਖੈਰ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੇ ਇੱਕ ਗਜ਼ਲ ਜਿਹੜੀ ਹੈ ਲਖਵਿੰਦਰ ਜੌਹਲ ਹੋਰਾਂ ਦੀ ਮੈਂ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੀ ਹਾਂ ਕਿ ਭੁੱਖ ਲੈ ਕੇ ਆਈ ਸੀ ਪਰਦੇਸ ਨੂੰ, ਭੁੱਖ ਲੈ ਕੇ ਜਾ ਰਹੀ ਹੈ ਦੇਸ ਨੂੰ, ਸਹਿ ਰਿਹਾ ਤਿਰਕਾਰ ਧੱਕੇ ਲਾਠੀਆਂ, ਯਾਦ ਕਰਕੇ ਦੇਸ ਨੂੰ ਪਰਦੇਸ ਨੂੰ, ਮੰਗਦਾ ਬੱਚਾ ਮੇਰਾ ਰੋਟੀ ਹਜ਼ੂਰ, ਮੰਗਦਾ ਬੱਚਾ ਮੇਰਾ ਰੋਟੀ ਹਜ਼ੂਰ, ਸਮਝ ਨਾ ਆਵੇ ਸਿਆਸਤ ਇਸ ਨੂੰ, ਦਰਦੀਆਂ ਦੀ ਭੀੜ ਵੀ ਜ਼ਾਲਮ ਮਿਲੀ, ਓੜ ਕੇ ਆਈ ਲੁਭਾਉਣੇ ਭੇਸ ਨੂੰ, ਦਰਦੀਆਂ ਦੀ ਭੀੜ ਵੀ ਜ਼ਾਲਮ ਮਿਲੀ, ਓੜ ਕੇ ਆਈ ਲੁਭਾਉਣੇ ਭੇਸ ਨੂੰ, ਦੂਰ ਤੀਕਰ ਮੌਤ ਦਾ ਮੰਜ਼ਰ ਦਿਸੇ, ਸਾਂਭ ਕੇ ਰੱਖਾਂ ਲੰਗਾਰੇ ਖੇਸ ਨੂੰ, ਰੰਗ ਰੁਤਬੇ ਤਾਜ ਪਾਣੀ ਬੁਲਬਲੇ, ਰੰਗ ਰੁਤਬੇ ਤਾਜ ਪਾਣੀ ਬੁਲਬਲੇ, ਝੂਠ ਮਾਇਆ ਸੱਚ ਆਖਾਂ ਕੇਸ ਨੂੰ, ਝੂਠ ਮਾਇਆ ਸੱਚ ਆਖਾਂ ਕੇਸ ਨੂੰ। ਵਾਕਈ ਜੇ ਇਸ ਝੂਠ ਦੀ ਪਕੜ ਦੇ ਵਿੱਚ ਜਿਹੜਾ ਇਨਸਾਨ ਆ ਉਹ ਗ੍ਰਸਿਆ ਜਾਂਦਾ ਹੈ, ਜੇ ਇਸ ਝੂਠ ਦੀ ਪਕੜ ਦੇ ਵਿੱਚ ਅਸੀਂ ਸਾਰੇ ਗ੍ਰਸੇ ਹੋਏ ਹਾਂ, ਹਨਾ, ਉਸ ਝੂਠ ਤੋਂ ਜਿਹੜਾ ਪਰਦਾ ਉਹ ਜ਼ਰੂਰ ਪਰਮਾਤਮਾ ਜਿਹੜਾ ਕਦੇ ਕਦਾਈ ਚੁੱਕਦਾ। ਸੋ ਇਸ ਵੇਲੇ ਉਹ ਪਰਦਾ ਜਿਹੜਾ ਉਹ ਜ਼ਰੂਰ ਕਿਤੇ ਨਾ ਕਿਤੇ ਚੁੱਕਿਆ ਗਿਆ, ਪਰ ਅਸੀਂ ਅਜੇ ਵੀ ਸਮਝਣ ਦੇ ਯੋਗ ਨਹੀਂ ਹੋ ਪਾਏ। ਅੱਜ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਸਿਆਸਤ ਜਿਹੜੀ ਆ ਉਹ ਅਜਿਹੇ ਮੌਕੇ ਵੀ ਹੋ ਰਹੀ ਆ ਜਿਹੜਾ ਕਿ ਸਾਡੇ ਸਾਰਿਆਂ ਦੇ ਲਈ ਮੈਨੂੰ ਲੱਗਦਾ ਕਿ ਬੜਾ ਨਮੋਸ਼ੀ ਵਾਲਾ ਮਾਹੌਲ ਹੈ ਇਸ ਸਮੇਂ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਵੀ ਜੇਕਰ ਸਿਆਸਤਾਂ ਜਿਹੜੀਆਂ ਉਹ ਸਰਗਰਮ ਹੋਣ ਤਾਂ ਤੁਸੀਂ ਸੋਚੋ ਕਿ ਇੱਕ ਜਿਹੜਾ ਆਮ ਇਨਸਾਨ ਆ, ਹਨਾ, ਉਹਦੇ ਦਿਲ ਤੇ ਕੀ ਬੀਤਦੀ ਹੈ, ਜਿਹੜਾ ਸੰਵੇਦਨਸ਼ੀਲ ਇਨਸਾਨ ਆ, ਹਨਾ, ਜਿਹੜਾ ਛੋਟੀ ਛੋਟੀ ਜਿਹੜੀ ਚਿੰਤਾ ਆ ਉਸ ਨੂੰ ਵੀ ਡੂੰਘਾਈ ਦੇ ਨਾਲ ਸੋਚਦਾ, ਛੋਟੇ ਛੋਟੇ ਜਿਹੜੇ ਸੰਸਾਰ ਦੇ ਵਿੱਚ ਦਰਦ ਨੇ ਉਹਨਾਂ ਨੂੰ ਵੀ ਉਹ ਆਪਣੇ ਪਿੰਡੇ ਦੇ ਉੱਤੇ ਹੰਢਾ ਕੇ ਸੋਚਦਾ। ਸੋ ਇਹ ਸਾਰਾ ਕੁਛ ਜਿਹੜਾ ਇਹ ਸੰਵੇਦਨਸ਼ੀਲਤਾ ਤੋਂ ਬਿਨਾਂ ਸੰਭਵ ਵੀ ਨਹੀਂ ਹੁੰਦਾ, ਪਰ ਸੰਵੇਦਨਸ਼ੀਲਤਾ ਜਿਹੜੀ ਆ ਉਹ ਕਿਤੇ ਨਾ ਕਿਤੇ ਸਾਡੇ ਲਈ ਵੀ ਢੇਰੀ ਹੋ ਰਹੀ ਸੋਚ ਦਾ ਕਾਰਨ ਬਣਦੀ ਹੈ, ਕਿਉਂਕਿ ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਉਸਾਰੂ ਜਿਹੜੀ ਸੋਚ ਆ ਉਹ ਰੱਖਣੀ ਬਹੁਤ ਜ਼ਰੂਰੀ ਆ। ਔਰ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਜਿਹੜੇ ਪਹਾੜ ਡਿੱਗਣ, ਕਿਸੇ ਤਰ੍ਹਾਂ ਦੀਆਂ ਵੀ ਔਕੜਾਂ ਆਉਣ, ਕਿਸੇ ਤਰ੍ਹਾਂ ਦੀਆਂ ਵੀ ਮੁਸ਼ਕਲਾਂ ਦੇ ਵਿੱਚ ਅਸੀਂ ਫਸੀਏ, ਪਰ ਉਹਨਾਂ ਮੁਸ਼ਕਲਾਂ ਦੇ ਵਿੱਚ ਜਿਹੜੀ ਉਸਾਰੂ ਸੋਚ ਆ ਉਹਨੂੰ ਲੈ ਕੇ ਅੱਗੇ ਚੱਲਣਾ, ਅੱਗੇ ਵਧਣਾ ਜਿਹੜਾ ਉਹ ਬਹੁਤ ਜ਼ਰੂਰੀ ਹੁੰਦਾ। ਸੋ ਅੱਜ ਜਦੋਂ ਅਸੀਂ ਗੱਲ ਕਰਦੇ ਹਾਂ ਸੰਵੇਦਨਸ਼ੀਲਤਾ ਦੀ, ਸੰਵੇਦਨਸ਼ੀਲ ਹੋਣਾ ਜਿਹੜਾ ਉਹ ਵੀ ਜ਼ਰੂਰੀ ਹੈ, ਪਰ ਉਸ ਸੰਵੇਦਨਸ਼ੀਲਤਾ ਦੇ ਨਾਲ ਨਾਲ ਇੱਕ ਹੌਸਲਾ ਜਿਹੜਾ ਉਹ ਬੁਲੰਦ ਲੈ ਕੇ ਚੱਲਣਾ ਜ਼ਿੰਦਗੀ ਦੇ ਵਿੱਚ ਉਹ ਵੀ ਬਹੁਤ ਜ਼ਰੂਰੀ ਆ। ਸੋ ਬੁਲੰਦ ਹੌਸਲੇ ਦੇ ਨਾਲ ਸੰਵੇਦਨਸ਼ੀਲਤਾ ਜਿਹੜੀ ਆ ਉਹ ਸਾਡੇ ਅੰਦਰ ਜਿਉਂਦੀ ਰਹੇ, ਇਸ ਦੀ ਦੁਆ ਅਸੀਂ ਪਰਮਾਤਮਾ ਦੇ ਅੱਗੇ ਕਰਦੇ ਹਾਂ। ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਜਿਹੜਾ ਉਹ ਮੌਸਮ ਦੇ ਉੱਤੇ ਝਾਤ ਮਾਰਨ ਦਾ ਵੀ ਹੋ ਗਿਆ। ਮੌਸਮ ਦੇ ਉੱਤੇ ਇੱਕ ਉੱਡਦੀ ਜਿਹੀ ਝਾਤ ਜਿਹੜੀ ਆ ਉਹ ਆਪਾਂ ਜ਼ਰੂਰ ਮਾਰ ਲੈਂਦੇ ਹਾਂ। ਆਸਟ੍ਰੇਲੀਆ ਦੇ ਮੈਲਬਨ ਸ਼ਹਿਰ ਤੋਂ ਇਹ ਪ੍ਰੋਗਰਾਮ ਲੈ ਕੇ ਤੁਹਾਡੀ ਖਿਦਮਤ ਚ ਮੈਂ ਹਾਜ਼ਰ ਹਾਂ। ਔਰ ਮੈਲਬਨ ਦੇ ਵਿੱਚ ਇਸ ਵੇਲੇ 11 ਡਿਗਰੀ ਘੱਟ ਤੋਂ ਘੱਟ ਤੇ 19 ਡਿਗਰੀ ਵੱਧ ਤੋਂ ਵੱਧ ਤਾਪਮਾਨ ਜਿਹੜਾ ਦੱਸਿਆ ਗਿਆ ਹੈ। ਬਾਅਦ ਦੁਪਹਿਰ ਅੱਜ ਮੀਂਹ ਦੀ ਜਿਹੜੀ ਸੰਭਾਵਨਾ ਹੈ ਉਹ ਪੂਰੀ ਪੂਰੀ ਬਣੀ ਹੋਈ ਹੈ ਜੀ। ਔਰ ਸਿਡਨੀ ਦੇ ਵਿੱਚ 13 ਡਿਗਰੀ ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਅੱਜ ਚਲੇ ਜਾਣਾ। ਅੱਜ ਸਿਡਨੀ ਦੇ ਵਿੱਚ ਮੌਸਮ ਜਿਹੜਾ ਬਾਅਦ ਵਿੱਚ ਸਾਫ਼ ਹੋਏਗਾ ਔਰ ਧੁੱਪ ਜਿਹੜੀ ਉਹ ਵੀ ਨਿਕਲ ਜਾਣੀ ਹੈ। ਬ੍ਰਿਸਬੇਨ ਦੇ ਵਿੱਚ 15 ਤੋਂ ਲੈ ਕੇ 24 ਡਿਗਰੀ ਤੱਕ ਤਾਪਮਾਨ ਹੈ। ਅੱਜ ਉੱਥੇ ਬੱਦਲਵਾਈ ਰਹਿਣੀ ਆ ਔਰ ਮੀਂਹ ਵੀ ਪੈਣਾ ਸਾਰਾ ਦਿਨ। ਪਰਥ ਦੇ ਵਿੱਚ 5 ਡਿਗਰੀ ਤੋਂ ਲੈ ਕੇ 19 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ, ਪਰ ਅੱਜ ਧੁੱਪ ਬਣੀ ਰਹਿਣੀ ਹੈ। ਪਰਥ ਦੇ ਵਿੱਚ ਸੋਹਣਾ ਮੌਸਮ ਹੈ। ਐਡੀਲੇਡ ਦੇ ਵਿੱਚ 13 ਡਿਗਰੀ ਤੋਂ ਲੈ ਕੇ 21 ਡਿਗਰੀ ਤੱਕ ਤਾਪਮਾਨ ਦੱਸਿਆ ਗਿਆ ਜੀ। ਔਰ ਇੱਥੇ ਵੀ ਅੱਜ ਬਾਅਦ ਦੁਪਹਿਰ ਮੀਂਹ ਦੀ ਜਿਹੜੀ ਸੰਭਾਵਨਾ ਆ ਉਹ ਪੂਰੀ ਪੂਰੀ ਦੱਸੀ ਗਈ ਹੈ। ਕੈਨਬਰਾ ਦੇ ਵਿਚ 4 ਡਿਗਰੀ ਤੋਂ ਲੈ ਕੇ 17 ਡਿਗਰੀ ਤੱਕ ਤਾਪਮਾਨ ਹੈ। ਸਵੇਰੇ ਧੁੰਦ ਦੱਸੀ ਗਈ ਹੈ, ਉਸ ਤੋਂ ਬਾਅਦ ਧੁੱਪ ਚੜ ਜਾਣੀ ਹੈ ਔਰ ਸੋਹਣਾ ਮੌਸਮ ਹੈ ਜੀ। ਹੋਬਰਟ ਚ 9 ਡਿਗਰੀ ਤੋਂ ਲੈ ਕੇ 18 ਡਿਗਰੀ ਤੱਕ ਤਾਪਮਾਨ ਹੈ ਔਰ ਇੱਥੇ ਵੀ ਧੁੱਪ ਜਿਹੜੀ ਆ ਸਾਰਾ ਦਿਨ ਬਣੀ ਰਹਿਣੀ ਹੈ। ਡਾਰਵਿਨ ਦੇ ਵਿਚ ਇੱਕੋ ਜਿਹਾ ਮੌਸਮ ਰਹਿੰਦਾ, 25 ਤੋਂ ਲੈ ਕੇ 34 ਡਿਗਰੀ ਤੱਕ ਤਾਪਮਾਨ ਹੈ। ਧੁੱਪ ਉੱਥੇ ਬਣੀ ਰਹਿੰਦੀ ਹੈ ਔਰ ਬਣੀ ਰਹਿਣੀ ਹੈ। ਕੇਨਸ ਦੇ ਵਿਚ 22 ਡਿਗਰੀ ਤੋਂ ਲੈ ਕੇ 28 ਡਿਗਰੀ ਤੱਕ ਤਾਪਮਾਨ ਅੱਜ ਚਲੇ ਜਾਣਾ ਹੈ। ਧੁੱਪ ਉੱਥੇ ਵੀ ਸੋਹਣੀ ਬਣੀ ਰਹਿਣੀ ਹੈ। ਮੌਸਮ ਬਹੁਤ ਹੀ ਪਿਆਰਾ ਹੈ ਕੇਨਸ ਦੇ ਵਿਚ। ਤੇ ਲਓ ਜੀ, ਇਹ ਸੀ ਸਾਡੇ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਦਾ ਮੌਸਮ ਤੇ ਹੁਣ ਆਪਾਂ ਪ੍ਰੋਗਰਾਮ ਦਾ ਵੀ ਥੋੜਾ ਜਿਹਾ ਮੌਸਮ ਬਦਲਦੇ ਹਾਂ ਕਿਉਂਕਿ ਪ੍ਰੋਗਰਾਮ ਚ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਇਸ ਵੇਲੇ ਸ਼ਿਰਕਤ ਕਰ ਰਹੇ ਨੇ, ਉਹਨਾਂ ਨੂੰ ਵੀ ਸ਼ਾਮਿਲ ਕਰ ਲੈਂਦੇ ਹਾਂ। ਸਾਡੇ ਨਾਲ ਨਰਿੰਦਰ ਠੌਰ ਹੋਰੀ ਸ਼ਾਮਿਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ। ਸਤਿ ਸ੍ਰੀ ਅਕਾਲ ਭੈਣ ਜੀ, ਤੇ ਕਹਿੰਦੇ ਸਾਰੀ ਹਰਮਨ ਫੈਮਿਲੀ ਨੂੰ ਵੀ ਸ਼ੁਭ ਦਿਨ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਨਰਿੰਦਰ ਜੀ, ਤੁਸੀਂ ਪ੍ਰੋਗਰਾਮ ਚ ਆਉਣਾ ਕੀਤਾ, ਤਹਿ ਦਿਲ ਤੋਂ ਜੀ ਆਇਆਂ ਨੂੰ ਪ੍ਰੋਗਰਾਮ ਚ, ਤੇ ਬਿਲਕੁਲ ਸਾਰੇ ਹਰਮਨ ਪਰਿਵਾਰ ਤੱਕ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ। ਸ਼ੁਭ ਦਿਨ ਤੁਹਾਡਾ ਵੀ ਰਹੇ ਇਹ ਅਸੀਂ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਅੱਗੇ। ਔਰ ਇਸ ਦੇ ਨਾਲ ਹੀ ਸਾਡੇ ਨਾਲ ਅੱਗੇ ਜੁੜੇ ਨੇ ਗੁਰਿੰਦਰ ਸਿੰਘ ਕਾਲੋ ਵਰਜੀਨੀਆ ਵਾਲੇ, ਬਹੁਤ ਬਹੁਤ ਸਵਾਗਤ ਤੇ ਖੁਸ਼ਾਮਦੀਦ ਜੀ ਪ੍ਰੋਗਰਾਮ ਦੇ ਵਿਚ। ਕਹਿੰਦੇ ਅੱਜ ਆਪ ਸਭ ਨੂੰ ਚੁੱਲੇ ਨਿੰਦਾ ਜੀ ਸਾਡੇ ਵੱਲੋਂ ਫਤਿਹ ਕਬੂਲ ਕਰਨਾ। ਬਿਲਕੁਲ ਜੀ, ਗੁਰਫਤਿਹ ਸਾਡੇ ਵੱਲੋਂ। ਔਰ ਉਮੀਦ ਕਰਦੇ ਹਾਂ ਕਿ ਤੁਹਾਡਾ ਦਿਨ ਬਹੁਤ ਖੂਬਸੂਰਤ ਰਿਹਾ ਹੋਣਾ ਹੈ ਅੱਜ। ਵੈਸੇ ਤੁਹਾਡੇ ਹੁਣ ਸ਼ਾਮ ਹੋ ਚੁੱਕੀ ਹੈ। ਔਰ ਕਾਲੋ ਸਾਹਿਬ ਸਾਡੇ ਨਾਲ ਸਾਂਝਾ ਕਰਿਓ ਕਿ ਚੁੱਲੇ ਨਿੰਦਾ ਕਿਸ ਖੁਸ਼ੀ ਦੇ ਵਿਚ ਆ ਔਰ ਆਪਾਂ ਇਹ ਸਾਰੀ ਜਿਹੜੀ ਖੁਸ਼ੀ ਹੈ ਇਕੱਠੇ ਮਨਾਵਾਂਗੇ ਫਿਰ। ਧੰਨਵਾਦ ਤੁਹਾਡੇ ਚੁੱਲੇ ਨੇਂਦੇ ਦੇ ਲਈ ਵੀ, ਹਨਾ। ਇਹ ਜਿਹੜੇ ਨੇਂਦੇ ਸੀਗੇ ਵੀ ਵਾਕਈ ਆਪਣੇ ਆਪ ਦੇ ਵਿੱਚ ਬੜੇ ਵਿਲੱਖਣ ਹੁੰਦੇ ਸੀ ਔਰ ਬੜਾ ਮਜ਼ਾ ਆਉਂਦਾ ਸੀ ਉਹਨਾਂ ਦਿਨਾਂ ਦੇ ਵਿੱਚ ਜਦੋਂ ਚੁੱਲੇ ਨੇਂਦਾ ਜਿਹੜਾ ਸੀ ਉਹ ਆਉਂਦਾ ਹੁੰਦਾ ਸੀ ਸਾਰੇ ਪਰਿਵਾਰ ਨੂੰ, ਹਨਾ, ਤੇ ਸਾਰਾ ਪਰਿਵਾਰ ਜਿਹੜਾ ਸੀ ਉਹਦੇ ਵਿੱਚ ਸ਼ਿਰਕਤ ਕਰਦਾ ਹੁੰਦਾ ਸੀਗਾ। ਧੰਨਵਾਦ। ਔਰ ਪ੍ਰੋਗਰਾਮ ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਪ੍ਰੋਗਰਾਮ ਦੇ ਵਿਚ ਹੋਰ ਵੀ ਬਹੁਤ ਸਾਰੇ ਦੋਸਤ ਜਿਹੜੇ ਆ ਸਾਡੇ ਨਾਲ ਇਸ ਵੇਲੇ ਜੁੜ ਰਹੇ ਨੇ। ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਪ੍ਰੋਗਰਾਮ ਚ ਫਿਰ ਤੋਂ ਜੀ ਆਇਆਂ ਨੂੰ ਕਹਿੰਦੇ ਆ। ਹੁਣ ਅਸੀਂ ਅਗਲਾ ਰੁਖ ਜਿਹੜਾ ਉਹ ਖਬਰਾਂ ਵੱਲ ਕਰਦੇ ਹਾਂ। ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਤੇ ਇਸ ਵੇਲੇ ਇਸ ਸਿਲਸਿਲੇ ਦੇ ਵਿਚ ਸਾਡੇ ਨਾਲ ਜੁੜ ਚੁੱਕੇ ਨੇ ਜੀ ਨਿਊਯਾਰਕ ਤੋਂ ਧੀਰਜ ਹੋਰੀ ਵੀ, ਉਹਨਾਂ ਨੂੰ ਵੀ ਪ੍ਰੋਗਰਾਮ ਚ ਜੀ ਆਇਆਂ ਕਹਿੰਦੇ ਆ ਜੀ। ਧੀਰਜ, ਤੁਹਾਡਾ ਵੀ ਬਹੁਤ ਬਹੁਤ ਸਵਾਗਤ, ਸਤਿ ਸ੍ਰੀ ਅਕਾਲ।
ਹਰਮਨ ਰੇਡੀਓ ਸੁਣਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਬਹੁਤ ਬਹੁਤ ਸਵਾਗਤ ਧੀਰਜ ਤੁਹਾਡਾ। ਔਰ ਪਿਛਲੇ ਹਫਤੇ ਤੁਹਾਡੀ ਗੈਰ ਹਾਜ਼ਰੀ ਜਿਹੜੀ ਆ ਉਹ ਰਹੀ ਆ ਔਰ ਬਹੁਤ ਸਾਰੇ ਜਿਹੜੇ ਦੋਸਤ ਆ ਉਹ ਇਸ ਉਡੀਕ ਦੇ ਵਿਚ ਜ਼ਰੂਰ ਹੁੰਦੇ ਆ ਕਿ ਧੀਰਜ ਖਬਰਾਂ ਦੇ ਸਿਲਸਿਲੇ ਦੇ ਵਿਚ ਆਉਣਗੇ ਔਰ ਨਿਊਯਾਰਕ ਤੋਂ ਘੱਟੋ ਘੱਟ ਅਮਰੀਕਾ ਤੋਂ ਜਿਹੜੀਆਂ ਵੀ ਕੁਛ ਅਪਡੇਟਸ ਆ ਜਾਂ ਉਥੋਂ ਦਾ ਜਿਹੜਾ ਮਾਹੌਲ ਆ ਉਹ ਸਾਡੇ ਨਾਲ ਸਾਂਝਾ ਕਰਨਗੇ। ਸੋ ਉਮੀਦ ਕਰਦੇ ਹਾਂ ਕਿ ਅੱਜ ਪ੍ਰੋਗਰਾਮ ਦੇ ਵਿਚ ਤੁਸੀਂ ਉਥੋਂ ਦੇ ਮਾਹੌਲ ਦੇ ਬਾਰੇ, ਕਿਸ ਤਰ੍ਹਾਂ ਦੇ ਹਾਲਾਤ ਨੇ ਉਹਦੇ ਬਾਰੇ ਜ਼ਰੂਰ ਸਾਡੇ ਨਾਲ ਸਾਂਝ ਬਣਾਓਗੇ।
ਹਾਂਜੀ, ਸਾਂਝ ਬਣਾਉਣ ਤੋਂ ਪਹਿਲਾਂ ਕਿ ਮੈਂ ਜਿਸ ਤਰ੍ਹਾਂ ਦਾ ਉਲਟ ਫੇਰ ਪੂਰੇ ਸੰਸਾਰ ਦੇ ਵਿਚ ਹੋ ਰਿਹਾ, ਚਾਹੇ ਉਹ ਬਾਹਰਲੀਆਂ ਕੰਟਰੀਆਂ ਜਾਂ ਚਾਹੇ ਆਪਾਂ ਇੰਡੀਆ ਦੀ ਗੱਲ ਕਰ ਲਈਏ, ਕਿ ਹਰ ਇੱਕ ਕੰਟਰੀ ਦਾ ਜਿਹੜੇ ਬਸ਼ਿੰਦੇ ਨੇ ਜਿਹੜੇ ਲੋਕ ਨੇ ਉਹਨਾਂ ਦੇ ਵਿਚ ਆਪਣੀਆਂ ਸਰਕਾਰਾਂ ਦੇ ਪ੍ਰਤੀ ਇੱਕ ਗੁੱਸਾ ਵੀ ਆ, ਹਰ ਇੱਕ ਜਗ੍ਹਾ ਦੇ ਵਿਚ ਪਾਇਆ ਜਾਂਦਾ, ਸਿਸਟਮ ਦੇ ਖਿਲਾਫ਼ ਹਰ ਇੱਕ ਬੰਦਾ ਆਵਾਜ਼ ਉਠਾ ਰਿਹਾ ਹੈ। ਜ਼ਿਆਦਾਤਰ ਜੇ ਆਪਾਂ ਆਪਣੇ ਏਸ਼ੀਆ ਕੰਟਰੀਜ਼ ਦੀ ਗੱਲ ਕਰੀਏ, ਚਾਹੇ ਪਾਕਿਸਤਾਨ ਚਾਹੇ ਹਿੰਦੁਸਤਾਨ, ਹਿੰਦੁਸਤਾਨ ਦੇ ਵਿਚ ਤਾਂ ਸਿਸਟਮ ਬਹੁਤ ਹੀ ਮਾੜਾ ਆ ਰਿਹਾ। ਕੋਵਿਡ-19 ਦੀ ਮਹਾਮਾਰੀ ਨੂੰ ਝੱਲਣ ਦੇ ਵਿਚ ਜਿੱਥੇ ਬਹੁਤ ਜ਼ਿਆਦਾ ਵੱਡੀ ਤ੍ਰਾਸਦੀ ਰਹੀ, ਮਜ਼ਦੂਰਾਂ ਦੀ ਰਹੀ, ਪਰ ਸਿਸਟਮ ਦੇ ਪ੍ਰਤੀ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਰੋਸ ਰਿਹਾ ਕਿ ਬਾਹਰਲੀਆਂ ਕੰਟਰੀਆਂ ਦੇ ਵਿਚ, ਯੂਰਪ ਜਾਂ ਕੈਨੇਡਾ ਅਮਰੀਕਾ ਦੀ ਗੱਲ ਕਰੀਏ ਤਾਂ ਰਾਹਤ ਪੈਕੇਜ ਮਿਲੇ, ਪਰ ਜਿਹੜੇ ਭਾਰਤੀ ਲੋਕ ਆ, ਪੰਜਾਬੀ ਲੋਕ ਆ, ਉਹ ਇਹਨਾਂ ਚੀਜ਼ਾਂ ਤੋਂ ਸੱਖਣੇ ਰਹੇ। ਤੋ ਮੈਂ ਇੱਕ ਖਬਰਾਂ ਤੋਂ ਪਹਿਲਾਂ ਇੱਕ ਕਵਿਤਾ ਇਸ ਸਿਸਟਮ ਦੇ ਖਿਲਾਫ਼ ਇੱਕ ਕਵਿਤਾ ਆ ਮੇਰੀ, ਮੈਂ ਉਸਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਨਾ ਚਾਹਾਂਗਾ, ਸ਼ੁਰੂ ਕਰਨਾ ਚਾਹਾਂਗਾ ਜੇ ਤੁਹਾਡੀ ਇਜਾਜ਼ਤ ਆ ਤਾਂ।
ਜ਼ਰੂਰ ਇਰਸ਼ਾਦ।
ਕਹਿੰਦੇ ਕੰਨਾਂ ਤੋਂ ਬੋਲੇ ਦੁਖੀਆਂ ਦੇ ਦੁਖੜੇ ਸੁਣਦੇ ਨੇ, ਕੰਨਾਂ ਤੋਂ ਬੋਲੇ ਦੁਖੀਆਂ ਦੇ ਦੁਖੜੇ ਸੁਣਦੇ ਨੇ, ਅੱਖਾਂ ਤੋਂ ਅੰਨੇ ਆਪਣੇ ਲਈ ਇੱਕ ਕਾਣਾ ਰਾਜਾ ਚੁਣਦੇ ਨੇ। ਕੰਨਾਂ ਤੋਂ ਬੋਲੇ ਦੁਖੀਆਂ ਦੇ ਦੁਖੜੇ ਸੁਣਦੇ ਨੇ, ਅੱਖਾਂ ਤੋਂ ਅੰਨੇ ਆਪਣੇ ਲਈ ਇੱਕ ਕਾਣਾ ਰਾਜਾ ਚੁਣਦੇ ਨੇ, ਜੋ ਹੱਥ ਪੋਲੀਓ ਮਾਰੇ ਨੇ, ਜਿਹੜੇ ਹੱਥ ਪੋਲੀਓ ਮਾਰੇ ਨੇ ਉਹ ਦੇਸ਼ ਦੀ ਬੁਣਤਰ ਬੁਣਦੇ ਨੇ, ਤੇ ਵਿੰਗੀਆਂ ਲੱਤਾਂ ਵਾਲਿਆਂ ਨੂੰ ਦੁਨੀਆਂ ਦੜਾਕ ਕਹਿੰਦੀ ਏ, ਕੀ ਕਰੀਏ ਮੇਰੇ ਦੇਸ਼ ਚ ਰੱਬਾ ਉਲਟੀ ਗੰਗਾ ਵਹਿੰਦੀ ਏ। ਕਹਿੰਦੇ ਕੀ ਕਰੀਏ ਮੇਰੇ ਦੇਸ਼ ਚ ਰੱਬਾ ਉਲਟੀ ਗੰਗਾ ਵਹਿੰਦੀ ਏ। ਕਹਿੰਦਾ ਜੋ ਦਿਨ ਭਰ ਮਿਹਨਤ ਕਰਦੇ ਨੇ ਉਹ ਅੱਧੇ ਭੁੱਖੇ ਰਹਿ ਜਾਂਦੇ, ਜੋ ਦਿਨ ਭਰ ਮਿਹਨਤ ਕਰਦੇ ਨੇ ਮਜ਼ਦੂਰੀ ਕਰਦੇ ਨੇ ਉਹ ਅੱਧੇ ਭੁੱਖੇ ਰਹਿ ਜਾਂਦੇ, ਜੋ ਵਿਹਲੜ ਸਾਰੀ ਦੁਨੀਆਂ ਦੇ ਉਹ ਦੋਹਰੇ ਵੱਖੇ ਉਹ ਦੋਹਰੇ ਗੱਫੇ ਲੈ ਜਾਂਦੇ, ਝੂਠੇ ਤਾਂ ਚੰਨ ਤੇ ਪਹੁੰਚ ਗਏ, ਸੱਚ ਬੋਲਦੇ ਸੱਚੇ ਰਹਿ ਜਾਂਦੇ, ਤੇ ਨਿਆਂ ਪਾਲਕਾ ਵਿੱਚ ਗੀਤਾ ਦੀ ਸੌ ਵੀ ਵਿਕਦੀ ਰਹਿੰਦੀ ਆ। ਕੀ ਕਰੀਏ ਮੇਰੇ ਦੇਸ਼ ਚ ਰੱਬਾ, ਕੀ ਕਰੀਏ ਭਾਰਤ ਦੇ ਵਿਚ ਰੱਬਾ, ਉਲਟੀ ਗੰਗਾ ਵਹਿੰਦੀ ਹੈ।
ਬਿਲਕੁਲ ਬਿਲਕੁਲ।
ਕਹਿੰਦਾ ਇੱਥੇ ਨੋਟਾਂ ਵਾਲੇ ਹਾਕਮ ਨੇ, ਇੱਥੇ ਨੋਟਾਂ ਵਾਲੇ ਹਾਕਮ ਨੇ, ਪਰ ਕਹਿੰਦੇ ਲੋਕਤੰਤਰ ਹੈ, ਆਜ਼ਾਦੀ ਦੇ ਜਸ਼ਨ ਮਨਾਉਣ ਵਾਲਿਓ, ਭਲਾ ਦੱਸੋ ਕਾ ਕੌਣ ਸੁਤੰਤਰ ਹੈ? ਕਿ ਗਰੀਬ ਦਾ ਜਨਮ ਸੁਤੰਤਰ ਹੈ ਜਾਂ ਫਿਰ ਉਸਦੀ ਮੌਤ ਸੁਤੰਤਰ ਹੈ? ਆਜ਼ਾਦ ਦੇਸ਼ ਦੀਆਂ ਝੁੱਗੀਆਂ ਅੰਦਰ ਜ਼ਿੰਦਗੀ ਨੂੜੀ ਰਹਿੰਦੀ ਏ। ਕੀ ਕਰੀਏ ਮੇਰੇ ਦੇਸ਼ ਚ ਰੱਬਾ, ਉਲਟੀ ਗੰਗਾ ਵਹਿੰਦੀ ਏ। ਕੀ ਕਰੀਏ ਮੇਰੇ ਦੇਸ਼ ਚ ਰੱਬਾ, ਉਲਟੀ ਗੰਗਾ ਵਹਿੰਦੀ ਏ। ਇੱਥੇ ਮੋਇਆਂ ਦੀ ਪੂਜਾ ਹੁੰਦੀ ਏ ਤੇ ਜਿਉਂਦੇ ਮਾਰੇ ਜਾਂਦੇ ਨੇ ਮੇਰੇ ਦੇਸ਼ ਚ। ਕਹਿੰਦਾ ਮੋਇਆਂ ਦੀ ਪੂਜਾ ਹੁੰਦੀ ਏ ਤੇ ਜਿਉਂਦੇ ਮਾਰੇ ਜਾਂਦੇ ਨੇ, ਹਰ ਰੋਜ਼ ਸੂਰਜ ਮਰਦੇ ਨੇ, ਚੰਨ ਤਾਰੇ ਮਕਾਣੇ ਜਾਂਦੇ ਨੇ, ਮਜ਼ਹਬੀ ਜ਼ਮੂਰਾਂ ਦੇ ਨਾਲ ਨੋਹਾਂ ਨਾਲੋਂ ਮਾਸ ਉਖਾੜੇ ਜਾਂਦੇ ਨੇ, ਅੰਧ ਵਿਸ਼ਵਾਸ ਦੀ ਹਰ ਅੱਖ ਤੇ ਪੱਟੀ ਵੱਜੀ ਰਹਿੰਦੀ ਏ। ਕੀ ਕਰੀਏ ਮੇਰੇ ਦੇਸ਼ ਚ ਰੱਬਾ, ਕੀ ਕਰੀਏ ਭਾਰਤ ਵਿਚ ਰੱਬਾ, ਉਲਟੀ ਗੰਗਾ ਵਹਿੰਦੀ ਏ। ਕਹਿੰਦਾ ਹੁਣ ਦਸ਼ਰਥ ਦੇ ਘਰ ਅੰਦਰ ਰਾਵਣ ਵਰਗੇ ਜੰਮਦੇ ਨੇ
ਜੀ,
ਹੁਣ ਦਸ਼ਰਥ ਦੇ ਘਰ ਅੰਦਰ ਰਾਵਣ ਵਰਗੇ ਜੰਮਦੇ ਨੇ, ਰਾਮ ਜਿਹੇ ਜੀਸਸ ਜਿਹੇ ਅਵਤਾਰਾਂ ਨੂੰ ਲੋਕੀ ਸੂਲੀ ਉੱਤੇ ਟੰਗਦੇ ਨੇ, ਤੇ ਸਭ ਕੁੱਖਾਂ ਨੂੰ ਗ੍ਰਹਿਣ ਲੱਗ ਗਿਆ। ਹੁਣ ਸਰਵਣ ਪੁੱਤ ਨਾ ਜੰਮਦੇ ਨੇ, ਨੌ ਪੁੱਤ ਨੇ ਪੱਲੜੇ ਵਿਚ ਬਹਿੰਦੇ, ਬੁੱਢੇ ਬਾਪ ਦੇ ਹੱਥ ਵਿਚ ਵਹਿੰਗੀ ਏ। ਕੀ ਕਰੀਏ ਮੇਰੇ ਦੇਸ਼ ਚ ਰੱਬਾ, ਉਲਟੀ ਗੰਗਾ ਵਹਿੰਦੀ ਏ। ਕਹਿੰਦਾ ਉਂਜ ਕਹਾਉਣ ਨੂੰ ਸਭ ਪੰਜਾਬੀ ਨੇ ਤੇ ਬੋਲਣ ਤੋਂ ਸ਼ਰਮਾਉਂਦੇ ਨੇ, ਉਂਜ ਕਹਾਉਣ ਨੂੰ ਸਭ ਪੰਜਾਬੀ ਨੇ ਤੇ ਬੋਲਣ ਤੋਂ ਸ਼ਰਮਾਉਂਦੇ ਨੇ, ਮੋਹਣ ਤੇ ਸ਼ਿਵ ਨੂੰ ਕੌਣ ਹੈ ਗਾਉਂਦਾ, ਉਂਝ ਯਾਦ ਚ ਮੇਲੇ ਲਾਉਂਦੇ ਨੇ, ਪੁੱਤ ਕਪੁੱਤਰ ਹੋ ਗਏ ਨੇ, ਮਤਰੇਈਆਂ ਤੋਂ ਰਾਜ ਕਰਾਉਂਦੇ ਨੇ, ਉਹ ਇਸੇ ਲਈ ਪੰਜਾਬੀ। ਕਹਿੰਦਾ ਮੋਹਣ ਤੇ ਸ਼ਿਵ ਨੂੰ ਕੌਣ ਹੈ ਗਾਉਂਦਾ, ਉਂਝ ਯਾਦ ਚ ਮੇਲੇ ਲਾਉਂਦੇ ਨੇ, ਇਸੇ ਲਈ ਧੀਰਜ ਪੰਜਾਬੀ ਖੂੰਜੇ ਵੜ ਵੜ ਵਹਿੰਦੀ ਏ। ਕੀ ਕਰੀਏ ਮੇਰੇ ਭਾਰਤ ਵਿਚ ਰੱਬਾ, ਉਲਟੀ ਗੰਗਾ ਵਹਿੰਦੀ ਏ। ਤੇ ਇੱਕ ਲਾਸਟ ਅੰਤਰ ਆਇਆ ਕਿ ਬਾਹਰਲੀਆਂ ਕੰਟਰੀਆਂ ਦੇ ਵਿੱਚ ਵੀ, ਮੈਂ ਕਹਾਂ ਕਿ ਜਿਹੜੇ ਇੱਥੇ ਆ ਕੇ ਜਦੋਂ ਅਸੀਂ ਇਹਨਾਂ ਦੇਸ਼ਾਂ ਦੇ ਵਿੱਚ ਆਏ ਆ, ਆਪਣੀਆਂ ਜਿਹੜੀਆਂ ਅਸੀਂ ਮਜ਼ਹਬਾਂ ਦੀਆਂ ਜਾਤਾਂ ਦੀਆਂ ਪੰਡਾਂ ਆਪਾਂ ਨਾਲ ਹੀ ਚੱਕ ਕੇ ਲੈ ਕੇ ਆਏ ਆ, ਉਹ ਕਹਿੰਦਾ ਜੋ ਮਜ਼ਹਬਾਂ ਦੀ ਗੱਲ ਕਰਦੇ ਨੇ ਉਹ ਧਰਮ ਦੇ ਸਰੋਕਾਰ ਨਹੀਂ, ਜੋ ਜਾਤਾਂ ਦੀ ਜੋ ਮਜ਼ਹਬਾਂ ਦੀ ਗੱਲ ਕਰਦੇ ਨੇ ਉਹ ਧਰਮ ਦੇ ਸਰੋਕਾਰ ਨਹੀਂ, ਇੱਥੇ ਸਭ ਪ੍ਰਧਾਨ ਹੀ ਜੰਮਦੇ ਨੇ, ਕੋਈ ਬਣਦਾ ਸੇਵਾਦਾਰ ਨਹੀਂ। ਇਹ ਤੇਰਾ ਗੁਰਦੁਆਰਾ, ਇਹ ਮੇਰਾ ਗੁਰਦੁਆਰਾ, ਇਹ ਤੇਰਾ ਮੰਦਿਰ, ਇਹ ਮੇਰਾ ਮੰਦਿਰ, ਇਹ ਤੇਰਾ ਗੁਰਦੁਆਰਾ, ਇਹ ਮੇਰਾ ਗੁਰਦੁਆਰਾ ਕਹਿ ਕੇ ਵੰਡਿਆ ਰੱਬ ਨੂੰ ਲੋਕਾਂ ਨੇ, ਕਦੇ ਦੁਨੀਆਂ ਅੰਦਰ ਵੰਡਿਆ ਇਹਨਾਂ ਲੋਕਾਂ ਪਿਆਰ ਨਹੀਂ। ਇਸ ਚੌਧਰ ਦੀ, ਇਸ ਕੁਰਸੀ ਦੀ ਭੁੱਖ ਅੰਦਰ, ਮੈਡਮ ਅਮਰਦੀਪ ਜੀ, ਇਸ ਕੁਰਸੀ ਦੀ, ਇਸ ਚੌਧਰ ਦੀ ਭੁੱਖ ਅੰਦਰ ਰਿਸ਼ਤੇਦਾਰੀ, ਯਾਰੀ ਦੋਸਤੀ, ਭਾਈਚਾਰੇ ਉਜਾੜੇ ਜਾਂਦੇ ਆ। ਹੁਣ ਤੁਸੀਂ ਦੱਸੋ ਚੰਗੀ ਸੋਚ ਕਿਹਦੇ ਦਿਲ ਵਿਚ ਰਹਿੰਦੀ ਆ? ਇੰਡੀਆ ਦੇ ਨਾਲ ਨਾਲ ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ, ਇੰਗਲੈਂਡ ਵਿੱਚ ਵੀ ਉਲਟੀ ਗੰਗਾ ਵਹਿੰਦੀ ਹੈ।
ਬਿਲਕੁਲ ਬਿਲਕੁਲ, ਸਿਰਫ
ਧੰਨਵਾਦ
ਜੀ ਜੀ, ਬਹੁਤ ਹੀ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਤੁਸੀਂ ਜਿਹੜੀ ਸੱਚਾਈ ਹੈ ਹਨਾ, ਅੱਜ ਦੇ ਦੌਰ ਦੀ ਨਹੀਂ, ਮੈਨੂੰ ਲੱਗਦਾ ਹੁੰਦਾ ਧੀਰਜ, ਇਹ ਬਹੁਤ ਪਹਿਲਾਂ ਤੋਂ ਹੀ ਮੈਨੂੰ ਲੱਗਦਾ ਕਿ ਇਹ ਇਸੇ ਤਰ੍ਹਾਂ ਚੱਲਦਾ ਆ ਰਿਹਾ। ਔਰ ਅਸੀਂ ਪਹਿਲਾਂ ਤਾਂ ਸਿਰਫ ਤਰਾਸਦੀ ਸਾਡੀ ਇਹ ਸੀ ਕਿ ਦੁਖਾਂਤ ਸਾਡਾ ਇਹ ਸੀ ਕਿ ਆਪਣੇ ਦੇਸ਼ ਦੇ ਵਿੱਚ ਜੋ ਧੱਕੇਸ਼ਾਹੀ ਹੁੰਦੀ ਸੀ, ਜੋ ਉਲਟੀ ਗੰਗਾ ਵਹਿੰਦੀ ਸੀ, ਉਹਨੂੰ ਲੈ ਕੇ ਦੁਖੀ ਸੀ, ਪਰ ਅੱਜ ਅਸੀਂ ਇਸ ਗੱਲ ਨੂੰ ਲੈ ਕੇ ਵੀ ਦੁਖੀ ਹਾਂ ਕਿ ਅਸੀਂ ਜਿੱਥੇ ਜਿੱਥੇ ਗਏ ਹਾਂ ਉੱਥੇ ਉੱਥੇ ਵੀ ਕੁਛ ਇਸ ਤਰ੍ਹਾਂ ਦੇ ਵੀ ਜਿਹੜੇ ਮਾੜੇ ਪ੍ਰਭਾਵ ਆ ਉਹ ਛੱਡਦੇ ਹਾਂ। ਹੈ ਜਿਵੇਂ ਤੁਸੀਂ ਦੱਸਿਆ ਕਿ ਜਾਤ ਪਾਤ ਨੂੰ ਲੈ ਕੇ ਅਸੀਂ ਗੁਰਦੁਆਰਿਆਂ ਦੀ ਜਿਹੜੀ ਉਸਾਰੀ ਆ ਉਹ ਕਰਦੇ ਹਾਂ, ਜਦਕਿ ਧਰਮ ਜਿਹੜਾ ਆ ਉਹ ਜਾਤਾਂ ਪਾਤਾਂ ਦੇ ਵਿਤਕਰਿਆਂ ਤੋਂ ਉੱਠਣ ਦੀ, ਸਾਨੂੰ ਉੱਠਣ ਦਾ ਜਿਹੜਾ ਉਪਦੇਸ਼ ਆ ਦਿੰਦਾ ਆ, ਸਿੱਖਿਆ ਜਿਹੜੀ ਉਹ ਦਿੰਦਾ ਆ, ਪਰ ਅਸੀਂ ਫਿਰ ਉਹਨਾਂ ਹੀ ਕੁਛ ਮਾੜੀਆਂ ਜਿਹੜੀਆਂ ਉਹਦੀਆਂ ਜਿਹੜੀਆਂ ਕਰੈਕਟਰਿਸਟਿਕਸ, ਜਿਹੜੀਆਂ ਉਹਨਾਂ ਦੀਆਂ ਮਾੜੇ ਜਿਹੜੇ ਪ੍ਰਭਾਵ ਆ ਉਹ ਅਸੀਂ ਉਹਨਾਂ ਦੇ ਵਿੱਚ ਫਸੇ ਹੋਏ ਆ। ਖੈਰ, ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ, ਬਹੁਤ ਸੋਹਣੇ ਲਫ਼ਜ਼ਾਂ ਦੇ ਵਿੱਚ ਤੁਸੀਂ ਇਸ ਸੱਚ ਨੂੰ ਬਿਆਨਿਆ, ਔਰ ਉਮੀਦ ਕਰਦੀ ਹਾਂ ਸਾਡੇ ਸੁਣਨ ਵਾਲਿਆਂ ਨੂੰ ਵੀ ਇਹ ਜਿਹੜੀ ਕਵਿਤਾ ਜ਼ਰੂਰ ਪਸੰਦ ਆਈ ਹੋਣੀ ਹੈ। ਸੋ ਹੁਣ ਅਗਲਾ ਰੁੱਖ ਕਰਦੇ ਹਾਂ ਧੀਰਜ, ਖ਼ਬਰਾਂ ਵੱਲ। ਸੋ ਧੀਰਜ ਜੀ, ਕੀ ਇਸ ਵੇਲੇ ਤੁਹਾਡੇ ਹਾਲਾਤ ਉੱਥੇ ਬਣੇ ਹੋਏ ਆ, ਕੀ ਖਾਸ ਇਸ ਵੇਲੇ ਵਾਪਰ ਰਿਹਾ?
ਜੇ ਆਪਾਂ ਪੂਰੇ ਅਮਰੀਕਾ ਦੀ ਧਰਤੀ ਤੇ ਕੇਸਾਂ ਦੀ ਗੱਲ ਕਰੀਏ ਕਿ ਜਿਹੜੇ ਪੋਜ਼ਿਟਿਵ ਕੇਸ ਨੇ, 15,44,239 ਪੋਜ਼ਿਟਿਵ ਕੇਸ ਨੇ ਜਿਹੜੇ ਨਵੇਂ ਅੱਜ ਸੋਮਵਾਰ ਇੱਥੇ ਆ ਨਿਊਯਾਰਕ ਦੇ ਵਿੱਚ, ਅਮਰੀਕਾ ਦੇ ਵਿੱਚ ਅੱਜ ਸੋਮਵਾਰ ਆ, 16,575 ਨਵੇਂ ਕੇਸ ਆਏ ਨੇ ਤੇ 91,717 ਮੌਤਾਂ ਹੋ ਚੁੱਕੀਆਂ ਨੇ, ਤੇ ਟੋਟਲ ਜਿਹੜੀਆਂ ਮੌਤਾਂ ਹੋ ਚੁੱਕੀਆਂ ਨੇ ਉਹ 91,717 ਨੇ ਤੇ 747 ਮੌਤਾਂ ਜਿਹੜੀਆਂ ਪਿਛਲੇ 24 ਘੰਟਿਆਂ ਦੇ ਦਰਮਿਆਨ ਹੋਈਆਂ। ਪਰ ਜਿਸ ਤਰ੍ਹਾਂ ਫਿਰ ਆਪਾਂ ਕਹਿ ਦਈਏ ਕਿ ਨਿਊਯਾਰਕ ਪਿਛਲੇ 2 ਮਹੀਨਿਆਂ ਤੋਂ ਹੌਟਸਪੋਟ ਬਣਿਆ ਹੋਇਆ ਕੋਰੋਨਾ ਵਾਇਰਸ ਦਾ, 360,309 ਜਿਹੜੇ ਕੇਸ ਨੇ ਉੱਥੇ ਨਿਊਯਾਰਕ ਦੇ ਵਿੱਚ ਪੋਜ਼ਿਟਿਵ ਨੇ, ਤੇ ਪਿਛਲੇ 24 ਘੰਟਿਆਂ ਦੇ ਵਿੱਚ 462 ਕੇਸ ਨਵੇਂ ਆਏ ਨੇ, ਤੇ 28,443 ਮੌਤਾਂ ਜਿਹੜੀਆਂ ਆ ਉਹ ਨਿਊਯਾਰਕ ਦੇ ਵਿੱਚ ਹੋ ਚੁੱਕੀਆਂ ਨੇ, ਤੇ 118 ਮੌਤਾਂ ਪਿਛਲੇ 24 ਘੰਟਿਆਂ ਦੇ ਵਿੱਚ ਹੋਈਆਂ। ਕਿ ਜਿਸ ਤਰ੍ਹਾਂ ਲੱਗਦਾ ਸੀਗਾ ਕਿ ਲੋਕਾਂ ਨੂੰ ਦੇ ਵਿੱਚ ਜਿਹੜਾ ਪਹਿਲਾਂ ਮਾਰਚ ਅਪ੍ਰੈਲ ਦੇ 15 ਅਪ੍ਰੈਲ ਤੱਕ ਜਿਹੜਾ ਡਰ ਸੀ ਉਹ ਪਹਿਲਾਂ ਬਹੁਤ ਜ਼ਿਆਦਾ ਸੀ COVID-19 ਦਾ, ਹੁਣ ਇਸ ਤਰ੍ਹਾਂ ਲੱਗ ਰਿਹਾ ਕਿ ਲੋਕਾਂ ਦੇ ਮਨਾਂ ਚੋਂ ਜਿਹੜਾ ਡਰ ਆ ਉਹ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ, ਪਰ ਜਿਹੜਾ ਕਿ ਇੱਕ ਹਾਨੀਕਾਰਕ ਵੀ ਹੋ ਸਕਦਾ ਆ। ਜਿਸ ਤਰ੍ਹਾਂ ਕਿਸੇ ਦਿਨ ਕੇਸ ਘੱਟ ਆਉਂਦੇ ਨੇ, ਕਿਸੇ ਦਿਨ ਜ਼ਿਆਦਾ ਆਉਂਦੇ ਨੇ, ਲੋਕਾਂ ਨੇ ਇੱਕ ਮੌਸਮ ਜਿਹੜਾ ਵੈਦਰ ਉਹ ਚੇਂਜ ਹੋ ਰਿਹਾ ਆ, ਥੋੜਾ ਜਿਹਾ ਵਧੀਆ ਵੈਦਰ ਤੋਂ ਉੱਪਰ ਨਿਕਲ ਰਹੀ ਆ, ਉਹਦੇ ਕਰਕੇ ਲੋਕਾਂ ਨੇ ਬਾਹਰ ਨਿਕਲਣਾ ਜ਼ਿਆਦਾ ਜਿਹੜਾ ਸ਼ੁਰੂ ਕਰ ਦਿੱਤਾ ਆ, ਉਹਦਾ ਵੀ ਪ੍ਰਭਾਵ ਪਾਇਆ ਜਾ ਰਿਹਾ ਆ। ਤੇ ਜੇ ਆਪਾਂ ਮਾਨਯੋਗ ਰਾਸ਼ਟਰਪਤੀ ਡੋਨਲਡ ਟਰੰਪ ਸਾਹਿਬ ਦੀ ਗੱਲ ਕਰੀਏ, ਉਹ ਤਾਂ ਕਹਿ ਰਹੇ ਨੇ ਕਿ ਪਹਿਲਾਂ ਤਾਂ ਉਹਨਾਂ ਦਾ ਇਹ ਸੀਗਾ ਕਿ ਵੈਕਸੀਨ ਨੂੰ ਇਸ 2020 ਦੇ ਐਂਡ ਤੱਕ ਜਾਂ ਜਨਵਰੀ 2021 ਤੱਕ ਜਿਹੜੀ ਹੈ ਇਹਦੀ ਵੈਕਸੀਨ ਆ ਜਾਵੇਗੀ, ਪਰ ਹੁਣ ਉਹਨਾਂ ਦਾ ਇਹ ਬਿਆਨ ਆਇਆ ਕਿ ਜੇ ਨਹੀਂ ਵੀ ਆਉਂਦੀ ਤਾਂ ਵੀ ਮੈਂ ਪੂਰੀਆਂ 50 ਸਟੇਟਸ ਨੂੰ ਖੋਲਣ ਦੇ ਹੱਕ ਦੇ ਵਿੱਚ ਹਾਂ, ਕਿਉਂਕਿ ਅਮਰੀਕਾ ਦੀ ਇਕਾਨਮੀ ਜਿੱਥੇ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੋਈ ਹੈ, ਜਿੱਥੇ ਲੱਖਾਂ ਦੇ ਵਿੱਚ ਲੋਕਾਂ ਨੇ ਅਨਇੰਪਲਾਇਮੈਂਟ ਅਪਲਾਈ ਕੀਤੀ ਹੈ, ਨਿਊਯਾਰਕ ਸਿਟੀ ਜਿਹੜੀ ਹੈ, ਨਿਊਯਾਰਕ ਸਟੇਟ ਦੀ ਗੱਲ ਕਰੀਏ ਤਾਂ ਉਹ ਬੇਲ ਆਊਟ ਕਰਨ ਨੂੰ ਮੰਗਦੇ ਆ, ਡੈਮੋਕ੍ਰੇਟ ਸਟੇਟ ਆ ਸਿਰ ਉੱਤੇ ਜਿਹੜੇ ਇਲੈਕਸ਼ਨ ਵੀ ਮੰਡਰਾ ਰਹੀਆਂ ਨੇ, ਤੇ ਜਿਹੜੇ ਰਿਪਬਲਿਕਨ ਤੇ ਜਿਹੜੇ ਮਾਨਯੋਗ ਡੋਨਲਡ ਟਰੰਪ ਸਾਹਿਬ ਨੇ ਉਹ ਰਿਪਬਲਿਕਨ ਪਾਰਟੀ ਤੋਂ ਨੇ, ਤੇ ਦੂਸਰੇ ਪਾਸੇ ਜਿਹੜੇ ਡੈਮੋਕ੍ਰੇਟਸ ਨੇ ਉਸਦੇ ਜਿਹੜੇ ਪਹਿਲੇ ਰਾਸ਼ਟਰਪਤੀ 44ਵੇਂ ਰਾਸ਼ਟਰਪਤੀ ਮਿਸਟਰ ਬੈਰਕ ਓਬਾਮਾ, ਉਹਨਾਂ ਨੇ ਟਰੰਪ ਪ੍ਰਸ਼ਾਸਨ ਦੇ ਉੱਤੇ COVID-19 ਦੇ ਨਾਲ ਨਜਿੱਠਣ ਮਹਾਮਾਰੀ ਦੇ ਨਜਿੱਠਣ ਦੇ ਵਿੱਚ ਫੇਲੀਅਰ ਕਿਹਾ ਆ, ਕਿ ਜਿਹੜੇ ਜਿਹੜੇ ਸਿਸਟਮ ਹੈ ਜਿਹੜੀ ਸਰਕਾਰ ਆ ਇਹ ਫੇਲ ਹੋ ਚੁੱਕੀ ਹੈ ਪੂਰੀ ਤਰ੍ਹਾਂ, COVID-19 ਦੇ ਨਾਲ ਨਹੀਂ ਨਜਿੱਠ ਪਾਈ। ਅਮਰੀਕਾ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਆ ਉਹ ਵੀ ਇਸ ਦੇ ਵਿੱਚੋਂ ਫੇਲ ਹੋ ਗਈਆਂ, ਚਾਈਨਾ ਤੋਂ ਜਾਂ WHO ਦੇ ਕਾਰਨ ਜਿਹੜੀਆਂ ਨਹੀਂ, ਇਹਨਾਂ ਨੂੰ ਸਿਸਟਮ ਦਾ ਇਹਨਾਂ ਨੂੰ ਨਹੀਂ ਪਤਾ ਲੱਗਾ ਉਸ ਮਹਾਮਾਰੀ ਦੇ ਨਜਿੱਠਣ ਦੇ ਵਿੱਚ, ਜਿੱਥੇ ਲੱਖਾਂ ਅਮਰੀਕਾ ਤਕਰੀਬਨ ਆਪਾਂ ਕਹੀਏ 91,717 ਅਮਰੀਕਨ ਸਿਟੀਜ਼ਨ ਜਿਹੜੇ ਆਪਣੀਆਂ ਜਾਨਾਂ ਗਵਾ ਚੁੱਕੇ ਨੇ। ਪਰ ਜਿਹੜੀ ਖਟਾਸ ਆ ਰਿਪਬਲਿਕਨ ਤੇ ਡੈਮੋਕ੍ਰੇਟ ਦੀ ਉਹ ਵੱਡੇ ਪੱਧਰ ਤੇ ਚੱਲ ਰਹੀ ਆ, ਜਿੱਥੇ ਮਾਨਯੋਗ ਰਾਸ਼ਟਰਪਤੀ ਸਾਹਿਬ 46% ਤੋਂ ਡਿੱਗ ਕੇ 43% ਤੱਕ ਇਹਨਾਂ ਦੀ ਪਾਪੂਲੈਰਿਟੀ ਆ ਗਈ ਹੈ, ਤੇ ਜਿਹੜੇ ਡੈਮੋਕ੍ਰੇਟ ਦੇ ਰਾਸ਼ਟਰਪਤੀ ਦੇ ਲਈ ਦਾਅਵੇਦਾਰ ਹੈ ਜੋ ਬਿਡਨ, ਉਹ ਇਹਨਾਂ ਤੋਂ ਪਾਪੂਲੈਰਿਟੀ ਦੇ ਵਿੱਚ ਜਾਂ ਵੋਟਾਂ ਦੇ ਵਿੱਚ ਜਿਹੜੀਆਂ ਪ੍ਰਾਇਮਰੀ ਇਲੈਕਸ਼ਨ ਅਮਰੀਕਾ ਦੇ ਵਿੱਚ ਚੱਲ ਰਹੀਆਂ ਨੇ, ਉਸ 3-6% ਉਹ ਹਰ ਇੱਕ ਸਟੇਟ ਦੇ ਵਿੱਚ ਮਾਨਯੋਗ ਰਾਸ਼ਟਰਪਤੀ ਡੋਨਲਡ ਟਰੰਪ ਸਾਹਿਬ ਦੇ ਨਾਲੋਂ ਅੱਗੇ ਜਾ ਰਹੇ ਨੇ, ਤੇ ਨਵੰਬਰ ਦੇ ਵਿੱਚ ਇਲੈਕਸ਼ਨ ਆ, ਦੇਖੋ ਕੀ ਬਣਦਾ ਹੈ।
ਜੀ ਬਿਲਕੁਲ, ਜਿਵੇਂ ਤੁਸੀਂ ਦੱਸਿਆ ਵੀ ਬਰਾਕ ਓਬਾਮਾ ਹੋਰਾਂ ਨੇ ਵੀ ਸਰਕਾਰ ਦਾ ਫੇਲੀਅਰ ਦੱਸਿਆ, ਪਰ ਰਾਸ਼ਟਰਪਤੀ ਡੋਨਲਡ ਟਰੰਪ ਹੋਰਾਂ ਨੂੰ ਸ਼ਾਇਦ ਇਹ ਗੱਲ ਜਿਹੜੀ ਆ ਕਾਫੀ ਚੁੱਭੀ ਵੀ ਆ, ਔਰ ਉਹਨਾਂ ਨੇ ਬਰਾਕ ਓਬਾਮਾ ਸਾਹਿਬ ਨੂੰ ਵੀ ਬੇਹੱਦ ਅਯੋਗ ਰਾਸ਼ਟਰਪਤੀ ਦੱਸਿਆ ਵੀ ਪਿਛਲੇ ਸਮਿਆਂ ਦੌਰਾਨ ਉਹਨਾਂ ਦੀ ਜਿਹੜੀ ਕਾਰਵਾਈ ਆ ਜਾਂ ਫਿਰ ਉਹਨਾਂ ਦਾ ਜਿਹੜਾ ਯੋਗਦਾਨ ਆ ਕੋਈ ਬਹੁਤਾ ਪ੍ਰਭਾਵਸ਼ਾਲੀ ਟਰੰਪ ਹੋਰਾਂ ਨੂੰ ਨਹੀਂ ਜਾਪਿਆ। ਸੋ ਇਸ ਕਰਕੇ ਟਰੰਪ ਸਾਹਿਬ ਨੇ ਇਸ ਗੱਲ ਦੀ ਨਿੰਦਾ ਵੀ ਕੀਤੀ ਆ, ਉਹਨਾਂ ਦੇ ਕੰਮਕਾਜ ਦੇ ਤਰੀਕਿਆਂ ਦੀ ਵੀ ਨਿੰਦਾ ਕੀਤੀ ਆ, ਪਰ ਜਿਹੜਾ ਉਧਰੋਂ ਬਰਾਕ ਓਬਾਮਾ ਸਾਹਿਬ ਨੇ ਟਰੰਪ ਹੋਰਾਂ ਦੀ ਜਿਹੜੀ ਕਾਰਜਕਾਰੀ ਇਸ ਵੇਲੇ ਜੋ ਵੀ ਉਹਨਾਂ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਚੱਲ ਰਹੀ ਆ, ਉਹਦੇ ਉੱਤੇ ਵੀ ਵਾਕਈ ਜਿਹੜੇ ਸਵਾਲ ਉਠਾਏ ਆ ਉਹ ਸਿਰਫ ਉਹਨਾਂ ਦੇ ਆਪਣੇ ਨਾ ਹੋ ਕੇ ਮੈਨੂੰ ਲੱਗਦਾ ਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਅਮੈਰੀਕਨ ਲੋਕਾਂ ਦੇ ਜਿਹੜੇ ਸਵਾਲ ਹੈ ਉਹ ਹੋ ਸਕਦੇ ਆ। ਖੈਰ, ਅਮਰੀਕਾ ਦੇ ਵਿੱਚ ਅਜੇ ਵੀ ਜਿਹੜੀ ਸਥਿਤੀ ਆ ਉਹ ਕਾਫੀ ਤਰਸਯੋਗ ਕਹੀ ਜਾ ਸਕਦੀ ਆ, ਪਰ ਇਸ ਤਰਸਯੋਗ ਸਥਿਤੀ ਦੇ ਚੱਲਦਿਆਂ ਕੁਛ ਹੱਦ ਤੱਕ ਜਿਹੜਾ ਕਾਬੂ ਆ ਉਹ ਜ਼ਰੂਰ ਕੀਤਾ ਜਾ ਰਿਹਾ। ਜਿਵੇਂ ਤੁਸੀਂ ਪਹਿਲਾਂ ਜਦੋਂ ਜਿਹੜੇ ਅੰਕੜੇ ਦੱਸਦੇ ਹੁੰਦੇ ਸੀ ਤਾਂ ਉਹਨਾਂ ਦੇ ਵਿੱਚ ਮੌਤਾਂ ਦੀ ਜਿਹੜੀ ਗਿਣਤੀ ਸੀ ਉਹ ਬਹੁਤ ਜ਼ਿਆਦਾ ਹੁੰਦੀ ਸੀ, ਔਰ ਧੀਰੇ ਚ ਕੀ ਲੱਗਦਾ ਕਿ ਮੌਤਾਂ ਦੇ ਉੱਤੇ ਜਿਹੜਾ ਕਾਬੂ ਆ ਉਹ ਜ਼ਰੂਰ ਇਸ ਵੇਲੇ ਪਾਇਆ ਜਾ ਰਿਹਾ?
ਜੇ ਆਪਾਂ ਗੱਲ ਕਰੀਏ ਮੌਤਾਂ ਦੇ ਉੱਤੇ, ਜ਼ਰੂਰ ਜਿਹੜੀ ਪਹਿਲੀ ਸਥਿਤੀ ਸੀ ਲੋਕ ਉਦੋਂ ਡਰੇ ਹੋਏ ਬਹੁਤ ਸੀ, ਲੋਕਾਂ ਨੂੰ ਸੋਸ਼ਲ ਮੀਡੀਆ ਜਾਂ ਆਪਣੇ ਇਲੈਕਟ੍ਰੋਨਿਕ ਪ੍ਰਿੰਟ ਮੀਡੀਆ ਦੇ ਰਾਹੀਂ ਇੰਨੀ ਨੌਲੇਜ ਪਹਿਲਾਂ ਨਹੀਂ ਸੀਗੀ, ਬਾਅਦ ਵਿੱਚ 15 ਜਾਂ 20 ਦਿਨਾਂ ਤੋਂ ਬਗਲ ਅਪ੍ਰੈਲ ਦੇ ਲਾਸਟ ਦੇ ਵਿੱਚ ਹਰ ਇੱਕ ਨੂੰ ਪਤਾ ਲੱਗ ਗਿਆ ਸੀ ਕਿ COVID-19 ਕੀ ਮਹਾਮਾਰੀ ਹੈ, ਇਸ ਦੇ ਕਿਹੜੇ ਲੱਛਣ ਆ ਤੇ ਇਸ ਦੇ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਆ। ਤੇ ਜੇ ਆਪਾਂ ਇਕੱਲੇ ਨਿਊਯਾਰਕ ਸਟੇਟ ਦੀ ਗੱਲ ਕਰੀਏ ਤਾਂ ਇੱਥੇ ਨਿਊਯਾਰਕ ਸਟੇਟ ਦੇ ਵਿੱਚ 53,000 ਜਿਹੜੇ ਬੈੱਡ ਨੇ, ਹੌਸਪਿਟਲਾਂ ਦੀ ਜਿਹੜੀ ਕਪੈਸਿਟੀ ਉਹ 53,000 ਬੈੱਡ ਆ, ਪਰ ਜੇ ਆਪਾਂ ਹੌਸਪਿਟਲਾਈਜ਼ ਜਿਹੜੇ ਲੋਕ ਹੌਸਪਿਟਲ ਦੇ ਵਿੱਚ ਗਏ ਨੇ, 50,217 ਮਰੀਜ਼ ਜਿਹੜੇ ਹੌਸਪਿਟਲਾਂ ਵੱਲੋਂ ਉਹਨਾਂ ਨੇ ਰੁੱਖ ਕੀਤਾ, ਜਿਹਦੇ ਵਿੱਚੋਂ ਆਪਾਂ ਕਹਿ ਸਕਦੇ ਹਾਂ ਕਿ 28,000 ਮੌਤਾਂ ਵੀ ਨਿਊਯਾਰਕ ਸਟੇਟ ਦੇ ਵਿੱਚ ਹੋਈਆਂ। ਪਰ ਜੇ ਗੱਲ ਕਰੀਏ ਮੌਤਾਂ ਦੀ, ਜਿਹੜੀ ਦਰ ਘਟੀ ਹੈ ਕਿ ਪਹਿਲਾਂ ਜਿਹੜਾ ਸਿਸਟਮ ਦੀ ਫੇਲੀਅਰ ਸੀ, ਜਿਹੜੀਆਂ ਪੀਪੀ ਪਰਸਨਲ ਇਕਿਪਮੈਂਟ ਸੀਗੀਆਂ ਉਹ ਵੀ ਨਹੀਂ ਸੀ ਹਸਪਤਾਲਾਂ, ਲੋਕਾਂ ਦੇ ਕੋਲ ਮਾਸਕ ਨਹੀਂ ਸੀ, ਜਾਂ ਇਸ ਕਿਸ ਜਿਹੜੀ ਆ ਮਰੀਜ਼ਾਂ ਨੂੰ ਕਿਸ ਕਿਹੜੀ ਦਵਾਈ ਦਿੱਤੀ ਜਾਣੀ ਆ, ਕਿਸ ਤਰ੍ਹਾਂ ਨਜਿੱਠਿਆ ਜਾਣਾ ਆ। ਹਸਪਤਾਲਾਂ ਦੇ ਵਿੱਚ ਮਰੀਜ਼ਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ, ਪਰ ਜਿਹੜੇ ਡਾਕਟਰੀ ਅਮਲੇ ਨੇ ਹੁਣ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਉਹਨਾਂ ਨੇ ਇਲਾਜ ਕਿਸ ਤਰ੍ਹਾਂ ਕਰਨਾ ਆ। ਜਿਹੜੇ ਓਵਰ ਪੇਸ਼ ਹੁਣ ਉਹਨਾਂ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਸਕਸੈਸ ਆ, ਜਾਂ ਉਹਨਾਂ ਨੇ ਪੇਸ਼ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿਸ ਤਰ੍ਹਾਂ ਟ੍ਰੀਟ ਕਰਨਾ, ਪਹਿਲਾਂ ਵੈਂਟੀਲੇਟਰ ਦੀ ਸ਼ੋਰਟੇਜ ਸੀ ਉਹ ਵੀ ਪੂਰੀ ਹੋ ਗਈ ਆ। ਸੋ ਉਹਦੇ ਕਰਕੇ ਕਿ ਹੌਲੀ ਹੌਲੀ ਲੱਗ ਰਿਹਾ ਕਿ ਮੌਤਾਂ ਦੇ ਉੱਤੇ ਤਾਂ ਕੰਟਰੋਲ ਪਾ ਲਿਆ, ਕਿ ਜਿਹੜੇ ਇਲਾਜ ਦੇ ਵਿੱਚ ਵਧੀਆ ਜਿਹੜੇ ਨਤੀਜੇ ਨੇ ਉਹ ਸਾਹਮਣੇ ਆ ਰਹੇ ਨੇ ਪੂਰੇ ਅਮਰੀਕਾ ਦੇ ਵਿੱਚ। ਪਰ ਜਦੋਂ ਆਪਾਂ ਦੁਬਾਰਾ ਅਮਰੀਕਾ ਨੂੰ ਖੋਲਣ ਦੀ ਗੱਲ ਕਰਦੇ ਹਾਂ ਤਾਂ ਇਹ ਨਾ ਹੋਵੇ ਕਿ ਡਾਕਟਰ ਫੌਜੀ ਦੇ ਅਕੋਰਡਿੰਗਲੀ ਜਿਹੜੇ ਵਾਈਟ ਹਾਊਸ ਦੀ ਟਾਸਕ ਫੋਰਸ ਦੇ ਮੈਂਬਰ ਵੀ ਨੇ ਤੇ ਐਲਰਜੀ ਡਿਸੀਜ਼ ਦੇ ਮਾਹਰ ਵੀ ਨੇ, ਉਹਨਾਂ ਦੇ ਮੁਤਾਬਕ ਕਿ ਸ਼ਾਇਦ ਆਉਣ ਵਾਲੇ ਜੇ ਅਮਰੀਕਾ ਦੀਆਂ 50 ਸਟੇਟਸ ਨੂੰ ਦੁਬਾਰਾ ਖੋਲਿਆ ਜਾਊਗਾ ਕਿ ਆਉਣ ਵਾਲੇ ਸਿੱਟੇ ਭਿਆਨਕ ਵੀ ਹੋ ਸਕਦੇ ਆ
ਜੀ,
ਕਿਉਂਕਿ ਜਦੋਂ ਤੱਕ ਇਸ ਦੀ ਕੋਈ ਵੀ ਮੈਡੀਸਨ ਵੈਕਸੀਨ ਨਹੀਂ ਆਉਂਦੀ ਉਦੋਂ ਤੱਕ ਆਪਾਂ ਕੁਛ ਕਹਿ ਨਹੀਂ ਸਕਦੇ। ਪਰ ਫਿਲਹਾਲ ਅਮਰੀਕਾ ਨੇ ਬਹੁਤ ਹੱਦ ਤੱਕ ਇਸ ਤੇ ਕੰਟਰੋਲ ਵੀ ਕਰ ਲਿਆ ਹੈ।
ਜੀ ਜੀ, ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਕੰਟਰੋਲ ਆ ਇਹ ਹੋਰ ਜ਼ਿਆਦਾ ਹੋਵੇ, ਔਰ ਜਿਸ ਤਰ੍ਹਾਂ ਦੇ ਵੀ ਭਿਆਨਕ ਨਤੀਜੇ ਇਸ ਵੇਲੇ ਆ ਰਹੇ ਆ ਉਹਨਾਂ ਤੋਂ ਵੀ ਨਿਜ਼ਾਤ ਮਿਲੇ, ਕਿਉਂਕਿ ਇਹ ਬਹੁਤ ਜ਼ਰੂਰੀ ਆ ਦੁਨੀਆ ਭਰ ਦੇ ਵਿੱਚ, ਜਿੱਥੇ ਕਿਤੇ ਵੀ ਇਹ ਕਹਿਰ ਫੈਲਿਆ ਹੋਇਆ ਔਰ ਜਿੱਥੇ ਕਿਤੇ ਵੀ ਮਹਾਮਾਰੀ ਦਾ ਰੂਪ ਜਿਹੜਾ ਇਹਨੇ ਧਾਰਿਆ ਹਨਾ, ਉੱਥੇ ਲੋਕਾਂ ਵੱਲੋਂ ਵੀ ਹੁਣ ਇੱਕ ਮੁਕਤੀ ਦੇ ਲਈ ਜਿਹੜੀ ਅਰਦਾਸ ਆ ਉਹ ਕੀਤੀ ਜਾ ਰਹੀ ਆ। ਖੈਰ ਅਸੀਂ ਵੀ ਇਹੀ ਅਰਦਾਸ ਕਰਦੇ ਹਾਂ ਕਿ ਜਿਹੜਾ ਅਮਰੀਕਾ ਆ ਉਹ ਵੀ ਇਸ ਕਹਿਰ ਤੋਂ ਬਾਹਰ ਆਵੇ ਜਲਦੀ। ਔਰ ਜੇ ਇਸ ਵੇਲੇ ਅਸੀਂ ਪੰਜਾਬ ਵੱਲ ਭਾਰਤ ਵੱਲ ਰੁਖ ਕਰੀਏ ਤਾਂ ਭਾਰਤ ਦੇ ਵਿੱਚ ਜਿਹੜੀ ਖਬਰ ਆ ਉਹ ਆ ਰਹੀ ਆ ਕਿ ਭਾਰਤ ਦੇ ਵਿੱਚ ਵੀ ਜਿਹੜੀ ਇਹ ਗਿਣਤੀ ਆ ਇਹ ਲਗਾਤਾਰ ਵੱਧ ਰਹੀ ਆ। 24 ਘੰਟਿਆਂ ਦੇ ਵਿੱਚ 157 ਲੋਕਾਂ ਦੀ ਮੌਤ ਹੋਣ ਦੀ ਵੀ ਜਿਹੜੀ ਖਬਰ ਹੈ ਉਹ ਆ ਰਹੀ ਆ, ਤੇ ਇੱਕ ਦਿਨ ਦੇ ਵਿੱਚ ਹੁਣ ਤੱਕ ਦੇ ਸਭ ਤੋਂ ਵੱਧ ਜਿਹੜੇ ਮਾਮਲੇ ਆ 5,242 ਸਾਹਮਣੇ ਆਏ ਆ। ਸੋ ਦੇਸ਼ ਦੇ ਵਿੱਚ ਕੋਵਿਡ ਨਾਲ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ ਇਹ 3,029 ਹੁਣ ਹੋ ਗਈ ਆ, ਔਰ ਕੁੱਲ ਮਾਮਲੇ ਜਿਹੜੇ ਆ ਉਹ ਵੀ ਕਾਫੀ ਜ਼ਿਆਦਾ ਵਧੇ ਆ, ਇਸ ਵੇਲੇ 96,169 ਤੇ ਪਹੁੰਚ ਗਏ ਆ, ਜਿਹੜੀ ਕਿ ਬਹੁਤ ਵੱਡੀ ਗਿਣਤੀ ਆ। ਸੋ ਸਿਹਤ ਮੰਤਰਾਲੇ ਮੁਤਾਬਕ ਪਿਛਲੇ 24 ਘੰਟਿਆਂ ਦੇ ਵਿੱਚ 157 ਲੋਕਾਂ ਦੀ ਮੌਤ ਹੋਈ ਆ ਤੇ 5,242 ਸਿਰਫ 24 ਘੰਟਿਆਂ ਦੇ ਵਿੱਚ ਇੰਨੇ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ। ਔਰ ਸਿਹਤਯਾਬ ਹੋਣ ਵਾਲੇ ਲੋਕਾਂ ਦੀ ਵੀ ਜਿਹੜੀ ਗਿਣਤੀ ਆ ਉਹ ਵੱਡੀ ਆ, ਪਰ ਇਸ ਦੇ ਬਾਵਜੂਦ ਵੀ ਇਹ ਆਪਣੇ ਆਪ ਦੇ ਵਿੱਚ ਕਾਫੀ ਚਿੰਤਾਜਨਕ ਗੱਲ ਆ, ਕਿਉਂਕਿ ਭਾਰਤ ਦੇ ਵਿੱਚ ਬਹੁਤ ਕੁਛ ਜਿਹੜਾ ਆ ਉਹ ਖੋਲ ਦਿੱਤਾ ਗਿਆ ਆ ਪ੍ਰਧਾਨ ਮੰਤਰੀ ਵੱਲੋਂ, ਦੁਬਾਰਾ ਕਾਫੀ ਸਾਰੇ ਜਿਹੜੇ ਕੰਮਕਾਜ ਆ ਉਹ ਖੋਲਣ ਦੀ ਆਗਿਆ ਦੇ ਦਿੱਤੀ ਗਈ ਆ, ਔਰ ਉਹਦੇ ਬਾਵਜੂਦ ਉਹਨਾਂ ਨੇ ਕਿਹਾ ਕਿ ਕੁਛ ਕੁ ਪਾਬੰਦੀਆਂ ਜਿਹੜੀਆਂ ਉਹ ਵੀ ਜਾਰੀ ਰਹਿਣਗੀਆਂ, ਪਰ ਬਹੁਤ ਜ਼ਿਆਦਾ ਆਬਾਦੀ ਦੇ ਹੁੰਦਿਆਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਜਾਣਾ ਆ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ। ਧੀਰਜ,
ਹਾਂਜੀ, ਜਿੱਥੇ ਆਪਾਂ ਕਹਿ ਸਕਦੇ ਹਾਂ ਪੂਰੇ ਵਰਲਡ ਦੇ ਵਿੱਚ ਜਿੱਥੇ ਮੋਦੀ ਸਾਹਿਬ ਨੇ ਪੂਰੇ ਭਾਰਤ ਨੂੰ ਲਾਕਡਾਊਨ ਕੀਤਾ ਉੱਥੇ ਪ੍ਰਸ਼ੰਸਾ ਵੀ ਹੋਈ ਹੈ, ਪਰ ਜੇ ਆਪਾਂ ਇੰਟਰਨਲ ਅੰਦਰੂਨੀ ਤੌਰ ਤੇ ਦੇਖੀਏ ਕਿ ਭਾਰਤ ਦੇ ਕੋਲ ਕੋਈ ਵਧੀਆ ਸਿਹਤ ਸਿਸਟਮ, ਜਿਹਨਾਂ ਜੇ ਆਪਾਂ ਬਾਹਰਲੀਆਂ ਕੰਟਰੀਆਂ ਦੀ ਗੱਲ ਕਰਦੇ ਹਾਂ ਜਿੱਥੇ ਉਹ ਅਮਰੀਕਾ ਇਟਲੀ ਯੂਰਪੀ ਜਿਹੜੇ ਇੰਗਲੈਂਡ ਕੰਟਰੀਜ਼ ਆ ਉਹ ਵੀ ਸਿਹਤ ਸਿਸਟਮ ਦੇ ਵਿੱਚ ਫੇਲ ਹੋ ਗਏ, ਤੇ ਭਾਰਤ ਕੋਲ ਤਾਂ ਉਹ ਜਿਹੇ ਉਸ ਸਮਰੱਥਾ ਦੇ ਵਿੱਚ ਭਾਰਤ ਨਹੀਂ ਹੈ ਕਿ ਇਸ ਬਿਮਾਰੀ ਦੇ ਨਾਲ ਇਸ ਮਹਾਮਾਰੀ ਦੇ ਨਾਲ ਨਜਿੱਠ ਸਕਦਾ। ਪਰ ਜਿੱਥੇ ਆਪਾਂ ਮਜ਼ਦੂਰਾਂ ਦੀ ਦੁਰਦਸ਼ਾ ਹੋਈ ਆ ਪੂਰੇ ਭਾਰਤ ਦੇ ਵਿੱਚ ਇੱਕ ਬਹੁਤ ਵੱਡੇ ਪੱਧਰ ਤੇ ਅੰਦਰੂਨੀ ਦੇਖੀਏ ਤਾਂ ਫੇਲੀਅਰ ਆ, ਕੋਈ ਵੀ ਸਰਕਾਰ ਨੇ ਅਜਿਹੇ ਪੁਖਤਾ ਪ੍ਰਬੰਧ ਨਹੀਂ ਕੀਤੇ ਜਿਸ ਦੇ ਨਾਲ ਪਹਿਲਾਂ ਤਾਂ ਸਰਕਾਰ ਜਿੰਨੇ ਵੀ ਮਾਈਗ੍ਰੈਂਟ ਪ੍ਰਵਾਸੀ ਮਜ਼ਦੂਰ ਆ ਉਹਨਾਂ ਨੂੰ ਸੰਭਾਲਣ ਵਿੱਚ ਜਾਂ ਉਹਨਾਂ ਨੂੰ ਉਹਨਾਂ ਦੇ ਸੂਬਿਆਂ ਤੱਕ ਪਹੁੰਚਾਉਣ ਦੇ ਵਿੱਚ ਫੇਲ ਹੋਈ, ਫਿਰ ਉਸ ਤੋਂ ਬਾਅਦ ਕੋਈ ਵੀ ਰਾਹਤ ਪੈਕੇਜ ਨਹੀਂ ਲੋਕਾਂ ਨੂੰ ਮਿਲਿਆ। ਜੇ ਅਮਰੀਕਾ ਦੀ ਗੱਲ ਕਰੀਏ ਤਾਂ ਇੱਥੇ ਸਟਿਮੂਲੇਟ ਚੈੱਕ ਜਿਹੜੇ 1200 ਪਰ ਵਿਅਕਤੀ ਜਿਹੜੇ ਚੈੱਕ ਮਿਲੇ ਨੇ, ਕੈਨੇਡਾ ਦੇ ਵਿੱਚ $2,000 ਮਿਲੇ ਨੇ, ਇੰਗਲੈਂਡ ਦੇ ਵਿੱਚ ਵੀ £2,000 ਮਿਲੇ ਨੇ, ਪਰ ਭਾਰਤ ਦੇ ਵਿੱਚ ਕੁਝ ਅਜਿਹਾ ਨਹੀਂ ਸਾਹਮਣੇ ਆਇਆ। ਜਿੱਥੇ ਆਪਾਂ ਪੰਜਾਬ ਦੀ ਜੇ ਮੈਂ ਗੱਲ ਕਰਾਂ, ਮਜੀਠੀਆ ਸਾਹਿਬ ਜਿਹੜੇ ਸ਼੍ਰੋਮਣੀ ਅਕਾਲੀ ਦਲ ਤੋਂ, ਉਹਨਾਂ ਨੇ ਵੀ ਕਿਹਾ ਕਿ ਇੱਥੇ ਦੇ ਮਜ਼ਦੂਰਾਂ ਨੂੰ 3,000 ਮਿਲਣਾ ਚਾਹੀਦਾ ਹੈ। ਜਿੱਦਾਂ ਮੋਦੀ ਸਾਹਿਬ ਨੇ 20,000 ਕਰੋੜ ਦਾ ਬਹੁਤ ਵੱਡਾ 20,00,000 ਕਰੋੜ ਦਾ ਜਿਹੜਾ ਪੈਕੇਜ ਦਾ ਐਲਾਨ ਕੀਤਾ, ਪਰ ਉਹ ਕਿੱਦਾਂ ਮਿਲਣਾ ਲੋਕਾਂ ਨੇ ਇੱਕ ਬਹੁਤ ਵੱਡਾ ਸੋਸ਼ਲ ਮੀਡੀਆ ਤੇ ਮਜ਼ਾਕ ਬਣਿਆ ਹੋਇਆ ਆ
ਜੀ।
ਪਰ ਜੇ ਆਪਾਂ ਗੱਲ ਕਰੀਏ ਕਿ ਕੋਵਿਡ-19 ਦੇ ਨਾਲ ਨਜਿੱਠਣ ਦੀ, ਜੇ ਇੱਕ ਸਾਲ ਤੱਕ ਇਸ ਦੇ ਨਾਲ ਨਜਿੱਠਣ ਦੀ ਆਪਾਂ ਗੱਲ ਕਰੀਏ, ਉਸ ਦੇ ਨਾਲ ਆਪਾਂ ਨੂੰ ਲੋਕਾਂ ਨੂੰ ਪੰਜਾਬ ਜਿਹੜੇ ਭਾਰਤ ਦੇ ਲੋਕ ਆ ਉਹਨਾਂ ਨੂੰ ਆਪਾਂ ਨੂੰ ਰਾਹਤ ਪੈਕੇਜ ਵੀ ਦੇਣਾ ਪੈਣਾ ਆ, ਉਹਨਾਂ ਦੇ ਜਿਹੜੇ ਖਰਚੇ ਆ ਉਹਨਾਂ ਬਾਰੇ ਵੀ ਸੋਚਣਾ ਪੈਣਾ, ਕੁਛ ਹੱਦ ਤੱਕ ਜਿਹੜੀਆਂ ਉਹਨਾਂ ਦੇ ਰੋਜ਼ਮਰ੍ਹਾ ਦੀ ਜ਼ਿੰਦਗੀ ਦੀਆਂ ਜਿਹੜੀਆਂ ਲੋੜਾਂ ਆ ਉਹਨਾਂ ਨੂੰ ਪੂਰਾ ਕਰਨ ਦੇ ਲਈ ਜਿਹੜੇ ਸਰਕਾਰ ਨੇ ਉੱਥੇ ਕੋਈ ਪੁਖਤਾ ਕਦਮ ਨਹੀਂ ਚੁੱਕੇ ਹੈਗੇ। ਉੱਥੇ ਆਪਾਂ ਦੇਖੀਏ ਤਾਂ ਬਹੁਤ ਵੱਡਾ ਫੇਲੀਅਰ ਆ। ਵੱਡੇ ਵੱਡੇ ਪੈਕੇਜ ਐਲਾਨਣ ਦੇ ਨਾਲ ਗੱਲ ਨਹੀਂ ਬਣਦੀ ਜਦੋਂ ਤੱਕ ਲੋਕਾਂ ਦੇ ਤੱਕ ਉਸ ਪੈਕੇਜ ਨੂੰ ਨਹੀਂ ਪਹੁੰਚਾਇਆ ਜਾ ਸਕਦਾ। ਜੇ ਆਪਾਂ ਸਮ੍ਰਿਤੀ ਇਰਾਨੀ ਉਹਨਾਂ ਦੀ ਗੱਲ ਕਰੀਏ, ਉਹਨੀ ਤਾਂ 80,000 ਕਰੋੜ ਲੋਕਾਂ ਦਾ ਕਹਿਤਾ ਕਿ ਇੱਥੇ ਤੱਕ ਅਸੀਂ ਰਾਸ਼ਨ ਪਹੁੰਚਾਇਆ, ਜਦੋਂ ਆਪਾਂ ਜ਼ਮੀਨੀ ਪੱਧਰ ਤੇ ਗਰਾਊਂਡ ਪੱਧਰ ਤੇ ਦੇਖੀਏ ਤਾਂ ਲੋਕਾਂ ਨੂੰ ਕੁਛ ਨਹੀਂ ਮਿਲਿਆ। ਈਵਨ ਜਿਹੜੀਆਂ ਸਰਕਾਰ ਵੱਲੋਂ ਕਿੱਟਾਂ ਵੀ ਆਈਆਂ, ਰਾਸ਼ਨ ਦੀਆਂ ਕਿੱਟਾਂ ਆਈਆਂ, ਉਹ ਵੀ ਹਰ ਇੱਕ ਪਰਿਵਾਰ ਤੱਕ ਨਹੀਂ ਪਹੁੰਚੀਆਂ। ਜਿੱਥੇ ਆਪਾਂ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ NGOs ਜਿਹੜੀਆਂ ਉਹਨੀ ਵੱਡੇ ਪੱਧਰ ਤੇ ਕੰਮ ਕੀਤਾ, ਪਰ ਸਰਕਾਰੀ ਜਿਹੜਾ ਸਿਸਟਮ ਹੈ ਉਹ ਫੇਲ ਹੈ।
ਬਿਲਕੁਲ। ਔਰ ਜਿਵੇਂ ਤੁਸੀਂ ਕਵਿਤਾ ਚ ਵੀ ਗੱਲ ਕਰ ਰਹੇ ਸੀਗੇ ਕਿ ਇਹ ਸਾਡੇ ਦੇਸ਼ ਦੀ ਇੱਕ ਤਰ੍ਹਾਂ ਦੀ ਤ੍ਰਾਸਦੀ ਹੈ ਕਿ ਉੱਥੇ ਲੋੜਵੰਦਾਂ ਤੱਕ ਜਿਹੜੀਆਂ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਦੇ ਲਈ ਜਿਹੜੀਆਂ ਸਕੀਮਾਂ ਆ ਉਹ ਪਹੁੰਚਦੀਆਂ ਹੀ ਨਹੀਂ ਆ, ਹਨਾ। ਉਹ ਧਰੀਆਂ ਧਰਾਈਆਂ ਅਸਲ ਦੇ ਵਿੱਚ ਪੇਪਰਾਂ ਦੇ ਵਿੱਚ ਰਹਿ ਜਾਂਦੀਆਂ, ਜਾਂ ਫਿਰ ਜਿਹੜੇ ਦੂਸਰੇ ਲੋਕ ਆ, ਹਨਾ, ਜਿਨ੍ਹਾਂ ਦੀ ਸੁਣਵਾਈ ਆ ਜਾਂ ਜਿਨ੍ਹਾਂ ਦੀ ਪਹੁੰਚ ਆ ਉਹਨਾਂ ਤੱਕ ਉਹ ਸਾਰਾ ਕੁਛ ਪਹੁੰਚ ਜਾਂਦਾ, ਔਰ ਜਿਹੜੇ ਉਹ ਲੋੜਵੰਦ ਲੋਕ ਆ, ਜਿਹੜੇ ਮਜਬੂਰੀਆਂ ਦੇ ਲਤਾੜੇ ਹੋਏ ਲੋਕ ਆ, ਉਹ ਜਿਉਂਦੇ ਤਿਉਂ ਹੀ ਉਸ ਭੁੱਖ ਨੂੰ ਝੱਲਣ ਦੇ ਲਈ, ਉਹਨਾਂ ਮਜਬੂਰੀਆਂ ਦੇ ਵਿੱਚ ਉਹਨਾਂ ਔਕੜਾਂ ਨੂੰ ਝੱਲਣ ਦੇ ਲਈ ਉਹ ਮਜਬੂਰ ਹੁੰਦੇ ਆ। ਸੋ ਇਹੀ ਮੇਰਾ ਖਿਆਲ ਇੱਕ ਕਾਰਨ ਹੈ ਕਿ ਐਡੇ ਵੱਡੇ ਵੱਡੇ ਸਰਕਾਰ ਵੱਲੋਂ ਪੈਕੇਜ ਐਲਾਨਣ ਤੋਂ ਬਾਅਦ ਔਰ ਦੂਜੇ ਪਾਸੇ ਰਾਸ਼ਨ ਦੀ ਜਿਹੜੀ ਸੁਵਿਧਾ ਆ ਉਹ ਲੋਕਾਂ ਤੱਕ ਪਹੁੰਚਾਉਣ ਦੇ ਦਾਅਵੇ ਕਰਨ ਤੋਂ ਬਾਅਦ ਵੀ ਅਸਲ ਲੋਕਾਂ ਤੱਕ ਉਹਨਾਂ ਦਾ ਜਿਹੜਾ ਫਾਇਦਾ ਉਹ ਨਹੀਂ ਪਹੁੰਚਿਆ। ਤੁਸੀਂ ਵਿੱਚ ਗੱਲ ਇੱਕ ਮਜ਼ਦੂਰਾਂ ਦੀ ਵੀ ਕੀਤੀ ਆ ਕਿ ਮਜ਼ਦੂਰਾਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਦੇ ਲਈ ਦਾਅਵੇ ਸਰਕਾਰਾਂ ਵੱਲੋਂ ਇਹ ਵੀ ਕੀਤੇ ਜਾ ਰਹੇ ਆ। ਜੇ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਨੇ ਵੀ ਦਾਅਵਾ ਕੀਤਾ ਕਿ ਬਹੁਤ ਸਾਰੀਆਂ ਜਿਹੜੀਆਂ ਰੇਲਾਂ ਆ ਉਹ ਇਸ ਕਰਕੇ ਚਲਾਈਆਂ ਗਈਆਂ ਆ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਆ ਉਹਨਾਂ ਨੂੰ ਉਹਨਾਂ ਦੇ ਪਿੰਡਾਂ ਤੱਕ ਜਾਂ ਉਹਨਾਂ ਦੇ ਜਿਹੜੇ ਉਹਨਾਂ ਦੇ ਸੂਬਿਆਂ ਤੱਕ ਉਹਨਾਂ ਨੂੰ ਪਹੁੰਚਾਇਆ ਜਾਵੇ, ਹਨਾ। ਪਰ ਅਸਲ ਦੇ ਵਿੱਚ ਸੱਚਾਈ ਇਹ ਆ ਕਿ ਉਹਨਾਂ ਦਾ ਜਿਹੜਾ ਉਹ ਸਫ਼ਰ ਆ ਬਹੁਤ ਹੀ ਦਰਦਨਾਕ ਬਣ ਗਿਆ, ਆਪਣੇ ਪਰਿਵਾਰਾਂ ਦੇ ਨਾਲ, ਆਪਣੇ ਛੋਟੇ ਛੋਟੇ ਬੱਚਿਆਂ ਦੇ ਨਾਲ, ਆਪਣੀਆਂ ਜਿਹੜੀਆਂ ਬਿਮਾਰ ਔਰਤਾਂ ਦੇ ਨਾਲ, ਉਹ ਲੋਕ ਜਿਹੜਾ ਇੱਕ ਵੱਡਾ ਦਰਦ ਹੈ ਇਸ ਵੇਲੇ ਝੱਲਣ ਦੇ ਲਈ ਮਜਬੂਰ ਹੈ। ਜਦਕਿ ਸਰਕਾਰਾਂ ਜਿਹੜੀਆਂ ਉਹ ਦਾਅਵੇ ਕਰ ਰਹੀਆਂ ਕਿ ਅਸੀਂ ਮੁਫ਼ਤ ਦੀ ਜਿਹੜੀ ਇਹ ਸੁਵਿਧਾ ਆ ਇਹ ਆਮ ਲੋਕਾਂ ਨੂੰ ਜਿਹੜੀ ਜ਼ਰੂਰ ਪ੍ਰਦਾਨ ਕਰ ਰਹੇ ਹਾਂ ਔਰ ਉਹਦੇ ਨਾਲ ਹੀ ਉਹਨਾਂ ਦੇ ਖਾਣ ਪੀਣ ਦੇ ਜਿਹੜੇ ਪ੍ਰਬੰਧ ਆ ਉਹ ਵੀ ਕੀਤੇ ਗਏ ਆ। ਪਰ ਇੱਥੇ ਜਿਵੇਂ ਤੁਹਾਡਾ ਕਹਿਣਾ ਕਿ ਇੱਕ ਵੱਡਾ ਜਿਹੜਾ ਫੇਲੀਅਰ ਇਸ ਕਰਕੇ ਸਾਹਮਣੇ ਆਉਂਦਾ ਕਿਉਂਕਿ ਅਸਲ ਦੇ ਵਿੱਚ ਉਹਨਾਂ ਤੱਕ ਇਹ ਸੇਵਾਵਾਂ ਪਹੁੰਚਾਉਣ ਦੀ ਜਿਹੜੀ ਇੱਕ ਸਟ੍ਰੈਟਜੀ ਜਿਹੜੀ ਆ ਉਹ ਕੀ ਹੋਣੀ ਚਾਹੀਦੀ ਆ ਉਹਦੇ ਉੱਤੇ ਕੰਮ ਨਹੀਂ ਕੀਤਾ ਗਿਆ। ਜਿਵੇਂ ਧੀਰਜ ਅਸੀਂ ਪਹਿਲਾਂ ਵੀ ਗੱਲ ਕਰ ਰਹੇ ਸੀਗੇ ਕਿ ਜਦੋਂ ਅਸੀਂ ਇਹਨਾਂ ਦੇਸ਼ਾਂ ਤੋਂ ਆਪਣੇ ਨਾਗਰਿਕ ਬੁਲਾਉਣ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੇਸ਼ਾਂ ਦੇ ਵੱਲੋਂ ਬੜਾ ਵਧੀਆ ਜਿਹੜਾ ਇੱਕ ਤਰੀਕਾ ਸੀ, ਇੱਕ ਬਹੁਤ ਵਧੀਆ ਜਿਹੜੀ ਪਲੈਨਿੰਗ ਸੀਗੀ ਉਹ ਪਹਿਲਾਂ ਕੀਤੀ ਗਈ ਸੀ। ਉਹਨਾਂ ਨੇ ਪਹਿਲਾਂ ਸਾਰਾ ਉਹ ਡਾਟਾ ਜਿਹੜਾ ਸੀ ਉਹ ਇਕੱਠਾ ਕੀਤਾ ਕਿ ਸਾਡੇ ਦੇਸ਼ ਦੇ ਕਿਹੜੇ ਨਾਗਰਿਕ ਕਿਹੜੇ ਕਿਹੜੇ ਦੇਸ਼ ਦੇ ਵਿੱਚ ਫਸੇ ਹੋਏ ਆ। ਸੋ ਉਹਨਾਂ ਦੇਸ਼ਾਂ ਤੋਂ ਵਾਪਸ ਲਿਆਉਣ ਦੇ ਲਈ ਪਹਿਲਾਂ ਉਹਨਾਂ ਦੀਆਂ ਉਹ ਲਿਸਟਾਂ ਜਿਹੜੀਆਂ ਸੀ ਉਹ ਬਣਵਾਈਆਂ ਗਈਆਂ, ਉਹਨਾਂ ਲਿਸਟਾਂ ਨੂੰ ਜਾਰੀ ਕਰਕੇ ਫਿਰ ਉਹਨਾਂ ਤੱਕ ਪਹੁੰਚ ਕੀਤੀ ਗਈ ਕਿ ਜਿਹੜੇ ਆਉਣ ਦੇ ਲਈ ਤਿਆਰ ਆ ਉਹਨਾਂ ਨੂੰ ਕਿਸ ਤਰੀਕੇ ਕਿਸ ਤਰ੍ਹਾਂ ਲਿਆਂਦਾ ਜਾਣਾ। ਪਰ ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਦੇ ਵਿੱਚ ਇਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਕਰਨ ਦੇ ਵਿੱਚ ਸਰਕਾਰ ਜਿਹੜੀ ਆ ਉਹ ਜਾਂ ਤਾਂ ਅਸਫਲ ਰਹਿੰਦੀ ਆ ਕਿਉਂਕਿ ਭਾਰਤ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਵਿਭਾਗ ਆ ਜਿਨ੍ਹਾਂ ਦੇ ਵਿੱਚ ਐਕਟਿਵ ਤੌਰ ਤੇ ਜਿਹੜੇ ਲੋਕ ਆ ਉਹ ਕੰਮ ਨਹੀਂ ਕਰ ਰਹੇ ਹੁੰਦੇ ਔਰ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਇਸ ਮੌਕੇ ਲਈਆਂ ਜਾਣੀਆਂ ਬਹੁਤ ਜ਼ਰੂਰੀ ਹੁੰਦੀਆਂ, ਹਨਾ। ਤੁਸੀਂ ਨਹਿਰੀ ਮਹਿਕਮੇ ਦੀ ਗੱਲ ਕਰ ਲਓ ਜਾਂ ਹੋਰ ਬਹੁਤ ਸਾਰੇ ਇਹੋ ਜਿਹੇ ਡਿਪਾਰਟਮੈਂਟਸ ਆ, ਜੰਗਲਾਤ ਮਹਿਕਮਾ ਆ, ਬਹੁਤ ਸਾਰੇ ਇਹੋ ਜਿਹੜੇ ਮੁਲਾਜ਼ਮ ਆ ਜਿਹੜੇ ਕਿ ਆਮ ਦਿਨਾਂ ਦੇ ਵਿੱਚ ਜਿਨ੍ਹਾਂ ਦੇ ਉੱਤੇ ਕੋਈ ਜਿਹੜਾ ਭਾਰ ਆ ਉਹ ਨਹੀਂ ਹੁੰਦਾ ਕੰਮ ਕਾਜ ਦਾ, ਔਰ ਉਹਨਾਂ ਨੂੰ ਇਸ ਸੇਵਾਵਾਂ ਦੇ ਵਿੱਚ ਜਿਹੜਾ ਮੌਕਾ ਆ ਇਹਨਾਂ ਸੇਵਾਵਾਂ ਦੇ ਵਿੱਚ ਦਿੱਤਾ ਜਾਣਾ ਜ਼ਰੂਰੀ ਹੁੰਦਾ ਆ। ਔਰ ਜੇਕਰ ਇੱਕ ਵਧੀਆ ਸਟ੍ਰੈਟਜੀ ਜਿਹੜੀ ਆ ਅਪਣਾ ਕੇ, ਇੱਕ ਵਧੀਆ ਰਣਨੀਤੀ ਜਿਹੜੀ ਆ ਅਪਣਾ ਕੇ ਉਹਨਾਂ ਦੇ ਲਈ ਵੀ ਜਿਹੜੇ ਪ੍ਰਬੰਧ ਆ ਉਹ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਤਾਂ ਜ਼ਰੂਰ ਇਹਨਾਂ ਲੋਕਾਂ ਨੂੰ ਉਹਦਾ ਫਾਇਦਾ ਜਿਹੜਾ ਸੀ ਉਹ ਹੋ ਸਕਦਾ ਸੀ। ਪਰ ਜੋ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਤੱਕ ਪਹੁੰਚਦਾ ਜਾਂ ਫਿਰ ਆਮ ਲੋਕਾਂ ਦੇ ਨਾਲ ਜਦੋਂ ਅਸੀਂ ਉੱਥੋਂ ਦੇ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਬੜਾ ਅਫਸੋਸ ਹੁੰਦਾ ਕਿ ਜਿਹੜੀਆਂ ਇਹ ਸੁਵਿਧਾਵਾਂ ਆ ਇਹ ਦਿਖਾਉਣ ਦੇ ਵਿੱਚ ਜਾਂ ਮੀਡੀਆ ਦੇ ਵਿੱਚ ਜੋ ਜਿਸ ਤਰ੍ਹਾਂ ਦਿਖਾਇਆ ਜਾ ਰਿਹਾ ਉਹਦੇ ਨਾਲ ਕਾਫੀ ਕੁਛ ਉਲਟਾ ਵੀ ਹੋ ਰਿਹਾ ਉੱਥੇ। ਜੀ
ਇੰਡੀਆ ਨੂੰ ਪੂਰੇ ਪ੍ਰਧਾਨ ਮੰਤਰੀ ਸਾਹਿਬ ਨੇ ਆਧਾਰ ਕਾਰਡ ਤਾਂ ਬਣਾਏ ਪੂਰੇ ਇੰਡੀਆ ਦੇ ਵਿੱਚ, ਪਰ ਜੇ ਆਧਾਰ ਕਾਰਡ ਦੇ ਆਧਾਰ ਦੇ ਉੱਤੇ ਡਾਟਾ ਜਿਹੜਾ ਉਹ ਕਲੈਕਟ ਨਹੀਂ ਕਰ ਪਾਈਆਂ, ਚਾਹੇ ਉਹ ਸਟੇਟਾਂ ਦਾ ਵੀ ਫੇਲੀਅਰ ਕਹਿ ਸਕਦੇ ਹਾਂ ਤੇ ਸੈਂਟਰ ਸਰਕਾਰ ਦਾ ਵੀ ਉੱਤੇ ਬਹੁਤ ਵੱਡਾ ਫੇਲੀਅਰ ਹੈ। ਉਹਨਾਂ ਦੇ ਕੋਲ ਡਾਟਾ ਹੀ ਨਹੀਂ ਹੈਗਾ ਕਿ ਯੂਪੀ ਜਾਂ ਬਿਹਾਰ ਦੇ ਜਿਹੜੇ ਆ ਇੱਕ ਪ੍ਰੋਪਰ ਡਾਟਾ ਨਹੀਂ ਹੈ ਕਿ ਕਿੰਨੇ ਮਜ਼ਦੂਰ ਪੰਜਾਬ ਚ ਕੰਮ ਕਰ ਰਹੇ, ਕਿੰਨੇ ਮਹਾਰਾਸ਼ਟਰ ਦੇ ਵਿੱਚ ਕੰਮ ਕਰ ਰਹੇ ਆ, ਤੇ ਵੱਡੇ ਪੱਧਰ ਤੇ ਉਹਨਾਂ ਨੂੰ ਕਿੱਦਾਂ ਮੰਗਾਇਆ ਜਾਣਾ। ਜੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਗੱਲ ਕਰੀਏ ਕਿ ਜਦੋਂ ਅਮਰੀਕਾ ਨੇ ਗੱਲ ਕੀਤੀ ਕਿ ਪੰਜਾਬ ਦੇ ਵਿੱਚੋਂ ਆਪਣੇ ਉਹਨਾਂ ਨੇ ਦੇਖਿਆ ਐਮਬੈਸੀ ਵਾਲੇ ਨੇ ਕਿ ਸਾਰੇ ਨੂੰ ਵੱਧ ਜਿਹੜੇ ਸਾਡੇ ਜਿਹੜੇ ਸਿਟੀਜ਼ਨ ਆ ਉਹ ਪੰਜਾਬ ਦੇ ਵਿੱਚ ਫਸੇ ਹੋਏ ਨੇ, ਤਾਂ ਉਹਨਾਂ ਨੇ ਲੁਧਿਆਣੇ ਦੇ ਵਿੱਚ ਆਪਣਾ ਆਫਿਸ ਖੋਲਿਆ। ਰੋਡ ਦੇ ਉੱਤੇ ਹੀ ਸੀਗਾ, ਉਹਨੇ ਇੱਕ ਟੈਂਪੂ ਡਰਾਈਵਰ ਲੈ ਕੇ ਗਏ, ਉੱਥੋਂ ਉਹਨਾਂ ਨੇ ਹਰ ਇੱਕ ਬੰਦੇ ਨੂੰ ਰਜਿਸਟਰ ਕੀਤਾ ਤੇ ਉਹਨਾਂ ਨੂੰ ਪ੍ਰੋਪਰ ਇੱਕ ਗਾਈਡਲਾਈਨ ਦੇ ਕੇ ਕਿਸ ਤਰ੍ਹਾਂ ਵਾਪਸ ਅਮਰੀਕਾ ਦੀ ਧਰਤੀ ਤੇ ਲਿਆਂਦਾ। ਉਹ ਸਾਰਿਆਂ ਨੂੰ ਪਤਾ ਹੈ ਕਿ ਇੱਕ ਆਨਲਾਈਨ ਸਿਸਟਮ ਤਿਆਰ ਕੀਤਾ, ਪਰ ਜੇ ਆਪਾਂ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਕੋਲ ਨਾ ਤਾਂ ਮੋਬਾਈਲ ਨੇ ਜਿਨ੍ਹਾਂ ਤੇ ਉਹ ਇੰਟਰਨੈਟ ਦੀ ਸੁਵਿਧਾ ਕਰਨ, ਜੇ ਉਹਨਾਂ ਕਿਸੇ ਕੋਲ ਹੈ ਵੀ ਹੈ ਤਾਂ ਉਹਨਾਂ ਨੂੰ ਉਹਨਾਂ ਚਲਾਉਣ ਦੇ ਵਿੱਚ ਅਸਮਰੱਥ ਨੇ। ਉਹਨਾਂ ਦੇ ਕੋਲ ਇਹੋ ਜਿਹਾ ਹੋਰ ਵੀ ਜਿਹੜੇ ਜ਼ਿਮੀਦਾਰਾਂ ਦੇ ਘਰ ਉਹ ਕੰਮ ਕਰਦੇ ਜਾਂ ਫੈਕਟਰੀਆਂ ਦੇ ਵਿੱਚ ਕੰਮ ਕਰਦੇ ਆ, ਉਹਨਾਂ ਨੇ ਵੀ ਆਪਣਾ ਕੋਈ ਜ਼ਿੰਮੇਵਾਰੀ ਨਹੀਂ ਸਮਝੀ, ਨਾ ਹੀ ਸਰਕਾਰਾਂ ਨੇ ਸਮਝੀ, ਤੇ ਨਾ ਹੀ ਜਿਹੜੇ ਕੰਪਨੀਆਂ ਦੇ ਜਾਂ ਜ਼ਿਮੀਦਾਰਾਂ ਦੇ ਘਰਾਂ ਦੇ ਵਿੱਚ ਜਿਹੜੇ ਉਹ ਕੰਮ ਕਰਦੇ ਉਹਨਾਂ ਨੇ ਆਪਣੀ ਕੋਈ ਜ਼ਿੰਮੇਵਾਰੀ ਸਮਝੀ ਕਿ ਇਹਨਾਂ ਦੇ ਇੱਕ ਰਜਿਸਟਰ ਕਰਾਇਆ ਜਾਵੇ ਇੱਕ ਪ੍ਰੋਪਰ ਵੇ ਦੇ ਨਾਲ। ਜਿਸ ਤਰ੍ਹਾਂ ਜਲੰਧਰ ਤੋਂ ਹੀ 45 ਟ੍ਰੇਨਾਂ ਸ਼ੁਰੂ ਕੀਤੀਆਂ ਪਰ ਟ੍ਰੇਨਾਂ ਤੱਕ ਪਹੁੰਚ ਨਹੀਂ ਪਾਏ, ਅੰਬਾਲੇ ਦੇ ਵਿੱਚ ਟ੍ਰੇਨਾਂ ਤੱਕ ਨਹੀਂ ਪਹੁੰਚ ਪਾਏ, ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਵੱਖਰੀਆਂ ਵੱਖਰੀਆਂ ਸਟੇਟਾਂ ਦੇ ਵਿੱਚ ਮਜ਼ਦੂਰਾਂ ਨੂੰ ਉਹ ਜਿਹੜੀ ਇੱਕ ਫੈਸਿਲਿਟੀ ਆ ਉਹ ਨਹੀਂ ਮਿਲੀ ਕਿ ਉਹਨਾਂ ਨੂੰ ਟ੍ਰੇਨਾਂ ਤੱਕ ਜਾਂ ਬੱਸਾਂ ਤੱਕ ਕਿੱਦਾਂ ਪਹੁੰਚਦੇ ਕਰਨਾ ਆ, ਜਿਸ ਤਰ੍ਹਾਂ ਜਾਂ ਫਿਰ ਜਿੱਥੇ ਉਹਨੇ ਵਾਪਸ ਜਾਣਾ ਆ ਆਪਣੇ ਪਿੰਡਾਂ ਦੇ ਵਿੱਚ ਵਾਪਸ ਜਾਣਾ, ਉੱਥੋਂ ਦੀਆਂ ਜਿਹੜੀਆਂ ਸੂਬਾ ਸਰਕਾਰਾਂ ਆ ਉਹਨਾਂ ਨੇ ਵੀ ਕੋਈ ਬਹੁਤੇ ਇੰਤਜ਼ਾਮ ਨਹੀਂ ਕੀਤੇ। ਸ਼੍ਰੀਮਤੀ ਸੋਨੀਆ ਗਾਂਧੀ ਨੇ ਕਿਹਾ ਸੀਗਾ ਕਿ ਪ੍ਰਧਾਨ ਮੰਤਰੀ ਸਾਹਿਬ ਆਪਣੇ ਪ੍ਰਧਾਨ ਮੰਤਰੀ ਰਾਹਤ ਕੋਸ਼ ਦੇ ਵਿੱਚ 100 ਕਰੋੜ ਦਾ ਜਿਹੜਾ ਪੈਕੇਜ ਆ, ਜੇ 1000 ਮਜ਼ਦੂਰ ਨੂੰ ਉਹਦੀ ਘਰ ਵਾਪਸੀ ਤੇ 1000 ਰੁਪਏ ਦਾ ਖਰਚਾ ਆਉਂਦਾ ਆ ਤਾਂ 100 ਕਰੋੜ ਉਹ ਖਰਚ ਸਕਦੇ ਸੀ। ਜੇ ਉਹ ਮਾਨਯੋਗ ਰਾਸ਼ਟਰਪਤੀ ਡੋਨਲਡ ਟਰੰਪ ਦੇ ਸਵਾਗਤ ਲਈ 120 ਕਰੋੜ ਖਰਚ ਸਕਦੇ ਆ, ਕੀ ਆਪਣੇ ਮਜ਼ਦੂਰਾਂ ਦੀ ਘਰ ਵਾਪਸੀ ਤੇ ਭਾਰਤ ਜਿਹੜਾ 100 ਕਰੋੜ ਕਿਉਂ ਨਹੀਂ ਖਰਚ ਸਕਦਾ?
ਬਿਲਕੁਲ,
ਪਰ ਉੱਥੇ ਸਰਕਾਰਾਂ ਦੀ ਨੀਤ ਸਾਹਮਣੇ ਆਉਂਦੀ ਆ ਕਿ ਸਰਕਾਰਾਂ ਦਾ ਜਿਹੜਾ ਨਜ਼ਰੀਆ ਆ ਉਹ ਆਪਣੇ ਲੋਕਾਂ ਦੇ ਲਈ ਆਪਣੇ ਬਸ਼ਿੰਦਿਆਂ ਦੇ ਲਈ ਬਹੁਤਾ ਵਧੀਆ ਨਹੀਂ ਹੈਗਾ। ਵੋਟਾਂ ਲਈ ਤਾਂ ਹਰ ਇੱਕ ਦੀ, ਜੇ ਇਲੈਕਸ਼ਨਾਂ ਦੇ ਨੇੜੇ ਤਾਂ ਗੌਰਮੈਂਟ ਲੱਖਾਂ ਕਰੋੜਾਂ ਰੁਪਈਆ ਸ਼ਰਾਬ ਤੇ ਵੋਟਾਂ ਲੈਣ ਲਈ ਖਰਚ ਸਕਦੀ ਆ, ਪਰ ਜਦੋਂ ਉਹਨਾਂ ਦੇ ਸਵਾਸਥ ਦੀ ਗੱਲ ਆਉਂਦੀ ਆ, ਉਹਨਾਂ ਦੀ ਮੁੱਢਲੀਆਂ ਲੋੜਾਂ ਦੀ ਗੱਲ ਆਉਂਦੀ ਆ, ਤੇ ਉੱਥੇ ਸਰਕਾਰਾਂ ਫੇਲ ਹੋ ਜਾਂਦੀਆਂ ਨੇ। ਸਰਕਾਰਾਂ ਦਾ ਜਿਹੜਾ ਨਜ਼ਰੀਆ ਆ ਉਹ ਬਹੁਤ ਮਾੜਾ ਰਹਿੰਦਾ ਆ ਇਹਨਾਂ ਦੇ ਪ੍ਰਤੀ, ਆਪਣੇ ਸਿਟੀਜ਼ਨਾਂ ਦੇ ਪ੍ਰਤੀ।
ਬਿਲਕੁਲ ਬਿਲਕੁਲ, ਸੋ ਇਹ ਇੱਕ ਵੱਡੀ ਹੋਣਤਾਈ ਆ ਸਾਡੇ ਸਿਸਟਮ ਦੇ ਵਿੱਚ, ਸਾਡੇ ਜਿਹੜਾ ਸਰਕਾਰੀ ਤੰਤਰ ਹੈ ਉਹਦੇ ਵਿੱਚ, ਔਰ ਇਹ ਆਮ ਸੂਬਿਆਂ ਦੇ ਵਿੱਚ ਵੀ ਦੇਖਣ ਦੇ ਵਿੱਚ ਆ ਰਿਹਾ ਕਿ ਸਿਹਤ ਸੰਭਾਲ ਜਿਹੜਾ ਖੇਤਰ ਆ ਉਹ ਬਹੁਤ ਸਾਰੇ ਖੇਤਰਾਂ ਦੇ ਵਿੱਚ, ਬਹੁਤ ਸਾਰੇ ਸੂਬਿਆਂ ਦੇ ਵਿੱਚ ਇਸ ਵੇਲੇ ਸੰਕਟ ਦੀ ਸਥਿਤੀ ਵਿੱਚ ਆ। ਇਹੋ ਜਿਹੀ ਇੱਕ ਘਟਨਾ ਜਿਹੜੀ ਆ ਉਹ ਪੱਛਮੀ ਬੰਗਾਲ ਦੇ ਵਿੱਚ ਵੀ ਸਾਹਮਣੇ ਆਈ ਆ, ਕਿਉਂਕਿ ਕੋਰੋਨਾ ਸੰਕਟ ਵਿਚਕਾਰ ਕੋਲਕਾਤਾ ਦੇ ਵਿੱਚ ਕਹਿੰਦੇ 350 ਨਰਸਾਂ ਨੇ ਨੌਕਰੀ ਜਿਹੜੀ ਆ ਉਹ ਛੱਡ ਦਿੱਤੀ ਆ। ਸੋ ਨਿੱਜੀ ਹਸਪਤਾਲਾਂ ਦੀਆਂ 350 ਤੋਂ ਵੱਧ ਨਰਸਾਂ ਜਿਹੜੀਆਂ ਨੌਕਰੀ ਛੱਡ ਕੇ ਮਨੀਪੁਰ ਸਮੇਤ ਦੇਸ਼ ਦੇ ਹੋਰਨਾਂ ਹਿੱਸਿਆਂ ਦੇ ਵਿੱਚ ਆਪਣੇ ਘਰਾਂ ਦੇ ਲਈ ਕਹਿੰਦੇ ਰਵਾਨਾ ਹੋ ਗਈਆਂ ਆ, ਤੇ ਇਹਦੇ ਨਾਲ ਹੀ ਹਸਪਤਾਲਾਂ ਨੇ ਹੁਣ ਫੈਸਲਾ ਲਿਆ ਕਿ ਉਹ ਸੀਮਤ ਗਿਣਤੀ ਚ ਮਰੀਜ਼ਾਂ ਦੀ ਭਰਤੀ ਕਰਨਗੇ ਤੇ ਮੌਜੂਦਾ ਕਰਮਚਾਰੀਆਂ ਨਾਲ ਸਲਾਹ ਮਸ਼ਵਰਾ ਕਰਨਗੇ ਤਾਂ ਜੋ ਉਹ ਨੌਕਰੀ ਨਾ ਛੱਡਣ। ਪਰ ਅਸਲ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਭਾਰਤ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿਹੜੇ ਹਾਲਾਤ ਆ ਉਹ ਲਗਭਗ ਇਹੋ ਜਿਹੇ ਹੀ ਬਣੇ ਹੋਏ ਆ। ਸਿਹਤ ਸੰਭਾਲ ਜਿਹੜਾ ਖੇਤਰ ਹੈ ਇਸ ਖੇਤਰ ਦੇ ਵਿੱਚ ਜਿਹੜੇ ਹਾਲਾਤ ਆ ਉਹ ਕਿਸੇ ਤੋਂ ਵੀ ਲੁਕੇ ਹੋਏ ਨਹੀਂ ਆ। ਜਿਵੇਂ ਤੁਸੀਂ ਕਿਹਾ ਕਿ ਮੁੱਢਲੀਆਂ ਸਹੂਲਤਾਂ ਦੀ ਜਿਹੜੀ ਇੱਕ ਵੱਡੀ ਘਾਟ ਆ ਉਹ ਦੇਖਣ ਦੇ ਵਿੱਚ ਮਿਲਦੀ ਆ। ਜੇ ਅਸੀਂ ਇਕੱਲੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਅਸੀਂ ਦਾਅਵੇ ਬਹੁਤ ਕਰਦੇ ਹਾਂ, ਸਰਕਾਰਾਂ ਵੱਲੋਂ ਬਹੁਤ ਵੱਡੇ ਵੱਡੇ ਦਾਅਵੇ ਜਿਹੜੇ ਉਹ ਕੀਤੇ ਜਾਂਦੇ ਆ, ਪਰ ਇਸ ਦੇ ਬਾਵਜੂਦ ਵੀ ਉੱਥੇ ਉਹਨਾਂ ਹਸਪਤਾਲਾਂ ਦੇ ਵਿੱਚ ਨਰਸਿੰਗ ਹੋਮਸ ਜਿਹੜੇ ਜਾਂ ਨਰਸਿੰਗ ਸੈਂਟਰ ਜਿਹੜੇ ਆ, ਡਿਸਪੈਂਸਰੀਜ਼ ਜਿਹੜੀਆਂ ਆ, ਉੱਥੇ ਵੀ ਜਿਹੜੀਆਂ ਮੁੱਢਲੀਆਂ ਸਹੂਲਤਾਂ ਆ ਉਹ ਕਦੇ ਵੀ ਪੂਰੀਆਂ ਨਹੀਂ ਹੁੰਦੀਆਂ। ਸੋ ਇਹ ਇੱਕ ਵੱਡਾ ਦੁਖਾਂਤ ਆ ਸਾਡੇ ਦੇਸ਼ ਦਾ। ਆਪਾਂ ਅੱਜ ਜੇ ਪੰਜਾਬ ਦੀ ਗੱਲ ਕਰੀਏ ਧੀਰਜ, ਪੰਜਾਬ ਦੇ ਵਿੱਚ ਵੀ ਕੋਈ ਹਾਲਾਤ ਬਹੁਤੇ ਵਧੀਆ ਨਹੀਂ ਆ, ਕਿਉਂਕਿ ਪੰਜਾਬ ਦੇ ਵਿੱਚ ਵੀ ਲਗਾਤਾਰ ਜਿਹੜੀ ਕੋਰੋਨਾ ਪ੍ਰਭਾਵਿਤ ਲੋਕਾਂ ਦੀ ਗਿਣਤੀ ਆ ਉਹ ਵੱਧਦੀ ਜਾ ਰਹੀ ਆ। ਸੋ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਕੋਰੋਨਾ ਵਾਇਰਸ ਜਿਹੜਾ ਆ ਉਹ ਸਰਗਰਮ ਹੋ ਚੁੱਕਾ ਆ। ਇੱਕ ਦਿਨ ਦੇ ਵਿੱਚ 3 ਜਾਨਾਂ ਜਿਹੜੀਆਂ ਪਿਛਲੇ 24 ਘੰਟਿਆਂ ਦੇ ਵਿੱਚ ਗਈਆਂ ਆ, ਔਰ ਕੁੱਲ ਜਿਹੜੀ ਉੱਥੇ ਮੌਤਾਂ ਦੀ ਗਿਣਤੀ ਆ ਉਹ ਵੀ 38 ਹੋ ਚੁੱਕੀ ਆ। ਇਸ ਵੇਲੇ ਜਿਹੜੇ ਕੁੱਲ ਪੋਜ਼ਿਟਿਵ ਮਾਮਲੇ ਆ ਉਹ 1980 ਤੋਂ ਵੀ ਉੱਪਰ ਚਲੇ ਗਏ ਆ, ਔਰ 181 ਜਿਹੜੇ ਮਰੀਜ਼ ਆ ਉਹ ਸਿਰਫ ਠੀਕ ਹੋਏ ਆ। ਪੰਜਾਬ ਦੀ ਗੱਲ ਕਰੀਏ ਤਾਂ 1982 ਕੁੱਲ ਪੋਜ਼ਿਟਿਵ ਕੇਸ ਜਿਹੜੇ ਆ ਇਸ ਵੇਲੇ ਸਾਹਮਣੇ ਆ ਰਹੇ ਆ, ਨਵੇਂ ਕੇਸ ਜਿਹੜੇ ਆ ਉਹ 24 ਹੋਰ ਪ੍ਰਭਾਵਿਤ ਆਏ ਆ, ਔਰ ਠੀਕ ਜਿਹੜੇ ਆ ਉਹ ਜ਼ਰੂਰ ਭਾਵੇਂ ਹੋਏ ਆ, ਪਰ ਇਹਦੇ ਬਾਵਜੂਦ ਉੱਥੇ ਗਿਣਤੀ ਜਿਹੜੀ ਉਹ ਲਗਾਤਾਰ ਵੱਧ ਰਹੀ ਹੈ। ਔਰ ਇਸ ਵੇਲੇ ਕਿਉਂਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਕੰਮਕਾਜ ਆ ਉਹ ਖੋਲ ਦਿੱਤੇ ਗਏ ਆ, ਦੁਕਾਨਾਂ ਜਿਹੜੀਆਂ ਉਹ ਖੋਲ ਦਿੱਤੀਆਂ ਗਈਆਂ ਆ, ਉਹਦੇ ਕਾਰਨ ਇੱਕ ਖਦਸ਼ਾ ਜਿਹੜਾ ਜ਼ਰੂਰ ਪ੍ਰਗਟ ਕੀਤਾ ਜਾ ਰਿਹਾ ਲੋਕਾਂ ਵੱਲੋਂ ਕਿ ਸ਼ਾਇਦ ਇੱਥੇ ਦੁਬਾਰਾ ਕਿਤੇ ਜੇ ਕੋਰੋਨਾ ਦੀ ਜਿਹੜੀ ਲਾਗ ਆ ਉਹਦੇ ਤੋਂ ਪ੍ਰਭਾਵਿਤ ਹੁੰਦੇ ਆ ਲੋਕ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਖਦਸ਼ਾ ਆ ਇਹ ਕਿਤੇ ਅਸਲ ਰੂਪ ਦੇ ਵਿੱਚ ਸਾਹਮਣੇ ਨਾ ਆਵੇ, ਇਹਦੇ ਲਈ ਆਪਾਂ ਅਰਦਾਸ ਕਰ ਸਕਦੇ ਹਾਂ। ਚੰਡੀਗੜ੍ਹ ਦੇ ਵਿੱਚ ਕੁੱਲ ਪਾਜ਼ਿਟਿਵ 197 ਕੇਸ ਪਾਏ ਜਾ ਰਹੇ ਆ, ਨਵੇਂ ਕੇਸ ਉੱਥੇ ਵੀ 6 ਆਏ ਆ, ਉੱਥੇ 3 ਮੌਤਾਂ ਜਿਹੜੀਆਂ ਕੁੱਲ ਇਸ ਵੇਲੇ ਤੱਕ ਹੋਈਆਂ ਆ। ਜਦਕਿ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੀ ਇੱਕ ਚਿੰਤਾ ਬਣੀ ਹੋਈ ਆ, ਕਿਉਂਕਿ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਕੋਰੋਨਾ ਪੀੜਤ ਜਿਹੜੀ ਮੌਤ ਆ ਉਹ ਹੋਈ ਆ। ਸੋ ਰਾਜਪੁਰਾ ਦੇ ਵਿੱਚ 2 ਹੋਰ ਕੋਵਿਡ ਕੇਸਾਂ ਦੀ ਜਿਹੜੀ ਪੁਸ਼ਟੀ ਹੋਈ ਆ, ਜਲੰਧਰ ਦੇ ਵਿੱਚ ਹੋਰ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਆ, ਤਰਨ ਤਾਰਨ ਦੇ ਵਿੱਚ, ਫਰੀਦਕੋਟ ਦੇ ਵਿੱਚ। ਸੋ ਪੰਜਾਬ ਦੇ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਜੇ ਵੀ ਜਿਹੜਾ ਕੋਰੋਨਾ ਵਾਇਰਸ ਦੀ ਜਿਹੜੀ ਲਾਗ ਤੋਂ ਪ੍ਰਭਾਵਿਤ ਹੋਣ ਵਾਲੇ ਜਿਹੜੇ ਲੋਕ ਆ ਉਹ ਸਾਹਮਣੇ ਆ ਰਹੇ ਆ। ਸੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਚਿੰਤਾ ਦਾ ਵਿਸ਼ਾ ਵੀ ਆ, ਕਿਉਂਕਿ ਉੱਥੇ ਪਾਪੂਲੇਸ਼ਨ ਜ਼ਿਆਦਾ ਹੋਣ ਕਾਰਨ, ਆਬਾਦੀ ਜ਼ਿਆਦਾ ਹੋਣ ਕਾਰਨ ਜੇਕਰ ਜਿਹੜੇ ਕੰਮਕਾਜ ਜਿਹੜੇ ਉਹ ਜਿਸ ਤਰ੍ਹਾਂ ਖੋਲੇ ਗਏ, ਔਰ ਜਿਸ ਤਰ੍ਹਾਂ ਸਰਕਾਰਾਂ ਵੱਲੋਂ ਦਾਅਵੇ ਇਹ ਵੀ ਕੀਤੇ ਜਾ ਰਹੇ ਆ ਕਿ ਜਿਹੜੀ ਸੋਸ਼ਲ ਡਿਸਟੈਂਸਿੰਗ ਆ ਉਹਨੂੰ ਬਣਾ ਕੇ ਰੱਖਿਆ ਜਾਏਗਾ। ਸੋ ਕਿਸ ਤਰ੍ਹਾਂ ਇਹ ਸਾਰੇ ਪ੍ਰਬੰਧ ਹੋਣਗੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਭਾਰਤ ਦੀ ਗੱਲ ਕਰਦੇ ਹਾਂ, ਭਾਰਤ ਦੇ ਵੱਖ ਵੱਖ ਸੂਬਿਆਂ ਦੀ ਗੱਲ ਕਰਦੇ ਹਾਂ, ਤਾਂ ਉੱਥੇ ਸੋਸ਼ਲ ਡਿਸਟੈਂਸਿੰਗ ਦੇ ਜਿਹੜੇ ਭਾਵੇਂ ਸਰਕਾਰ ਵੱਲੋਂ ਜਿਹੜੇ ਪ੍ਰਬੰਧ ਆ ਉਹ ਜ਼ਰੂਰ ਕੀਤੇ ਗਏ ਹੋਣਗੇ, ਪਰ ਉਹਨਾਂ ਨੂੰ ਕਿੰਨਾ ਕੁ ਜ਼ਿਆਦਾ ਅਸਲ ਰੂਪ ਦੇ ਵਿੱਚ, ਅਮਲ ਰੂਪ ਦੇ ਵਿੱਚ ਮੰਨਿਆ ਜਾ ਰਿਹਾ, ਇਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਵਿਸ਼ਾ ਆ, ਇੱਕ ਵੱਖਰਾ ਸਵਾਲ ਆ। ਜੀ
ਆਪਾਂ ਜੇ ਗੱਲ ਕਰੀਏ ਕਿ ਮੈਂ ਅਕਸਰ ਇਹ ਗੱਲ ਕਰਦਾ ਕਿ ਪਿਛਲੇ 1-2 ਮਹੀਨਿਆਂ ਤੋਂ ਕਿ ਜਿਹੜਾ ਭਾਰਤੀ ਲੋਕਾਂ ਦਾ ਜਾਂ ਆਪਣੇ ਪੰਜਾਬੀ ਲੋਕਾਂ ਦਾ ਜਿਹੜਾ ਖਾਣ ਪਾਣ ਆ ਸਿਸਟਮ ਹੈ ਕਿ ਆਪਾਂ ਨੂੰ ਉਸਨੇ ਵੀ ਬਚਾਇਆ ਹੋਇਆ ਕਿ ਆਪਾਂ ਘਰਾਂ ਦੇ ਵਿੱਚ ਖਾਣਾ ਖਾਂਦੇ ਹਾਂ ਕਿ ਆਪਾਂ ਜਿਹੜੀਆਂ ਇਹ ਲੋਕ ਕਹਿੰਦੇ ਜਿੰਜਰ ਹੋ ਗਿਆ, ਅਦਰਕ, ਲਸਣ, ਪਿਆਜ਼ ਆਪਾਂ ਉਸਦਾ ਹਰ ਰੋਜ਼ ਹੀ 2 ਜਾਂ 3 ਵਾਰ ਸੇਵਨ ਕਰਦੇ ਹੀ ਕਰਦੇ ਹਾਂ ਕਿ ਇੱਥੇ ਦਾ ਜਿਹੜਾ ਇਮਿਊਨ ਸਿਸਟਮ ਆ ਭਾਰਤੀ ਲੋਕਾਂ ਦਾ ਬਹੁਤ ਹੱਦ ਤੱਕ ਵਧੀਆ, ਸ਼ਾਇਦ ਉਸੇ ਸਿਸਟਮ ਨੇ ਭਾਰਤੀ ਲੋਕਾਂ ਨੂੰ ਪੂਰੇ ਵਰਲਡ ਦੇ ਵਿੱਚ ਬਚਾਇਆ, ਮਹਾਮਾਰੀ ਦਾ ਜਿਹੜਾ ਸ਼ਿਕਾਰ ਆ ਘੱਟ ਹੋਏ ਨੇ। ਪਰ ਜੇ ਜਦੋਂ ਆਪਾਂ ਸਿਸਟਮ ਦੀ ਗੱਲ ਕਰਦੇ ਹਾਂ, ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਤਾਂ ਮਾਨਯੋਗ ਕੈਪਟਨ ਸਾਹਿਬ ਨੇ ਕਿਹਾ ਕਿ ਪੰਜਾਬ ਨੂੰ 2020 ਦੇ ਵਿੱਚ ਸਾਲਾਨਾ COVID-19 ਕਰਕੇ 50,000 ਕਰੋੜ ਦਾ ਜਿਹੜਾ ਘਾਟਾ ਆ ਉਹ ਪਿਆ ਆ, ਤੇ 3,000 ਕਰੋੜ ਦਾ ਪਰ ਹਰ ਮਹੀਨੇ ਘਾਟਾ ਪੈ ਰਿਹਾ ਆ। ਪਰ ਜਿੱਥੇ ਸਰਕਾਰਾਂ ਦੀ ਇੱਕ ਨੀਤੀ ਸਾਹਮਣੇ ਆ ਰਹੀ ਹੈ, ਉਹਨਾਂ ਨੂੰ ਆਪਣਾ ਘਾਟਾ ਤਾਂ ਦਿਸ ਰਿਹਾ ਆ, ਪਰ ਜਿਹੜੀਆਂ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਆ ਉਹ ਨਹੀਂ ਦਿਸ ਰਹੀਆਂ। ਲੋਕ ਜਿਹੜੇ ਭੁੱਖ ਦੇ ਮਾਰਿਓ ਆ, ਜਿਹਨਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੋ ਰਹੀਆਂ, ਜਿਹਨਾਂ ਦੇ ਕੋਲ ਰਾਸ਼ਨ ਪਾਣੀ ਨਹੀਂ ਆ, ਉਹਨਾਂ ਨੂੰ ਕੋਰੋਨਾ ਦਾ ਡਰ ਨਹੀਂ, ਉਹਨਾਂ ਨੂੰ ਆਪਣੀ ਭੁੱਖ ਮਰੀ ਦਾ ਡਰ ਆ ਕਿ ਅਸੀਂ ਭੁੱਖ ਦੇ ਨਾਲ ਨਾ ਕਿਤੇ ਮਰ ਜਾਈਏ। ਫਿਰ ਜਿਹੜੀਆਂ ਜੇ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ, ਪ੍ਰਸ਼ਾਸਨ ਦੇ ਵਿੱਚ ਹਰ ਇੱਕ ਵਿਭਾਗ ਦੇ ਵਿੱਚ ਬੰਦੇ ਵਧੀਆ ਵੀ ਹੁੰਦੇ ਨੇ, ਇਮਾਨਦਾਰ ਵੀ ਹੁੰਦੇ ਨੇ ਤੇ ਮਾੜੇ ਵੀ ਹੁੰਦੇ ਨੇ। ਜਦੋਂ ਉਹਨਾਂ ਦੀ ਇਮਾਨਦਾਰੀ ਨਾਲ ਜਿਹੜੇ ਆਪਣਾ ਕੰਮ ਕਰਨ ਚਾਹੁੰਦੇ ਨੇ ਪਰ ਲੋਕ ਨਹੀਂ ਕਰਨ ਦਿੰਦੇ, ਕਈ ਜਗ੍ਹਾ ਤੇ ਪੁਲਿਸ ਮਹਿਕਮਾ ਮਾੜਾ ਆ ਜਾਂ ਪ੍ਰਸ਼ਾਸਨ ਮਾੜਾ ਆ, ਉੱਥੇ ਉਹਨਾਂ ਨੂੰ ਨਹੀਂ ਕੀਤਾ ਜਾਂਦਾ, ਜਿਹੜੀਆਂ ਉਹਨਾਂ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਨਾਂ ਨੂੰ ਪ੍ਰੋਪਰ ਨਹੀਂ ਫੋਲੋ ਕੀਤਾ ਜਾਂਦਾ। ਅੱਜ ਅਮਰੀਕਾ ਤੋਂ ਮੇਰੇ ਦੋਸਤ ਨੇ AR ਹੈਲਪਿੰਗ ਹੈਂਡ ਤੋਂ ਰਜੇਸ਼ ਕੁਮਾਰ ਸਪੀਡੋ ਜੀ, ਉਹਨਾਂ ਨੇ ਫਲੋਰ ਤਹਿਸੀਲ ਦੇ ਵਿੱਚ 19 ਜਿਹੜੇ ਸਫਾਈ ਕਰਮਚਾਰੀ ਸੀ ਉਹਨਾਂ ਨੂੰ ਜਿਹੜਾ ਸਨਮਾਨਿਤ ਕੀਤਾ, ਕੋਈ ਰਾਸ਼ੀ ਤਾਂ ਬਹੁਤ ਵੱਡੀ ਨੀ, ਇਹ 2,000 ਰੁਪਈਆ ਹਰ ਇੱਕ ਨੂੰ ਦਿੱਤਾ। ਪਰ ਉਹਨਾਂ ਦੀਆਂ ਅੱਖਾਂ ਦੇ ਵਿੱਚ ਜਿਹੜੀਆਂ ਸਾਨੂੰ ਫੋਟੋਆਂ ਸਾਹਮਣੇ ਆਈਆਂ, ਅੱਖਾਂ ਦੇ ਵਿੱਚ ਹੰਝੂ ਸਨ ਕੇ ਉਹਨਾਂ ਨੂੰ ਵੀ ਕਿਸੇ ਨੇ ਸਨਮਾਨਿਤ ਕੀਤਾ। ਇਸੇ ਤਰ੍ਹਾਂ ਇਸ ਲੜੀ ਜੋ ਕੱਲ ਫਗਵਾੜੇ ਕਰ ਰਹੇ ਨੇ, ਪਰ ਲੋਕ ਆਪਣੀਆਂ ਜੋ ਜ਼ਿੰਮੇਵਾਰੀਆਂ ਸਮਝਣ, ਜਿਹੜਾ ਹੈਲਥ ਸਿਸਟਮ ਆ ਆਪਣੇ ਆਪਣੇ ਸਰਕਾਰੀ ਹਸਪਤਾਲਾਂ ਨੂੰ ਮਜ਼ਬੂਤ ਕਰਨ, ਕਿਉਂਕਿ ਆਪਾਂ ਪਿਛਲੇ 25 ਦਹਾਕਿਆਂ ਤੋਂ ਜਾਂ 50 ਦਹਾਕਿਆਂ ਤੋਂ ਦੇਖੀਏ ਆਪਣੇ ਲੋਕਾਂ ਦਾ ਟ੍ਰੈਂਡ ਬਣਿਆ ਹੋਇਆ ਕਿ ਆਪਾਂ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਇਲਾਜ ਕਰਾਉਣ ਨੂੰ ਤਰਜੀਹ ਦਿੰਦੇ ਹਾਂ, ਤੇ ਆਪਣੇ ਬੱਚਿਆਂ ਨੂੰ ਜੇ ਪੜ੍ਹਾਉਣ ਦੀ ਗੱਲ ਆਉਂਦੀ ਤਾਂ ਵੀ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਾਰੇ ਪੜ੍ਹਾਉਂਦੇ ਨੇ, ਤੇ ਸਰਕਾਰੀ ਸਿਸਟਮ ਉਸੇ ਕਰਕੇ ਵੀ ਫੇਲ ਹੁੰਦਾ ਹੈ ਕਿ ਜਿਹੜੀਆਂ ਸਾਡੀ ਜਿਹੜੀ ਲਾਈਫ ਹੈ ਅਸੀਂ ਉਹਨੂੰ ਆਪਣੀ ਲਾਈਫ ਨੂੰ ਦਿਨ ਪਰ ਦਿਨ ਜਿਹੜੀ ਆ ਹਾਈ ਕਲਾਸ ਦੇ ਵੱਲ ਆਪਾਂ ਦੌੜ ਰਹੇ ਹਾਂ, ਤੇ ਉਸੇ ਕਰਕੇ ਜਿਹੜੀਆਂ ਇਹ ਸਰਕਾਰੀ ਮੁੱਢਲੀਆਂ ਜਿਹੜੀਆਂ ਜ਼ਰੂਰਤਾਂ ਆ ਉਹਨਾਂ ਤੋਂ ਵਾਂਝੇ ਵੀ ਰਹਿ ਰਹੇ ਹਾਂ, ਕਿਉਂਕਿ ਸਰਕਾਰ ਨੇ ਜਿੱਥੇ ਇਹਨਾਂ ਚੀਜ਼ਾਂ ਦੇ ਉੱਤੇ ਪੈਸਾ ਨਹੀਂ ਖਰਚ ਕੀਤਾ ਉੱਥੇ ਅਸੀਂ ਮੰਗਿਆ ਵੀ ਨਹੀਂ, ਜਦੋਂ ਅਸੀਂ ਵੋਟਾਂ ਪਾਉਂਦੇ ਹਾਂ ਅਸੀਂ ਇਹਨਾਂ ਚੀਜ਼ਾਂ ਦੀ ਡਿਮਾਂਡ ਵੀ ਨਹੀਂ ਕਰਦੇ। ਜੇ ਅਮਰੀਕਾ ਪਿਛਲੇ ਪਿਛਲੇ 10 ਸਾਲ ਦੇ ਵਿੱਚ 3.5 ਲੱਖ ਸਟੂਡੈਂਟ ਜਿਹੜਾ ਆ ਪੰਜਾਬ ਤੋਂ ਮਾਈਗ੍ਰੇਟ ਹੋ ਕੇ ਸਟੂਡੈਂਟ ਵੀਜ਼ੇ ਦੇ ਉੱਤੇ ਦੂਸਰੀਆਂ ਕੰਟਰੀਆਂ ਦੇ ਵਿੱਚ ਆਇਆ, ਚਾਹੇ ਉਹ ਆਸਟ੍ਰੇਲੀਆ ਨਿਊਜ਼ੀਲੈਂਡ ਦੀ ਧਰਤੀ ਤੇ ਆਇਆ, ਜੇ 5 ਸਾਲ ਆਸਟ੍ਰੇਲੀਆ ਨੇ ਉਹਨਾਂ ਲੋਕਾਂ ਨੂੰ ਸਟੂਡੈਂਟ ਨੂੰ ਵੀਜ਼ੇ ਦਿੱਤੇ ਤਾਂ ਆਉਣ ਵਾਲੇ 5 ਸਾਲ ਲਈ ਉਹਨਾਂ ਚੀਜ਼ਾਂ ਲਈ ਪ੍ਰਿਪੇਅਰ ਵੀ ਕੀਤਾ, ਹੌਸਪੀਟਲ ਵੀ ਬਣਾਏ, ਉਹਨਾਂ ਲਈ ਮਾਲ ਵੀ ਬਣਾਏ, ਉਹਨਾਂ ਦੇ ਲਈ ਰਹਿਸ਼ਾਂ ਵੀ ਬਣਾਈਆਂ, ਉਹਨਾਂ ਚੀਜ਼ਾਂ ਦਾ ਪ੍ਰਬੰਧ ਕੀਤਾ। ਇਹ ਕੰਟਰੀਆਂ ਉਹਨਾਂ ਚੀਜ਼ਾਂ ਤੇ ਫੋਕਸ ਕਰਦੀ ਆ ਆਪਣੀ ਪਾਪੂਲੇਸ਼ਨ ਦੇ ਆਧਾਰ ਦੇ ਉੱਤੇ, ਜਦੋਂ ਸੈਂਸਸ ਹੁੰਦਾ ਆ, ਜਦੋਂ ਆਪਾਂ ਮਤਗਣਨਾ ਹੁੰਦੀ ਆ, ਉਹਨਾਂ ਦੇ ਵਿੱਚ ਕਿ ਆਉਂਦਾ ਕਿ ਇਸ ਏਰੀਏ ਦੇ ਵਿੱਚ ਇੰਨੇ ਲੋਕ ਰਹਿ ਰਹੇ ਨੇ ਤੇ ਇੰਨੇ ਲੋਕਾਂ ਨੂੰ ਇੰਨੇ ਬੈਡ ਚਾਹੀਦੇ ਨੇ, ਇੰਨਾ ਇਹਨਾਂ ਨੂੰ ਸਕੂਲ ਆਹ ਐਜੂਕੇਸ਼ਨ ਚਾਹੀਦੀ ਆ, ਇੰਨੇ ਸਕੂਲਾਂ ਦੀ ਕਪੈਸਿਟੀ ਹੋਣੀ ਚਾਹੀਦੀ ਆ, ਇੰਨੀਆਂ ਗੱਡੀਆਂ ਚਾਹੀਦੀਆਂ, ਸੜਕਾਂ ਚਾਹੀਦੀਆਂ, ਇਹ ਬਾਹਰਲੀਆਂ ਕੰਟਰੀਆਂ ਕਰਦੀਆਂ ਨੇ, ਪਰ ਸਾਡੇ ਉਦੋਂ ਸਿਸਟਮ ਦੇ ਵਿੱਚ ਅਸੀਂ ਇਹ ਗੱਲਾਂ ਨਹੀਂ ਕਰਦੇ ਵੋਟਾਂ ਪਾਉਣ ਲੱਗੇ, ਸੋ ਸ਼ਾਇਦ ਉਸੇ ਦਾ ਜਿਹੜਾ ਖਮਿਆਜ਼ਾ ਆ ਸਾਨੂੰ ਵੱਡੇ ਪੱਧਰ ਤੇ ਭੁਗਤਣਾ ਵੀ ਪੈ ਰਿਹਾ ਆ। ਹੁਣ ਜਦੋਂ ਮਹਾਮਾਰੀ ਆਈ ਆ, ਵਾਹਿਗੁਰੂ ਪਰਮਾਤਮਾ ਕਰੇ ਕਿ ਆਉਣ ਵਾਲਾ ਸਮਾਂ ਜਿਹੜਾ ਡਿਫਰੈਂਟ ਹੋਵੇ, ਜਦੋਂ ਅਸੀਂ ਸਰਕਾਰਾਂ ਚੁਣੀਏ ਤਾਂ ਅਸੀਂ ਇਹਨਾਂ ਚੀਜ਼ਾਂ ਦੇ ਜਵਾਬ ਮੰਗੀਏ ਉਹਨਾਂ ਤੋਂ।
ਬਿਲਕੁਲ ਬਿਲਕੁਲ, ਸੋ
ਅਨਪੜ੍ਹ ਜਿਹੜੀ ਆ, ਜੇ ਅਨਪੜ੍ਹਤਾ
ਜੀ ਜੀ
ਅਨਪੜ੍ਹ ਜਿਹੜੇ ਮੰਤਰੀ ਆ ਉਹਨਾਂ ਨੂੰ ਆਪਾਂ ਗਰੇਜ਼ ਕਰੀਏ, ਇੱਕ ਜਿੱਥੇ ਪਾਰਟੀ ਨੂੰ ਛੱਡ ਕੇ ਇੱਕ ਚੰਗੇ ਵਧੀਆ ਐਜੂਕੇਟਡ ਪਰਸਨ ਨੂੰ MLA ਜਾਂ MP ਬਣਾਈਏ, ਤਾਂ ਜੋ ਉਹ ਸਾਡੇ ਸਮਾਜ ਨੂੰ ਵਧੀਆ ਤਰੀਕੇ ਦੇ ਨਾਲ ਸੁਧਾਰ ਸਕੇ।
ਬਿਲਕੁਲ, ਸੋ ਇਹ ਆਪਣੇ ਆਪ ਦੇ ਵਿੱਚ ਇਹ ਹਮੇਸ਼ਾ ਤੋਂ ਹੀ ਮੈਨੂੰ ਲੱਗਦਾ ਕਿ ਇੱਕ ਸਵਾਲ ਬਣਿਆ ਰਿਹਾ ਆ, ਕਿਉਂਕਿ ਅਕਸਰ ਅਸੀਂ ਇਸ ਵਿਸ਼ੇ ਦੇ ਉੱਤੇ ਗੱਲਬਾਤ ਵੀ ਕਰਦੇ ਆਏ ਹਾਂ ਕਿ ਸਾਡੇ ਲੋਕਾਂ ਨੂੰ ਸੁਚੇਤ ਹੋਣ ਦੀ ਬਹੁਤ ਵੱਡੀ ਲੋੜ ਆ, ਜਾਗਰੂਕ ਹੋਣ ਦੀ ਬਹੁਤ ਵੱਡੀ ਲੋੜ ਆ। ਜਦੋਂ ਵੀ ਇਲੈਕਸ਼ਨਸ ਆਉਂਦੀਆਂ ਆ, ਜਦੋਂ ਵੀ ਵੋਟਾਂ ਪਾਉਣੀਆਂ ਹੁੰਦੀਆਂ ਉਹਨਾਂ ਨੇ, ਤਾਂ ਉਦੋਂ ਉਹਨਾਂ ਵੱਲੋਂ ਲਿਆ ਹੋਇਆ ਇੱਕ ਗਲਤ ਫੈਸਲਾ ਜਿਹੜਾ ਆ, ਉਹ ਉਹਨਾਂ ਦੀ ਤ੍ਰਾਸਦੀ ਦਾ, ਉਹਨਾਂ ਦੇ ਦੁਖਾਂਤ ਦਾ ਜਿਹੜਾ ਕਾਰਨ ਆ ਉਹ ਬਣ ਜਾਂਦਾ ਆ। ਔਰ ਜਿਵੇਂ ਤੁਸੀਂ ਵਿੱਚ ਵਿਚਾਲੇ ਗੱਲ ਇਹ ਵੀ ਕੀਤੀ ਆ ਕਿ ਜਿਹੜੇ ਇਮਾਨਦਾਰ ਲੋਕ ਆ ਉਹ ਇਸ ਸਰਕਾਰੀ ਤੰਤਰ ਦੇ ਵਿੱਚ ਟੇਕ ਨਹੀਂ ਪਾਉਂਦੇ, ਹਨਾ। ਜੇਕਰ ਕੋਈ ਇਮਾਨਦਾਰ ਬੰਦਾ ਜਿਹੜਾ ਉਹ ਆਪਣੀ ਵਾਹ ਲਗਾਉਣ ਦੀ ਕੋਸ਼ਿਸ਼ ਕਰਦਾ ਆ, ਉਹ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਲੋੜਵੰਦਾਂ ਤੱਕ ਪਹੁੰਚ ਕਰਦਾ ਆ, ਤਾਂ ਉਹਨੂੰ ਉਸ ਸਿਸਟਮ ਦੇ ਵਿੱਚ ਟਿਕਣ ਨਹੀਂ ਦਿੱਤਾ ਜਾਂਦਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸਾਡੀ ਚੋਣ ਜਿਹੜੀ ਆ ਪਹਿਲਾਂ ਸਹੀ ਹੋਣੀ ਬਹੁਤ ਜ਼ਰੂਰੀ ਆ, ਕਿਉਂਕਿ ਜੇਕਰ ਸਹੀ ਲੋਕ ਜਿਹੜੇ ਆ ਉਹ ਸਿਸਟਮ ਦੇ ਵਿੱਚ ਜਾਣਗੇ, ਇਸ ਤੰਤਰ ਦਾ ਹਿੱਸਾ ਬਣਨਗੇ, ਤਾਂ ਹੀ ਉਹ ਸਹੀ ਸਟੈਪ ਲੈ ਸਕਣਗੇ, ਸਹੀ ਕਦਮ ਜਿਹੜੇ ਆ ਉਹ ਚੁੱਕ ਸਕਣਗੇ। ਖੈਰ, ਅਗਲੀ ਗੱਲ ਜਿਹੜੀ ਉਹ ਅਸੀਂ ਆਸਟ੍ਰੇਲੀਆ ਦੀ ਕਰਦੇ ਹਾਂ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਵੀ ਅਜੇ ਜਿਹੜਾ ਕੋਰੋਨਾ ਵਾਇਰਸ ਦਾ ਜਿਹੜਾ ਖਤਰਾ ਉਹ ਟਲਿਆ ਨਹੀਂ ਆ, ਬਾਵਜੂਦ ਇਸ ਤੇ ਕਿ ਆਸਟ੍ਰੇਲੀਆ ਦੇ ਵਿੱਚ ਕਾਫੀ ਹੱਦ ਤੱਕ ਜਿਹੜਾ ਕਾਬੂ ਆ ਉਹ ਕਰ ਲਿਆ ਗਿਆ ਬਹੁਤ ਸਾਰੇ ਸੂਬਿਆਂ ਦੇ ਵਿੱਚ, ਔਰ ਸਭ ਤੋਂ ਜ਼ਿਆਦਾ ਜਿੱਥੇ ਕੋਰੋਨਾ ਦਾ ਕਹਿਰ ਸੀ ਨਿਊ ਸਾਊਥ ਵੇਲਜ਼, ਉੱਥੇ ਕਾਫੀ ਹੱਦ ਤੱਕ ਜਿਹੜਾ ਕਾਬੂ ਆ ਉਹ ਕਰ ਲਿਆ ਗਿਆ ਆ, ਨਾ ਮਾਤਰ ਜਿਹੜੇ ਕੇਸ ਆ ਉਹ ਉੱਥੇ ਦਿਖਾਈ ਦੇ ਰਹੇ ਆ, ਪਰ ਅਜੇ ਵੀ ਸਾਡਾ ਆਪਣਾ ਸੂਬਾ ਯਾਨੀ ਕਿ ਵਿਕਟੋਰੀਆ ਦੇ ਵਿੱਚ ਜਿਹੜੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਲੋਕਾਂ ਦੀ ਜਿਹੜੀ ਗਿਣਤੀ ਆ ਆਏ ਦਿਨ ਘਟਦੀ ਵੱਧਦੀ ਦਿਖਾਈ ਦੇ ਰਹੀ ਆ, ਜਦਕਿ ਸਾਡੇ ਪ੍ਰੀਮੀਅਰ ਸਾਹਿਬ ਨੇ ਆਉਣ ਵਾਲੇ ਹਫ਼ਤੇ ਵਿੱਚ ਜਿਹੜੇ ਸਕੂਲ ਆ ਉਹ ਵੀ ਰੀਓਪਨ ਕਰਨ ਦਾ ਜਿਹੜਾ ਐਲਾਨ ਆ ਉਹ ਕਰ ਦਿੱਤਾ ਆ, ਔਰ 26 ਮਈ ਨੂੰ ਜਿਹੜੇ ਸਕੂਲ ਆ ਜੀ ਉਹ ਰੀਓਪਨ ਹੋ ਰਹੇ ਆ ਫੇਸ ਟੂ ਫੇਸ ਲਰਨਿੰਗ ਦੇ ਲਈ। ਪਰ ਇਹਦੇ ਬਾਵਜੂਦ ਕੁਛ ਜਿਹੜੇ ਨਵੇਂ ਕੇਸਿਸ ਆ ਉਹ ਪਿਛਲੇ ਕੁਛ ਦਿਨਾਂ ਤੋਂ ਦੁਬਾਰਾ ਆਉਣੇ ਸ਼ੁਰੂ ਹੋ ਗਏ ਆ, ਇੱਕ ਦਿਨ 21 ਜਿਹੜੀ ਪ੍ਰਭਾਵਿਤ ਲੋਕਾਂ ਦੀ ਗਿਣਤੀ ਸੀ, ਔਰ ਉਸ ਤੋਂ ਬਾਅਦ 17 ਫਿਰ 19 ਫਿਰ 11 ਤੇ ਹੁਣ ਅੱਜ ਪਿਛਲੇ ਕੱਲ 3 ਵਜੇ ਤੱਕ ਦੇ ਜਿਹੜੇ ਕੇਸਿਸ ਸਾਹਮਣੇ ਆਏ ਆ ਉਹ 8 ਨੇ। ਸੋ ਵਿਕਟੋਰੀਆ ਦੇ ਵਿੱਚ ਅਜੇ ਵੀ ਜਿਹੜੇ ਕੇਸਿਸ ਆ ਉਹ ਸਾਹਮਣੇ ਆ ਰਹੇ ਆ। ਔਰ ਇੱਕ ਹੋਰ ਜਿਹੜੀ ਖਬਰ ਉਹ ਆਈ ਹੈ ਕਿ ਕੱਲ ਇੱਕ ਜਿਹੜਾ ਨਰਸਿੰਗ ਹੋਮ ਆ, ਸੋ ਇੱਕ ਨਰਸਿੰਗ ਹੋਮ ਫੈਸਿਲਿਟੀ ਆ, ਏਜਡ ਕੇਅਰ ਫੈਸਿਲਿਟੀ ਜਿਹੜੀ ਆ ਵਿਲਾ ਮਾਰੀਆ ਬੰਡੂਰਾ ਦੇ ਵਿੱਚ ਪੈਂਦੀ ਆ, ਸੋ ਉੱਥੇ ਵੀ ਇੱਕ ਜਿਹੜਾ ਕੇਸ ਆ ਉਹ ਕੋਰੋਨਾ ਤੋਂ ਪ੍ਰਭਾਵਿਤ ਆਇਆ ਆ, ਔਰ ਉਹਦੇ ਤੋਂ ਬਾਅਦ ਹੁਣ ਖਦਸ਼ਾ ਇਹ ਵੀ ਵਧਿਆ ਆ ਕਿ ਉਹਦੇ ਨਾਲ ਲੱਗਦੇ ਹੋ ਸਕਦਾ ਕਿ ਉਸ ਲਾਗ ਦੇ ਨਾਲ ਪ੍ਰਭਾਵਿਤ ਹੋਰ ਜਿਹੜੇ ਕੇਸਿਸ ਆ ਉਹ ਵੀ ਸਾਹਮਣੇ ਆ ਸਕਦੇ ਆ। ਇਹਦੇ ਨਾਲ ਹੀ ਮੈਕਡੋਨਲਡਜ਼ ਦਾ ਜਿਹੜਾ ਇੱਕ ਡਿਲੀਵਰੀ ਡਰਾਈਵਰ ਆ ਉਹ ਇਨਫੈਕਟਡ ਪਾਇਆ ਗਿਆ ਸੀਗਾ, ਜਿਹਦੇ ਕਾਰਨ 12 ਹੋਰ ਰੈਸਟੋਰੈਂਟ ਜਿਹੜੇ ਸੀਗੇ ਉਹਨਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀਗਾ। ਇਸ ਤੋਂ ਪਹਿਲਾਂ ਮੀਟ ਫੈਕਟਰੀ ਦੇ ਨਾਲ ਜਿਹੜੇ ਪ੍ਰਭਾਵਿਤ ਲੋਕ ਸੀ, ਮੀਟ ਫੈਕਟਰੀ ਤੋਂ ਲਾਗ ਲੱਗਣ ਤੋਂ ਪ੍ਰਭਾਵਿਤ ਲੋਕਾਂ ਦੀ ਜਿਹੜੀ ਇੱਕ ਵੱਡੀ ਗਿਣਤੀ ਆ ਉਹ ਮੈਲਬਨ ਦੇ ਵਿੱਚ ਸਾਹਮਣੇ ਆਈ ਸੀ। ਉਸ ਤੋਂ ਵੀ ਪਹਿਲਾਂ ਇੱਕ ਮੈਕਡੋਨਲਡਜ਼ ਦਾ ਜਿਹੜਾ ਕੇਸ ਆ ਉਹ ਸਾਹਮਣੇ ਆਇਆ ਸੀਗਾ। ਸੋ अज साडे अपने आले दुआले दे विच जिहड़ा कोरोना दा खतरा आ उह टलिया नहीं आ। इस वेले जे आस्ट्रेलिया दे कुल केसां दी गिणती जिहड़ी आ देखी जावे 7060 जिहड़े इस वेले कोरोना तों प्रभावित लोक ने हुण तक, और पिछले 24 घंटियां दे विच 11 होर नवे मामले जिहड़े आ सामने आए आ, और 99 जिहड़ियां मौतां आ उह इस वेले तक दर्ज कीतियां जा चुकियां आ। आस्ट्रेलियन कैपिटल टेरिटरी दे विच कोई भी इस वेले केस नहीं आ, जिहड़ी कि एक खुशी दी गल है। जबकि न्यू साउथ वेल्स दे विच 3076 जिहड़े केसिज आ कन्फर्मड होए आ, पर पिछले 24 घंटियां दे विच सिर्फ एक केस जिहड़ा उह सामने आया आ। नॉर्दर्न टेरिटरी जिहड़ी आ उहदे विच 29 केस कन्फर्म पाए गए आ, पर सिफर केस जिहड़ा उह सामने आया, जिहड़ी कि एक वधिया गल है। ਇਹਦੇ ਨਾਲ ਹੀ ਕੁਈਨਜ਼ਲੈਂਡ ਦੇ ਵਿੱਚ 1057 ਜਿਹੜੇ ਕੇਸਿਸ ਆ ਉਹ ਸਾਹਮਣੇ ਆਏ ਆ, ਪਰ ਪਿਛਲੇ 24 ਘੰਟਿਆਂ ਦੇ ਵਿੱਚ ਸਿਰਫ 2 ਕੇਸਿਸ ਹੋਰ ਜਿਹੜੇ ਸਾਹਮਣੇ ਆਏ ਆ। ਸਾਊਥ ਆਸਟ੍ਰੇਲੀਆ ਨੇ ਬਹੁਤ ਸੋਹਣਾ ਕਾਬੂ ਕੀਤਾ ਆ, 439 ਕੇਸ ਉੱਥੇ ਕਨਫਰਮ ਹੋਏ ਸੀ, ਪਰ ਅੱਜ ਪਿਛਲੇ 24 ਘੰਟਿਆਂ ਦੇ ਵਿੱਚ ਕੋਈ ਵੀ ਕੇਸ ਜਿਹੜਾ ਉਹ ਸਾਹਮਣੇ ਨਹੀਂ ਆਇਆ। ਇਸੇ ਤਰ੍ਹਾਂ ਤਸਮੇਨੀਆ ਦੇ ਵਿੱਚ ਵੀ ਬਹੁਤ ਸੋਹਣਾ ਕਾਬੂ ਕੀਤਾ ਗਿਆ, 228 ਕੇਸ ਜਿਹੜੇ ਉਹ ਸਾਹਮਣੇ ਆਏ ਸੀਗੇ, ਪਰ ਪਿਛਲੇ 24 ਘੰਟਿਆਂ ਦੇ ਵਿੱਚ ਉਹਨਾਂ ਦੇ ਕੋਲ ਵੀ ਕੋਈ ਕੇਸ ਜਿਹੜਾ ਉਹ ਨਹੀਂ ਆਇਆ। ਜਦਕਿ ਵਿਕਟੋਰੀਆ ਦੇ ਵਿੱਚ ਇੱਕ ਚਿੰਤਾ ਦਾ ਵਿਸ਼ਾ ਅਜੇ ਵੀ ਲੋਕਾਂ ਦੇ ਵਿੱਚ ਬਣਿਆ ਹੋਇਆ, 1567 ਕੇਸ ਜਿਹੜੇ ਆ ਉਹ ਕਨਫਰਮ ਹੋਏ, ਜਿਨ੍ਹਾਂ ਦੇ ਵਿੱਚੋਂ ਅਜੇ ਵੀ ਪਿਛਲੇ 24 ਘੰਟਿਆਂ ਦੇ ਵਿੱਚ 8 ਹੋਰ ਕੇਸ ਜਿਹੜੇ ਆ ਉਹ ਸਾਹਮਣੇ ਆਏ ਆ। ਸੋ 557 ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕਨਫਰਮਡ ਕੇਸਿਸ ਨੇ, ਪਰ ਪਿਛਲੇ 24 ਘੰਟਿਆਂ ਦੇ ਵਿੱਚ ਉੱਥੇ ਵੀ ਕੋਈ ਕੇਸ ਜਿਹੜਾ ਆ ਉਹ ਰਜਿਸਟਰ ਨਹੀਂ ਕੀਤਾ ਗਿਆ। ਆਪਣੇ ਆਪ ਦੇ ਵਿੱਚ ਵਿਕਟੋਰੀਆ ਸੂਬੇ ਦੇ ਵਿੱਚ ਜਿਹੜੇ ਘਟਦੀ ਵੱਧਦੀ ਜਿਹੜੀ ਗਿਣਤੀ ਆ ਇਹ ਥੋੜੀ ਜਿਹੀ ਚਿੰਤਾ ਦਾ ਵਿਸ਼ਾ ਜ਼ਰੂਰ ਬਣ ਜਾਂਦੀ ਆ ਇੱਥੋਂ ਦੇ ਰਹਿਣ ਵਾਲੇ ਲੋਕਾਂ ਦੇ ਲਈ, ਆਮ ਜਨਤਾ ਦੇ ਲਈ, ਜਦੋਂ ਕਿ ਬਹੁਤ ਸਾਰੀਆਂ ਹੋਰ ਵੀ ਅਨਾਊਂਸਮੈਂਟਸ ਕੀਤੀਆਂ ਜਾ ਚੁੱਕੀਆਂ, ਜਿਨ੍ਹਾਂ ਦੇ ਵਿੱਚ 1 ਜੂਨ ਤੋਂ ਜਿਹੜੇ ਰੈਸਟੋਰੈਂਟ ਆ ਉਹ ਵੀ ਖੋਲ੍ਹ ਦਿੱਤੇ ਗਏ ਆ, 20 ਲੋਕ ਜਿਹੜੇ ਆ ਇੱਕ ਸਮੇਂ ਇੱਕ ਰੈਸਟੋਰੈਂਟ ਦੇ ਵਿੱਚ ਬੈਠ ਸਕਦੇ ਆ। ਇਸੇ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਪੋਰਟਸ ਟ੍ਰੇਨਿੰਗਸ ਆ ਉਹ ਵੀ ਇੱਥੇ ਖੋਲ੍ਹ ਦਿੱਤੀਆਂ ਗਈਆਂ ਆ, ਔਰ ਸਪੋਰਟਸ ਟ੍ਰੇਨਿੰਗ ਦੇ ਉੱਤੇ ਕੁਛ ਜਿਹੜੀਆਂ ਪਾਬੰਦੀਆਂ ਆ, ਕੁਛ ਗਿਣਤੀ ਦੀਆਂ ਜਿਹੜੀਆਂ ਪਾਬੰਦੀਆਂ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਇਹਨਾਂ ਟ੍ਰੇਨਿੰਗਸ ਦੀ ਜਿਹੜੀ ਵਿਵਸਥਾ ਉਹ ਕੀਤੀ ਜਾਵੇ। ਸਰਕਾਰ ਨੇ ਕੁਛ ਇਹੋ ਜਿਹਾ ਐਲਾਨਿਆ, ਪਰ ਅਸੀਂ ਜ਼ਰੂਰ ਇਹ ਉਮੀਦ ਕਰਦੇ ਹਾਂ ਕਿ ਲੋਕ ਜਿਹੜੇ ਆ ਉਹ ਹੁਣ ਇੰਨਾ ਜ਼ਿਆਦਾ ਇਹਦਾ ਜਿਹੜਾ ਕਹਿਰ ਝੱਲਣ ਤੋਂ ਬਾਅਦ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਗੇ ਕਿ ਜਦੋਂ ਵੀ ਉਹ ਬਾਹਰ ਨਿਕਲਦੇ ਆ ਤਾਂ ਉਹ ਆਪਣੀਆਂ ਲੋੜਾਂ ਜਿਹੜੀਆਂ ਮੁੱਢਲੀਆਂ ਲੋੜਾਂ ਆ ਉਹਨਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਨਿਕਲਣ, ਔਰ ਇਸ ਤੋਂ ਬਚਾਅ ਦੇ ਲਈ ਅਸੀਂ ਕਿਹੜੇ ਜਿਹੜੇ ਸਾਧਨ ਵਰਤਣੇ ਆ ਉਹਨਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖਣ, ਔਰ ਅਸੀਂ ਆਪ ਵੀ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਕਰੋਨਾ ਤੋਂ ਜਿਹੜਾ ਬਚਾਅ ਆ, ਖਾਸ ਤੌਰ ਤੇ ਲਾਗ ਦਾ ਜਿਹੜਾ ਬਚਾਅ ਆ, ਇਹਨੂੰ ਅਸੀਂ ਆਪਣੀ ਪ੍ਰਾਇਓਰਿਟੀ ਤੇ ਰੱਖੀਏ ਤਾਂ ਕਿ ਇਸ ਦਾ ਜਿਹੜਾ ਕਹਿਰ ਆ ਇਸ ਤੋਂ ਅਸੀਂ ਬਚ ਸਕੀਏ। ਸੋ ਆਉਣ ਵਾਲੇ ਸਮੇਂ ਦੇ ਵਿੱਚ ਆਸਟ੍ਰੇਲੀਆ ਜਿਹੜਾ ਆ ਉਹ ਕਰੋਨਾ ਮੁਕਤ ਹੋਵੇ ਬਹੁਤ ਛੇਤੀ, ਅਸੀਂ ਇਹ ਅਰਦਾਸ ਵੀ ਕਰਦੇ ਹਾਂ। ਸੋ ਧੀਰਜ ਜੀ, ਮੈਨੂੰ ਲੱਗਦਾ ਕਿ ਆਪਾਂ ਖ਼ਬਰਾਂ ਤਾਂ ਹੁਣ ਕਾਫ਼ੀ ਜ਼ਿਆਦਾ ਡਿਸਕਸ ਕਰ ਲਈਆਂ, ਪਰ ਜਾਂਦੇ ਜਾਂਦੇ ਇੱਕ ਦੋ ਜਿਹੜੀਆਂ ਵਧੀਆ ਖ਼ਬਰਾਂ ਆ ਉਹ ਵੀ ਆਪਾਂ ਜ਼ਰੂਰ ਸਾਂਝੀਆਂ ਕਰ ਦਿੰਦੇ ਹਾਂ। ਪਾਕਿਸਤਾਨ ਦੀ ਪਹਿਲੀ ਸਿੱਖ ਮਹਿਲਾ ਪੱਤਰਕਾਰ ਨੂੰ ਬ੍ਰਿਟਿਸ਼ ਅਵਾਰਡ ਦੇ ਲਈ ਨਾਮਜ਼ਦ ਕੀਤਾ ਗਿਆ ਹੈ, ਜਿਹੜੀ ਕਿ ਇੱਕ ਬਹੁਤ ਹੀ ਵਧੀਆ ਖ਼ਬਰ ਹੈ। ਖੈਰ ਪਾਕਿਸਤਾਨ ਦੇ ਵਿੱਚ ਜੇ ਉੱਦਾਂ ਅਸੀਂ ਕੇਸਿਸ ਦੇਖੀਏ ਤਾਂ ਉੱਥੇ ਵੀ ਇਸ ਵੇਲੇ ਕਾਫ਼ੀ ਜ਼ਿਆਦਾ ਆ, ਕੋਰੋਨਾ ਦੇ ਜਿਹੜੇ ਮਾਮਲੇ ਆ ਉੱਥੇ 42,000 ਤੋਂ ਵੀ ਪਾਰ ਕਰ ਗਏ, ਪਰ ਪਾਕਿਸਤਾਨ ਦੇ ਵਿੱਚ ਇਸ ਮਹਿਲਾ ਪੱਤਰਕਾਰ ਨੂੰ ਬ੍ਰਿਟਿਸ਼ ਅਵਾਰਡ ਦੇ ਲਈ, ਪਾਕਿਸਤਾਨ ਦੀ ਜਿਹੜੀ ਮਹਿਲਾ ਸਿੱਖ ਪੱਤਰਕਾਰ ਨੂੰ ਬ੍ਰਿਟਿਸ਼ ਅਵਾਰਡ ਦੇ ਲਈ ਨਾਮਜ਼ਦ ਕਰਨਾ ਜਿਹੜਾ ਇਹ ਆਪਣੇ ਆਪ ਦੇ ਵਿੱਚ ਬੜੀ ਮਾਣ ਵਾਲੀ ਗੱਲ ਹੈ। ਸੋ ਪਹਿਲੀ ਸਿੱਖ ਮਹਿਲਾ ਜੀ, ਪੱਤਰਕਾਰ ਦਾ ਨਾਮ ਹੈ ਮਨਮੀਤ ਕੌਰ, ਇਹਨਾਂ ਨੂੰ UK ਦੇ ਵਿੱਚ ਇੱਕ ਚਰਚਿਤ ਪੁਰਸਕਾਰ ਦੇ ਲਈ ਨਾਮਜ਼ਦ ਕੀਤਾ ਗਿਆ। ਸੋ ਮੀਡੀਆ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿ 25 ਸਾਲਾ ਮਨਮੀਤ ਕੌਰ, ਇਹਨਾਂ ਨੂੰ UK ਦੇ ਸਥਿਤ ਦ ਸਿੱਖ ਗਰੁੱਪ ਨੇ ਵਿਸ਼ਵ ਵਿਆਪੀ 30 ਸਾਲ ਤੋਂ ਘੱਟ ਉਮਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖ ਮਸ਼ਹੂਰ ਸ਼ਖਸੀਅਤਾਂ ਵਜੋਂ ਚੁਣਿਆ। ਸੋ ਬੜੀ ਮਾਣ ਵਾਲੀ ਗੱਲ ਹੈ ਜੀ ਇਹ। ਔਰ ਇਹਦੇ ਨਾਲ ਹੀ ਜਾਣ ਤੋਂ ਪਹਿਲਾਂ ਧੀਰਜ, ਤੁਸੀਂ ਕੁਛ ਹੋਰ ਸਾਡੇ ਨਾਲ ਸਾਂਝਾ ਕਰਨਾ ਚਾਹੋ ਜ਼ਰੂਰ ਕਰੋ, ਕਿਉਂਕਿ ਇਸ ਵੇਲੇ ਬਹੁਤ ਸਾਰੇ ਦੋਸਤ ਸਾਡੇ ਨਾਲ ਬਣੇ ਹੋਏ ਨੇ, ਆਪਾਂ ਉਹਨਾਂ ਦੇ ਮੈਸੇਜਸ ਵੀ ਸ਼ਾਮਲ ਕਰਨੇ ਆ।
ਜ਼ਰੂਰ, ਮੈਂ ਤਾਂ ਇਹੀ ਕਹਾਂਗਾ ਕਿ ਜਿੱਥੇ ਸਰਕਾਰਾਂ ਪੂਰੇ ਭਾਰਤ ਦੇ ਵਿੱਚ ਜਾਂ ਅਮਰੀਕਾ ਦੇ ਵਿੱਚ, ਇਟਲੀ ਦੇ ਵਿੱਚ ਵੀ ਦੁਬਾਰਾ ਰੀਓਪਨ ਕੀਤਾ ਗਿਆ ਕੰਟਰੀਆਂ ਨੂੰ, ਜਦੋਂ ਆਸਟ੍ਰੇਲੀਆ ਦੇ ਵਿੱਚ ਵੀ ਇਹ ਜਦੋਂ ਵੀ ਰੀਓਪਨ ਕਰਨ, ਪੂਰੀ ਇਤਿਹਾਦ ਵਰਤਣ ਕਿ ਇਹ ਜਿਹੜੀ ਮਹਾਮਾਰੀ ਖਤਮ ਨਹੀਂ ਹੋਈ। ਯਾਦ ਰਹੇ ਕਿ ਹੁਣ ਸਾਨੂੰ 1 ਸਾਲ ਜਾਂ 2 ਸਾਲ ਤੱਕ ਇਸ ਦੇ ਨਾਲ ਨਜਿੱਠਣ ਦੇ ਲਈ ਆਪਣੇ ਆਪ ਨੂੰ ਪ੍ਰਿਪੇਅਰ ਕਰਨਾ ਪੈਣਾ ਕਿ ਅਸੀਂ ਇਸ ਦੇ ਨਾਲ ਕਿਸ ਤਰ੍ਹਾਂ ਨਜਿੱਠ ਸਕਦੇ ਹਾਂ, ਆਪਣੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਕੰਮ ਕਾਰ ਤੇ ਜਾਣਾ, ਜਾਂ ਤਾਂ ਕਿ ਜੋ ਘਰਾਂ ਦੇ ਖਰਚੇ ਜਿਹੜੇ ਆ ਉਹ ਕਵਰ ਕੀਤੇ ਜਾ ਸਕਣ, ਉਸ ਦੇ ਲਈ ਪ੍ਰੋਪਰ ਵੇ ਦੇ ਨਾਲ ਮਾਸਕ ਪਾ ਕੇ ਜਾਣ, ਆਪਣੇ ਕੰਮਾਂ ਕਾਰਾਂ ਤੇ ਵੀ ਜਾਣ ਪਰ ਬਹੁਤ ਇਤਿਹਾਸ ਵਰਤਣ। ਜਿਸ ਤਰ੍ਹਾਂ ਮੈਂ ਅਮਰੀਕਾ ਦੀ ਗੱਲ ਕਰਾਂ, ਨਿਊਯਾਰਕ ਦੇ ਵਿੱਚ 200 ਤੋਂ ਵੱਧ ਕੇਸ ਬੱਚਿਆਂ ਦੇ ਆ ਗਏ ਨੇ ਜਿਹੜੇ ਮੇ ਵੀ ਸ਼ਾਇਦ ਕੋਰੋਨਾ ਪੋਜ਼ਿਟਿਵ ਹੋਣ, ਪਰ ਉਸ ਤੋਂ ਬਾਅਦ ਬੱਚਿਆਂ ਨੂੰ ਰੈਸ਼ ਹੋਣੀ ਸ਼ੁਰੂ ਹੋ ਗਈ ਆ, ਜਿਸ ਦੇ ਨਾਲ 3 ਭਾਰਤੀ ਬੱਚਿਆਂ ਦੀ ਮੌਤ ਵੀ ਹੋ ਗਈ ਆ। ਸੋ ਕਿਤੇ ਨਾ ਕਿਤੇ ਕਿ ਸ਼ਾਇਦ ਜਿਹੜਾ ਇਹ COVID-19 ਆ, ਇਹ ਮਹਾਮਾਰੀ ਆ, ਹੋਰ ਨਵੀਆਂ ਬਿਮਾਰੀਆਂ ਨੂੰ ਨਾ ਜਨਮ ਦੇਵੇ, ਉਸ ਤੋਂ ਵੀ ਬਚਣ ਦੀ ਬਹੁਤ ਜ਼ਿਆਦਾ ਲੋੜ ਆ ਕਿ ਆਪਣੀਆਂ ਇਤਿਹਾਸ ਵਰਤੋ, ਆਪਣੇ ਜਿਸ ਤਰ੍ਹਾਂ ਦਾ ਵੀ ਤੁਸੀਂ ਇਹ ਕਰ ਸਕਦੇ ਹੋ। ਹੁਣ ਕਿਸੇ ਨੂੰ ਦੱਸਣ ਦੀ ਤਾਂ ਇਹ ਲੋੜ ਨੀ, ਹਰ ਇੱਕ ਨੂੰ ਪਤਾ ਹੈ ਕਿ ਇਸ ਦੇ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਣਾ ਹੈ, ਨਾ ਕਿਸ ਤਰ੍ਹਾਂ ਇਸ ਦਾ ਸਾਹਮਣਾ ਕਰਨਾ। ਸੋ ਆਪਣੇ ਇਤਿਹਾਸ ਵਰਤ ਕੇ ਡਾਕਟਰੀ ਗਾਈਡਲਾਈਨਸ ਦੇ ਉੱਪਰ ਪ੍ਰੋਪਰ ਉਸਤੇ ਪਹਿਰਾ ਦਿੰਦੇ ਹੋਏ ਘਰਾਂ ਦੇ ਵਿੱਚੋਂ ਨਿਕਲੋ। ਧੰਨਵਾਦ ਸਾਰੇ ਹੀ ਸਰੋਤਿਆਂ ਦਾ
ਜੀ। ਸੋ ਤੇਰੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ, ਔਰ ਖਬਰਾਂ ਦੇ ਵਿੱਚ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਸਾਂਝੀਆਂ ਕਰਦੇ ਹੋ, ਬਹੁਤ ਬਹੁਤ ਸ਼ੁਕਰੀਆ,
ਬਹੁਤ ਬਹੁਤ ਧੰਨਵਾਦ
ਜੀ। ਸੋ ਦੋਸਤੋ, ਖਬਰਾਂ ਦਾ ਇਹ ਸਿਲਸਿਲਾ ਹੁਣ ਅਸੀਂ ਇੱਥੇ ਰੋਕਦੇ ਹਾਂ। ਤੁਹਾਡੇ ਬਹੁਤ ਸਾਰੇ ਮੈਸੇਜਿਸ ਸਾਡੇ ਤੱਕ ਪਹੁੰਚੇ ਹੋਏ ਆ, ਉਹਨਾਂ ਨੂੰ ਵੀ ਸ਼ਾਮਲ ਕਰਦੇ ਹਾਂ। ਹਰੀਸ਼ ਅਰੋੜਾ ਸਾਹਿਬ ਦਾ ਮੈਸੇਜ ਜਿਹੜਾ ਸੀ ਉਸ ਸਕਰੀਨ ਤੋਂ ਚਲਾ ਗਿਆ ਸੀਗਾ, ਸੋ ਇੱਕ ਵਾਰ ਹੁਣ ਮੇਰੇ ਸਾਹਮਣੇ ਆਇਆ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਸਤਿ ਸ੍ਰੀ ਅਕਾਲ ਅਮਰਦੀਪ ਭੈਣ ਜੀ, ਸਲਾਮ ਨਮਸਤੇ ਸਾਰੇ ਹਰਮਨ ਪਰਿਵਾਰ ਨੂੰ। ਸੋ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਤੁਹਾਨੂੰ, ਔਰ ਸਲਾਮ ਨਮਸਤੇ ਤੁਹਾਨੂੰ ਵੀ, ਔਰ ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਖੂਬਸੂਰਤ ਨਿਕਲ ਰਿਹਾ ਹੋਣਾ। ਹਰੀਸ਼ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਜ਼ਰੂਰ ਆਇਆ ਕਰੋ, ਬੜਾ ਚੰਗਾ ਲੱਗਦਾ ਅੱਜ ਤੁਸੀਂ ਪ੍ਰੋਗਰਾਮ 'ਚ ਆਉਣਾ ਕੀਤਾ, ਔਰ ਪ੍ਰੋਗਰਾਮ ਦੇ ਵਿੱਚ ਤੁਹਾਡੇ ਆਉਣ ਦੇ ਨਾਲ ਰੌਣਕ ਲੱਗਦੀ ਹੈ, ਪ੍ਰੋਗਰਾਮ 'ਚ ਜਿਹੜਾ ਮਾਹੌਲ ਆ ਹੋਰ ਖੁਸ਼ਗਵਾਰ ਹੋ ਜਾਂਦਾ। ਉਮੀਦ ਕਰਦੇ ਹਾਂ ਪ੍ਰੋਗਰਾਮ 'ਚ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਰਹੋਗੇ ਅਗਲੇ ਘੰਟੇ 'ਚ ਵੀ। ਸੋ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਸਾਡੇ ਨਾਲ ਸ਼ਾਮਲ ਹੋ ਚੁੱਕੇ, ਉਹਨਾਂ ਨੇ ਆਪਣੀ ਹਮੇਸ਼ਾ ਦੀ ਆਦਤ ਵਾਂਗ ਅੱਜ ਦਾ ਵਿਚਾਰ ਸਾਨੂੰ ਭੇਜਿਆ। ਕਹਿੰਦੇ ਜ਼ਿੰਦਗੀ 'ਚ ਕੁਝ ਇਸ ਤਰ੍ਹਾਂ ਦਾ ਕਰਦੇ ਰਹੋ ਕਿ ਕੰਮ ਦੋਨਾਂ ਦਾ ਚੱਲਦਾ ਰਹੇ, ਹਨੇਰੀ ਵੀ ਆਉਂਦੀ ਰਹੇ ਤੇ ਦੀਵਾ ਵੀ ਬਲਦਾ ਰਹੇ। ਕਿਆ ਬਾਤ ਹੈ ਜੀ, ਸ਼ੁਭ ਸਵੇਰ ਕਹਿੰਦੇ, ਬਹੁਤ ਖੂਬ, ਬਹੁਤ ਹੀ ਸੋਹਣਾ ਵਿਚਾਰ ਔਰ ਬਹੁਤ ਹੀ ਸੋਹਣੀ ਸੋਚ ਉਹਦੇ ਪਿੱਛੇ, ਬੜੀ ਸਪਸ਼ਟ ਤੇ ਬੜੀ ਹੀ ਸਾਫ਼ ਸੁਥਰੀ। ਸੋ ਬਹੁਤ ਬਹੁਤ ਧੰਨਵਾਦ ਗਿੱਲ ਸਾਹਿਬ, ਤੁਸੀਂ ਇਸ ਵਿਚਾਰ ਦੇ ਨਾਲ ਸਾਂਝ ਬਣਾਈ ਹੈ ਪ੍ਰੋਗਰਾਮ 'ਚ, ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਤੇ ਇਸੇ ਤਰ੍ਹਾਂ ਈਮੇਲ ਦੇ ਜ਼ਰੀਏ ਅੱਗੇ ਸਾਡੇ ਨਾਲ ਜੁੜੇ ਨੇ ਜੀ ਅਗਲੇ ਸਾਡੇ ਸਰੋਤੇ ਹਰਜਿੰਦਰ ਸਿੰਘ ਘੁੰਮਣ ਹੋਰੀ। ਸੋ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਸਿਹਤ ਤੇ ਪੜ੍ਹਾਈ ਕਹਿੰਦੇ ਕੁੱਲੀ ਗੁੱਲੀ ਜੁੱਲੀਏ, ਮੁੱਢਲੀਆਂ ਲੋੜਾਂ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਸਾਡੀਆਂ ਸਰਕਾਰਾਂ ਗਲਤ ਥਾਂ ਤੇ ਪੈਸਾ ਜ਼ਿਆਦਾ ਖਰਚ ਕਰਦੀਆਂ। ਬਿਲਕੁਲ ਜੀ, ਔਰ ਕਹਿੰਦੇ ਜੀ 4500 ਰੁਪਏ ਕੋਰੋਨਾ ਟੈਸਟ ਦਾ ਲੈਂਦੇ ਹਨ, ਤੇ ਬਾਕੀ ਕਹਿੰਦੇ ਤੁਸੀਂ ਬਿਲਕੁਲ ਠੀਕ ਕਿਹਾ, ਦਿੱਲੀ ਏਅਰਪੋਰਟ ਤੇ ਚੰਗੀਆਂ ਗੱਲਾਂ ਛੱਡ ਕੇ ਆਉਂਦੇ ਆ ਲੀਡਰ, ਜਿਹੜੇ ਸਾਰੇ ਲੀਡਰ ਕਹਿੰਦੇ ਜਦੋਂ ਬਾਹਰਲੇ ਦੇਸ਼ਾਂ ਦੇ ਵਿੱਚ ਜਾਂਦੇ ਆ ਤੇ ਦਿੱਲੀ ਏਅਰਪੋਰਟ ਤੇ ਚੰਗੀਆਂ ਗੱਲਾਂ ਉੱਥੇ ਹੀ ਛੱਡ ਆਉਂਦੇ ਆ। ਬਿਲਕੁਲ ਜੀ, ਇੱਕ ਕਹਿੰਦੇ ਹੁੰਦੇ ਨਾ ਵੀ ਇੱਕ ਕੰਨ ਤੋਂ ਸੁਣਦੇ ਆ ਤੇ ਦੂਸਰੇ ਕੰਨ ਚੋਂ ਕੱਢ ਦਿੰਦੇ ਆ। ਸੋ ਕਾਨੂੰਨ ਘੱਟ ਨੇ ਤੇ ਕਹਿੰਦੇ ਸਾਰੇ ਲਾਗੂ ਹਨ, ਭਾਰਤ ਵਿੱਚ ਕਾਨੂੰਨ ਜ਼ਿਆਦਾਤਰ ਹਨ ਲਾਗੂ ਘੱਟ ਹਨ। ਬਿਲਕੁਲ ਜੀ, ਪੇਪਰਾਂ ਦੇ ਵਿੱਚ ਬਹੁਤ ਕੁਛ ਹੈ ਪਰ ਅਸਲ ਜਿਹੜਾ ਜੀਵਨ ਆ ਉਹਦੇ ਵਿੱਚ ਦੇਖਿਆ ਜਾਵੇ ਤਾਂ ਬਹੁਤ ਕੁਛ ਮਨਫੀ ਆ ਉਹਦੇ ਵਿੱਚੋਂ, ਸਾਡੀ ਆਪਣੀ ਜ਼ਿੰਦਗੀ ਦੇ ਵਿੱਚੋਂ ਵੀ, ਔਰ ਜਦੋਂ ਅਸੀਂ ਸਰਕਾਰੀ ਤੌਰ ਦੇ ਉੱਤੇ ਦੇਖਦੇ ਹਾਂ ਜਿਹੜੀਆਂ ਪੋਲਿਸੀਜ਼ ਆ, ਜਿਹੜੀਆਂ ਪਲਾਨਿੰਗਸ ਆ, ਜਿਹੜੀਆਂ ਯੋਜਨਾਵਾਂ ਆ, ਰਣਨੀਤੀਆਂ ਆ, ਹਨਾ, ਉਹਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਘਾਟਾਂ ਨੇ, ਬਹੁਤ ਸਾਰੀਆਂ ਕਮੀਆਂ ਨੇ। ਖੈਰ, ਇਹਨਾਂ ਦੇ ਵਿੱਚ ਸੁਧਾਰ ਆਵੇ ਅਸੀਂ ਇਹੀ ਦੁਆ ਕਰ ਸਕਦੇ ਹਾਂ। ਇਸ ਵੇਲੇ ਪ੍ਰੋਗਰਾਮ ਦੇ ਵਿੱਚ ਸਮਾਂ ਇੱਕ ਬ੍ਰੇਕ ਦਾ ਹੋ ਚੁੱਕਿਆ ਤੇ ਬ੍ਰੇਕ ਤੋਂ ਬਾਅਦ ਦੋਸਤੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਕਟੋਰੀਆ ਦੇ ਵਿੱਚ ਜਿਹੜੇ ਸਕੂਲ ਆ ਰੀਓਪਨ ਹੋਣ ਜਾ ਰਹੇ ਨੇ 26 ਮਈ ਨੂੰ, ਔਰ 26 ਤੋਂ ਬਾਅਦ ਜਿਹੜਾ ਅਗਲਾ ਜਿਹੜਾ ਟ੍ਰਾਂਜੀਸ਼ਨ ਆ ਉਹ 9 ਤੋਂ ਸ਼ੁਰੂ ਹੋਣਾ ਹੈ, 9 ਜੂਨ ਤੋਂ। ਯਾਨੀ ਕਿ ਕੁਛ ਕਲਾਸਾਂ ਜਿਹੜੀਆਂ ਉਹ ਵਾਪਸੀ ਕਰ ਰਹੀਆਂ ਨੇ 26 ਮਈ ਨੂੰ, ਜਿਨ੍ਹਾਂ ਦੇ ਵਿੱਚ ਸਭ ਤੋਂ ਛੋਟੇ ਤੇ ਸਭ ਤੋਂ ਵੱਡੇ ਜਿਹੜੇ ਬੱਚੇ ਆ ਸਕੂਲਾਂ ਦੇ ਵਿੱਚ ਵਾਪਸੀ ਕਰਨਗੇ, ਜਿਨ੍ਹਾਂ ਦੇ ਵਿੱਚ ਪ੍ਰੈਪ ਗ੍ਰੇਡ 1 ਗ੍ਰੇਡ 2 ਤੇ ਉਧਰੋਂ 11th ਤੇ 12th ਹੋਣਗੇ, ਤੇ ਉਸ ਤੋਂ ਬਾਅਦ ਅਗਲੇ ਜਿਹੜੇ 9 ਜੂਨ ਦੇ ਵਿੱਚ ਹੋਰ ਜਿਹੜੇ ਬੱਚੇ ਬਾਕੀ ਕਲਾਸਾਂ ਦੇ ਉਹ ਵੀ ਵਾਪਸੀ ਕਰਨਗੇ। ਪਰ ਇਸ ਸਾਰੇ ਹੀ ਮਾਹੌਲ ਨੂੰ ਦੇਖਦਿਆਂ ਚਿੰਤਾਵਾਂ ਜਿਹੜੀਆਂ ਉਹ ਅਲੱਗ ਅਲੱਗ ਤਰ੍ਹਾਂ ਦੀਆਂ ਬਣੀਆਂ ਹੋਈਆਂ। ਸੋ ਇਸ ਸੰਬੰਧ ਵਿੱਚ ਇੱਕ ਗੱਲਬਾਤ ਜਿਹੜੀ ਆ ਉਹ ਵੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅਸੀਂ ਕਰਾਂਗੇ। ਅੱਜ ਇੱਕ ਸਕੂਲ ਅਧਿਆਪਕਾਂ ਦੇ ਨਾਲ ਜਿਹੜੇ ਕਿ ਵਿਕਟੋਰੀਅਨ ਐਜੂਕੇਸ਼ਨ ਸਿਸਟਮ ਦੇ ਨਾਲ ਬੜੇ ਪੁਰਾਣੇ ਜੁੜੇ ਹੋਏ ਆ ਔਰ ਬੜਾ ਲੰਬਾ ਤਜਰਬਾ ਹੈ ਉਹਨਾਂ ਦਾ ਇਸ ਖੇਤਰ ਦੇ ਵਿੱਚ, ਉਹਨਾਂ ਤੋਂ ਇਹਨਾਂ ਸਵਾਲਾਂ ਦੇ ਜਿਹੜੇ ਜਵਾਬ ਉਹ ਆਪਾਂ ਲੈਣ ਦੀ ਕੋਸ਼ਿਸ਼ ਕਰਾਂਗੇ। ਫਿਲਹਾਲ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਬਹੁਤ ਜਲਦੀ ਆਉਂਦੇ ਹਾਂ ਵਾਪਸ, ਜੁੜੇ ਰਹੋ, ਬਣੇ ਰਹੋ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ, ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹਿੱਕ ਚੋਂ ਅੱਗੇ ਹਿੱਕ ਲਾਉਂਦੇ,
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895560।
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630303 ਜਾਂ ਫਿਰ ਈਮੇਲ ਕਰੋ info@signgallery.com.au।
Safe and customer focused bus company, superior service and good value of money in every market segment, excel in anticipating, quick responding to customer needs.
ASRs hai Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas ch, Sandhu Bus Lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਪ੍ਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਨ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਕੀ ਤੁਸੀਂ ਜਾਣਦੇ ਹੋ ਕਿ ਆਸਟ੍ਰੇਲੀਆ ਵਿੱਚ ਵਿਆਹ ਰਜਿਸਟਰ ਕਰਾਉਣ ਲਈ ਤੁਹਾਨੂੰ ਸਿਵਲ ਮੈਰਿਜ ਸੈਲੀਬ੍ਰੈਂਟ ਦੀ ਲੋੜ ਪੈਂਦੀ ਹੈ? ਤੁਹਾਡਾ ਆਸਟ੍ਰੇਲੀਅਨ ਮੈਰਿਜ ਸਰਟੀਫਿਕੇਟ ਤੁਹਾਡੇ ਵਿਵਾਹਿਕ ਰਿਸ਼ਤੇ ਦਾ ਕਾਨੂੰਨੀ ਪ੍ਰਮਾਣ ਹੈ ਅਤੇ ਤੁਹਾਡੇ ਕਈ ਵੀਜ਼ਾ ਸੰਬੰਧਿਤ ਅਰਜ਼ੀਆਂ ਜਿਵੇਂ ਕਿ ਸਪਾਊਸ ਵੀਜ਼ਾ, ਪ੍ਰੋਸਪੈਕਟਿਵ ਮੈਰਿਜ ਵੀਜ਼ਾ, ਸਟੂਡੈਂਟ ਡਿਪੈਂਡੈਂਟ ਵੀਜ਼ਾ ਵਿੱਚ ਸ਼ਾਮਲ ਕਰਨਾ ਲਾਜ਼ਮੀ ਹੁੰਦਾ ਹੈ। The Wedding Guru, the experienced marriage celebrant, Sumandeep Kaur tuhade vyah di registration di sari kagji karwai vich tuhadi madad karde ne. Jekar tusi apne vyah di registration layi wajib fees te bemisal seva da laha lena hove tan Sumandeep Kaur nu 0430044772 0430044772 te sampark karo.
इस पार्टी में ना लंगा ही डालना है।
ओहो, अब ये विश कहाँ से पूरी करूँ? यहाँ पे कहाँ मिलेंगे किड्स फैशन क्लोथिंग?
बस इतनी जी विश, चलो फिर चलते हैं HK किड्स।
HK किड्स, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो। HK किड्स
जो की डील करदे ने स्टाइलिश ज्वेलरी विच भी फॉर एनी ओकेजन। ਵਧੇਰੀ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ ਜਤਿੰਦਰ ਸਿੰਘ ਜੀ ਨੂੰ 5863148 ਜਾਂ 4519090005 ਤੇ ਜਾਂ ਤੁਸੀਂ ਵਿਜ਼ਿਟ ਵੀ ਕਰ ਸਕਦੇ ਹੋ 73 ਕੰਟੈਂਪੋ ਬੁਲਵਰਡ ਵਾਲਟ 3750 ਮੈਲਬਨ ਤਾਂ ਫਿਰ ਨਾਮ ਯਾਦ ਰੱਖਿਓ
अपनी बिजनेस दी तरक्की ले तुसी भी हरमन रेडियो दियां सेवावां हासिल कर सकदे हो हरमन रेडियो ते अपने बिजनेस दी ऐड देन ले जां किसी भी पसंदीदा प्रोग्राम नूं स्पॉन्सर करन ले संपर्क करो accounts@harmanradio.com जां harmanradio.com ते एडवर्टाइजमेंट सेक्शन विजिट करो
ਜੀ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਜਿਵੇਂ ਕਿ ਹਰਮਨ ਰੇਡੀਓ ਤੇ ਆਪਾਂ ਪਹਿਲਾਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ ਕਿ ਵਿਕਟੋਰੀਅਨ ਸਕੂਲ ਜਿਹੜੇ ਆ ਰੀਓਪਨ ਹੋਣ ਜਾ ਰਹੇ ਨੇ ਆਉਣ ਵਾਲੇ ਹਫ਼ਤੇ ਚ ਯਾਨੀ ਕਿ 26 ਮਈ ਨੂੰ ਸੋ ਇਸ ਸੰਬੰਧ ਦੇ ਵਿਚ ਅੱਜ ਅਸੀਂ ਇਕ ਖਾਸ ਗੱਲਬਾਤ ਜਿਹੜੀ ਆ ਉਹ ਕਰਨੀ ਚਾਹ ਰਹੇ ਹਾਂ ਇਕ ਸਕੂਲ ਅਧਿਆਪਕਾਂ ਦੇ ਨਾਲ ਤਾਂ ਕਿ ਸਕੂਲ ਦੇ ਵਿਚ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਜਿਹੜੇ ਆ ਉਹ ਹੋਣਗੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਆ ਉਹ ਹੋਣਗੇ ਇਸ ਗੱਲ ਨੂੰ ਲੈ ਕੇ ਜਿਹੜੇ ਚਿੰਤਤ ਮਾਪੇ ਨੇ ਉਹਨਾਂ ਦੇ ਲਈ ਜਿਹੜੀ ਇਹ ਜਾਣਕਾਰੀ ਆ ਉਹ ਥੋੜੀ ਜਿਹੀ ਮਦਦਗਾਰ ਜ਼ਰੂਰ ਹੋਵੇ ਔਰ ਇਸੇ ਲਈ ਅਸੀਂ ਇਸ ਕੋਸ਼ਿਸ਼ ਨੂੰ ਸਾਹਮਣੇ ਰੱਖਦੇ ਹੋਇਆਂ ਜਿਹੜੀ ਇਹ ਗੱਲਬਾਤ ਆ ਉਹ ਕਰਨੀ ਚਾਹੀਦੀ ਸੋ ਸਾਡੇ ਨਾਲ ਇਸ ਵੇਲੇ ਪ੍ਰਭਦੀਪ ਕੌਰ ਜੀ ਜੁੜਨ ਜਾ ਰਹੇ ਨੇ ਫੋਨ ਕਾਲ ਦੇ ਜ਼ਰੀਏ ਜਿਹੜੇ ਕਿ ਮੈਲਬਨ ਦੇ ਇਕ ਪ੍ਰਾਇਮਰੀ ਸਕੂਲ ਦੇ ਵਿਚ ਅਧਿਆਪਕਾਂ ਨੇ ਔਰ ਇਨ੍ਹਾਂ ਦਾ ਕਾਫੀ ਲੰਮਾ ਤਜਰਬਾ ਵਿਕਟੋਰੀਅਨ ਐਜੂਕੇਸ਼ਨ ਸਿਸਟਮ ਦੇ ਨਾਲ ਪਿਛਲੇ 12 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਇਹ ਜੁੜੇ ਹੋਏ ਨੇ ਔਰ ਕਾਫੀ ਨੇੜਿਓਂ ਜਿਹੜੀ ਗਰਾਊਂਡ ਰਿਐਲਿਟੀ ਆ ਇਹ ਜਾਣਦੇ ਆ ਕਿ ਐਜੂਕੇਸ਼ਨ ਸਿਸਟਮ ਜਿਹੜਾ ਆ ਉਹ ਇਸ ਵੇਲੇ ਕੀ ਕਰ ਰਿਹਾ ਕੀ ਉਹਨਾਂ ਦੇ ਪ੍ਰਬੰਧ ਨੇ ਔਰ ਕਿਸ ਤਰ੍ਹਾਂ ਦੀਆਂ ਜਿਹੜੀਆਂ ਇੰਸਟਰਕਸ਼ਨਸ ਆ ਉਹ ਇਨ੍ਹਾਂ ਨੂੰ ਮਿਲੀਆਂ ਹੋਈਆਂ ਸੋ ਇਸ ਵੇਲੇ ਸਾਡੇ ਨਾਲ ਫੋਨ ਦੇ ਜ਼ਰੀਏ ਬਣੇ ਹੋਏ ਨੇ ਸੋ ਪ੍ਰਭਦੀਪ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਤੇ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
ਅਮਰਦੀਪ ਐਂਡ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਲਿਸਨਰਸ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਆਪਣੇ ਨਾਲ ਇੱਥੇ ਜੋੜਨ ਲਈ ਸਰੋਤਿਆਂ ਦੇ ਨਾਲ
ਜੀ ਸੋ ਪ੍ਰਭਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਉਹ ਕੱਢਿਆ ਇਹ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਦੇ ਲਈ ਸੋ ਸਭ ਤੋਂ ਪਹਿਲਾਂ ਤਾਂ ਜਿਵੇਂ ਪਿਛਲੇ ਹਫ਼ਤੇ ਤੋਂ ਹੀ ਸਾਡੇ ਜਿਹੜੇ ਪ੍ਰੀਮੀਅਰ ਆ ਡੇਨੀਅਲ ਐਂਡਰਿਊਜ਼ ਹੋਰਾਂ ਨੇ ਅਨਾਊਂਸ ਕਰ ਦਿੱਤਾ ਕਿ ਸਕੂਲ ਜਿਹੜੇ ਆ ਉਹ ਰੀਓਪਨ ਹੋਣ ਜਾ ਰਹੇ ਨੇ 26 ਮਈ ਨੂੰ ਔਰ ਇਸ ਤਰੀਕ ਤੋਂ ਜਿਹੜੀਆਂ ਕਲਾਸਾਂ ਜਿਹੜੀਆਂ ਵਾਪਸ ਬੁਲਾਈਆਂ ਗਈਆਂ ਨੇ ਜਿਹੜੇ ਗ੍ਰੇਡ ਜਿਹੜੇ ਆ ਵਾਪਸ ਸਕੂਲਾਂ ਚ ਹਾਜ਼ਰ ਹੋਣਗੇ ਫੇਸ ਟੂ ਫੇਸ ਕਲਾਸਿਸ ਦੇ ਲਈ ਉਹਨਾਂ ਦੇ ਵਿਚ ਪ੍ਰੈਪ ਈਅਰ 1 ਈਅਰ 2 ਤੋਂ ਇਲਾਵਾ 11th ਤੇ 12th ਦੀਆਂ ਜਿਹੜੀਆਂ ਕਲਾਸਿਸ ਆ ਉਹਨਾਂ ਦੇ ਵਿਦਿਆਰਥੀ ਜਿਹੜੇ ਆ ਸਕੂਲਾਂ ਦੇ ਵਿਚ ਹਾਜ਼ਰ ਰਹਿਣਗੇ ਪਰ ਉਸ ਤੋਂ ਬਾਅਦ 9 ਜੂਨ ਤੋਂ ਦੱਸਿਆ ਜਾ ਰਿਹਾ ਕਿ ਜਿਹੜੀਆਂ ਬਾਕੀ ਦੀਆਂ ਕਲਾਸਿਸ ਨੇ ਬਾਕੀ ਦੇ ਗ੍ਰੇਡਸ ਨੇ ਉਹਨਾਂ ਦੇ ਵਿਦਿਆਰਥੀ ਜਿਹੜੇ ਆ ਉਹ ਵੀ ਫੇਸ ਟੂ ਫੇਸ ਕਲਾਸਿਸ ਦੇ ਲਈ ਵਾਪਸ ਜਿਹੜੇ ਆ ਬੁਲਾ ਲਏ ਗਏ ਆ ਹੁਣ ਇਸ ਸਭ ਦੇ ਚਲਦਿਆਂ ਜਿਹੜੇ ਸਾਡੇ ਮਾਪੇ ਆ ਉਹਨਾਂ ਦੀ ਦੋ ਪੱਖੀ ਰਾਏ ਜਿਹੜੀ ਆ ਉਹ ਸਾਹਮਣੇ ਆ ਰਹੀ ਆ ਜਾਂ ਫਿਰ ਦੋ ਪੱਖੀ ਚਿੰਤਾਵਾਂ ਜਿਹੜੀਆਂ ਸਾਹਮਣੇ ਆ ਰਹੀਆਂ ਇੱਕ ਤਾਂ ਉਹ ਮਾਪੇ ਸੀਗੇ ਜਿਹੜੇ ਇਸ ਵੇਲੇ ਤੱਕ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਕਿ ਘਰੇ ਰਹਿ ਕੇ ਉਹਨਾਂ ਦੇ ਬੱਚੇ ਜਿਹੜੇ ਆ ਉਹ ਆਪਣੀ ਪੜ੍ਹਾਈ ਤੇ ਫੋਕਸ ਨਹੀਂ ਕਰ ਪਾ ਰਹੇ ਜਿਹੜਾ ਫੋਕਸ ਉਹ ਸਕੂਲ ਚ ਜਾ ਕੇ ਕਰ ਸਕਦੇ ਸੀ ਪਰ ਦੂਜੇ ਪਾਸੇ ਜਦੋਂ ਦੇ ਸਕੂਲ ਰੀਓਪਨ ਹੋਣ ਦੀ ਖ਼ਬਰ ਜਿਹੜੀ ਆ ਉਹ ਆ ਗਈ ਔਰ ਉਸ ਤੋਂ ਬਾਅਦ ਕੁਛ ਮਾਪੇ ਜਿਹੜੇ ਆ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਸਕੂਲ ਰੀਓਪਨ ਹੋਣ ਦੇ ਨਾਲ ਜਿਹੜਾ COVID-19 ਦਾ ਜਿਹੜਾ ਖ਼ਤਰਾ ਆ ਉਹ ਸ਼ਾਇਦ ਉਹਨਾਂ ਨੂੰ ਵੱਧਦਾ ਹੋਇਆ ਦਿਖਾਈ ਦੇ ਰਿਹਾ ਪਰ ਤੁਸੀਂ ਕਿਉਂਕਿ ਗਰਾਊਂਡ ਲੈਵਲ ਦੇ ਉੱਤੇ ਸਾਰਾ ਕੁਛ ਦੇਖਦੇ ਆ ਰਹੇ ਹੋ ਟੀਚਰਸ ਦੀਆਂ ਜਿਹੜੀਆਂ ਡਿਊਟੀਜ਼ ਆ ਉਹ ਭਾਵੇਂ ਆਨਲਾਈਨ ਵੀ ਲੱਗੀਆਂ ਹੋਈਆਂ ਸੀਗੀਆਂ ਪਰ ਫਿਰ ਵੀ ਤੁਹਾਨੂੰ ਸਕੂਲ ਜਾਣ ਦਾ ਵੀ ਜਿਹੜਾ ਮੌਕਾ ਉਹ ਬਣਦਾ ਔਰ ਐਜੂਕੇਸ਼ਨ ਸਿਸਟਮ ਦੇ ਨਾਲ ਤੁਸੀਂ ਬਹੁਤ ਨੇੜਿਓਂ ਜੁੜੇ ਹੋਏ ਹੋ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਅਰੇਂਜਮੈਂਟਸ ਨੇ ਜੇਕਰ ਪੇਰੈਂਟਸ ਦੀਆਂ ਚਿੰਤਾਵਾਂ ਨੂੰ ਦੇਖਿਆ ਜਾਵੇ ਤਾਂ ਕਿਸ ਤਰ੍ਹਾਂ ਦੀਆਂ ਇੰਸਟਰਕਸ਼ਨਸ ਜਿਹੜੀਆਂ ਨੇ ਤੁਹਾਡੇ ਸਕੂਲਸ ਨੂੰ ਮਿਲੀਆਂ ਹੋਈਆਂ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਦੀ ਹੈਲਥ ਨੂੰ ਖਾਸ ਤੌਰ ਤੇ ਧਿਆਨ ਚ ਰੱਖਿਆ ਜਾਵੇ
ਅਮਰਦੀਪ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਨਾਲ ਉਹ ਪੁਆਇੰਟ ਡਿਸਕਸ ਕਰਨਾ ਚਾਹੁੰਦੀ ਜਿਹੜਾ ਤੁਸੀਂ ਮੋਟੀਵੇਸ਼ਨ ਐਂਡ ਫੋਕਸ ਦੀ ਗੱਲ ਕੀਤੀ ਬੱਚਿਆਂ ਨਾਲ ਅਸੀਂ ਵਿਕਟੋਰੀਅਨ ਗਵਰਨਮੈਂਟ ਤੇ ਵਿਕਟੋਰੀਅਨ ਚੀਫ ਹੈਲਥ ਆਫਿਸ ਦੀ ਐਡਵਾਈਸ ਦੇ ਉੱਤੇ ਰਿਮੋਟ ਤੇ ਫਲੈਕਸੀਬਲ ਲਰਨਿੰਗ ਸਟਾਰਟ ਕੀਤੀ ਸੀਗੀ ਜਿਹਦੇ ਵਿਚ ਟੀਚਰਸ ਨੇ ਇਨ ਕੋਂਟੈਕਟ ਰਹਿਣਾ ਸੀਗਾ ਬੱਚਿਆਂ ਦੇ ਪੇਰੈਂਟਸ ਦੇ ਨਾਲ ਵਟ ਐਵਰ ਦਾ ਬੈਸਟ ਮੀਨਸ ਉਹਨਾਂ ਦਾ ਅਵੇਲੇਬਲ ਸੀਗਾ ਫਾਰ ਆਨਲਾਈਨ ਟੀਚਿੰਗ ਇਟ ਹੈਜ਼ ਬੀਨ ਗੋਇੰਗ ਔਨ ਕਾਫੀ ਦੇਰ ਹੁਣ ਤਾਂ ਕਹਿ ਲਓ ਕਿ ਪੂਰੀ ਟਰਮ 2 ਨਿਕਲ ਗਈ ਹੈ ਐਂਡ ਆਫ ਟਰਮ 1 ਵੀ ਸੀਗਾ ਪਰ ਪੇਰੈਂਟਸ ਸਟਰਗਲ ਕਰ ਰਹੇ ਸੀਗੇ ਬਿਕੋਜ਼ ਇਹ ਉਹਨਾਂ ਦਾ ਤੁਸੀਂ ਕਹਿ ਲੋ ਬਈ ਸਟਰੈਂਥ ਨਹੀਂ ਹੈਗੀ ਹੈ, ਟੀਚਰ ਜਿੰਨੀਆਂ ਮਰਜ਼ੀ ਰਿਸੋਰਸਿਸ ਪ੍ਰੋਵਾਈਡ ਕਰ ਰਹੇ ਸੀਗੇ ਪਰ ਬੱਚਿਆਂ ਨੂੰ ਉਹ ਮੋਟੀਵੇਸ਼ਨ ਨਹੀਂ ਸੀਗੀ ਜੋ ਕਿ ਉਹ ਸਕੂਲ ਦੇ ਐਟਮੋਸਫੇਅਰ ਦੇ ਵਿੱਚ ਰਹਿ ਕੇ ਹੋ ਰਹੀ ਸੀ। ਇਸ ਚੀਜ਼ ਨੂੰ ਅਸੀਂ ਸਭ ਵੀ ਰਿਅਲਾਈਜ਼ ਕਰ ਰਹੇ ਸੀ ਆਪਣੇ ਲੈਵਲ ਤੇ ਰਿਜ਼ਲਟ ਦੇਖ ਕੇ ਪਰ ਇਟ ਵਾਜ਼ਨਟ ਐਜ਼ ਸੇਫ ਐਜ਼ ਇਟ ਇਜ਼ ਨਾਓ ਤੇ ਇਸ ਲਈ ਹੁਣ ਮੈਨੂੰ ਲੱਗਦਾ ਹੈ ਕਿ ਵਿਕਟੋਰੀਅਨ ਚੀਫ ਹੈਲਥ ਆਫਿਸਰ ਐਂਡ ਦਾ ਗਵਰਨਮੈਂਟ ਉਹਨਾਂ ਨੇ ਹੁਣ ਇਸ ਚੀਜ਼ ਨੂੰ ਇਹ ਕਿਹਾ ਕਿ ਲੈਟਸ ਨਾਓ ਟ੍ਰਾਂਜੀਸ਼ਨ ਬੈਕ ਟੂ ਔਨ ਸਾਈਟ ਸਕੂਲਿੰਗ ਐਂਡ ਇਟ ਇਜ਼ ਟ੍ਰਾਂਜੀਸ਼ਨ ਫੇਜ਼। ਟ੍ਰਾਂਜੀਸ਼ਨ ਫੇਜ਼ ਇਸ ਲਈ ਹੈ so that the government and the medical authorities get enough time to note any discrepancies je kuch hundiyan ne, that is the reason oh prep 1s and 2s nu start kar rahe ne jo ki sab to lowest age group hega ya apna school da and at the same time jive ki aap understand karde ha ye 11 and ye 12 the students jo ki VCEs ne oh thoda ja suffer bhi kar rahe ne not going to school karke ਉਹਨਾਂ ਨੂੰ ਸਟਾਰਟ ਕੀਤਾ ਜਾ ਰਿਹਾ ਹੈ। ਇਨ ਸਟਾਰਟਿੰਗ ਆਲ ਦਿਸ ਸਾਨੂੰ ਪ੍ਰੋਪਰ ਇੱਕ ਟੈਂਪਲੇਟ ਆਫ ਇੰਸਟਰਕਸ਼ਨਸ ਮਿਲਦਾ ਹੈ ਗਵਰਨਮੈਂਟ ਵੱਲੋਂ ਫੋਲੋ ਕਰਨ ਨੂੰ ਵਿਚ ਇਜ਼ ਸਟਾਰਟਿੰਗ ਵਿਦ ਐਗਜੈਕਟ ਹੈਲਥ ਐਂਡ ਹਾਈਜੀਨ। ਸਭ ਤੋਂ ਪਹਿਲਾਂ ਤਾਂ ਸਕੂਲ ਐਕਸਟਰਾ ਕਲੀਨ ਅਪ ਹੁੰਦੇ ਨੇ, ਈਵਨ ਹੁਣ ਅੱਜ ਕੱਲ ਦੇ ਟਾਈਮ ਦੇ ਵਿਚ ਜਦੋਂ ਅਸੀਂ ਐਜ਼ ਟੀਚਰ ਆਨਲਾਈਨ ਲਰਨਿੰਗ ਲਈ ਵੀ ਸਕੂਲ ਜਾ ਰਹੇ ਹਾਂ ਦ ਸਕੂਲ ਕਲੀਨ far far more number of times assi bhi cleaners notice karde ha as compared to the past times jo ki aapa keh lo bhi before covid times hunda siga ji par parents were concerned ha main khud ek parent ha isliye main is cheez nu bahut samajh sakdi ha par it is not as much as compared to the loss of learning jo ki bacche ghar reh ke kar rahe ne। ਬੱਚਿਆਂ ਦੀ ਲਰਨਿੰਗ ਦੋ ਹੋ ਰਹੀ ਹੈ ਪਰ ਇਟਸ ਨਾਟ ਐਟ ਅ ਪੇਸ ਜਿਹੜੀ ਹੋਣੀ ਚਾਹੀਦੀ ਹੈ, ਰਿਜ਼ਲਟਸ ਆਰ ਨਾਟ ਐਟ ਦੈਟ ਪੇਸ
ਜੀ।
ਠੀਕ ਹੈ ਕੁਛ ਨਾ ਕੁਛ ਆਊਟਬ੍ਰੇਕਸ ਹੋਣਗੀਆਂ ਬਟ ਵੀ ਆਰ ਪੁਟਿੰਗ ਦਾ ਬੈਸਟ ਮੈਜਰਸ ਇਨ ਪਲੇਸ ਐਜ਼ ਐਡਵਾਈਸਡ ਟੂ ਅਸ ਬਾਈ ਦਾ ਵਿਕਟੋਰੀਅਨ ਚੀਫ ਹੈਲਥ ਆਫਿਸਰ ਐਂਡ ਦੀ ਐਜੂਕੇਸ਼ਨ ਡਿਪਾਰਟਮੈਂਟ। ਸੋ ਅਸੀਂ ਇਹਦੇ ਲਈ ਸਟੈਗਰਡ ਸਟਾਰਟ ਕਰ ਰਹੇ ਹਾਂ, ਸਟੈਗਰਡ ਡਰੋਪ ਆਫਸ ਹੈ, ਸਟੈਗਰਡ ਪਿਕਅਪ ਇਹ ਹਰ ਸਕੂਲ ਆਪਣੇ ਤਰੀਕੇ ਨਾਲ ਕਰੇਗਾ ਪਰ ਸਟੈਗਰਡ ਡਰੋਪ ਆਫ ਐਂਡ ਪਿਕਅਪ ਮੀਨਸ ਹੋ ਸਕਦਾ ਆ ਕਿ ਪ੍ਰੈਪਸ ਨੂੰ ਜਿਹੜੇ ਸਕੂਲ ਚ ਤੁਹਾਡੇ ਬੱਚੇ ਜਾ ਰਹੇ ਨੇ ਇੱਕ ਟਾਈਮ ਦੇ ਉੱਤੇ ਡਰੋਪ ਆਫ ਹੋਵੇ, ਉਹਨਾਂ ਦਾ ਪਿਕਅਪ ਓਨਾ ਅਰਲੀ ਹੋਵੇ ਤੇ 9 o'clock 15-20 minutes ਬਾਅਦ ਚ ਨੈਕਸਟ ਕਲਾਸ ਦਾ ਡਰੋਪ ਆਫ ਹੋਏਗਾ, ਫਿਰ ਉਹਦੇ 15-20 minutes ਬਾਅਦ ਉਹ ਤੋਂ ਨੈਕਸਟ ਕਲਾਸ ਦਾ ਹੋਏਗਾ। ਕੁਛ ਸਕੂਲ ਐਜ ਫੈਮਿਲੀ ਡਰੋਪ ਆਫ ਵੀ ਕਰ ਰਹੇ ਨੇ ਕਿ ਜੇ ਤੁਹਾਡਾ ਲਾਸਟ ਨੇਮ ਤੇ ਏ ਦੇ ਨਾਲ ਸਟਾਰਟ ਹੋ ਰਿਹਾ ਆ ਤਾਂ ਏ ਟੂ ਹੈਚ 9 o'clock ਡਰੋਪ ਆਫ ਕਰ ਦੋ ਤਾਂ ਕਿ ਪੇਰੈਂਟਸ ਨੂੰ ਦੁਬਾਰਾ ਤੋਂ ਨਾ ਆਉਣਾ ਪਵੇ। ਪਰ ਇਨ ਸੇਇੰਗ ਦੈਟ ਪੇਰੈਂਟਸ ਤੋਂ ਐਕਸਪੈਕਟੇਸ਼ਨ ਜਿਵੇਂ ਕਿ ਅਸੀਂ ਪਹਿਲਾਂ ਵੀ ਪੇਰੈਂਟਸ ਐਜ਼ ਅ ਟੀਮ ਵਰਕ ਕੀਤਾ ਉਹਨਾਂ ਦੇ ਨਾਲ ਇਹ ਹੋਏਗੀ ਕਿ ਫਿਜ਼ੀਕਲ ਡਿਸਟੈਂਸਿੰਗ ਪੇਰੈਂਟਸ ਜ਼ਰੂਰ ਮੇਨਟੇਨ ਕਰਨ। ਸੋਸ਼ਲ ਡਿਸਟੈਂਸਿੰਗ ਟਰਮ ਥੋੜਾ ਜਿਹਾ ਮੇਰੇ ਨਾਲ ਨਹੀਂ ਫਿੱਟ ਬੈਠਦਾ ਕਿਉਂਕਿ ਆਈ ਲਾਈਕ ਟੂ socially still mingle but bahut other tarike hage ne instead of standing in front of each other in the car park and talking so advice ye hogi and expectation bhi yahi hogi ki jab parents drop off and pick up karan aunde ne please physical distancing maintain karan school best kar rahe ne apna to notice any bachchan de koi immediate health concerns hunde ne ase families nal in touch tawange। Hopefully, there are no clusters and no outbreaks, but in case there is something, the department will be on to it 100%. And the Victorian government ne bahut achhi tarah manage kita hai. So, the education department is working under the government authorities instruction. So, main fully confident haan ki as far as instructions are abided by and followed, it will be fine.
Ji. ਸੋ ਤੁਹਾਡੇ ਤੋਂ ਸੁਣ ਕੇ ਥੋੜੀ ਤਸੱਲੀ ਜ਼ਰੂਰ ਹੋਈ ਆ। ਪ੍ਰਦੀਪ ਜੀ ਜਿਵੇਂ ਤੁਸੀਂ ਗੱਲ ਕੀਤੀ ਆ ਵੀ ਹੈਲਥ ਨੂੰ ਪ੍ਰਾਇਓਰਿਟੀ ਬੇਸ ਦੇ ਉੱਤੇ ਦੇਖਿਆ ਜਾਣਾ ਔਰ ਸਕੂਲ ਦੇ ਵਿੱਚ ਇਹੋ ਜਿਹੇ ਪ੍ਰਬੰਧ ਸਫਾਈ ਨੂੰ ਲੈ ਕੇ ਜਿਹੜੇ ਆ ਤੁਸੀਂ ਦੱਸਿਆ ਵੀ ਬਹੁਤ ਸੋਹਣੀ ਤਰ੍ਹਾਂ ਕੀਤੇ ਗਏ ਆ। ਦੂਸਰੀ ਗੱਲ ਜਿਹੜੀ ਸਾਹਮਣੇ ਆਉਂਦੀ ਆ ਜਦੋਂ ਤੁਹਾਡੇ ਵੱਲੋਂ ਜਿਹੜੇ ਪ੍ਰਬੰਧ ਆ ਬਹੁਤ ਅੱਛੇ ਕੀਤੇ ਗਏ ਆ ਪਰ ਜਦੋਂ ਅਸੀਂ ਸਕੂਲ ਦੇ ਵਿੱਚ ਛੋਟੇ ਬੱਚਿਆਂ ਨੂੰ ਦੇਖਦੇ ਆ ਉਹਨਾਂ ਨੂੰ ਸਮਝ ਨਹੀਂ ਆ ਹਨਾ ਤੇ ਸੋਸ਼ਲ ਡਿਸਟੈਂਸਿੰਗ ਦਾ ਵੀ ਉਹ ਬਹੁਤਾ ਮਤਲਬ ਨਹੀਂ ਜਾਣਦੇ, ਜੇ ਜਾਣਦੇ ਆ ਤੇ ਬਹੁਤ ਛੇਤੀ ਭੁੱਲ ਜਾਂਦੇ ਆ ਹਨਾ। ਹੁਣ ਉੱਥੇ ਜਦੋਂ ਸਕੂਲ ਦੇ ਵਿੱਚ ਉਹ ਜਾਂਦੇ ਆ ਤਾਂ ਪਾਣੀ ਦੀਆਂ ਜਿਹੜੀਆਂ ਟੈਪਸ ਲੱਗੀਆਂ ਹੋਈਆਂ ਉਹਨਾਂ ਨੇ ਉੱਥੇ ਜਾ ਕੇ ਪਾਣੀ ਪੀਣਾ, ਕੀ ਇਹਦੇ ਲਈ ਕੋਈ ਬਦਲਵੇਂ ਪ੍ਰਬੰਧ ਵੀ ਕੀਤੇ ਗਏ ਆ, ਕੀ ਉਹਨਾਂ ਚੀਜ਼ਾਂ ਦੇ ਉੱਤੇ ਰੋਕ ਲਗਾਈ ਜਾਏਗੀ?
ਅਮਰਦੀਪ, ਹੈਂਡ ਸੈਨੇਟਾਈਜ਼ਰ ਸਾਨੂੰ ਹਰ ਕਲਾਸਰੂਮ ਐਂਡ ਡਿਫਰੈਂਟ ਪਾਰਟਸ ਆਫ ਦਾ ਸਕੂਲ ਦੇ ਵਿੱਚ ਪ੍ਰੋਵਾਈਡ ਕੀਤੇ ਗਏ ਆ ਡਿਪਾਰਟਮੈਂਟ ਵੱਲੋਂ। ਐਂਡ ਹੈਂਡ ਵਾਸ਼ਿੰਗ ਦੇ ਲਈ ਅਸੀਂ ਸਪੈਸ਼ਲ ਬੱਚਿਆਂ ਨੂੰ ਵੀਡੀਓਜ਼ ਦਿਖਾ ਰਹੇ ਹਾਂ, ਪੋਸਟਰਸ ਬਣਾਏ ਨੇ ਅਸੀਂ, ਸੋ ਦੈਟ ਬੱਚਿਆਂ ਦਾ ਹਾਈਜੀਨ ਇਜ ਪਾਰਟ ਆਫ ਦੇਅਰ ਐਵਰੀ ਡੇ ਰੂਟੀਨ। ਐਂਡ ਮੈਨੂੰ ਲੱਗਦਾ ਇਹ ਬਹੁਤ ਅੱਛੀ ਚੀਜ਼ ਹੈ ਟੂ ਅਡੋਪਟ, ਬਿਕੋਜ਼ ਨਾਟ ਓਨਲੀ ਡਿਊਰਿੰਗ ਕੋਵਿਡ ਟਾਈਮਸ ਬਟ any time personal hygiene is the most important thing. Haan ji, drink taps jehdi tusi gal kiti hai, drink taps at this stage out of bounds honge, which means ki parents nu apne bachchan nu drink bottle zarur bhejni payegi, preferably send them at least a big drink bottle so that they sara din survive kar saken. ਨਹੀਂ ਤਾਂ ਫਿਰ ਰੀਫਿਲਿੰਗ ਆਫ ਦ ਡਰਿੰਕ ਬੋਟਲ ਵਿਲ ਬੀ ਅਵੇਲੇਬਲ, ਬਟ ਆਪਣੇ ਆਪਣੇ ਬੱਚਿਆਂ ਦੇ ਸਕੂਲ ਨੂੰ ਪਲੀਜ਼ ਕੰਟੈਕਟ ਕਰਕੇ ਪਤਾ ਕਰਨ। ਐਂਡ ਜਸਟ ਫੋਰ ਹੈਲਥ ਪਰਪਸਸ ਆਈ ਵਿਲ ਆਲਸੋ ਸੇ ਕਿ ਡਰਿੰਕ ਬੋਟਲਸ ਆਰ ਆਲਵੇਜ਼ ਬੈਟਰ, ਬਿਕੋਜ਼ ਇਸ ਟਾਈਮ ਦੋ ਦੀ ਹੈਲਥ ਅਫੀਸ਼ੀਅਲ ਸੇ ਕਿ ਬੱਚਿਆਂ ਦੇ ਆਪਸ ਦੇ ਵਿੱਚ ਇਹ ਸਪਰੈਡ ਆਊਟ ਨਹੀਂ ਹੁੰਦਾ ਹੈ ਕੋਵਿਡ, ਪਰ ਜਿੰਨਾ ਆਪਾਂ ਕੰਟੈਕਟ ਅਵੋਇਡ ਕਰ ਸਕਦੇ ਹਾਂ ਇਟ ਇਜ਼ ਬੈਟਰ। ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਸੋ ਲੈਟਸ ਪੁੱਟ ਪ੍ਰੀਵੈਂਸ਼ਨ ਇਨ ਪਲੇਸ ਸੋ ਦੈਟ ਆਪਾਂ ਨੂੰ ਉਹਦਾ ਕਿਓਰ ਸੋਚਣਾ ਹੀ ਨਾ ਪਵੇ, ਐਂਡ ਇਨ ਦੈਟ ਵੇ ਵੀ ਆਲਸੋ ਡਿਵੈਲਪ ਆਪਣੇ ਬੱਚਿਆਂ ਦੀਆਂ ਪਰਸਨਲ ਹਾਈਜੀਨ ਪੋਜ਼ਿਟਿਵ ਹੈਬਿਟਸ।
ਜੀ ਜੀ ਬਿਲਕੁਲ। ਇੱਕ ਅਧਿਆਪਕ ਦੇ ਤੌਰ ਤੇ ਤੁਸੀਂ ਇੱਕ ਜ਼ਿੰਮੇਵਾਰ ਨਾਗਰਿਕ ਹੋ ਕੇ ਵੀ ਵਿਚਰ ਰਹੇ ਹੋ, ਇਸ ਵੇਲੇ ਕੀ ਸਮਝਦੇ ਹੋ ਕਿ ਪੇਰੈਂਟਸ ਦੀ ਜਿਹੜੀ ਵੱਡੀ ਜ਼ਿੰਮੇਵਾਰੀ ਆ ਉਹ ਕੀ ਬਣਦੀ ਆ?
ਐਜ਼ ਅ ਪੇਰੈਂਟ, ਮੈਂ ਖੁਦ ਇੱਕ ਪੇਰੈਂਟ ਹਾਂ, ਤੇ ਐਜ਼ ਅ ਟੀਚਰ ਮੈਨੂੰ ਲੱਗਦਾ ਆ ਆਪਾਂ ਹਮੇਸ਼ਾ ਪੇਰੈਂਟਸ ਦੇ ਨਾਲ ਐਜ਼ ਅ ਟੀਮ ਕੰਮ ਕੀਤਾ ਹੈ। ਅਸੀਂ ਆਪਣੇ ਪੇਰੈਂਟਸ ਨੂੰ ਕਹਿੰਦੇ ਸੀਗੇ ਜਦੋਂ ਅਸੀਂ ਰਿਮੋਟ ਐਂਡ ਫਲੈਕਸੀਬਲ ਲਰਨਿੰਗ ਕੀਤੀ ਸੀਗੀ, ਪੇਰੈਂਟਸ ਵਰ ਰੀਅਲੀ ਇਨ ਅ ਡਿਲੇਮਾ ਕਿ ਅਸੀਂ ਕਿਵੇਂ ਕਰਵਾਵਾਂਗੇ, ਸਾਡੇ ਕੋਲੋਂ ਘਰ ਨਹੀਂ ਬੱਚੇ ਪੜਨਗੇ, ਤੇ ਸਾਨੂੰ ਉਹਨਾਂ ਦੇ ਵਿੱਚ ਕੋਨਫੀਡੈਂਸ ਡਿਵੈਲਪ ਕਰਨਾ ਪਿਆ ਕਿ ਯਾਦ ਕਰੋ ਆਪਣੇ ਬੱਚੇ ਦੇ ਪਹਿਲੇ ਅਧਿਆਪਕ ਤੁਸੀਂ ਹੀ ਹੋ, ਉਹਨਾਂ ਨੂੰ ਬੋਲਣਾ ਚੱਲਣਾ ਖਾਣਾ ਪੀਣਾ ਸਭ ਕੁਛ ਤੁਸੀਂ ਸਿਖਾਇਆ ਹੈ, ਸਾਡੇ ਕੋਲ ਆਉਣ ਤੋਂ ਪਹਿਲਾਂ ਉਹ ਚੀਜ਼ਾਂ ਜਾਣਦੇ ਸੀਗੇ, ਠੀਕ ਹੈ। ਉਹਨਾਂ ਨੇ ਸਾਡੇ ਚ ਕੋਨਫੀਡੈਂਸ ਰੱਖਿਆ ਕਿ ਅਸੀਂ ਉਹਨਾਂ ਦੇ ਬੱਚਿਆਂ ਨੂੰ ਐਜੂਕੇਸ਼ਨ ਦੇ ਸਕਦੇ ਹਾਂ, ਸਾਨੂੰ ਆਪਣੇ ਪੇਰੈਂਟ ਕਮਿਊਨਿਟੀ ਦੇ ਉੱਤੇ ਪੂਰਾ ਕੋਨਫੀਡੈਂਸ ਹੈਗਾ ਆ ਕਿ ਅਸੀਂ ਔਰ ਉਹ ਐਜ਼ ਅ ਟੀਮ ਵਰਕਆਊਟ ਕਰਾਂਗੇ ਸੋ ਦੈਟ ਅਸੀਂ ਆਪਣੇ ਬੱਚਿਆਂ ਦੀਆਂ ਪੋਜ਼ਿਟਿਵ ਹੈਬਿਟਸ ਡਿਵੈਲਪ ਕਰ ਸਕੀਏ, ਜੋ ਕਿ ਸਕਸੈਸਫੁਲੀ ਆਪਾਂ ਨਾਟ ਓਨਲੀ ਕੋਵਿਡ ਟਾਈਮ ਪਾਰ ਕਰ ਪਾਈਏ ਬਟ ਇਟਸ ਐਨ ਐਸੈਟ ਟੂ ਆਰ ਕਿਡਸ ਲਾਈਫ ਫੋਰ ਐਵਰ ਇਨ ਦਾ ਫਿਊਚਰ।
ਜੀ ਤੇ ਪ੍ਰਦੀਪ ਜੀ, ਇੱਕ ਹੋਰ ਜਿਹੜੀ ਗੱਲ ਸੁਣਨ ਦੇ ਵਿੱਚ ਆਈ ਹੈ ਕਿ ਸਕੂਲ ਦੇ ਵਿੱਚ ਜੇਕਰ ਕੋਈ ਬੱਚਾ ਜਿਹੜਾ ਆ ਉਹ ਕਿਸੇ ਵੀ ਤਰ੍ਹਾਂ ਦੇ ਫਲੂ ਸਿਮਟਮਸ ਤੋਂ ਪ੍ਰਭਾਵਿਤ ਹੁੰਦਾ ਆ ਤਾਂ ਉਸ ਚੀਜ਼ ਦੇ ਲਈ ਜਿਹੜੀ ਮੋਨੀਟਰਿੰਗ ਆ ਉਹ ਵੀ ਸਟਾਫ ਵੱਲੋਂ ਕੀਤੀ ਜਾਣੀ ਆ, ਕੀ ਕੋਈ ਇਹੋ ਜਿਹੀ ਇੰਸਟਰਕਸ਼ਨ ਵੀ ਹੈਗੀਆਂ?
ਬਿਲਕੁਲ ਅਮਰਦੀਪ, ਇਹ ਇੰਸਟਰਕਸ਼ਨ ਐਜ਼ ਐਡਲਟਸ ਵੀ ਹੈਗੀ ਹੈ ਤੇ ਬੱਚਿਆਂ ਦੇ ਲਈ ਵੀ ਹੈ। ਐਂਡ ਜੇ ਕਿਸੇ ਨੂੰ ਕੋਈ ਕਫ ਹੈ ਐਂਡ ਇਟ ਹੈਜ਼ ਬੀਨ ਕੰਟੀਨਿਊਸ ਫੋਰ ਅ ਲੌਂਗ ਟਾਈਮ, ਕੋਈ ਫੀਵਰਿਸ਼ ਸਿਮਟਮਸ ਹੈਗੇ ਨੇ, ਅਸੀਂ ਪੇਰੈਂਟਸ ਨੂੰ ਕੰਟੈਕਟ ਕਰਦੇ ਹਾਂ, ਜਿਵੇਂ ਕਿ ਤੁਹਾਨੂੰ ਪਤਾ ਹੈ ਹੁਣ ਫਲੂ ਸੀਜ਼ਨ ਹੈਗਾ ਆ, ਤੇ ਬਟ ਇਟ ਇਜ਼ ਐਡਵਾਈਜ਼ਡ ਕਿ ਉਹ ਆਪਣੇ ਜੀਪੀ ਨੂੰ ਟੈਲੀ ਹੈਲਥ ਦੇ ਥਰੂ ਕੰਟੈਕਟ ਕਰਨ, ਸਿਮਟਮਸ ਆਪਣੇ ਜੇ ਡਾਇਗਨੋਸ ਹੁੰਦੇ ਨੇ ਵਟ ਐਵਰ ਇਜ਼ ਰਿਕੁਆਇਰਡ ਬਾਏ ਦਾ ਜੀਪੀ, ਐਂਡ ਅਸੀਂ ਪੇਰੈਂਟਸ ਨੂੰ ਇਹੀ ਐਡਵਾਈਸ ਕਰਾਂਗੇ ਕਿ ਜਦ ਤੱਕ ਬੱਚਾ ਥੋੜਾ ਜਿਹਾ ਬੈਟਰ ਨਹੀਂ ਹੋ ਜਾਂਦਾ ਉਹਨੂੰ ਘਰ ਰੱਖਿਆ ਜਾਵੇ, ਐਂਡ ਇਫ ਨੀਡ ਬੀ ਤਾਂ ਉਹਦੀ ਰਿਮੋਟ ਐਂਡ ਫਲੈਕਸੀਬਲ ਲਰਨਿੰਗ ਦੀ ਪੂਰੀ ਕੋਆਪਰੇਸ਼ਨ ਸਕੂਲ ਸਾਈਡ ਤੋਂ ਹੋਏਗੀ। ਬਟ ਇਨ ਸੇਇੰਗ ਦੈਟ ਅਸੀਂ ਇਹ ਵੀ ਐਡਵਾਈਸ ਕਰ ਰਹੇ ਹਾਂ ਆਪਣੇ ਸਾਰੇ ਪੇਰੈਂਟਸ ਨੂੰ ਕਿ ਇਟ ਇਜ਼ ਓਕੇ ਟੂ ਸੈਂਡ ਯੋਰ ਚਾਈਲਡ ਟੂ ਸਕੂਲ ਜੇ ਉਹ ਬਿਲਕੁਲ ਠੀਕ ਹੈਗਾ ਆ। So according to the education department, until and unless sada bachcha actually sick hai, tusi please unnu school bhejo, because bachcha ne already learning bahut miss kar layi hai. Slow and steady, we have to keep on this path of ਲਰਨਿੰਗ ਐਂਡ ਵੈਕਸੀਨ ਹਜੇ ਤੱਕ ਤਾਂ ਦੂਰ ਦੂਰ ਕਿਤੇ ਨਹੀਂ ਦਿਖ ਰਹੀ ਹੈ ਸੋ ਆਪਾਂ ਹੁਣ ਅਫੋਰਡ ਨਹੀਂ ਕਰ ਸਕਦੇ ਕਿ ਆਪਣੇ ਬੱਚਿਆਂ ਦਾ ਹੋਰ ਲਰਨਿੰਗ ਟਾਈਮ ਮਿਸ ਹੋਵੇ
ਜੀ ਅੱਛਾ ਇਹਦੇ ਨਾਲ ਹੀ ਇੱਕ ਸਵਾਲ ਜਿਹੜਾ ਤੁਹਾਡੇ ਲਈ ਕਿਉਂਕਿ ਟੀਚਰਸ ਜਿਹੜੇ ਆ ਉਹ ਬੜੇ ਲੰਮੇ ਸਮੇਂ ਤੋਂ ਲਗਾਤਾਰ ਸਿਸਟਮ ਦੇ ਵਿੱਚ ਜੁੜ ਕੇ ਕੰਮ ਕਰ ਰਹੇ ਆ ਔਰ ਮੈਨੂੰ ਲੱਗਦਾ ਵੀ ਤੁਹਾਡੇ ਲਈ ਤਾਂ ਕੋਈ ਬ੍ਰੇਕ ਵੀ ਨਹੀਂ ਰਹੀ ਪਿਛਲੇ ਦਿਨਾਂ ਦੇ ਵਿੱਚ ਤੇ ਹੁਣ ਸਕੂਲ ਦੇ ਵਿੱਚ ਮੈਨੂੰ ਲੱਗਦਾ ਕਿ ਬੱਚਿਆਂ ਦੇ ਨਾਲ ਵਿਦਿਆਰਥੀਆਂ ਦੇ ਨਾਲ ਤੁਹਾਨੂੰ ਨੇੜੇ ਹੋ ਕੇ ਕੰਮ ਕਰਨ ਦਾ ਵੀ ਇੱਕ ਨਵੀਂ ਤਰ੍ਹਾਂ ਦਾ ਜਿਹੜਾ ਮੌਕਾ ਮਿਲਣਾ ਕਿਉਂਕਿ ਇਸ ਵਾਰ ਕਾਫੀ ਕੁਛ ਜਿਹੜਾ ਬਦਲਿਆ ਹੋਣਾ ਹੈ ਨਾ ਕਿਉਂਕਿ ਇੰਸਟਰਕਸ਼ਨ ਦੇ ਅਕੋਰਡਿੰਗ ਸਕੂਲ ਦੇ ਵਿੱਚ ਜਿਹੜੇ ਬਦਲਵੇਂ ਪ੍ਰਬੰਧ ਆ ਉਹ ਕੀਤੇ ਗਏ ਆ ਕਿੰਨਾ ਕੁ ਸੁਰੱਖਿਅਤ ਸਮਝ ਰਹੇ ਹੋ ਤੁਸੀਂ ਆਪਣੇ ਆਪ ਲਈ ਵੀ
ਅਮਰਦੀਪ ਜੇ ਦੇਖਿਆ ਜਾਵੇ ਤਾਂ ਬਿਕੋਜ਼ ਆਫ ਫੈਮਿਲੀ ਐਂਡ ਹਾਊਸ ਹੋਲਡ ਆਪਾਂ ਗ੍ਰੋਸਰੀ ਕਰਨ ਲਈ ਸਕੂਲ ਤੋਂ ਬਾਅਦ ਜਾਂ ਸਕੂਲ ਤੋਂ ਪਹਿਲਾਂ ਇਨ ਰੂਟੀਨ ਵੂਲਵਰਥ ਕੋਲ ਕਿਤੇ ਨਾ ਕਿਤੇ ਜਾਂਦੇ ਹੀ ਆ ਬਿਕੋਜ਼ ਦੈਟ ਪਾਰਟ ਐਂਡ ਪਾਰਸਲ ਆਫ ਲਾਈਫ ਸੇਮ ਇਸ ਤਰੀਕੇ ਨਾਲ ਹੈਲਥ ਅਥਾਰਿਟੀਜ਼ ਦੀ ਐਡਵਾਈਸ ਤੇ ਇਫ ਉਹਨਾਂ ਨੇ ਠੀਕ ਸਮਝਿਆ ਹੈ ਕਿ ਇਟਸ ਓਕੇ ਟੂ ਕਮ ਬੈਕ ਟੂ ਸਕੂਲ ਐਂਡ ਟੀਚਰਸ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰ ਰਹੇ ਸੀਗੇ ਸਾਡੇ ਲੰਚ ਟਾਈਮ ਡਿਫਰੈਂਟ ਹੁੰਦੇ ਸੀਗੇ ਸਟਾਫ ਸੈਂਟਰ ਦੇ ਵਿੱਚ ਅਸੀਂ ਸੇਮ ਟਾਈਮ ਤੇ ਨਹੀਂ ਬਹਿੰਦੇ ਸੀਗੇ ਅਸੀਂ ਇੱਕ ਦੂਸਰੇ ਤੋਂ ਪ੍ਰੋਪਰ ਡਿਸਟੈਂਸ ਨਾਟ ਈਵਨ 1.5 ਅਸੀਂ ਕਾਫੀ 2 meters ਪਲੱਸ ਡਿਸਟੈਂਸ ਮੇਨਟੇਨ ਕਰਕੇ ਬਹਿੰਦੇ ਸੀਗੇ ਤੇ ਮੈਨੂੰ ਲੱਗਦਾ ਹੈ ਜੇ ਆਪਾਂ ਉਹ ਰੂਲਸ ਨੂੰ ਅਬਾਇਡ ਕਰੀਏ ਤਾਂ ਵੀ ਕੈਨ ਗੈਟ ਥਰੂ ਦਿਸ ਟਫ ਟਾਈਮ ਇਹ ਟਾਈਮ ਦੀਸ ਆਰ ਟਾਈਮਸ ਆਫ ਅਨਸਰਟਨਿਟੀਜ ਆਪਾਂ ਨੂੰ ਇੱਕ ਨਾਮ ਪਤਾ ਆਪਾਂ ਕਿਹਦੇ ਨਾਲ ਫਾਈਟ ਕਰ ਰਹੇ ਹਾਂ ਪਰ ਕਿਹਦੇ ਅਗੇਂਸਟ ਫਾਈਟ ਕਰ ਰਹੇ ਹਾਂ ਪਰ ਇਹ ਨਹੀਂ ਪਤਾ ਉਹ ਕੀ ਚੀਜ਼ ਹੈ ਆਈ ਥਿੰਕ ਟੁਗੈਦਰ ਵੀ ਆਰ ਆਲ ਇਨ ਦਿਸ ਟੁਗੈਦਰ ਐਂਡ ਟੁਗੈਦਰ ਵੀ ਵਿਲ ਗੈਟ ਇਟ ਥਰੂ ਜੇ ਕੋਈ ਭੁੱਲ ਜਾਵੇ ਤਾਂ ਉਹਨੂੰ ਪੋਲਾਈਟਲੀ ਚੇਤੇ ਕਰਵਾ ਦਿਓ ਸੋਸ਼ਲ ਡਿਸਟੈਂਸਿੰਗ ਫਿਜ਼ੀਕਲ ਡਿਸਟੈਂਸਿੰਗ ਕੀ ਹੈ ਪਲੀਜ਼ ਉਹਨੂੰ ਫੋਲੋ ਕੀਤਾ ਜਾਵੇ ਹਾਂ ਬਾਕੀ ਟੀਚਰਸ ਬਿਕੋਜ਼ ਇੱਕ ਤਰੀਕੇ ਨਾਲ ਫਰੰਟ ਲਾਈਨ ਦੇ ਉੱਤੇ ਹੈ ਸੋ ਗਵਰਨਮੈਂਟ ਨੇ ਸਾਨੂੰ ਟੈਸਟਿੰਗ ਪ੍ਰਾਇਰਟਾਈਜ਼ ਕਰ ਦਿੱਤੀ ਹੈ ਇਨ ਕੇਸ ਐਨੀ ਟੀਚਰਸ ਸ਼ੋ ਐਨੀ ਸਿੰਪਟਮਸ ਤੇ ਉਹਨਾਂ ਦੀ ਪ੍ਰਾਇਰਟਾਈਜ਼ਡ ਕੋਰੋਨਾ ਵਾਇਰਸ ਟੈਸਟਿੰਗ ਹੋਏਗੀ ਐਂਡ ਦੈਟਸ ਅਵੇਲੇਬਲ ਟੂ ਆਲ ਦ ਵਿਕਟੋਰੀਅਨ ਸਕੂਲ ਸਟਾਫ ਲੈਟਸ ਸੀ ਹੋਪਫੁਲੀ ਸਭ ਠੀਕ ਰਹਿਣ ਜੇ ਜ਼ਰੂਰਤ ਪੈਂਦੀ ਹੈ ਕੁਛ ਸਿੰਪਟਮਸ ਦਿਖਦੇ ਨੇ please approach the health authorities and get yourself tested and in case families de vich koi kuch notice karda hai to sadi advice ehi hai ki please tusi school nu inform karo bacche nu ghar rakho until sade ghar de je koi bhi adult jinna de symptoms sige ohna da testing result nahi aa janda us tarike naal aapa jehda cluster hai ohnu spread hon to bacha sakde ha ਆਪਣੀ ਸਭ ਦੀ ਇੰਡੀਵਿਜੁਅਲ ਜ਼ਿੰਮੇਦਾਰੀ ਹੈ ਇਸ ਚੀਜ਼ ਲਈ ਜੇ ਆਪਾਂ ਸਾਰੇ ਉਸ ਚੀਜ਼ ਨੂੰ ਬਖੂਬੀ ਨਿਭਾਈਏ ਤਾਂ ਮੇਰੇ ਹਿਸਾਬ ਦੇ ਨਾਲ ਵੀ ਕੈਨ ਗੈਟ ਥਰੂ ਦੀਸ ਅਨਸਰਟਨ ਟਾਈਮ ਰੀਅਲੀ ਵੈਲ
ਬਿਲਕੁਲ ਬਿਲਕੁਲ ਸੋ ਅਖੀਰ ਦੇ ਵਿੱਚ ਜਿਵੇਂ ਕਿ ਬਹੁਤ ਸਾਰੇ ਪੇਰੈਂਟਸ ਦੀਆਂ ਜਿਹੜੀਆਂ ਚਿੰਤਾਵਾਂ ਸੀਗੀਆਂ ਇਹੋ ਜਿਹੇ ਫਿਕਰ ਜਿਹੜੇ ਸੀ ਉਹ ਬਣੇ ਹੋਏ ਸੀ ਮੈਨੂੰ ਲੱਗਦਾ ਕਿ ਕਾਫੀ ਕੁਛ ਕਾਫੀ ਵਿਸਥਾਰ ਦੇ ਵਿੱਚ ਤੁਸੀਂ ਸਾਨੂੰ ਦੱਸਿਆ ਔਰ ਇਹਨਾਂ ਗੱਲਾਂ ਦੇ ਨਾਲ ਜਿਹੜੀ ਤਸੱਲੀ ਆ ਇੱਕ ਜ਼ਰੂਰ ਸਾਡੇ ਪੇਰੈਂਟਸ ਨੂੰ ਮਿਲੀ ਹੋਏਗੀ ਅਸੀਂ ਇਹ ਉਮੀਦ ਕਰਦੇ ਹਾਂ ਔਰ ਆਉਣ ਵਾਲੀ 1 June ਤੋਂ ਬਹੁਤ ਸਾਰੇ ਹੋਰ ਵੀ ਕੰਮਕਾਰ ਜਿਹੜੇ ਆ ਖੁੱਲਣ ਜਾ ਰਹੇ ਆ ਔਰ ਉਹਨਾਂ ਕੰਮਕਾਰਾਂ ਦੇ ਖੁੱਲਣ ਤੋਂ ਬਾਅਦ ਆਊਟ ਬ੍ਰੇਕ ਦਾ ਜਿਹੜਾ ਖਤਰਾ ਆ ਉਹ ਟਲਿਆ ਨਹੀਂ ਆ ਇਸ ਗੱਲ ਨੂੰ ਹਮੇਸ਼ਾ ਸਾਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਪਰ ਸਕੂਲਾਂ ਦੇ ਵਿੱਚ ਜਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਆ ਜਿਸ ਤਰ੍ਹਾਂ ਦੀ ਗੱਲਬਾਤ ਤੁਸੀਂ ਸਾਡੇ ਨਾਲ ਕੀਤੀ ਆ ਜਿਸ ਤੋਂ ਪਤਾ ਲੱਗਦਾ ਕਿ ਵਾਕਈ ਸਾਨੂੰ ਚਿੰਤਤ ਹੋਣ ਦੀ ਜ਼ਿਆਦਾ ਲੋੜ ਨਹੀਂ ਆ ਜੇਕਰ ਸਕੂਲਾਂ ਦੇ ਵਿੱਚ ਉਹਨਾਂ ਦੀ ਬੱਚਿਆਂ ਦੀ ਜਿਹੜੀ ਸੁਰੱਖਿਆ ਆ ਉਸ ਨੂੰ ਪ੍ਰਾਇਓਰਿਟੀ ਬੇਸ ਦੇ ਉੱਤੇ ਧਿਆਨ ਦੇ ਵਿੱਚ ਰੱਖਿਆ ਜਾਣਾ ਤਾਂ ਫਿਰ ਥੋੜੇ ਜਿਹੜੇ ਸਾਡੇ ਆਪਣੇ ਹੀ ਕੁਛ ਫਰਜ਼ ਨੇ ਅਸੀਂ ਉਹ ਆਪਣੇ ਲੈਵਲ ਤੇ ਆਪਣੇ ਪੱਧਰ ਦੇ ਉੱਤੇ ਜ਼ਰੂਰ ਨਿਭਾਈਏ ਸੋ ਪ੍ਰਭਦੀਪ ਜੀ ਤੁਸੀਂ ਬਹੁਤ ਸੋਹਣੀ ਤਰ੍ਹਾਂ ਵਿਸਥਾਰ ਦੇ ਵਿੱਚ ਇਹ ਸਾਰੀ ਜਾਣਕਾਰੀ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ ਆ ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਹਰਮਨ ਰੇਡੀਓ ਦੇ ਇਸ ਪਲੇਟਫਾਰਮ ਦੇ ਉੱਤੇ ਬਿਤਾਇਆ ਔਰ ਇਹ ਕੀਮਤੀ ਜਾਣਕਾਰੀ ਸਾਂਝੀ ਕੀਤੀ ਆ ਤੁਹਾਡਾ ਆਪਣਾ ਸਮਾਂ ਦੇਣ ਦੇ ਲਈ ਵੀ ਬਹੁਤ ਬਹੁਤ ਧੰਨਵਾਦ
ਧੰਨਵਾਦ ਅਮਰਦੀਪ ਤੁਹਾਡਾ ਤੇ ਸਰੋਤਿਆਂ ਦਾ ਮੈਨੂੰ ਸੁਣਨ ਦੇ ਲਈ ਆਈ ਹੋਪ ਐਵਰੀਵਨ ਸਟੇਜ਼ ਸੇਫ ਐਂਡ ਵੈਲ ਥੈਂਕ ਯੂ
ਜੀ ਬਿਲਕੁਲ ਤੁਸੀਂ ਵੀ ਸਟੇਜ਼ ਸੇਫ ਤੇ ਅਸੀਂ ਤੁਹਾਡੇ ਲਈ ਵੀ ਇਹੀ ਦੁਆ ਕਰਦੇ ਹਾਂ ਕਿ ਤੁਸੀਂ ਬਹੁਤ ਵਧੀਆ ਤਰ੍ਹਾਂ ਜਿਹੜਾ ਆਪਣਾ ਰੋਲ ਹੈ ਉਹ ਨਿਭਾਓ ਔਰ ਸਾਡੇ ਪੇਰੈਂਟਸ ਦੇ ਲਈ ਤੇ ਸਾਡੇ ਬੱਚਿਆਂ ਦੇ ਲਈ ਇੱਕ ਮਿਸਾਲ ਬਣੋ। ਬਹੁਤ ਬਹੁਤ ਧੰਨਵਾਦ। ਸਤਿ
ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ
ਜੀ। ਦੋਸਤੋ ਇਹ ਸਨ ਪ੍ਰਭਦੀਪ ਕੌਰ ਜਿਹੜੇ ਕਿ ਵਿਕਟੋਰੀਅਨ ਸਕੂਲ ਦੇ ਵਿੱਚ ਪਬਲਿਕ ਸਕੂਲ ਦੇ ਵਿੱਚ ਇੱਕ ਅਧਿਆਪਕਾ ਦੇ ਤੌਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ ਔਰ ਸਾਡੇ ਨਾਲ ਇਹਨਾਂ ਨੇ ਅੱਜ ਇਸ ਵਿਸ਼ੇ ਤੇ ਗੱਲਬਾਤ ਕੀਤੀ ਹੈ ਕਿ ਸਕੂਲ ਜਿਹੜੇ ਆ ਖੁੱਲ ਰਹੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਕੂਲਾਂ ਦੇ ਵਿੱਚ ਜਿਹੜੇ ਪ੍ਰਬੰਧ ਹੈ ਉਹ ਕਿਹੋ ਜਿਹੇ ਹੋਣੇ ਆ, ਕਿਉਂਕਿ ਬਹੁਤ ਸਾਰੇ ਪੇਰੈਂਟਸ ਦੀ ਜਿਹੜੀ ਉਹ ਚਿੰਤਾ ਸੀ ਉਹ ਜ਼ਰੂਰ ਬਣੀ ਹੋਈ ਸੀ। ਖੈਰ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਪ੍ਰਬੰਧ ਆ ਬਹੁਤ ਵਧੀਆ ਤਰ੍ਹਾਂ ਕੀਤੇ ਜਾ ਰਹੇ ਆ ਔਰ ਅਧਿਆਪਕਾਂ ਦਾ ਔਰ ਉੱਥੇ ਜਿਹੜਾ ਮੌਜੂਦਾ ਸਟਾਫ ਹੈ ਉਹਨਾਂ ਦਾ ਇੱਕ ਵੱਡਾ ਜਿਹੜਾ ਫਰਜ਼ ਆ ਉਹ ਸਮਝਦੇ ਹੋਏ ਨਿਭਾ ਰਹੇ ਆ, ਪਰ ਅਸੀਂ ਮਾਪਿਆਂ ਦੇ ਤੌਰ ਤੇ ਵੀ ਆਪਣੇ ਕੁਛ ਜਿਹੜੇ ਫਰਜ਼ ਆ ਉਹਨਾਂ ਨੂੰ ਸਮਝੀਏ ਔਰ ਬੱਚਿਆਂ ਨੂੰ ਇਹ ਬਾਰ ਬਾਰ ਯਕੀਨ ਜਿਹੜਾ ਆ ਬਣਾਈਏ ਕਿ ਬੱਚੇ ਜਿਹੜੇ ਆ ਉਹ ਆਪਣਾ ਸਫਾਈ ਦਾ ਧਿਆਨ ਰੱਖਣ ਔਰ ਇੱਕ ਦੂਸਰੇ ਦੇ ਨਾਲ ਜਿਹੜੀ ਦੂਰੀ ਬਣਾ ਕੇ ਉਹਨਾਂ ਨੇ ਰੱਖਣੀ ਆ ਉਹ ਜ਼ਰੂਰ ਬਣਾ ਕੇ ਰੱਖਣ। ਖੈਰ ਸਰਕਾਰ ਵੱਲੋਂ ਭਾਵੇਂ ਕਿਹਾ ਗਿਆ ਕਿ ਜਿਹੜੀ ਬੱਚਿਆਂ ਦੀ ਜਿਹੜੀ ਆਪਸੀ ਦੂਰੀ ਆ ਉਹ ਜ਼ਰੂਰੀ ਨਹੀਂ ਆ, ਪਰ ਜਦੋਂ ਅਸੀਂ ਇਸ ਬਿਮਾਰੀ ਦੀ ਲਾਗ ਦੀ ਗੱਲ ਕਰਦੇ ਹਾਂ ਤਾਂ ਪਿੱਛਿਓਂ ਕਿਹੜੇ ਪਰਿਵਾਰਾਂ ਦੇ ਵਿੱਚੋਂ ਕਿਹੜੇ ਮੈਂਬਰ ਜਿਹੜੇ ਆ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਹੈਗੇ ਆ ਔਰ ਕਿਹੜੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਜਿਹੜੇ ਫਰੰਟ ਲਾਈਨਰਸ ਨਰਸਿਸ ਡਾਕਟਰ ਜਿਹੜੇ ਆ ਕੰਮ ਕਰ ਰਹੇ ਆ ਔਰ ਉਹ ਕਿਸ ਤਰ੍ਹਾਂ ਕਿਸ ਲਪੇਟ ਦੇ ਵਿੱਚ ਆ ਸਕਦੇ ਆ, ਇਹ ਇੱਕ ਖਤਰਾ ਜਿਹੜਾ ਉਹ ਜ਼ਰੂਰ ਬਣਿਆ ਰਹਿੰਦਾ। ਖੈਰ ਸਾਡਾ ਇਹ ਗੱਲਬਾਤ ਕਰਨ ਦਾ ਜਿਹੜਾ ਮਕਸਦ ਸੀ ਉਹ ਸਿਰਫ ਇਹੀ ਸੀ ਕਿ ਅਸੀਂ ਇਹ ਜਾਣਕਾਰੀ ਜਿਹੜੀ ਉਹ ਜ਼ਰੂਰ ਪ੍ਰਾਪਤ ਕਰੀਏ ਕਿ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਆ ਸਕੂਲਾਂ ਦੇ ਵਿੱਚ ਕੀਤੇ ਗਏ। ਖੈਰ ਇਸ ਵੇਲੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ, ਗੀਤ ਤੋਂ ਬਾਅਦ ਇੱਕ ਖਾਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਨਾਲ ਰੂਬਰੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਖਾਸ ਸ਼ਖਸੀਅਤ ਜਿਹੜੀ ਆ ਸੰਗੀਤ ਜਗਤ ਦੇ ਖੇਤਰ ਦੀ ਇੱਕ ਮਾਣਮਤੀ ਸ਼ਖਸੀਅਤ ਹੈ ਜਿਸ ਨੇ ਬਹੁਤ ਸਾਰੇ ਕਾਬਲ ਗਾਇਕ ਕਲਾਕਾਰਾਂ ਨੂੰ ਆਪਣੀ ਉਸਤਾਦੀ ਜਿਹੜੀ ਹੈ ਉਹ ਦਿੱਤੀ ਹੈ, ਯਾਨੀ ਕਿ ਆਪਣੀ ਰਹਿਨੁਮਾਈ ਦੇ ਵਿੱਚ ਸੰਗੀਤ ਜਿਹੜੀ ਸਿੱਖਿਆ ਦੇ ਕੇ ਉਹਨਾਂ ਨੂੰ ਇਸ ਕਾਬਿਲ ਬਣਾਇਆ। ਸੋ ਇਸ ਸ਼ਖਸੀਅਤ ਦਾ ਨਾਮ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦਿੰਦੀ ਹਾਂ, ਪ੍ਰੋਫੈਸਰ ਸ਼ਮਸ਼ਾਦ ਅਲੀ ਹੁਰੀ ਜਿਹੜੇ ਕਿ ਗਵਾਲੀਅਰ ਘਰਾਣੇ ਦੇ ਨਾਲ ਸੰਬੰਧ ਰੱਖਦੇ ਆ ਔਰ ਆਉਣ ਵਾਲੀ ਇਸ ਸਿਲਸਿਲੇ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਉਹਨਾਂ ਦੇ ਨਾਲ ਸਿੱਧੀ ਗੱਲਬਾਤ ਜਿਹੜੀ ਹੈ ਪ੍ਰੋਗਰਾਮ ਦੌਰਾਨ ਕਰ ਸਕੀਏ। ਖੈਰ ਫਿਲਹਾਲ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਇੱਕ ਪਿਆਰਾ ਜਿਹਾ ਗੀਤ, ਗੀਤ ਤੋਂ ਬਾਅਦ ਆਉਂਦੇ ਹਾਂ ਬਹੁਤ ਜਲਦੀ ਅਗਲੇ ਸਿਲਸਿਲੇ 'ਚ ਵਾਪਸ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
I can't believe that it's real.
Are you interested in becoming a presenter? Would you like to join Harman Radio? If so, contact Harman Radio on harmanradio.com. Thank you.
ਲੰਘੇ ਪਤਾ ਨਹੀਂ ਸਵੇਰ ਦਾ ਜਗ ਵਾਲਾ ਮੇਲਾ ਯਾਰੋ ਜਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ ਹੱਸਦੇ ਰਾਤ ਲੰਘੇ ਪਤਾ ਨਹੀਂ ਸਵੇਰ ਦਾ ਜਗ ਵਾਲਾ ਮੇਲਾ ਯਾਰੋ ਇੱਥੋਂ ਜਾਮਦਾ ਜਿਹੜਾ ਇੱਥੋਂ ਜਾਮਦਾ ਤੇ ਮੁੜ ਕੇ ਨਹੀਂ ਆਉਂਦਾ ਮੁੜ ਕੇ ਨਹੀਂ ਆਉਂਦਾ ਰੰਗ ਨਵੇਂ ਨਵੇਂ ਰੱਬ ਜੱਗ ਨੂੰ ਵਿਖਾਉਂਦਾ ਕਿਸੇ ਨੂੰ ਬਣਾਉਂਦਾ ਤੇ ਕਿਸੇ ਨੂੰ ਇਠਾਉਂਦਾ ਕਿਸੇ ਨੂੰ ਇਠਾਉਂਦਾ ਟੈਨੀਆਂ ਦੇ ਫੁੱਲ ਵਿੱਚ ਮਿੱਟੀ ਦੇ ਖਲੇਰਦਾ ਹੱਸਦੇ ਰਾਤ ਲੰਘੇ ਪਤਾ ਨਹੀਂ ਸਵੇਰ ਦਾ ਜੱਗ ਵਾਲਾ ਮੇਲਾ ਯਾਰੋ ਜੱਗ ਵਾਲਾ ਮੇਲਾ ਯਾਰੋ ਥੋੜੀ ਦੇਰ ਦਾ
ਦੱਸ ਦੇ ਰਾਤ ਲੰਘੇ ਪਤਾ ਨਹੀਂ ਸਵੇਰ ਦਾ ਜਗ ਵਾਲਾ ਮੇਲਾ ਯਾਰੋ
ਜੀ ਦੋਸਤੋ ਆਸਾ ਸਿੰਘ ਮਸਤਾਨਾ ਦੀ ਆਵਾਜ਼ ਦੇ ਵਿੱਚ ਗੀਤ ਅਸੀਂ ਪਿਆਰਾ ਜਿਹਾ ਸੁਣਿਆ, ਉਮੀਦ ਕਰਦੀ ਹਾਂ ਜ਼ਰੂਰ ਪਸੰਦ ਆਇਆ ਹੋਣਾ। ਸੋ ਚੀਚੋ ਚੀਚ ਗਨੇਰੀਆਂ ਦੋ ਤੇਰੀਆਂ ਦੋ ਮੇਰੀਆਂ ਤੇ ਗੀਤ ਇਹੋ ਜਿਹੇ ਵੈਸੇ ਅੱਜ ਕੱਲ੍ਹ ਬਹੁਤ ਘੱਟ ਸੁਣਨ ਨੂੰ ਮਿਲਦੇ ਆ, ਔਰ ਅਸੀਂ ਕੋਸ਼ਿਸ਼ ਇਹ ਵੀ ਕਰ ਰਹੇ ਹਾਂ ਕਿ ਸੰਗੀਤ ਦੀ ਜਿਹੜੀ ਅਸਲ ਰੂਹ ਆ ਹਨਾ, ਜਾਂ ਅਸੀਂ ਕਹਿ ਲਈਏ ਕਿ ਜਿਹੜਾ ਸੰਗੀਤ ਰੂਹ ਦੀ ਖੁਰਾਕ ਹੁੰਦਾ ਆ ਹਨਾ, ਉਹੋ ਜਿਹਾ ਸੰਗੀਤ ਸਿਰਜਣ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਤੁਹਾਡੇ ਰੂਪ ਨੂੰ ਜ਼ਰੂਰ ਕਰਵਾਇਆ ਜਾਵੇ, ਕਿਉਂਕਿ ਅੱਜ ਦੇ ਦੌਰ ਦੀ ਜਦੋਂ ਅਸੀਂ ਗੱਲ ਕਰੀਏ ਤਾਂ ਅੱਜ ਦੇ ਦੌਰ ਦੇ ਵਿੱਚ ਸ਼ੋਰ ਸ਼ਰਾਬੇ ਵਾਲਾ ਜਿਹੜਾ ਸੰਗੀਤ ਆ ਉਹਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾਂਦਾ। ਮੈਨੂੰ ਲੱਗਦਾ ਵੀ ਇਹ ਵੀ ਵਕਤ ਦਾ ਤਕਾਜ਼ਾ ਹੈ, ਕਿਉਂਕਿ ਅੱਜ ਦੀ ਜਿਹੜੀ ਜਨਰੇਸ਼ਨ ਆ, ਅੱਜ ਦੀ ਜਿਹੜੀ ਪੀੜ੍ਹੀ ਆ, ਉਹ ਇਹੋ ਜਿਹਾ ਸੰਗੀਤ ਸੁਣਨਾ ਪਸੰਦ ਕਰਦੀ ਹੈ, ਜਾਂ ਫਿਰ ਕਿਉਂਕਿ ਜ਼ਿੰਦਗੀ ਜਿਹੜੀ ਆ ਉਹ ਇੰਨੀ ਕੁ ਜ਼ਿਆਦਾ ਤੇਜ਼ ਰਫ਼ਤਾਰ ਵਾਲੀ ਹੋ ਗਈ ਆ ਕਿ ਉਸ ਜੀਵਨ ਦੇ ਵਿੱਚ ਜਿਹੜਾ ਸੰਗੀਤ ਆ ਉਹਦਾ ਰੂਪ ਵੀ ਇਸੇ ਤਰ੍ਹਾਂ ਤੇਜ਼ ਹੋ ਗਿਆ ਹਨਾ, ਉਹਦਾ ਵੀ ਜਿਹੜਾ ਰੂਪ ਆ ਉਹ ਬਦਲ ਚੁੱਕਿਆ। ਸੋ ਇਹੋ ਜਿਹੇ ਮਾਹੌਲ ਦੇ ਵਿੱਚ, ਇਹੋ ਜਿਹੇ ਸਮੇਂ ਦੇ ਵਿੱਚ ਜਿਹੜੇ ਲੋਕ ਰੂਹ ਨੂੰ ਸਕੂਨ ਦੇਣ ਵਾਲਾ ਜਿਹੜਾ ਸੰਗੀਤ ਆ ਉਹ ਬਣਾਉਂਦੇ ਆ, ਉਸ ਤਰ੍ਹਾਂ ਦੀਆਂ ਧੁਨਾਂ ਸਿਰਜਦੇ ਆ ਹਨਾ, ਉਹ ਆਪਣੇ ਆਪ ਦੇ ਵਿੱਚ ਬਾਕਮਾਲ ਕੰਮ ਕਰ ਰਹੇ ਆ, ਕਿਉਂਕਿ ਜਦੋਂ ਤੁਸੀਂ ਇੱਕ ਵੱਖਰੀ ਤਰ੍ਹਾਂ ਦਾ ਇੱਕ ਵਿਲੱਖਣ ਤਰੀਕੇ ਦੇ ਨਾਲ ਇਸ ਸੰਗੀਤ ਦੇ ਖੇਤਰ ਦੇ ਵਿੱਚ ਆਪਣਾ ਸਫ਼ਰ ਜਾਰੀ ਰੱਖਦੇ ਆ ਤਾਂ ਉਹ ਤੁਹਾਨੂੰ ਛੇਤੀ ਕਿਤੇ ਡੱਗ ਮੰਗਾਉਣ ਨਹੀਂ ਦਿੰਦਾ, ਕਿਉਂਕਿ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਬਹੁਤ ਛੇਤੀ ਗੀਤ ਆਉਂਦੇ ਆ, ਤੜਾ ਤੜ ਉਹਦੇ ਲਾਈਕਸ ਜਿਹੜੇ ਯੂਟਿਊਬ ਦੇ ਉੱਤੇ ਉਹ ਅਸੀਂ ਇਕੱਠੇ ਕਰਦੇ ਹਾਂ, ਤੇ ਉਸ ਤੋਂ ਬਾਅਦ ਉਹ ਗਾਉਣ ਵਾਲਾ ਜਿਹੜਾ ਆ ਉਹ ਕਿਸ ਘਰਾਣੇ ਚੋਂ ਸੀ, ਕਿੱਥੋਂ ਸਿੱਖਿਆ ਸੀ, ਕੀ ਉਸਨੇ ਅਸਲ ਦੇ ਵਿੱਚ ਗਾਇਆ ਸੀ, ਇਹ ਵੀ ਕਿਸੇ ਦੇ ਚੇਤ ਚੇਤੇ ਦੇ ਵਿੱਚ ਨਹੀਂ ਰਹਿੰਦਾ। ਪਰ ਸੰਗੀਤ ਜਿਹੜਾ ਆ ਉਹ ਅਸਲ ਦੇ ਵਿੱਚ ਰੂਹ ਦੀ ਖੁਰਾਕ ਤਾਂ ਹੀ ਬਣਦਾ ਆ ਜਦੋਂ ਉਹ ਵਾਕਈ ਇਬਾਦਤ ਵਾਂਗੂ ਸਿਰਜਿਆ ਜਾਵੇ, ਜਦੋਂ ਉਸ ਨੂੰ ਇੱਕ ਸਾਧਨਾ ਸਮਝ ਕੇ ਅਪਣਾਇਆ ਜਾਵੇ। ਖੈਰ ਇਹੋ ਜਿਹੀ ਇੱਕ ਸ਼ਖਸੀਅਤ ਦੇ ਨਾਲ ਅਸੀਂ ਕੋਸ਼ਿਸ਼ 'ਚ ਆ ਕਿ ਤੁਹਾਡੀ ਜਿਹੜੀ ਗੱਲਬਾਤ ਆ ਉਹ ਅਸੀਂ ਜ਼ਰੂਰ ਕਰਵਾਈਏ। ਫਿਲਹਾਲ ਇੱਕ ਗੀਤ ਗੁਰੂ ਰੰਧਾਵਾ ਦੀ ਆਵਾਜ਼ ਦੇ ਵਿੱਚ ਤੁਹਾਨੂੰ ਸੁਣਾਉਂਦੇ, ਉਸ ਤੋਂ ਬਾਅਦ ਆਉਂਦੇ ਹਾਂ ਬਹੁਤ ਜਲਦੀ ਵਾਪਸ, ਬਣੇ ਰਹੋ, ਜੁੜੇ ਰਹੋ।
ਪਹਿਲਾ ਪਹਿਲਾ ਪਿਆਰ ਹੋ ਗਿਆ, ਦਿਲ ਤੇਰੇ ਬਿਨਾ ਲੱਗਦਾ ਨਹੀਂ, ਦਿਲ ਹੱਥੋਂ ਬਾਹਰ ਹੋ ਗਿਆ, ਇਸ਼ਕ ਤੇਰਾ ਇਸ਼ਕ ਮੈਨੂੰ ਰੋਣ ਨਾ ਦੇਵੇ, ਇਸ਼ਕ ਤੇਰਾ ਇਸ਼ਕ ਮੈਨੂੰ ਰੋਣ ਨਾ ਦੇਵੇ, ਇਸ਼ਕ ਤੇਰਾ ਇਸ਼ਕ ਮੈਨੂੰ ਇਸ਼ਕ ਤੇਰਾ ਇਸ਼ਕ ਮੈਨੂੰ ਰੋਣ ਨਾ ਦੇਵੇ, ਜੋ ਜੋ ਤੂੰ ਬੋਲੇਂਗੀ ਉਹ ਮੈਂ ਕਰ ਜਾਊਂਗਾ, ਹੱਸਦੇ ਹੱਸਦੇ ਪਿਆਰ ਦੇ ਵਿੱਚ ਮੈਂ ਮਰ ਜਾਊਂਗਾ, ਜੋ ਜੋ ਤੂੰ ਬੋਲੇਂਗੀ ਉਹ ਮੈਂ ਕਰ ਜਾਊਂਗਾ, ਹੱਸਦੇ ਹੱਸਦੇ ਪਿਆਰ ਦੇ ਵਿੱਚ ਮੈਂ ਮਰ ਜਾਊਂਗਾ, ਪਰ ਪਿਆਰ ਤੇਰਾ ਮੈਨੂੰ ਕੁਝ ਹੋਣ ਨਾ ਦੇਵੇ, ਇਸ਼ਕ ਤੇਰਾ ਇਸ਼ਕ ਮੈਨੂੰ ਸੌਣ ਨਾ ਦੇਵੇ, ਉੱਠ ਕੇ ਤਾਰੇ ਗਿਣਦੇ ਆ, ਬਿਨ ਮਤਲਬ ਬਹਿ ਕੇ ਤੇਰੇ ਲਾਰੇ ਗਿਣਦੇ ਆ, ਰਾਤਾਂ ਨੂੰ ਉੱਠ ਉੱਠ ਕੇ ਤਾਰੇ ਗਿਣਦੇ ਆ, ਬਿਨ ਮਤਲਬ ਬਹਿ ਕੇ ਤੇਰੇ ਲਾਰੇ ਗਿਣਦੇ ਆ, ਪਿਆਰ ਕਿਸੇ ਦੇ ਨਾਲ ਇਹ ਹੋਰ ਹੋਣ ਨਾ ਦੇਵੇ, ਇਸ਼ਕ ਤੇਰਾ ਇਸ਼ਕ ਮੈਨੂੰ ਸੌਣ ਨਾ ਦੇਵੇ,
ਤੇਰੇ ਨੀ ਕਰਾਰਾ ਮੈਨੂੰ ਪੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਤੇਰੇ ਨੀ ਕਰਾਰਾ ਮੈਨੂੰ ਪੱਟਿਆ ਇਸ਼ਕ ਵਾਲੇ ਪਾਸੇ ਦੀਆਂ ਨਰ ਦਾ ਖਲਾਰ ਕੇ ਓ ਇਸ਼ਕ ਵਾਲੇ ਪਾਸੇ ਦੀਆਂ ਨਰ ਦਾ ਖਲਾਰ ਕੇ ਜਿੱਤ ਗਈਆਂ ਤੂੰ ਅਸੀਂ ਬਹਿ ਕੇ ਬਾਜੀ ਹਾਰ ਕੇ ਮੈਨੂੰ ਵੇਖ ਮਜ਼ਦੂਰ ਤੇਰਾ ਚੱਲ ਗਿਆ ਯੋਰ ਤਾਂ ਮੂੰਹ ਤੂੰ ਸਜਣ ਤੋਂ ਵੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਦੱਸ ਮੈਂ ਕੀ ਪਿਆਰ ਵਿੱਚੋਂ ਖੱਟਿਆ ਆਸ਼ਕਾਂ ਦਾ ਕੰਮ ਹੁੰਦਾ ਲਾ ਕੇ ਨਿਭਾਉਂਦਾ ਜਿਹੜਾ ਜਾਵੇ ਸਾਡੀ ਉਹਨੂੰ ਮੀਣਾ ਏ ਜਹਾਨ ਦਾ ਮੇਤੂ ਰੋਸ਼ਨੀ ਵਖਾ ਕੇ ਮੈਨੂੰ ਦੁੱਖਾਂ ਵਿੱਚ ਪੱਕ ਨਾਲ ਲਓ ਤੂੰ ਸਰੀਰ ਵਿੱਚੋਂ ਚੱਟਿਆ ਦੱਸ ਮੈਂ ਕਿ ਪਿਆਰ ਵਿੱਚੋਂ ਖੱਟਿਆ ਮੈਂ ਕਿ ਪਿਆਰ ਵਿੱਚੋਂ ਖੱਟਿਆ
ਜੀ ਦੋਸਤੋ ਲਾਲ ਚੰਦ ਯਮਲਾ ਜੱਟ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣ ਰਹੇ ਸੀ ਔਰ ਅੱਜ ਗੀਤਾਂ ਦੀ ਜਿਹੜੀ ਤੁਹਾਡੀ ਲੜੀ ਹੈ ਉਹ ਅਸੀਂ ਖਤਮ ਨਹੀਂ ਹੋਣ ਦਿੱਤੀ ਕਿਉਂਕਿ ਜਿਹੜੀ ਸ਼ਿਕਾਇਤ ਹੁੰਦੀ ਹੈ ਕਿ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਗੀਤ ਅਸੀਂ ਘੱਟ ਸੁਣਾਉਂਦੇ ਹਾਂ ਪਰ ਪਹਿਲੇ ਹਿੱਸੇ ਦੇ ਵਿੱਚ ਗੀਤਾਂ 'ਚ ਥੋੜੀ ਜਿਹੀ ਕਮੀ ਸੀ ਪਰ ਹੋਣ ਵਾਲੇ ਇਸ ਸਿਲਸਿਲੇ ਦੇ ਵਿੱਚ ਮੈਨੂੰ ਲੱਗਦਾ ਵੀ ਗੀਤ ਤੁਹਾਨੂੰ ਅਸੀਂ ਬੜੇ ਰੰਗ ਬਿਰੰਗੇ ਸੁਣਾਏ ਆ ਔਰ ਗੀਤ ਤੁਸੀਂ ਜ਼ਰੂਰ ਇੰਜੋਏ ਕੀਤੇ ਹੋਣੇ ਆ ਪਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਅਸੀਂ ਇੱਕ ਖਾਸ ਮਾਣਮਤੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਨ ਜਾ ਰਹੇ ਹਾਂ ਔਰ ਸੰਗੀਤ ਦੇ ਖੇਤਰ ਦੇ ਵਿੱਚ ਬੜਾ ਮਾਣਮਤਾ ਯੋਗਦਾਨ ਹੈ ਕਿਉਂਕਿ ਬਹੁਤ ਹੀ ਕਾਬਿਲ ਗਾਇਕ ਜਿਹੜੇ ਆ ਉਹ ਉਹਨਾਂ ਦੇ ਸਿਖਾਏ ਹੋਏ ਇਸ ਵੇਲੇ ਬਹੁਤ ਸੋਹਣਾ ਮੁਕਾਮ ਜਿਹੜਾ ਉਹ ਹਾਸਲ ਕਰ ਚੁੱਕੇ ਆ ਔਰ ਜਦੋਂ ਅੱਜ ਦੇ ਸ਼ੋਰ ਸ਼ਰਾਬੇ ਵਾਲੇ ਜਾਂ ਫਿਰ ਕੰਨ ਪਾੜਵੇਂ ਸੰਗੀਤ ਦੀ ਗੱਲ ਹੁੰਦੀ ਹੈ ਜਿਹਨੂੰ ਕਿ ਅੱਜ ਦੀ ਪੀੜ੍ਹੀ ਜਿਹੜੀ ਆ ਦੱਸਿਆ ਜਾਂਦਾ ਵੀ ਬਹੁਤ ਜ਼ਿਆਦਾ ਪਸੰਦ ਕਰਦੀ ਹੈ ਉਸ ਦੌਰ ਦੇ ਵਿੱਚ ਵੀ ਰੂਹ ਨੂੰ ਸਕੂਨ ਦੇਣ ਵਾਲਾ ਜਿਹੜਾ ਸੰਗੀਤ ਆ ਜੇਕਰ ਕੋਈ ਸਿਰਜ ਰਿਹਾ ਤਾਂ ਉਹਨਾਂ ਨੂੰ ਬਹੁਤ ਘੱਟ ਗਿਣਤੀ ਦੇ ਵਿੱਚ ਗਿਣਨ ਵਾਲੇ ਲੋਕਾਂ ਚ ਸ਼ੁਮਾਰ ਕੀਤਾ ਜਾਂਦਾ ਸੋ ਇਹੋ ਜਿਹੀ ਇੱਕ ਸ਼ਖਸੀਅਤ ਪ੍ਰੋਫੈਸਰ ਸ਼ਮਸ਼ਾਦ ਅਲੀ ਹੁਰੀ ਜਿਹੜੇ ਕਿ ਸੰਗੀਤ ਦੇ ਖੇਤਰ ਦੇ ਵਿੱਚ ਬਹੁਤ ਲੰਮਾ ਤਜਰਬਾ ਰੱਖਦੇ ਆ ਉਹ ਇੱਕ ਅਧਿਆਪਕ ਵੀ ਨੇ ਉਹ ਇੱਕ ਸੰਗੀਤਕਾਰ ਵੀ ਨੇ ਬੰਦਿਸ਼ਕਾਰ ਨੇ ਗਵਾਲੀਅਰ ਘਰਾਣੇ ਦੇ ਨਾਲ ਸੰਬੰਧਿਤ ਨੇ ਔਰ ਹੁਣ ਤੱਕ ਬਹੁਤ ਸਾਰੇ ਬੇਸ਼ੁਮਾਰ ਜਿਹੜੇ ਗਾਇਕ ਨੇ ਬਹੁਤ ਸਾਰੇ ਜਿਹੜੇ ਉਹਨਾਂ ਦੇ ਸ਼ਾਗਿਰਦ ਨੇ ਉਹਨਾਂ ਨੇ ਸੰਗੀਤ ਦੇ ਖੇਤਰ ਦੇ ਵਿੱਚ ਆਪਣਾ ਇੱਕ ਬਹੁਤ ਸੋਹਣਾ ਜਿਹੜਾ ਮੁਕਾਮ ਆ ਉਹ ਵੀ ਹਾਸਲ ਕੀਤਾ ਸੋ ਇਸ ਗੱਲ ਦਾ ਵੀ ਉਹਨਾਂ ਨੂੰ ਮਾਣ ਹਾਸਲ ਹੈ ਇਸ ਵੇਲੇ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਅਸੀਂ ਤੁਹਾਡੇ ਰੂਬਰੂ ਕਰਵਾਈਏ ਔਰ ਉਹਨਾਂ ਦੇ ਨਾਲ ਜਿਹੜੀ ਇਹ ਗੱਲਬਾਤ ਹੈ ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਤੱਕ ਸਾਫ ਸਾਫ ਪਹੁੰਚੇ ਕਿਉਂਕਿ ਥੋੜੀ ਜਿਹੀ ਤਕਨੀਕੀ ਦਿੱਕਤ ਜਿਹੜੀ ਸੀ ਉਹ ਆ ਰਹੀ ਸੀ ਪਰ ਇਸ ਵੇਲੇ ਉਹ ਸਾਡੇ ਨਾਲ ਫੋਨ ਦੇ ਜ਼ਰੀਏ ਸ਼ਾਮਲ ਹੋ ਰਹੇ ਨੇ ਜੀ ਪ੍ਰੋਗਰਾਮ ਚ ਸਭ ਤੋਂ ਪਹਿਲਾਂ ਤਾਂ ਪ੍ਰੋਫੈਸਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਖੁਸ਼ ਆਮਦੀਦ ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਤੇ ਜੀ ਸੋ ਬਹੁਤ ਬਹੁਤ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਕਿਉਂਕਿ ਅੱਜ ਦੇ ਸੰਗੀਤ ਦੀ ਜਦੋਂ ਗੱਲ ਕਰਦੇ ਹਾਂ ਤਾਂ ਸੰਗੀਤ ਦੇ ਵਿੱਚ ਸ਼ੋਰ ਸ਼ਰਾਬਾ ਜਿਹੜਾ ਆ ਉਹ ਬਹੁਤ ਵੱਧ ਚੁੱਕਿਆ ਪਰ ਪ੍ਰੋਫੈਸਰ ਸ਼ਮਸ਼ਾਦ ਅਲੀ ਹੁਰੀ ਜਿਹੜੀ ਗਾਇਕੀ ਦੇ ਨਾਲ ਜੁੜੇ ਹੋਏ ਆ ਜਿਸ ਸੰਗੀਤ ਦੇ ਨਾਲ ਉਹਨਾਂ ਦਾ ਨਾਤਾ ਹੈ ਜਿਸ ਸੰਗੀਤ ਨੂੰ ਉਹ ਇਬਾਦਤ ਦੇ ਤੌਰ ਤੇ ਲੈਂਦੇ ਆ ਜਿਸ ਸੰਗੀਤ ਦੀ ਸਾਧਨਾ ਤੁਸੀਂ ਕਰਦੇ ਆ ਰਹੇ ਹੋ ਹਨਾ ਉਸ ਸੰਗੀਤ ਨੂੰ ਸਮਝਣਾ ਸੁਰ ਦੀ ਜਿਹੜੀ ਸਮਝ ਰੱਖਣੀ ਜਿਹੜੀ ਆ ਉਹ ਅੱਜ ਦੇ ਦੌਰ ਦੇ ਵਿੱਚ ਇੱਕ ਬਹੁਤ ਵੱਡੀ ਲੋੜ ਬਣਦੀ ਜਾ ਰਹੀ ਹੈ ਅਸੀਂ ਇਸ ਵਿਸ਼ੇ ਦੇ ਉੱਤੇ ਵੀ ਗੱਲਬਾਤ ਜ਼ਰੂਰ ਕਰਾਂਗੇ ਪਰ ਪ੍ਰੋਫੈਸਰ ਪਹਿਲਾਂ ਜਾਣਨਾ ਚਾਹਾਂਗੇ ਕਿ ਅੱਜ ਸ਼ਮਸ਼ਾਦ ਅਲੀ ਹੁਰੀ ਪ੍ਰੋਫੈਸਰ ਬਣੇ ਨੇ ਸੰਗੀਤ ਦੀ ਸਿੱਖਿਆ ਬਹੁਤ ਸਾਰੇ ਵਿਦਿਆਰਥੀਆਂ ਨੂੰ ਦੇ ਰਹੇ ਨੇ ਪ੍ਰੋਫੈਸਰ ਬਣਨ ਦਾ ਜਾਂ ਫਿਰ ਸੰਗੀਤ ਦੇ ਅਧਿਆਪਕ ਬਣਨ ਦਾ ਜਿਹੜਾ ਤੁਹਾਡਾ ਰੁਝਾਨ ਆ ਉਹ ਕਿਵੇਂ ਬਣਿਆ ਅਸਲ ਦੇ ਵਿੱਚ ਬਚਪਨ ਤੋਂ ਕੀ ਸੰਗੀਤ ਦੇ ਨਾਲ ਜੁੜਨ ਦੀ ਜਿਹੜੀ ਤਾਂਘ ਸੀ ਜਾਂ ਪਰਿਵਾਰ ਦੇ ਵਿੱਚ ਖੈਰ ਕਿਉਂਕਿ ਤੁਸੀਂ ਗਵਾਲੀਅਰ ਘਰਾਣੇ ਨਾਲ ਸੰਬੰਧਿਤ ਹੋ ਸੰਗੀਤ ਦਾ ਜਿਹੜਾ ਇੱਕ ਮਾਹੌਲ ਆ ਉਹ ਤਾਂ ਮਿਲਿਆ ਹੀ ਹੋਣਾ, ਪਰ ਇੱਕ ਅਧਿਆਪਕ ਹੀ ਬਣਨਾ ਇਹਦੇ ਪਿੱਛੇ ਕੀ ਕਹਾਣੀ ਸੀ?
ਜਿਸ ਤਰ੍ਹਾਂ ਜੀ ਤੁਸੀਂ ਪਹਿਲਾਂ ਕਹਿ ਹੀ ਚੁੱਕੇ ਹੋ ਵੀ ਜਿਹੜਾ ਸੰਗੀਤ ਨਾਲ ਸੰਬੰਧ ਸੰਬੰਧ ਉਹ ਤਾਂ ਮੇਰਾ ਹੈਗਾ ਖਾਨਦਾਨ
ਜੀ,
ਤੇ ਸਾਡੇ ਖਾਨਦਾਨ ਦੇ ਵਿੱਚ ਬੜੀ ਲੰਬੀ ਪਰੰਪਰਾ ਸੰਗੀਤਕਾਰਾਂ ਦੀ, ਤੇ ਉਸ ਕਰਕੇ ਕੁਦਰਤੀ ਸੀਗਾ ਵੀ ਜਿਹੜਾ ਇਹ ਸੰਗੀਤ ਦੇ ਵਿੱਚ ਰੁਚੀ ਹੋਣਾ, ਤੇ ਮੈਂ ਬਚਪਨ ਤੋਂ ਮੇਰੀ ਰੁਚੀ ਹੈਗੀ ਸੀ। ਮੈਨੂੰ 12 ਕੁ ਸਾਲ ਦੀ ਉਮਰ ਦੇ ਵਿੱਚ ਜਿਹੜੀ ਜ਼ਿਲ੍ਹੇ ਵਾਸਤੇ ਦੀ ਤਾਲੀਮ ਸ਼ੁਰੂ
ਹੋਈ,
ਜਿਹੜੇ ਫਾਦਰ ਸਾਹਿਬ ਦੇ ਚਾਚਾ ਜੀ ਸਨ ਸੁਖੀਆ ਸਿੰਘ ਜੀ
ਜੀ ਜੀ। ਸੋ ਬਹੁਤ ਸਾਰੇ ਅਵਾਰਡ ਜਿਹੜੇ ਬਹੁਤ ਸਾਰੇ ਜਿਹੜੇ ਸਨਮਾਨ ਆ ਉਹ ਵੀ ਤੁਸੀਂ ਹਾਸਲ ਕੀਤੇ ਆ, ਇਹ ਸਾਨੂੰ ਥੋੜਾ ਜਿਹਾ ਆਪਣੇ ਪਿਛੋਕੜ ਦੇ ਬਾਰੇ ਜ਼ਰੂਰ ਦੱਸੋ ਕਿ ਕਿੱਥੋਂ ਕਿੱਥੋਂ ਤੁਸੀਂ ਇਸ ਤੋਂ ਇਲਾਵਾ ਜਿਹੜੀ ਤਾਲੀਮ ਲਈ ਆ, ਕਿਉਂਕਿ ਕਾਲਜ ਦਾ ਤੁਹਾਡਾ ਸਫ਼ਰ, ਯੂਨੀਵਰਸਿਟੀਆਂ ਦਾ ਸਫ਼ਰ, ਔਰ ਉਸ ਤੋਂ ਬਾਅਦ ਬਹੁਤ ਤਰ੍ਹਾਂ ਦੇ ਤੁਸੀਂ ਜਿਹੜੇ ਆਰਟੀਕਲਸ ਆ ਉਹ ਵੱਖ ਵੱਖ ਗਾਇਨ ਸ਼ੈਲੀਆਂ ਦੇ ਉੱਤੇ ਲਿਖੇ ਆ, ਬਹੁਤ ਤਰ੍ਹਾਂ ਦੀਆਂ ਜਿਹੜੀਆਂ ਰਿਸਰਚ ਬੇਸਡ ਜਿਹੜੇ ਪ੍ਰੋਜੈਕਟਸ ਆ ਉਹ ਵੀ ਤੁਸੀਂ ਲਿਆਂਦੇ ਆ, ਔਰ ਬਹੁਤ ਵਧੀਆ ਤਰ੍ਹਾਂ ਜਿਹੜੀ ਇੱਕ ਸਿਖਲਾਈ ਲੈ ਕੇ ਔਰ ਉਹਨੂੰ ਪਾਸ ਆਨ ਕਰਨਾ ਆਪਣੇ ਵਿਦਿਆਰਥੀਆਂ ਤੱਕ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਮਾਣ ਮੱਤੀ ਜਿਹੜੀ ਪ੍ਰਾਪਤੀ ਮੈਨੂੰ ਲੱਗਦਾ ਹੁੰਦਾ ਕਿ ਇੱਕ ਅਧਿਆਪਕ ਦੀ ਹੁੰਦੀ ਹੈ। ਜ਼ਰੂਰ ਥੋੜਾ ਜਿਹਾ ਆਪਣੇ ਪਿਛੋਕੜ ਦੇ ਬਾਰੇ ਸਾਂਝ ਜ਼ਰੂਰ ਪਾਓ।
ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਸਾਡਾ ਜਿਹੜਾ ਖਾਨਦਾਨ ਆ ਉਹਦੇ ਵਿੱਚ ਬਹੁਤ ਅੱਛੇ ਅੱਛੇ ਸੰਗੀਤਕਾਰ ਹੋਏ ਨੇ, ਤੇ ਸੰਗੀਤ ਦੇ ਖੇਤਰ ਵਿੱਚ ਜੇ ਅਸੀਂ ਭਾਰਤੀ ਸੰਗੀਤ ਦੀ ਗੱਲ ਕਰੀਏ ਤਾਂ ਸਾਡੇ ਨਾਮਧਾਰੀ ਸੰਪਰਦਾਇ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਤਕਰੀਬਨ ਸਭ ਜਾਣਦੇ ਨੇ
ਜੀ।
ਸਤਿਗੁਰ ਜਗਜੀਤ ਸਿੰਘ ਜਿਹੜੇ ਸੀਗੇ ਉਹ ਸਾਡੇ ਬਜ਼ੁਰਗਾਂ ਤੋਂ ਸੰਗੀਤ ਦੀ ਤਾਲੀਮ ਉਹਨਾਂ ਨੇ ਲਈ
ਜੀ।
ਉਦੋਂ ਖਾਨ ਰਹਿਮੇ ਖਾਨ ਜਿਹੜੇ ਸਾਡੇ ਬਜ਼ੁਰਗ ਸੀ ਉਹਨਾਂ ਨੇ ਸਤਿਗੁਰਾਂ ਨੂੰ ਸੰਗੀਤ ਦੀ ਤਾਲੀਮ
ਕਿਆ ਬਾਤ ਹੈ।
ਤੇ ਉਸ ਤੋਂ ਬਾਅਦ ਫਿਰ ਸਾਡੇ ਜਿਹੜੇ ਦਾਦਾ ਜੀ ਵਪਾਰ ਸਾਹਿਬ ਦੇ ਚਾਚਾ ਜੀ ਜਿਹਨਾਂ ਨੂੰ ਤੇ ਜਿਵੇਂ ਬਚਪਨ ਤੋਂ ਕਹਿ ਦੀਆਂ ਨੇ ਕਿ ਜਨੂੰਨ ਸੀ ਮੇਰੇ ਵਿੱਚ ਵੀ ਸੰਗੀਤ ਨੂੰ ਸਿੱਖਣ ਦਾ ਤੇ ਗਾਉਣ ਦਾ, ਉਹ ਮੇਰਾ ਜਨੂੰਨ ਮੈਨੂੰ ਇੱਥੇ ਤੱਕ ਲੈ ਕੇ ਆਇਆ। ਮੈਂ ਇਸ ਸਕੂਲ ਲੈਵਲ ਤੋਂ ਕਾਲਜ ਚ ਗਿਆ, ਕਾਲਜ ਦੇ ਵਿੱਚ ਫਿਰ ਮੈਂ ਮਿਊਜ਼ਿਕ ਦੇ ਵਿੱਚ ਐਮ ਏ ਕੀਤੀ
ਜੀ,
ਤੇ ਐਮ ਏ ਚ ਮੈਂ ਯੂਨੀਵਰਸਿਟੀ ਦਾ ਟੋਪਰ ਰਿਹਾ ਗੋਲਡ ਮੈਡਲ
ਜੀ।
ਸ਼ਾਇਦ ਉਹਦੇ ਪਿੱਛੇ ਮੇਰੀ ਜਿਹੜੀ ਖਾਨਦਾਨੀ ਪਰੰਪਰਾ ਦੀ ਜਿਹੜੀ ਸਾਧਨਾ ਸੀ ਉਹ ਕੰਮ ਕਰਦੀ ਸੀ, ਕਿਉਂਕਿ ਮੈਂ ਉਹ ਮਾਣ ਹਾਸਲ ਕਰ ਸਕਿਆ। ਉਸ ਤੋਂ ਬਾਅਦ ਫਿਰ ਮੈਂ ਦਿੱਲੀ ਯੂਨੀਵਰਸਿਟੀ ਤੋਂ ਹਾਸਲ ਕੀਤੀ, ਕਰਨ ਤੋਂ ਬਾਅਦ ਫਿਰ ਮੈਂ 91 ਦੇ ਵਿੱਚ ਟੀਚਿੰਗ ਦੇ ਵਿੱਚ ਆ ਗਿਆ, ਕਿਉਂਕਿ ਬਚਪਨ ਤੋਂ ਜਦੋਂ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਵੀ ਪੜ੍ਹਦਾ ਸੀ ਤੇ ਉਦੋਂ ਦੇ ਇੱਕ ਟੀਚਰ ਬਣਨ ਦੀ ਇੱਛਾ ਮਨ ਦੇ ਵਿੱਚ ਉਦੋਂ ਤੋਂ ਚੱਲੀ ਆ ਰਹੀ ਸੀ
ਠੀਕ,
ਕਿਉਂਕਿ ਮੈਂ ਕਲਾਸ ਦੇ ਵਿੱਚ ਵੀ ਨਿਕਲ ਰਿਹਾ ਤੇ ਕਾਫੀ ਕੰਮ ਕਲਾਸ ਦੇ ਵਿੱਚ ਮੈਂ ਚਲਾਉਂਦਾ ਰਿਹਾ, ਮੈਨੂੰ ਉੱਥੋਂ ਜਿਹੜੀ ਟੀਚਿੰਗ ਦੀ ਖਿੱਚ ਲੱਗ ਗਈ ਸੀ
ਜੀ।
ਤੇ ਫਿਰ ਘਰ ਚ ਵੀ ਆਂਢ ਗੁਆਂਢ ਦੇ ਜਿਹੜੇ ਸਟੂਡੈਂਟ ਸੀਗੇ ਉਹ ਮੇਰੇ ਆਮ ਜਮਾਤ ਸੀਗੇ ਉਹ ਮੇਰੇ ਕੋਲ ਆਉਂਦੇ ਸੀ
ਜੀ,
ਤਾਂ ਉਦੋਂ ਤੋਂ ਇੱਕ ਮਨ ਦੇ ਵਿੱਚ ਟੀਚਰ ਬਣ
ਕਿਆ ਬਾਤ ਹੈ
ਕਰਕੇ ਫਿਰ ਮੈਂ ਇਸ ਪਾਸੇ ਨੂੰ ਚੱਲਿਆ ਕਿ ਮੈਂ ਅਧਿਆਪਕ
ਜੀ। ਸੋ ਬਿਲਕੁਲ, ਕਿਉਂਕਿ ਜਦੋਂ ਅਸੀਂ ਸ਼ੋਹਰਤ ਹਾਸਲ ਕਰਨੀ ਹੁੰਦੀ ਆ ਤਾਂ ਅੱਜ ਦਾ ਜੋ ਦੌਰ ਚੱਲ ਰਿਹਾ ਨਾ, ਅੱਜ ਦੇ ਦੌਰ ਦੇ ਵਿੱਚ ਸਭ ਤੋਂ ਵਧੀਆ ਤਰੀਕਾ ਜਿਹੜਾ ਉਹ ਸਮਝਿਆ ਜਾਂਦਾ ਕਿ ਗਾਇਕੀ ਦੇ ਵਿੱਚ ਆ ਜਾਓ ਹਨਾ, ਔਰ ਜਿਹੜੇ ਅੱਜ ਦੇ ਨੌਜਵਾਨ ਜਿਹੜੇ ਆ ਉਹ ਵੀ ਇੱਕ ਚਮਕ ਦਮਕ ਜਿਹੇ ਵਾਲਾ ਇੱਕ ਗਾਇਕ ਬਣ ਕੇ ਇੱਕਦਮ ਇੱਕ ਲਾਈਮ ਲਾਈਟ ਦੇ ਵਿੱਚ ਆ ਕੇ ਰੋਸ਼ਨਾ ਕੇ ਤੇ ਉਸ ਤੋਂ ਬਾਅਦ ਉਹ ਕਿੱਥੇ ਗਵਾਚ ਜਾਂਦੇ ਆ ਇਹ ਵੀ ਪਤਾ ਨਹੀਂ ਲੱਗਦਾ। ਪਰ ਜਦੋਂ ਤੁਸੀਂ ਸੰਗੀਤ ਦੀ ਸਿੱਖਿਆ ਲਈ ਉਸ ਸਮੇਂ ਸੰਗੀਤ ਨੂੰ ਇਬਾਦਤ ਦੇ ਤੌਰ ਦੇ ਉੱਤੇ ਲਿਆ ਜਾਂਦਾ ਸੀਗਾ, ਸੰਗੀਤ ਨੂੰ ਇੱਕ ਬੰਦਗੀ ਸਮਝਿਆ ਜਾਂਦਾ ਸੀ, ਇੱਕ ਸਾਧਨਾ ਸਮਝਿਆ ਜਾਂਦਾ ਸੀਗਾ, ਹਨਾ। ਔਰ ਜੇ ਤੁਸੀਂ ਚਾਹੁੰਦੇ ਤਾਂ ਸ਼ੋਹਰਤ ਦਾ ਉਹ ਮੁਕਾਮ ਹਾਸਲ ਕਰਨ ਦੇ ਵਿੱਚ ਤੁਸੀਂ ਉਸ ਵੇਲੇ ਕਾਫੀ ਕਾਮਯਾਬ ਵੀ ਹੋਣਾ ਸੀ, ਪਰ ਇੱਕ ਅਧਿਆਪਕ ਵਜੋਂ ਇੱਕ ਸਤਿਕਾਰਿਤ ਅਹੁਦੇ ਦੇ ਉੱਤੇ ਕੰਮ ਕਰਕੇ ਔਰ ਇਹ ਜਿਹੜਾ ਆਪਣਾ ਹੁਨਰ ਹੈ ਇਹ ਦੂਸਰੇ ਵਿਦਿਆਰਥੀਆਂ ਨੂੰ ਪਾਸ ਔਨ ਕਰਨਾ, ਜਿਹੜਾ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਮੈਨੂੰ ਲੱਗਦਾ ਵੀ ਤੁਹਾਡੀ ਪ੍ਰਾਪਤੀ ਰਹੀ ਹੈ। ਹੁਣ ਤੱਕ ਬਹੁਤ ਸਾਰੇ ਜਿਹੜੇ ਨੌਜਵਾਨ ਹੈ ਉਹ ਵੱਖ ਵੱਖ ਜਿਹੜੇ ਮਿਊਜ਼ਿਕ ਕੰਟੈਸਟ ਦੇ ਵਿੱਚ ਆ ਉਹਨਾਂ ਦੇ ਵਿੱਚ ਵੀ ਜੇਤੂ ਰਹੇ ਆ, ਬਹੁਤ ਸਾਰੇ ਸੰਗੀਤ ਮੁਕਾਬਲਿਆਂ ਦੇ ਵਿੱਚ ਉਹਨਾਂ ਨੇ ਆਪਣਾ ਨਾਮ ਬਣਾਇਆ ਜਿਨ੍ਹਾਂ ਨੇ ਤੁਹਾਡੇ ਤੋਂ ਸਿੱਖਿਆ ਲਈ ਆ। ਕੁਛ ਇੱਕ ਨਾਮ ਜਿਹੜੇ ਆ ਮੈਂ ਜ਼ਰੂਰ ਇੱਥੇ ਜ਼ਿਕਰ ਕਰਨਾ ਚਾਹਾਂਗੀ, ਇੰਦਰਜੀਤ ਨਿੱਕੂ ਹੋਰਾਂ ਦੀ ਗੱਲ ਕਰੀਏ ਜਾਂ ਰੋਸ਼ਨ ਪ੍ਰਿੰਸ ਹੋਰਾਂ ਦੀ ਗੱਲ ਕਰੀਏ, ਬੈਨਟ ਦੁਸਾਂਝ ਹੋਰਾਂ ਦੀ ਗੱਲ ਕਰੀਏ, ਜੀਤਾ ਜਲਦਾਰ ਦੀ ਗੱਲ ਕਰੀਏ। ਸੋ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਤੁਹਾਡੇ ਤੋਂ ਸਿੱਖਿਆ ਲਈ ਬਾਕਾਇਦਾ ਤੁਹਾਨੂੰ ਉਸਤਾਦ ਧਾਰ ਕੇ ਉਹਨਾਂ ਨੇ ਇਸ ਖੇਤਰ ਦੇ ਵਿੱਚ ਆਪਣੇ ਕਦਮ ਰੱਖਿਆ, ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਜਿਹੜੇ ਵਿਦਿਆਰਥੀ ਤੁਹਾਡੇ ਸਿੱਖਿਆਰਥੀ ਜਿਹੜੇ ਇਸ ਵੇਲੇ ਹੋਣਗੇ ਜਿਹੜੇ ਅੱਗੇ ਇਸ ਸੰਗੀਤ ਦੇ ਖੇਤਰ ਦੇ ਵਿੱਚ ਧਾਕ ਜਮਾਉਣ ਜਾ ਰਹੇ ਆ। ਪਰ ਅਸੀਂ ਇੱਥੇ ਪ੍ਰੋਫੈਸਰ ਸਾਹਿਬ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਜਿਸ ਤਰ੍ਹਾਂ ਦੀ ਗਾਇਕੀ ਦਾ ਦੌਰ ਅੱਜ ਕੱਲ੍ਹ ਚੱਲ ਰਿਹਾ, ਜਿਹੜੀ ਰੌਲੇ ਰੱਪੇ ਵਾਲੀ, ਜਿਹੜੀ ਸ਼ੋਰ ਸ਼ਰਾਬੇ ਵਾਲੀ, ਜਿਹੜੀ ਕੰਨ ਪਾੜਵੀ ਜਿਹੜੀ ਗਾਇਕੀ ਆ, ਹਨਾ, ਅਸੀਂ ਕਹਿ ਰਹੇ ਹਾਂ ਕਿ ਅੱਜ ਦੇ ਦੌਰ ਦੀ ਇਹ ਗਾਇਕੀ ਆ ਔਰ ਇਸ ਨੂੰ ਅੱਜ ਦੀ ਪੀੜ੍ਹੀ ਸੁਣਨਾ ਚਾਹੁੰਦੀ ਆ, ਪਰ ਦੂਜੇ ਪਾਸੇ ਜੇ ਇਸ ਰੂਹ ਦੇ ਸਕੂਨ ਦੇਣ ਵਾਲੀ ਜਿਹੜੀ ਗਾਇਕੀ ਦੀ ਗੱਲ ਕਰੀਏ ਤਾਂ ਉਸ ਗਾਇਕੀ ਨੂੰ ਸੁਣਨ ਦੇ ਚਾਹਵਨ ਲੋਕ ਵੀ ਬਹੁਤ ਨੇ। ਤੁਹਾਡਾ ਕੀ ਮੰਨਣਾ ਹੈ ਕਿ ਅੱਜ ਦੇ ਦੌਰ ਦੀ ਜਿਹੜੀ ਇਹ ਗਾਇਕੀ ਆ ਜਾਂ ਇਹ ਜਿਹੜਾ ਸੰਗੀਤ ਦੇ ਖੇਤਰ ਦੇ ਵਿੱਚ ਨਵੇਂ ਨਵੇਂ ਤਰ੍ਹਾਂ ਦੇ ਜਿਹੜੇ ਐਕਸਪੈਰੀਮੈਂਟ ਆ ਕਿੰਨੇ ਕੁ ਕਾਮਯਾਬ ਹੋਣਗੇ ਔਰ ਕਿੰਨਾ ਕੁ ਲੰਮਾ ਚੱਲਣਗੇ?
ਦੇਖੋ ਜੀ, ਜੇ ਅਸੀਂ ਗੱਲ ਕਰੀਏ ਤਾਂ ਸੰਗੀਤ ਪਰਿਵਰਤਨਸ਼ੀਲ ਕਲਾ ਹੈ, ਅਸੀਂ ਪੜ੍ਹਦੇ ਆ ਰਹੇ
ਜੀ,
ਜਿਵੇਂ ਜਿਵੇਂ ਸਾਡੇ ਸੱਭਿਆਚਾਰ ਦੇ ਵਿੱਚ ਤਬਦੀਲੀਆਂ ਆਉਂਦੀਆਂ ਨੇ ਤਾਂ ਕੁਦਰਤੀ ਆ ਵੀ ਸਾਡੇ ਗੀਤ ਵੀ ਬਦਲਣਗੇ, ਕਿਉਂਕਿ ਜਿਹੋ ਜਿਹਾ ਸੱਭਿਆਚਾਰ ਸਾਡਾ ਹੋਊਗਾ ਤਾਂ ਉਸ ਤਰ੍ਹਾਂ ਦੇ ਅਸੀਂ ਗੀਤ ਗਾਵਾਂਗੇ, ਉਸ ਤਰ੍ਹਾਂ ਦੇ
ਸੰਗੀਤ
ਹੋਏਗਾ
ਜੀ।
ਜਿਹੜਾ ਹੁਣ ਗਲੋਬਲ ਇੱਕ ਸੱਭਿਆਚਾਰ ਬਣ ਰਿਹਾ, ਮੈਨੂੰ ਲੱਗਦਾ ਉਹਦਾ ਅਸਰ ਸੀਗਾ ਵੀ ਜਿਹੜਾ ਸਾਡਾ ਸੰਗੀਤ ਆ ਉਹ ਹੁਣ ਬਹੁਤ ਹੱਦ ਤੱਕ ਬਦਲ ਗਿਆ
ਜੀ। ਬਿਲਕੁਲ, ਸੋ ਉਹਦਾ ਰੂਪ ਬਦਲਿਆ, ਪਰ ਜਿਹੜੀ ਇੱਕ ਕਹਿੰਦੇ ਹੁੰਦੇ ਆ ਵੀ ਜਿਹੜੀ ਇੱਕ ਰੂਹ ਹੋਣੀ ਉਹਦੇ ਵਿੱਚ, ਹਨਾ, ਉਹ ਕਿਤੇ ਨਾ ਕਿਤੇ ਜ਼ਰੂਰ ਸਾਨੂੰ ਗਾਇਬ ਲੱਗਦੀ ਹੈ। ਖੈਰ, ਅਸੀਂ ਤੁਹਾਡੀ ਇੱਕ ਐਲਬਮ ਦੀ ਗੱਲ ਕਰਦੇ ਹਾਂ, ਸਰਗੀ ਦਾ ਤਾਰਾ ਸਾਲ 2012 ਦੇ ਵਿੱਚ ਰਿਲੀਜ਼ ਹੋਈ, ਔਰ ਉਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੀਆਂ ਮਹਿਫਲਾਂ ਦੇ ਵਿੱਚ ਗਾਉਂਦੇ ਰਹੇ ਹੋ, ਹਨਾ, ਜਿਸ ਦੀ ਗਵਾਹ ਮੈਂ ਖੁਦ ਆਪ ਵੀ ਹਾਂ। ਬਹੁਤ ਖੂਬਸੂਰਤ ਆਵਾਜ਼ ਦੇ ਵੀ ਤੁਸੀਂ ਮਾਲਕ ਹੋ, ਹਨਾ, ਪਰ ਫਿਰ ਵੀ ਉਸ ਤੋਂ ਬਾਅਦ ਤੁਸੀਂ ਕਿਸੇ ਹੋਰ ਇਸ ਖੇਤਰ ਦੇ ਵਿੱਚ ਕੋਈ ਐਲਬਮ ਜਾਂ ਫਿਰ ਕਿਸੇ ਹੋਰ ਡੀਵੀਡੀ ਦੇ ਨਾਲ ਨਹੀਂ ਦਿਖਾਈ ਦਿੱਤੇ, ਪਰ ਉਸ ਐਲਬਮ ਦੀ ਜੇ ਅਸੀਂ ਗੱਲ ਕਰੀਏ, ਉਸ ਡੀਵੀਡੀ ਦੀ ਗੱਲ ਕਰੀਏ ਤਾਂ ਬਹੁਤ ਹੀ ਪਿਆਰੇ ਜਿਹੜੇ ਮਿੱਠੇ ਮਿੱਠੇ ਅਹਿਸਾਸ ਵਾਲੇ ਜਿਹੜੇ ਗੀਤ ਆ ਉਹਦੇ ਵਿੱਚ ਸੁਣਨ ਨੂੰ ਮਿਲੇ। ਸੋ ਸਰਗੀ ਦਾ ਤਾਰਾ ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਪਿਆਰਾ ਜਿਹਾ ਗੀਤ ਸੀਗਾ। ਇਸ ਤੋਂ ਇਲਾਵਾ ਜੇਕਰ ਅਸੀਂ ਤੁਹਾਡੇ ਸੰਗੀਤਕ ਸਫ਼ਰ ਦੀ ਗੱਲ ਕਰੀਏ ਤਾਂ ਕਿਹੜੀਆਂ ਉਹ ਮਹਿਫਲਾਂ ਜਿਹੜੀਆਂ ਤੁਹਾਨੂੰ ਯਾਦਗਾਰੀ ਲੱਗਦੀਆਂ, ਔਰ ਇਸ ਅਧਿਆਪਨ ਦੇ ਖੇਤਰ ਦੇ ਵਿੱਚ ਕਿਹੜੇ ਉਹ ਸ਼ਾਗਿਰਦ ਜਿਨ੍ਹਾਂ ਦੇ ਉੱਤੇ ਤੁਸੀਂ ਮਾਣ ਦੇ ਨਾਲ ਇਸ ਵੇਲੇ ਕਹਿ ਸਕਦੇ ਹੋ ਕਿ ਹਾਂ ਇਹ ਮੇਰੀ ਉਸਤਾਦੀ ਦੇ ਵਿੱਚ ਜਿਹੜੇ ਚੰਡੇ ਹੋਏ ਉਹ ਨੌਜਵਾਨ ਨੇ, ਉਹ ਗਾਇਕ ਨੇ ਜਿਹੜੇ ਅਸਲ ਦੇ ਵਿੱਚ ਸੰਗੀਤ ਦੇ ਖੇਤਰ ਦੇ ਵਿੱਚ ਆਪਣਾ ਨਾਮ ਰੋਸ਼ਨ ਆ ਰਹੇ ਆ?
ਬਿਲਕੁਲ ਜੀ, ਜਿਵੇਂ ਤੁਸੀਂ ਪਹਿਲਾਂ ਚਾਰ ਨਾਮ ਲਏ ਨੇ ਉਹਨਾਂ ਦੇ ਵਿੱਚ ਲੇਟੈਸਟ ਜਿਹੜਾ ਬੈਨਟ ਦੁਸਾਂਝ ਸਾਡੇ ਕਲਰ ਟੀਵੀ ਨੇ ਇੱਕ ਸ਼ੋਅ ਸ਼ੁਰੂ ਕੀਤਾ ਸੀ, ਇਹਦੇ ਵਿੱਚ ਉਹ ਰਾਈਟਿੰਗ ਸਟਾਰ ਬਣਿਆ
ਜੀ।
ਉਹ ਨੌਜਵਾਨ ਜਿਹੜਾ ਲੇਟੈਸਟ ਸਭ ਤੋਂ ਬਾਅਦ ਜਿਹੜਾ ਆਇਆ ਮਾਰਕੀਟ ਦੇ ਵਿੱਚ
ਜੀ,
ਮੈਨੂੰ ਲੱਗਦਾ ਵੀ ਉਹ ਬਹੁਤ ਜ਼ਿਆਦਾ ਮਤਲਬ ਮਜ਼ਬੂਤ ਆ। ਉਸ ਤੋਂ ਪਹਿਲਾਂ ਤੁਸੀਂ ਸਾਰੇ ਸੁਣੀ ਚੁੱਕੇ ਹੋ ਇਹਨਾਂ ਨੂੰ ਕੀਤਾ ਜਾਏਗਾ
ਜੀ,
ਮੈਨੂੰ ਲੱਗਦਾ ਵੀ ਸਾਰੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਬੱਚੇ ਹਲੇ ਜਿਵੇਂ ਲੈ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣਾ ਮਾਰਕੀਟ ਦੇ ਵਿੱਚ ਆਉਣਗੇ ਤੇ ਕਾਫੀ ਸਾਰੇ ਹੋਰ
ਜੀ। ਸੋ ਸੰਗੀਤ ਦੇ ਖੇਤਰ ਦੇ ਵਿੱਚ ਤੁਹਾਡੀ ਜਿਹੜੀ ਐਲਬਮ ਸਰਗੀ ਦਾ ਤਾਰਾ ਆਈ ਹੈ ਉਹਦੇ ਤਜਰਬੇ ਦੇ ਬਾਰੇ ਵੀ ਜ਼ਰੂਰ ਦੱਸੋ।
ਸਰਗੀ ਦਾ ਤਾਰਾ ਜੀ ਮੈਂ ਜਦੋਂ ਇਹ ਮੈਂ ਤਕਰੀਬਨ 2007-08 ਦੇ ਵਿੱਚ ਸ਼ੁਰੂ
ਕੀਤਾ ਜੀ
ਤੇ ਉਸ ਵੇਲੇ ਜਿਹੜਾ ਮੈਂ ਇਸ ਤਰ੍ਹਾਂ ਕੰਮ ਸ਼ੁਰੂ ਕੀਤਾ ਸੀ ਵੀ ਜਿੰਨਾ ਕੁ ਮੈਂ ਅਫੋਰਡ ਕਰ ਸਕਦਾ ਸੀ ਉਨਾ ਕੁ ਮੈਂ ਕੰਮ ਕਰੀ ਜਾਣਾ ਸੀ ਹੌਲੀ ਹੌਲੀ ਤੇ ਹੌਲੀ ਹੌਲੀ ਕਰਦੇ ਕਰਦੇ ਇਹਦਾ ਜਿਹੜਾ ਬਜਟ ਹੈ ਉਹ ਕਾਫੀ ਵੱਡਾ ਹੋ ਗਿਆ ਸੀ। ਮੈਂ ਫਿਰ ਕਿਉਂਕਿ ਇਹਦਾ ਮਿਊਜ਼ਿਕ ਵੀ ਕਾਫੀ ਅੱਛੇ ਅੱਛੇ ਆਰਟਿਸਟਾਂ ਨੂੰ ਬੁਲਾ ਕੇ ਕਰਿਆ
ਜੀ।
ਇਹਦੀ ਜਿਹੜੀ ਵੋਕਲ ਡਬਿੰਗ ਸੀ ਉਹ ਮੈਂ ਬੰਬੇ ਜਾ ਕੇ ਕੀਤੀ ਤੇ ਉਹ ਉਸਨੂੰ ਸਾਰੇ ਪ੍ਰੋਸੀਜਰ ਨੂੰ ਮੈਨੂੰ 3-4 ਸਾਲ ਲੱਗ ਗਏ
ਜੀ।
ਤਾਂ ਜਾ ਕੇ 2012 ਦੇ ਵਿੱਚ ਰਿਲੀਜ਼ ਹੋਈ ਜੀ।
ਠੀਕ। ਸੋ ਤੁਸੀਂ ਆਪ ਇਹ ਮਹਿਸੂਸ ਕਰਦੇ ਹੋ ਕਿ ਉਸ ਸਮੇਂ ਇਹੋ ਜਿਹਾ ਕੋਈ ਵੀ ਜਿਹੜਾ ਪ੍ਰੋਜੈਕਟ ਕਰਨਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕੰਮ ਹੁੰਦਾ ਸੀਗਾ ਕਿਉਂਕਿ ਜਦੋਂ ਅਸੀਂ ਬਜਟ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਅਕਸਰ ਇਹ ਸੁਣਨ ਦੇ ਵਿੱਚ ਆਉਂਦਾ ਕਿ ਜਿਹੜਾ ਟੈਲੈਂਟ ਆ ਉਹਦੀ ਕੋਈ ਘਾਟ ਨਹੀਂ ਆ ਪਰ ਬਹੁਤੇ ਲੋਕ ਜਿਹੜੇ ਆ ਉਹ ਇਸ ਖੇਤਰ ਦੇ ਵਿੱਚ ਅੱਗੇ ਇਸ ਕਰਕੇ ਵੀ ਨਹੀਂ ਆ ਸਕਦੇ ਕਿਉਂਕਿ ਉਹਨਾਂ ਦੇ ਕੋਲ ਓਨਾ ਬਜਟ ਨਹੀਂ ਆ ਕਿ ਉਹ ਆਪਣੇ ਗਾਣੇ ਜਿਹੜੇ ਆ ਉਹ ਕਢਵਾ ਸਕਣ ਕੰਪਨੀਆਂ ਦੇ ਕੋਲ ਜਾ ਕੇ ਉਹ ਆਪਣਾ ਉਸ ਲੈਵਲ ਦਾ ਜਿਹੜਾ ਬਜਟ ਆ ਉਹ ਪੇਸ਼ ਕਰ ਸਕਣ। ਇਸੇ ਕਾਰਨ ਬਹੁਤ ਸਾਰੇ ਜਿਹੜੇ ਇਹੋ ਜਿਹੇ ਹੁਨਰਮੰਦ ਲੋਕ ਜਿਹੜੇ ਆ ਉਹ ਪਿੱਛੇ ਰਹਿ ਜਾਂਦੇ ਆ। ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਇੱਕ ਅਧਿਆਪਕ ਦੇ ਤੌਰ ਤੇ?
ਸਾਡੀ ਗੱਲ ਬਿਲਕੁਲ ਠੀਕ ਹੈ ਜੀ। ਜਿਹੜਾ ਇਹ ਸਾਡੀ ਹੁਣ ਪੰਜਾਬੀ ਮਿਊਜ਼ਿਕ ਇੰਡਸਟਰੀ ਹੈ ਇੰਨੀ ਕੁ ਜ਼ਿਆਦਾ ਮਹਿੰਗੀ ਹੋ ਗਈ ਹੈ
ਜੀ
ਤੇ ਆਮ ਬੰਦਾ ਸੋਚ ਹੀ ਨਹੀਂ ਸਕਦਾ ਵੀ ਉਹ ਮਾਰਕੀਟ ਦੇ ਵਿੱਚ ਹਾਰ ਸਕਦਾ ਕਿਉਂਕਿ ਇਹਦਾ ਕਾਰਨ ਤਾਂ ਮੈਨੂੰ ਲੱਗਿਆ ਵੀ ਜਿਹੜਾ ਸਾਡੇ ਬਾਹਰਲੇ ਸਿੰਗਰ ਸੀ ਉਹਨਾਂ ਨੇ ਆ ਕੇ ਮਾਰਕੀਟ ਸਾਡੀ ਬਹੁਤ ਮਹਿੰਗੀ ਕਰ ਦਿੱਤੀ
ਜੀ ਬਿਲਕੁਲ। ਤੇ
ਉਸ ਕਰਕੇ ਬਹੁਤ ਸਾਰੇ ਲੋਕ ਨੇ ਜਿਹੜੇ ਬਹੁਤ ਵਧੀਆ ਜਾ ਸਕਦੇ ਨੇ ਪਰ ਉਹ ਅਫੋਰਡ ਨਹੀਂ ਕਰਦੇ ਤੇ ਮੈਂ ਵੀ ਜਦੋਂ ਮੈਂ ਸ਼ੁਰੂ ਕੀਤੀ ਸੀ ਉਦੋਂ ਮੈਂ ਵੀ ਇਸ ਪੋਜੀਸ਼ਨ ਦੇ ਵਿੱਚ ਨਹੀਂ ਸੀ ਕਿ ਮੈਂ ਇੰਨਾ ਸਰਬਰਸ ਮੇਰੇ ਮੰਨੀ ਹੋਵੇ ਮੇਰੇ ਕੋਲ ਵੀ ਮੈਂ ਕਰ ਸਕਦਾ
ਜੀ।
ਉਦੋਂ ਪਰ ਮੈਨੂੰ ਸਪੋਰਟ ਕਰਨ ਵਾਲੇ ਕੁਛ ਮੇਰੇ ਦੋਸਤ ਸੀਗੇ
ਜੀ
ਤੇ ਮੈਂ ਕੈਨੇਡਾ ਦੇ ਵਿੱਚ
ਜਿੰਮੇਵਾਰੀ
ਲਈ ਸੀ ਮੈਂ ਤੁਹਾਡਾ ਇੱਕ ਵੀਡੀਓ ਬਹੁਤ ਵਧੀਆ ਬਣਾ ਕੇ ਲਿਆਂਗਾ ਵੀਡੀਓ ਦਾ ਸਾਰਾ ਜਿਹੜਾ ਜਿੰਮਾ ਸੀ ਉਹ ਗੀਤਾ ਜੈਲਦਾਰ ਨੇ ਲਿਆ ਮੇਰਾ ਖਿਆਲ ਉਹ ਵੀ 4-5 ਲੱਖ ਰੁਪਏ ਦਾ ਕੰਮ ਘੱਟੋ ਘੱਟ ਹੈਗਾ ਸੀ। ਫਿਰ ਜਿਹੜਾ ਕੰਪਨੀ ਤੋਂ ਰਿਲੀਜ਼ ਕਰਵਾਉਣਾ ਵੀ ਬੜਾ ਮੁਸ਼ਕਿਲ ਕੰਮ ਹੁੰਦਾ
ਜੀ
ਉਹ ਵੀ ਜ਼ਿੰਮੇਵਾਰੀ ਕੀਤਾ ਜਾਂਦਾ ਮੈਨੂੰ
ਜੀ
ਬਹੁਤ ਵੱਡਾ ਲੈਵਲ ਪੰਜਾਬੀ ਇੰਡਸਟਰੀ ਦੇ ਵਿੱਚ
ਬਿਲਕੁਲ।
ਸੋ ਮੈਨੂੰ ਲੱਗਦਾ ਵੀ ਜੇ ਸਾਰਾ ਕੁਛ ਮੇਰਾ ਇੰਨਾ ਸਰਕਲ ਦੇ ਵਿੱਚ ਨਾ ਹੁੰਦਾ ਤਾਂ ਸ਼ਾਇਦ ਮੈਂ ਵੀ ਇੰਨਾ ਨਾ ਕਰ ਸਕਦਾ
ਕਿ
ਮੈਂ ਵਧੀਆ ਲੈਵਲ ਤੇ ਨਾ ਕਰ ਸਕਦਾ ਚਾਹੇ ਕਰਦਾ ਜ਼ਰੂਰ ਮੈਂ ਇਸ ਤੋਂ ਉਹਦਾ ਲੈਵਲ ਫਿਰ ਸ਼ਾਇਦ ਘੱਟ ਰਹਿੰਦਾ
ਜੀ।
ਪਰ ਉਸ ਤੋਂ ਬਾਅਦ ਮੈਂ ਦੇਖਿਆ ਵੀ ਜਿਹੜੇ ਪੰਜਾਬੀ ਗਾਇਕੀ ਆ ਜੇ ਅਸੀਂ ਦੇਖੀਏ ਵੀ ਜਿਸ ਤਰ੍ਹਾਂ ਦਾ ਮੈਂ ਗਾਇਆ ਮੈਂ ਮੇਰਾ ਰੁਝਾਨ ਦੇਖੋ ਸੁਣਿਆ ਵੀ ਹੈ ਤਾਰੇ ਦੀ ਤੁਸੀਂ ਗੱਲ ਕੀਤੀ ਹੈ
ਬਿਲਕੁਲ
ਤੇ ਜਿਹੜਾ ਮੇਰੀ ਗਾਇਕੀ ਆ ਉਹ ਕਲਾਸੀਕਲ ਵੇਸ ਜਿਹੜੀ ਗਜ਼ਲ ਗਾਇਕੀ ਹੈ ਮੈਂ ਉਹਨੂੰ ਅਪਣਾਇਆ
ਬਿਲਕੁਲ।
ਉਸ ਕਰਕੇ ਜਿਹੜੀ ਇਸ ਤਰ੍ਹਾਂ ਦੀ ਜਿਹੜੀ ਗਾਇਕੀ ਆ ਪੰਜਾਬ ਦੇ ਵਿੱਚ ਮੈਂ ਦੇਖਿਆ ਵੀ ਜਿਹੜੀ ਉਹਦੇ ਸੁਣਨ ਵਾਲੇ ਤਾਂ ਹੈਗੇ ਆ ਹੁਣ ਜਿਹੜੀ ਜਿਵੇਂ ਪਾਪੂਲਰ ਗਾਇਕੀ ਹੈ ਸਾਡੀ ਉਹਦੇ ਵਿੱਚ ਲੋਕ ਵਿਆਹਾਂ ਦੇ ਵਿੱਚ ਇਹਨਾਂ ਕਲਾਕਾਰਾਂ ਨੂੰ 5-5-6 ਲੱਖ ਰੁਪਇਆ ਦੇ ਕੇ
ਬਿਲਕੁਲ
ਫਿਰ ਉਹਦੇ ਉੱਪਰ ਵੀ 1 ਲੱਖ ਰੁਪਏ ਤੱਕ 50,000 ਤੋਂ 1 ਲੱਖ ਰੁਪਏ ਉੱਪਰ ਵੀ ਸੁੱਟਦੇ ਆ
ਜੀ।
ਉਹ ਜਿਹੜੇ ਉਹ ਲੋਕ ਨੇ ਜਿਹੜੇ ਸਧਾਰਨ ਲੋਕ ਨੇ ਜਿਹੜੇ ਸਰੀਰ ਦੇ ਪੱਖੋਂ ਜਿਹਨਾਂ ਨੂੰ ਅਸੀਂ ਮੰਨਦੇ ਹਾਂ
ਜੀ,
ਉਹ ਲੋਕਾਂ ਕੋਲ ਪੈਸਾ ਵੀ ਖਰਚਣ ਨੂੰ ਹੈਗਾ ਤੇ ਉਹ ਲੋਕ ਇੰਨੇ ਮਹਿੰਗੇ ਕਲਾਕਾਰ ਅਫੋਰਡ ਵੀ ਕਰਦੇ।
ਬਿਲਕੁਲ।
ਤੇ ਜਿਸ ਕਿਸਮ ਦੀ ਗਾਇਕੀ ਜਿਹੜੀ ਹੈ ਜਿਹੜੀ ਗੱਲ ਕਰਦੇ ਹੋ
ਜੀ,
ਉਹ ਸੁਣਨ ਵਾਲੇ ਜੇ ਆਪਾਂ ਗੱਲ ਕਰੀਏ ਤਾਂ ਮੇਰਾ ਖਿਆਲ ਵੀ 15-20% ਲੋਕ
ਹੋਣਗੇ।
ਤੇ ਇਹ ਉਹ ਵਰਗ ਹੈ ਜਿਹੜਾ ਵੀ ਇੰਨਾ ਸੁਣਦਾ ਤਾਂ ਹੈਗਾ ਪਰ ਉਹ ਖਰਚਣਾ ਨੀ ਕਰਨਾ ਚਾਹੁੰਦਾ ਉਹਦੇ ਤੇ ਕੁਛ।
ਜੀ ਜੀ ਜੀ।
ਤੇ ਮੈਂ ਦੇਖਿਆ ਵੀ ਜਿਹੜੀਆਂ ਮੈਂ ਹੱਥ ਚਾਰ ਗਜ਼ਲਾਂ ਤੇ ਚਾਰ ਗੀਤ ਗਾਏ ਸੀ ਉਹ ਸਾਰੇ ਜਿਹੜੇ ਰਾਈਟਰ ਨੇ ਪੰਜਾਬੀ ਦੇ ਸਰਕਾਰ ਜਿਹਨਾਂ ਨੂੰ ਮੰਨਦੇ ਨੇ
ਰਚਨਾਵਾਂ।
ਮੈਂ ਮੇਰੀ ਇੱਛਾ ਸੀਗੀ ਮੇਰਾ ਕੋਈ ਇਸ ਤਰ੍ਹਾਂ ਦਾ ਨੀ ਸੀਗਾ ਵੀ ਮੈਂ ਸੀਡੀ ਕਰਕੇ ਵੀ ਮੈਂ ਕੋਈ ਲੱਖਾਂ ਕਰੋੜਾਂ ਰੁਪਏ ਕਮਾਵਾਂ, ਤਰ੍ਹਾਂ ਦਾ ਮੇਰਾ ਕੋਈ ਪਹਿਲਾਂ ਮੇਰੀ ਇਰਾਦਾ ਹੀ ਹੈ ਜੀ।
ਜੀ
ਮੇਰਾ ਇਰਾਦਾ ਸਿਰਫ ਇਹ ਸੀ ਵੀ ਮੈਂ ਪੰਜਾਬੀ ਦੇ ਵਿੱਚ ਚੰਗਾ ਜੋ ਮੈਂ ਕਰ ਸਕਦਾ ਜਿੰਨਾ ਚ ਕਰਨ ਦੀ ਕੋਸ਼ਿਸ਼ ਕਰਾਂ
ਜੀ।
ਕਿਉਂਕਿ ਜੇ ਅਸੀਂ ਮੈਂ ਦੇਖਿਆ ਸੀ ਜੇ ਅਸੀਂ ਸਿਰਫ ਆਲੋਚਨਾ ਕਰੀ ਜਾਈਏ ਵੀ ਜਿਹੜਾ ਕੁਛ ਹੋ ਰਿਹਾ ਜੀ ਇਹ ਬੜਾ ਲੱਚਰ ਗਾ ਰਹੇ ਨੇ ਜੀ ਹੋ ਰਿਹਾ, ਗੱਲਾਂ ਕਰਨ ਦੇ ਨਾਲ ਮੈਨੂੰ ਲੱਗਦਾ ਸੀਗਾ ਵੀ ਅਸੀਂ ਜੇ ਕੁਛ ਚੰਗਾ ਨਾਲ ਸੁਣ ਲਈ ਦੀਜੀਏ ਵੀ ਲੋਕਾਂ ਨੂੰ
ਜੀ
ਸਿਰਫ ਗੱਲਾਂ ਨਾ ਕਰੀਏ ਤਾਂ ਹੋ ਸਕਦਾ ਵੀ ਇਹਦਾ ਬਦਲ ਲੋਕ ਉਹਦੇ ਵੱਲ ਨੂੰ ਬੋਲ ਲੈਣ
ਜੀ।
ਇਸ ਤਰ੍ਹਾਂ ਦੇ ਮਨ ਦੇ ਵਿੱਚ ਸੋਚ ਮੈਂ ਤਾਂ ਕਰਕੇ ਸੀਗੀ ਜਿਹੜੀ ਠੀਕ ਹੈ ਜੀ
ਜੀ,
ਤਾਂ ਕਿ ਜੇ ਅਸੀਂ ਕੁਛ ਚੰਗਾ ਗਾ ਸਕਦੇ ਹਾਂ ਅਸੀਂ ਉਹ ਲੋਕਾਂ ਨੂੰ ਸੁਣਨ ਲਈ ਦਈਏ ਮਟੀਰੀਅਲ, ਉਹਦੇ ਵਿੱਚ ਜਿਸ ਤਰ੍ਹਾਂ ਅੱਗੇ ਵਧਣ ਦੀ ਜਿਹੜੀ ਗੱਲ ਆ ਉਹਦੇ ਵਿੱਚ ਜਿੰਨਾ ਤੱਕ ਅਸੀਂ ਇਹਦੇ ਤੇ ਇਨਵੈਸਟ ਕੀਤਾ
ਜੀ
ਉਹਦਾ 5% ਵੀ ਸਾਨੂੰ ਰਿਟਰਨ ਨਹੀਂ ਪਿਆ। ਚਲੋ ਫਾਈਨੈਂਸ਼ੀਅਲ ਵੀ ਛੱਡੋ
ਜੀ,
ਮੈਂ ਜਿੰਨੇ ਸਾਹਿਤਕਾਰਾਂ ਦੀਆਂ ਮੈਂ ਰਚਨਾਵਾਂ ਗਾਈਆਂ
ਜੀ,
ਤੁਸੀਂ ਹੁਣ ਮਹਿਸੂਸ ਕਰਿਓ ਵੀ ਅਸੀਂ ਖੜੇ ਕਿੱਥੇ ਆ, ਮੈਂ ਉਹ ਗੱਲ ਕਰਨ ਲੱਗਾ।
ਬਿਲਕੁਲ।
ਅਸੀਂ ਗੱਲਾਂ ਕਰਦੇ ਹਾਂ ਬਹੁਤ ਪਰ ਅਸੀਂ ਖੜੇ ਕਿੱਥੇ ਆ ਉਹ ਤੁਸੀਂ ਹੁਣ ਮਹਿਸੂਸ ਕਰਿਓ
ਜੀ।
ਮੈਂ ਉਹਨਾਂ ਸ਼ਹਿਰਾਂ ਨੂੰ ਕਿਹਾ ਮੈਂ ਕਿਹਾ ਵੀ ਤੁਸੀਂ ਵੀ ਜਿਹੜੀ ਇਹ ਐਲਬਮ ਆਪਾਂ ਕੀਤੀ ਹੈ
ਜੀ
ਤੇ ਘੱਟੋ ਘੱਟ ਤੁਸੀਂ ਆਪਣੀਆਂ ਸਹਿਤ ਸਭਾਵਾਂ ਦੇ ਵਿੱਚ ਇਹਦੀ ਗੱਲ ਕਰਿਓ
ਜੀ,
ਆ ਕੇ ਗੱਲ ਅੱਗੇ ਵਧੇ ਲੋਕਾਂ ਨੂੰ ਪਤਾ ਲੱਗੇ ਵੀ ਆਹ ਕੰਮ ਹੋਇਆ
ਜੀ
ਲੋਕ ਸੁਣ ਉਹਦੀ ਗੱਲ ਤੁਰੇ ਤਾਂ ਉਹਨੂੰ ਸੁਣ ਕੇ ਕੁਛ ਹੋਰ ਲੋਕ ਤੁਸੀਂ ਇੱਡੇ ਕਹਿਣ ਉਹ ਵੀ ਮਸਲਾ ਕਰਨ
ਜੀ
ਤੇ ਗੱਲ ਅੱਗੇ ਵਧੇ ਹੋਰ ਫਿਰ ਤੁਸੀਂ ਯਕੀਨ ਮੰਨੋ ਵੀ ਉਹਨਾਂ ਦੇ ਵਿੱਚੋਂ ਕਿਸੇ ਵੀ ਰਾਈਟਰ ਨੇ ਕਿਸੇ ਆਪਣੀ ਸਹਿਤ ਸਭਾ ਦੇ ਵਿੱਚ ਇਹਦੀ ਕੋਈ ਗੱਲ ਨਹੀਂ ਛੇੜੀ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣੇ ਵਾਲਿਆਂ ਨੂੰ ਮੈਂ ਕਿਹਾ ਮੈਂ ਪ੍ਰੋਗਰਾਮ ਕਰਕੇ ਮੇਰੀ ਸੀਡੀ ਤਰਮੀਨ ਕਰੋ
ਜੀ,
ਉਹ ਕਹਿੰਦੇ ਵੀ ਨਹੀਂ ਅਸੀਂ ਕਹਿੰਦੇ ਕਦੇ ਸੀਡੀਆਂ ਟੈਸਟਾਂ ਨੇ ਰਿਲੀਜ਼ ਕੀਤੀਆਂ ਵੀ ਸਾਡਾ ਸਾਹਿਤ ਨਾਲ ਸੰਬੰਧ ਆ ਕਿਸੇ ਕਿਤਾਬਾਂ ਵਗੈਰਾ ਕਰਦੇ ਆ, ਮੈਂ ਕਿਹਾ ਵੀ ਮੈਂ ਸਾਹਿਤ ਹੀ ਗਾਇਆ ਮੈਂ ਕਿਹੜਾ ਸੁਲੱਚਰ ਗਾਇਆ
ਜੀ ਜੀ ਬਿਲਕੁਲ ਜੀ,
ਮੈਂ ਕਿਹਾ ਮੈਂ ਪੂਰੇ ਜਿਹੜੇ ਤੁਹਾਡੇ ਮੈਂ ਕਿਹਾ ਸਥਾਪਤ ਸਾਹਿਤਕਾਰ ਨੇ ਉਹਨਾਂ ਦੀਆਂ ਰਚਨਾਵਾਂ ਗਾਈਆਂ ਨੇ, ਮੈਂ ਕਿਹਾ ਜਾ ਤੁਸੀਂ ਕਿਸੇ ਤੇ ਉਂਗਲ ਧਰ ਲਓ ਵੀ ਆ ਤੂੰ ਮਾੜਾ ਸਾਹਿਤਕਾਰ ਗਾਇਆ ਵੀ ਕਰਦੇ।
ਬਿਲਕੁਲ ਬਿਲਕੁਲ,
ਨਹੀਂ ਕਿਸੇ ਨੇ ਨੀ ਸੁਣੀ ਹੁਣ ਜੇ ਅਸੀਂ ਸਿਰਫ ਗੱਲਾਂ ਕਰੀਏ ਜੀ ਆਹ ਕੁਛ ਹੋ ਰਿਹਾ ਮਾੜਾ ਹੋ ਰਿਹਾ ਜੀ ਆਹ ਹੋ ਰਿਹਾ ਜੀ ਦੌਲਾ ਰੱਪਾ ਵੱਧ ਰਿਹਾ ਜੀ ਉਹ ਤਾਂ ਵਧੂ ਸਹੀ ਲੋਕ ਉਹਨੂੰ ਸੁਣਦੇ ਨੇ ਜਿਹੜੀ ਚੰਗੀ ਚੀਜ਼ ਆ ਉਹਨੂੰ ਤੁਸੀਂ ਪ੍ਰਮੋਟ ਹੀ ਨੀ ਕਰਨਾ ਚਾਹੁੰਦੇ ਤਾਂ ਫਿਰ ਦੌਲਾ ਰੱਪਾ ਤਾਂ ਵਧੂ ਸਹੀ।
ਬਿਲਕੁਲ ਬਿਲਕੁਲ
ਕੀ ਕਰ ਸਕਦੇ ਆ
ਜੀ ਬਿਲਕੁਲ।
ਅੱਛਾ ਉਸ ਤੋਂ ਬਾਅਦ ਜਿਹੜਾ ਮੇਰਾ ਤਜਰਬਾ ਹੋਇਆ ਬਹੁਤ ਮੈਟਰ ਸੀ ਇਹੋ ਜਿਹਾ ਜਿਹੜਾ ਕੁਛ ਮੈਂ ਕਰਨ ਲਈ ਰੱਖਿਆ ਹੋਇਆ ਸੀ
ਜੀ,
ਪਰ ਇਹ ਸਾਰਾ ਕੁਛ ਦੇਖ ਕੇ ਉਹ ਤੋਂ ਬਾਅਦ ਹੌਸਲਾ ਹੀ ਨਿਕਲਿਆ ਵੀ ਅੱਗੇ ਕੁਛ ਕਰੀਏ ਹੋਰ
ਬਿਲਕੁਲ।
ਅੱਛਾ ਕੋਈ ਹੁਣ ਜਾਣ ਦੇ ਆਉਂਦੀ ਇੱਕ ਟੀਚਰ ਇੰਨਾ ਸ਼ੋਰ ਸਰਪਲਸ ਮਨੀ ਕੱਢ ਸਕਦਾ ਹੁੰਦਾ ਹਨਾ
ਬਿਲਕੁਲ
ਇੰਨੇ ਕੁ ਹੋਰ ਏਡੇ ਖਰਚੇ ਸਹਿਣ ਕਰ ਸਕਦਾ
ਜੀ
ਜੇ ਮੈਂ ਦੇਖਾਂ ਇੱਥੇ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਮੇਰੇ ਸੀਨੀਅਰ ਮਿਊਜ਼ਿਕ ਡਾਇਰੈਕਟਰ ਵੀ ਨੇ ਜਿਨ੍ਹਾਂ ਨੇ ਆਪਣੇ ਸਟੂਡੀਓ ਬਣਾਏ
ਜੀ
ਉਹ ਸੰਗੀਤ ਦਿੰਦੇ ਆ ਹਨਾ
ਜੀ
ਅੱਛਾ ਜੇ ਮੈਂ ਉਹਨਾਂ ਨੂੰ ਵੀ ਈਵਨ ਮੇਰੇ ਆਪਣੇ ਬੱਚੇ ਵੀ ਨੇ ਸਟੂਡੀਓ ਬਣਾਇਆ ਮਿਊਜ਼ਿਕ ਕਰਦੇ ਆ ਜੇ ਮੈਂ ਕਹਾਂ ਵੀ ਮੇਰਾ ਇੱਕ ਗਾਣਾ ਰਿਕਾਰਡ ਕਰ ਦੋ ਤਾਂ ਉਹ ਬੱਚੇ ਕਹਿਣਗੇ ਛੱਡੋ ਬਾਪਾ ਸਾਹਿਬ ਜੀ ਸੁਣਦਾ ਲੱਗੂ ਹੈ ਜੀ
ਬਿਲਕੁਲ ਪ੍ਰੋਫੈਸਰ ਸਾਹਿਬ ਇੱਥੇ ਅਸੀਂ ਇੱਕ ਗੀਤ ਜਿਹੜਾ ਇੱਕ ਗਜ਼ਲ ਹੈ ਤੁਹਾਡੀ ਡਾਕਟਰ ਜਗਤਾਰ ਹੋਰਾਂ ਦੀ ਲਿਖੀ ਹੋਈ ਉਹ ਸਰੋਤਿਆਂ ਦੇ ਨਜ਼ਰ ਕਰਦੇ ਆ ਔਰ ਉਸ ਤੋਂ ਬਾਅਦ ਆਪਾਂ ਗੱਲਬਾਤ ਜਾਰੀ ਰੱਖਾਂਗੇ ਕਸੂਰਵਾਰ ਕੌਣ ਹੈ ਇਹੋ ਜਿਹਾ ਸੰਗੀਤ ਜਿਹੜਾ ਉਸ ਨੂੰ ਹੁੰਗਾਰਾ ਦੇਣ ਵਾਲੇ ਘੱਟ ਕਿਉਂ ਨੇ ਇਹਦੇ ਬਾਰੇ ਅਸੀਂ ਗੱਲਬਾਤ ਕਰਦੇ ਹਾਂ ਫਿਲਹਾਲ
ਲਿਪੀ ਚ ਤੇਰਾ
ਲਓ ਜੀ, ਡਾਕਟਰ ਜਗਤਾਰ ਹੋਰਾਂ ਦੀ ਲਿਖੀ ਹੋਈ ਇਹ ਗਜ਼ਲ ਮੈਨੂੰ ਲੱਗਦਾ ਕਿ ਇੰਨੀ ਕੁ ਪਿਆਰੀ ਆਵਾਜ਼ ਦੇ ਵਿੱਚ ਤੁਸੀਂ ਬਹੁਤ ਪਿਆਰੇ ਅੰਦਾਜ਼ ਦੇ ਵਿੱਚ ਇਹਨੂੰ ਗਾਇਆ ਔਰ ਇਹਨੂੰ ਆਪ ਮੁਹਾਰੇ ਸੁਣਨ ਨੂੰ ਦਿਲ ਕਰਦਾ। ਔਰ ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਗੱਲ ਕੀਤੀ ਆ ਕਿ ਇਹੋ ਜਿਹਾ ਸੰਗੀਤ ਸੁਣਨ ਵਾਲੇ ਜਿਹੜੇ ਆ ਉਹ 20-30 ਜਿਹੜੇ ਫੀਸਦੀ ਲੋਕ ਹੋਣਗੇ, ਹਨਾ, ਪਰ ਮੈਨੂੰ ਅਕਸਰ ਇਹ ਸ਼ਿਕਾਇਤ ਰਹਿੰਦੀ ਹੁੰਦੀ ਸੀ ਕਿ ਪੰਜਾਬੀ ਦੇ ਵਿੱਚ ਜਿਹੜੀਆਂ ਮਿਆਰੀ ਗਜ਼ਲਾਂ ਆ, ਮਿਆਰੀ ਗੀਤ ਆ, ਹਨਾ, ਉਹਨਾਂ ਨੂੰ ਕਿਉਂ ਨੀ ਕੋਸ਼ਿਸ਼ ਕਰਕੇ ਅੱਗੇ ਲਿਆਂਦਾ ਜਾ ਰਿਹਾ। ਔਰ ਤੁਸੀਂ ਇਹ ਬਹੁਤ ਸੋਹਣਾ ਇੱਕ ਕਦਮ ਜਿਹੜਾ ਸੀ ਉਸ ਵੇਲੇ ਚੁੱਕਿਆ, ਔਰ ਸਰਗੀ ਦਾ ਤਾਰਾ ਦੇ ਰੂਪ ਦੇ ਵਿੱਚ ਵੀ ਜਿਹੜੀ ਤੁਸੀਂ ਐਲਬਮ ਲੈ ਕੇ ਆਏ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਸੋਹਣੀ ਜਿਹੜੀ ਤੁਹਾਡੀ ਇੱਕ ਪ੍ਰਾਪਤੀ ਵੀ ਆ। ਇਹਦੇ ਲਈ ਮੈਂ ਤੁਹਾਨੂੰ ਵਧਾਈ ਵੀ ਦਿੰਦੀ ਹਾਂ, ਕਿਉਂਕਿ ਬਹੁਤ ਲੋਕ ਜਿਹੜੇ ਆ ਉਹ ਸਿਰਫ ਇਸੇ ਹੀ ਡਰ ਤੋਂ ਸ਼ਾਇਦ ਇਹੋ ਜਿਹਾ ਜਿਹੜਾ ਸੰਗੀਤ ਆ ਉਹ ਅੱਗੇ ਨਹੀਂ ਲੈ ਕੇ ਆਉਣਾ ਚਾਹੁੰਦੇ, ਕਿਉਂਕਿ ਅੱਗੇ ਜਿਹੜਾ ਉਹਦਾ ਭਵਿੱਖ ਜਿਹੜਾ ਕੋਈ ਬਹੁਤਾ ਰੋਸ਼ਨ ਨਹੀਂ ਦਿਖਾਈ ਦੇ ਰਿਹਾ। ਪਰ ਜੇ ਇੱਥੇ ਹੁਣ ਅਸੀਂ ਗੱਲ ਕਰੀਏ ਕਿ ਜਿਵੇਂ ਤੁਸੀਂ ਸਾਨੂੰ ਇਹ ਵੀ ਦੱਸਿਆ ਕਿ ਜਿਹੜੇ ਸਾਹਿਤਕਾਰਾਂ ਨੂੰ ਤੁਸੀਂ ਚੁਣਿਆ ਔਰ ਉਹਨਾਂ ਦੀਆਂ ਗਜ਼ਲਾਂ, ਉਹਨਾਂ ਦੇ ਗੀਤਾਂ ਨੂੰ ਤੁਸੀਂ ਸੰਗੀਤ ਦੇ ਵਿੱਚ ਪਰੋ ਕੇ, ਹਨਾ, ਉਹ ਪੇਸ਼ ਵੀ ਕੀਤਾ, ਪਰ ਉਹ ਸਾਹਿਤਕਾਰ ਜਿਹੜੇ ਆ ਉਹ ਵੀ ਆਪਣੀ ਜ਼ਿੰਮੇਵਾਰੀ ਤੋਂ ਮੁਨਕਰ ਹੋ ਗਏ, ਹਨਾ। ਔਰ ਇੱਥੇ ਤੁਸੀਂ ਕੀ ਮੰਨਦੇ ਹੋ ਕਿ ਹੋਰ ਕੌਣ ਕੌਣ ਆ ਕਸੂਰਵਾਰ ਇਸ ਚੀਜ਼ ਦੇ ਲਈ ਕਿ ਇਹੋ ਜਿਹਾ ਜਿਹੜਾ ਸੁਚੱਜਾ ਸੰਗੀਤ ਆ, ਹਨਾ, ਉਹ ਕਿਉਂ ਨਹੀਂ ਅਸੀਂ ਸੁਣਨ ਦੇ ਲਈ ਤਿਆਰ, ਜਾਂ ਫਿਰ ਕਸੂਰਵਾਰ ਇੱਥੇ ਕੌਣ ਹੈ?
ਦੇਖੋ, ਜੇ ਆਪਾਂ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਇੱਕ ਦਾ ਕਸੂਰ ਤਾਂ ਨਹੀਂ ਆਪਾਂ ਕੱਢ ਸਕਦੇ। ਰਲ ਮਿਲਾ ਕੇ ਕਸੂਰਵਾਰ ਤਾਂ ਮੈਨੂੰ ਲੱਗਦਾ ਵੀ ਬਹੁਤ ਲੋਕ ਆ
ਜੀ।
ਜੇ ਆਪਾਂ ਗੱਲ ਕਰੀਏ ਜੇ ਜਿਹੜੇ ਇਹਨਾਂ ਲੋਕਾਂ ਨੂੰ ਆਪਾਂ ਵਿਸ਼ੇਸ਼ ਲੋਕ ਸਮਝਦੇ ਹਾਂ
ਜੀ,
ਜੇ ਉਹ ਇਹਦੇ ਚੀਜ਼ਾਂ ਦੀ ਪ੍ਰਮੋਸ਼ਨ ਨਹੀਂ ਕਰ ਸਕਦੇ, ਇਹਨਾਂ ਨੂੰ ਅਰਥ ਨਹੀਂ ਕਰ ਸਕਦੇ, ਤਾਂ ਜਿਹੜੀ ਆਮ ਜਨਤਾ ਆਪਾਂ ਉਹ ਤੋਂ ਉਮੀਦ ਨਹੀਂ ਕਰ ਸਕਦੇ।
ਬਿਲਕੁਲ,
ਕਿਉਂਕਿ ਇਹ ਇੱਕ ਇਹੋ ਜਿਹਾ ਸੰਗੀਤ ਆ ਵੀ ਜਿਹੜਾ ਬੁੱਧੀ ਤੇ ਅਸਰ ਕਰਨ ਵਾਲਾ, ਜਿਹਨੂੰ ਆਪਾਂ ਕਹਿ
ਸਕਦੇ
ਇੱਕ ਤਾਂ ਹੁੰਦਾ ਸੁਰੇਂਦਰ ਭਰਪੂਰ
ਗੀਤ,
ਜਿਹੜਾ ਬੁੱਧੀ ਤੇ ਅਸਰ ਕਰਦਾ ਵੀ ਤੁਹਾਡਾ ਬੱਚਿਆਂ ਨੂੰ ਜੀ ਗੱਲ ਦੱਸਾਂ, ਤੇ ਇੱਕ ਸੰਗੀਤ ਉਹ ਆ ਜਿਹੜਾ ਤੁਹਾਡੇ ਰੂਹ ਦੇ ਉੱਤੇ ਜਾਂ ਤੁਹਾਡੇ ਬੁੱਧੀ ਦੇ ਉੱਤੇ ਇਫੈਕਟ ਕਰਦਾ, ਤੁਹਾਨੂੰ ਸੁਣ ਕੇ ਉਹਨੂੰ ਸਕੂਨ ਮਿਲਦਾ ਜਾਂ ਸ਼ਾਂਤੀ ਆਉਂਦੀ ਹੈ ਜਾਂ ਤੁਹਾਨੂੰ ਕੋਈ ਪ੍ਰੇਰਨਾ
ਮਿਲਦੀ
ਜਾਂ ਕਿਸੇ ਤਰ੍ਹਾਂ ਦੀ ਤੁਹਾਡਾ ਜਿਹੜਾ ਮਨ ਦੀ ਜਾਗਰਤਾ ਬਣਦੀ ਹੈ
ਜੀ,
ਇਹ ਸੰਗੀਤ ਤਾਂ ਉਹ ਸੰਗੀਤ ਹਨ। ਜੇ ਆਪਾਂ ਸਧਾਰਨ ਤਰੋਤੇ ਦੀ ਗੱਲ ਕਰੀਏ ਤਾਂ ਸਧਾਰਨ ਤਰੋਤੇ ਤੋਂ ਸਾਨੂੰ ਇਹੋ ਜਿਹੀ ਉਮੀਦ ਕਰਨੀ ਮੇਰਾ ਖਿਆਲ ਵੀ ਔਖਾ ਕੰਮ ਆ। ਜਿਹੜਾ ਸਚੇਤ ਵਰਗ ਹੈ ਸਾਡਾ, ਉਹਨਾਂ ਨੂੰ ਇਹਨੂੰ ਪ੍ਰਮੋਟ ਕਰਨਾ ਚਾਹੀਦਾ।
ਉਸ
ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਜਿਹੜਾ ਸਾਡਾ ਮੀਡੀਆ
ਜੀ,
ਮੀਡੀਆ ਤੇ ਤੁਸੀਂ ਲੈ ਲਓ ਵੀ ਹੁਣ ਜਿੰਨੇ ਪੰਜਾਬੀ ਦੇ ਜਿਹੜੇ ਪਾਪੂਲਰ ਚੈਨਲ ਵੀ ਨੇ ਬਿਜ਼ਨਸ ਮੈਨ ਲੋਕ ਨੇ, ਹੁਣ ਸਾਡੇ ਮੇਰੇ ਵਰਗੇ ਤਾਂ ਸ਼ੌਕ ਹੋ ਸਕਦਾ?
ਬਿਲਕੁਲ,
ਕਿਉਂਕਿ ਮੇਰੇ ਲਈ ਤਾਂ ਇੱਕ ਅਜੇ ਰੋਜ਼ੀ ਰੋਟੀ ਦਾ ਜ਼ਰੀਆ ਨੀ ਹੈਗਾ
ਜੀ ਜੀ,
ਰੋਜ਼ੀ ਰੋਟੀ ਦਾ ਜ਼ਰੀਆ ਤਾਂ ਮੇਰੀ ਜੋਬ ਆ
ਜੀ,
ਤੇ ਇਹ ਮੇਰਾ ਪੈਸ਼ਨ ਆ, ਸੰਗੀਤ ਤਾਂ ਮੇਰਾ ਇੱਕ ਪੈਸ਼ਨ ਆ ਵੀ ਮੈਂ ਇੱਕ ਉਸ ਤੋਂ ਹਟ ਕੇ ਆਪਣੀ ਜਿਹੜੀ ਟੀਚਿੰਗ ਜੋਬ ਆ ਉਸ ਤੋਂ ਹਟ ਕੇ ਕੁਛ ਕਰਨਾ ਚਾਹੁੰਦਾ
ਜੀ,
ਉਹ ਮੈਂ ਕੀਤਾ
ਜੀ,
ਹਨਾ
ਜੀ,
ਤੇ ਮੈਂ ਤਾਂ ਇਹ ਬੋਲ ਕਰ ਸਕਦਾ
ਜੀ,
ਕਿਉਂਕਿ ਮੇਰੀ ਰੋਜ਼ੀ ਰੋਟੀ ਜਿਹੜੀ ਉਸ ਤੋਂ ਚੱਲ ਰਹੀ ਹੈ, ਮੈਨੂੰ ਇਹਦੇ ਤੋਂ ਕੁਛ ਆਵੇ ਵੀ ਨਾ ਆਵੇ ਤਾਂ ਮੈਨੂੰ ਕੋਈ ਫਰਕ ਨੀ ਪੈਂਦਾ।
ਬਿਲਕੁਲ,
ਪਰ ਜਿਹੜੇ ਲੋਕ ਪ੍ਰੋਫੈਸ਼ਨਲ ਨੇ ਉਹ ਉਸੇ ਤਰ੍ਹਾਂ ਸੋਚਦੇ ਨੇ, ਚੈਨਲ ਵਾਲੇ ਵੀ ਉਸੇ ਤਰ੍ਹਾਂ ਸੋਚਣਗੇ
ਜੀ,
ਕੰਪਨੀ ਵਾਲੇ ਵੀ ਉਸੇ ਤਰ੍ਹਾਂ ਸੋਚਣਗੇ
ਜੀ,
ਹਨਾ, ਇਸ ਕਰਕੇ ਮੈਨੂੰ ਲੱਗਦਾ ਵੀ ਇੱਕ ਦਾ ਕਸੂਰ ਨੀ ਆਪਾਂ ਸਾਡੇ ਸਕਦੇ
ਜੀ। ਬਿਲਕੁਲ, ਅੱਛਾ ਪ੍ਰੋਫੈਸਰ ਸਾਹਿਬ, ਜਿਵੇਂ ਹੁਣ ਤੁਹਾਡੇ ਕੋਲ ਹਰ ਸਾਲ ਨਵੇਂ ਵਿਦਿਆਰਥੀ ਆਉਂਦੇ ਆ, ਹਨਾ, ਸੰਗੀਤ ਦੀ ਜਿਹੜੀ ਸਿੱਖਿਆ ਆ ਉਹ ਲੈ ਰਹੇ ਆ ਔਰ ਸੰਗੀਤ ਦੇ ਵਿੱਚ ਉਹ ਡਿਗਰੀ ਕਰਕੇ ਨਿਕਲਦੇ ਆ, ਤੁਹਾਡੇ ਪ੍ਰਭਾਵ ਹੇਠ ਤੁਹਾਨੂੰ ਕੀ ਲੱਗਦਾ ਕਿ ਕਿੰਨੇ ਕੁ ਜਿਹੜੇ ਵਿਦਿਆਰਥੀ ਆ ਉਹ ਅਸਲ ਦੇ ਵਿੱਚ ਸੰਗੀਤ ਸਿੱਖਣ ਦੀ ਮਨਸ਼ਾ ਲੈ ਕੇ ਆਉਂਦੇ ਆ, ਸੰਗੀਤ ਨੂੰ ਸਾਧਨਾ ਵਜੋਂ ਅਪਣਾ ਕੇ ਅਸਲ ਦੇ ਵਿੱਚ ਉਹ ਆਪਣਾ ਜਿਹੜਾ ਜੀਵਨ ਆ ਸਮਰਪਿਤ ਕਰਨਾ ਚਾਹੁੰਦੇ ਆ, ਜਾਂ ਫਿਰ ਜਿਹੜਾ ਅੱਜ ਦੇ ਜਿਹੜੇ ਨੌਜਵਾਨ ਆ, ਕੀ ਤੁਸੀਂ ਇਹ ਮਹਿਸੂਸ ਕਰਦੇ ਹੋ ਕਿ ਤੁਹਾਡੇ ਜਿਹੜੇ ਵਿਦਿਆਰਥੀ ਤੁਹਾਡੇ ਕੋਲ ਆਉਂਦੇ ਆ ਉਹ ਸਿਰਫ ਇੱਕ ਚਮਕ ਧਮਕ ਵਾਲਾ ਜਿਹੜਾ ਸੰਗੀਤ ਆ ਉਸ ਦੇ ਤੱਕ ਪਹੁੰਚਣ ਦੇ ਲਈ ਜਿਹੜਾ ਇੱਕ ਜ਼ਰੀਆ ਆ ਉਹ ਇਸ ਕਲਾਸ ਨੂੰ ਮੰਨਦੇ ਆ?
ਦੇਖੋ ਜੀ, ਬਹੁਤ ਬੇਨਤੀ ਤਾਂ ਹੈਗੀ ਉਹਨਾਂ ਦੀ ਗੱਲ
ਜਿਹੜੀ
ਪ੍ਰਭਾਵਿਤ ਕਰਦੀ ਹੈ
ਜੀ,
ਜਿਵੇਂ ਟੀਵੀ ਸ਼ੋਅ ਨੂੰ ਚੱਲਦੇ ਆ, ਜਿਵੇਂ ਆਵਾਜ਼ ਪੰਜਾਬ ਦੀ ਜਿਹੜੇ ਪ੍ਰੋਗਰਾਮ ਦੇਖ ਕੇ ਲੋਕਾਂ ਨੂੰ ਖੁਦ ਦੀ ਚਮਕਦਾਨ ਪਾਉਂਦੀ ਤਾਂ ਹੈਗੀ ਆ, ਉਹ ਦਰਸ਼ਿਤ ਤਾਂ ਕਰਦੀ ਹੈ
ਜੀ,
ਇੱਕ ਵੱਡਾ ਕਾਰਨ ਤਾਂ ਬਣਦਾ, ਪਰ ਇਹ ਨੀ ਹੈਗਾ ਵੀ ਸਾਰੇ ਹੀ ਉਸ ਤਰ੍ਹਾਂ ਦੇ ਹੁੰਦੇ ਆ। ਮੇਰੇ ਕੋਲ ਜ਼ਿਆਦਾਤਰ ਜਿਵੇਂ ਤੁਸੀਂ ਗੱਲ ਕੀਤੀ ਆ, ਇਸ ਖੇਤਰ ਦੇ ਵਿੱਚ ਇੱਕ ਮੇਰਾ ਥੋੜਾ ਜਿਹਾ ਪ੍ਰਭਾਵ ਹੈਗਾ ਸੰਗੀਤ ਦੇ ਵਿੱਚ ਮਸਤੂਰ ਦਾ
ਜੀ।
ਮੇਰੇ ਕੋਲ ਜ਼ਿਆਦਾਤਰ ਸਟੂਡੈਂਟ ਉਹਦੇ ਕਰਕੇ ਆਉਂਦੇ ਆ
ਜੀ,
ਅਸੀਂ ਉਹਨਾਂ ਤੋਂ ਸਿੱਖਣਾ
ਚਾਹੁੰਦੇ
ਜੇ ਆਪਾਂ ਸਾਰੇ 100% ਤਾਂ ਨੀ ਆਪਾਂ ਕਹਿ ਸਕਦੇ
ਜੀ,
ਤੇ ਉਹਨਾਂ ਦੇ ਵਿੱਚ ਜੇ ਮੈਂ ਕਹਾਂ ਤਾਂ 70-80% ਸਟੂਡੈਂਟ ਉਹ ਹੁੰਦੇ ਨੇ
ਜੀ,
ਜਿਹੜੇ ਦਿਲੋਂ ਸੰਗੀਤ ਨੂੰ ਸਿੱਖਣਾ ਚਾਹੁੰਦੇ ਆ ਤੇ ਕੁਛ ਚੰਗਾ ਕਰਨਾ ਚਾਹੁੰਦੇ ਆ।
ਕਿਆ ਬਾਤ ਆ ਜੀ, ਸੋ ਇਹਦੇ ਲਈ ਤੁਹਾਨੂੰ ਪ੍ਰੋਫੈਸਰ ਵਧਾਈ ਵੀ ਦੇਣੀ ਬਣਦੀ ਆ, ਕਿਉਂਕਿ ਅੱਜ ਦੇ ਦੌਰ ਦੇ ਵਿੱਚ ਜੇਕਰ ਤੁਹਾਡੇ ਕੋਲ ਆਉਣ ਵਾਲੇ ਜਿਹੜੇ ਸਿੱਖਿਆਰਥੀ ਨੇ, ਇਹ ਜਿਹੜੇ ਵਿਦਿਆਰਥੀ ਨੇ, ਇਹ ਅਸਲ ਆਪਣਾ ਜਿਹੜਾ ਮਨੋਰਥ ਆ ਉਹ ਇਹ ਰੱਖਦੇ ਆ ਕਿ ਇਹ ਆਪਣੀ ਜਿਹੜੀ ਜ਼ਿੰਦਗੀ ਆ ਅਸਲ ਦੇ ਵਿੱਚ ਸਮਰਪਿਤ ਹੋ ਕੇ ਸੰਗੀਤ ਨੂੰ, ਸਮਰਪਿਤ ਹੋ ਕੇ ਸੰਗੀਤ ਨੂੰ ਇੱਕ ਸਾਧਨਾ ਬਣਾ ਕੇ ਹਨਾ ਤੁਹਾਡੇ ਕੋਲ ਸਿੱਖਣਾ ਚਾਹੁੰਦੇ ਆ, ਤਾਂ ਫੇਰ ਮੈਨੂੰ ਲੱਗਦਾ ਕਿ ਤੁਹਾਡੇ ਲਈ ਵੀ ਇਹ ਇੱਕ ਬਹੁਤ ਮਾਣ ਵਾਲੀ ਗੱਲ ਹੁੰਦੀ ਆ, ਕਿਉਂਕਿ ਅਧਿਆਪਕ ਦੇ ਲਈ ਇਸ ਤੋਂ ਵੱਡਾ ਮਾਣ ਜਾਂ ਇਸ ਤੋਂ ਵੱਡੀ ਹੋਰ ਪ੍ਰਾਪਤੀ ਕੋਈ ਨਹੀਂ ਹੁੰਦੀ ਜਦੋਂ ਉਸ ਤੇ ਜਿਹੜੇ ਆਪਣੇ ਸਿੱਖਿਆਰਥੀ ਆ, ਆਪਣੇ ਵਿਦਿਆਰਥੀ ਆ ਹਨਾ, ਉਹ ਅਸਲ ਦੇ ਵਿੱਚ ਉਸ ਦੀ ਆਪਣੀ ਰੂਹ ਦੀ ਜਿਹੜੀ ਉਹ ਗੱਲ ਹੈ ਉਹ ਕਰਕੇ ਵਿਖਾਉਣ। ਔਰ ਇਹਦੇ ਲਈ ਮੈਂ ਪਿਛਲੇ ਦਿਨੀ ਇੱਕ ਨੌਜਵਾਨ ਲੜਕੇ ਦੀ ਇੰਟਰਵਿਊ ਕੀਤੀ ਸੀ, ਗੁਲਾਮ ਅਲੀ, ਔਰ ਉਹਨੇ ਦੱਸਿਆ ਸੀਗਾ ਕਿ ਉਹ ਨਕੋਦਰ ਸਾਈਡ ਤੋਂ ਜਾ ਕੇ ਉਹ ਤੁਹਾਡੇ ਕੋਲ ਸੰਗੀਤ ਸਿੱਖਣ ਦੀ ਵਜ੍ਹਾ ਕਾਰਨ ਮੁਕੰਦਪੁਰ ਦੇ ਵਿੱਚ ਦਾਖਲਾ ਲਿਆ ਸੀਗਾ, ਕਿਉਂਕਿ ਉਹ ਸੰਗੀਤ ਦੀ ਉਹਨੇ ਉੱਥੋਂ ਡਿਗਰੀ ਕੀਤੀ ਔਰ ਤੁਹਾਡੀ ਰਹਿਨੁਮਾਈ ਦੇ ਵਿੱਚ, ਤੁਹਾਡੀ ਉਸਤਾਦੀ ਦੇ ਵਿੱਚ ਉਸਨੇ ਵੀ ਸੰਗੀਤ ਦੇ ਖੇਤਰ ਦੇ ਵਿੱਚ ਆਪਣਾ ਜਿਹੜਾ ਮੁਕਾਮ ਹੈ ਉਹ ਹਾਸਲ ਕੀਤਾ। ਖੈਰ, ਹੋਰ ਵੀ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਨੇ ਜਿਨ੍ਹਾਂ ਦੇ ਮੂੰਹੋਂ ਇਹ ਸੁਣਨ ਨੂੰ ਮਿਲਿਆ। ਰੋਸ਼ਨ ਪ੍ਰਿੰਸ ਜਦੋਂ ਵੀ ਆਸਟ੍ਰੇਲੀਆ ਆਉਂਦਾ ਤੁਹਾਡਾ ਜ਼ਿਕਰ ਕਰਦਾ, ਇੱਥੋਂ ਦੀਆਂ ਸਟੇਜਾਂ ਦੇ ਉੱਤੇ ਜਾ ਕੇ ਉਹ ਤੁਹਾਡਾ ਜ਼ਿਕਰ ਕਰਦਾ, ਤੇ ਇਹ ਇੱਕ ਅਧਿਆਪਕ ਦੇ ਲਈ ਬਹੁਤ ਵੱਡੀ ਪ੍ਰਾਪਤੀ ਹੁੰਦੀ ਆ। ਕੀ ਕਹਿਣਾ ਚਾਹੋਗੇ?
ਬਿਲਕੁਲ ਜੀ, ਜਦੋਂ ਅਕਸਰ ਮੇਰੇ ਸਟੂਡੈਂਟ ਕੋਈ ਗੱਲ ਕਰਦੇ ਆ, ਮੇਰੀ ਕਰਦੇ ਆ,